ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ
ਚੱਲ ਕਰ ਤੋਰ ਫਿਰ ਗੱਲ ਉਹ ਤਾਇਆ ਜੀ ਆਜੋ ਆਜੋ ਲੈ ਜੀ ਮੈਂ ਇੱਥੇ ਬੈਠਾ ਤਾਂ ਆ ਮੈਂ ਕਿੱਥੋਂ ਜਾਵਾਂ ਉਤੋਂ ਹੀ ਛੱਤ ਪਾੜ ਕੇ ਆ ਜਾ ਕੁਦਰਤੀ ਜੇ ਮੈਂ ਪਹਿਲਾਂ ਬੈਠਾ ਤੇ ਮੈਨੂੰ ਕਹਿੰਦਾ ਵੀ ਆ ਜਾ ਤਾਇਆ ਕਵਾਂਗਾ ਮੈਂ ਕਿਹਾ ਮੇਰੇ ਤੋਂ ਪਖੰਡ ਨਹੀਂ ਹੋਣੇ ਤੇ ਸੁਣਦੇ ਸੁਰੋ ਤੇ ਸਾਰੀਆਂ ਗੱਲਾਂ ਸੁਣਦੇ ਨੇ ਤਾਂ ਫਿਰ ਮੈਂ ਸੁਣਾਉਣ ਵੀ ਤੇ ਉਹਨਾਂ ਨੂੰ ਡਿਆ ਮੈਂ ਹੋਰ ਤੁਹਾਨੂੰ ਸੁਣਾਉਣਾ ਕੀ ਆ ਨਾ ਤੁਸੀਂ ਹੋਏ ਤੇ ਨਾ ਹੋਏ ਇੱਕ ਬਰਾਬਰੀ ਆ ਤੇ ਭਾਈ ਸੁਰੋ ਤੇ ਉਹ ਮੈਨੂੰ ਤੇ ਕਹਿੰਦਾ ਸੀ ਵੀ ਝੂਠ ਬੋਲ ਆ ਕਿਹੜੀ ਗੱਲ ਦਾ ਮੈਂ ਦੱਸ ਦੇਣਾ ਉਹਨੂੰ ਸਾਰਾ ਕਹਿੰਦਾ ਵੀ ਮੈਂ ਇੱਥੇ ਬੈਠਾ ਤੇ ਮੈਨੂੰ ਕਹਿੰਦਾ ਵੀ ਮੈਂ ਕਹੂੰਗਾ ਵੀ ਤਾਇਆ ਆ ਜਾ ਤੇ ਤੂੰ ਕਹਿੰਦਾ ਵੀ ਆ ਗਿਆ ਆ ਗਿਆ ਤੇ ਅੱਗੇ ਵੀ ਆਪਾਂ ਏਦਾਂ ਕਹਿੰਦੇ ਉਹ ਅੱਗੇ ਤੇ ਮੈਂ ਸੱਚੀ ਆਉਣਾ ਅੱਜ ਬੈਠੇ ਨੂੰ ਕਹੀ ਜਾਂਦੇ ਆ ਵੇਖ ਲਓ ਮੈਂ ਤਾਂ ਝੂਠ ਨੀ ਉਹ ਬੋਲਿਆ ਜਾਣਾ ਹੋਰ ਤੁਸੀਂ ਜੋ ਮਰਜ਼ੀ ਮੇਰੇ ਤੋਂ ਕਹਾ ਹਾਲ ਆਓ ਸੱਚ ਤੇ ਖਰੇ ਉਤਰਾਂਗੇ ਸੱਚ ਲਈ ਜਾਨ ਵੀ ਦੇ ਦਾਂਗੇ ਓ ਨਾ ਹੀ ਕਹੀਏ ਕਈ ਵਾਰ ਰੱਬ ਸੁਣਦਾ ਹੀ ਹੁੰਦਾ ਸੱਚ ਲਈ ਸਭ ਕੁਛ ਕਰ ਜਾਂਗੇ ਜਾਨ ਤੋਂ ਛੁੱਟ ਤੇ ਝੂਠ ਨੀ ਸਾਡੇ ਕੋਲ ਬੋਲਿਆ ਜਾਂਦਾ ਤੁਹਾਡੇ ਕੋਲ ਨੀ ਬੋਲਿਆ ਜਾਂਦਾ ਝੂਠ ਤੇ ਬਾਕੀ ਜਿਹੜੀਆਂ ਗੱਲਾਂ ਸੁਣਾਉਂਦੇ ਆ ਕਿਹੜੀ ਮੈਂ ਤੈਨੂੰ ਛੁਪਾ ਕੇ ਯਾਰੀ ਗੱਲ ਸੁਣਾ ਸੀ ਆ ਜਿਹੜੀਆਂ ਕਹਾਣੀਆਂ ਸੁਣਾਉਂਦੇ ਭੂਤਾਂ ਵਾਲੀਆਂ ਇਹ ਸੱਚੀਆਂ ਨੇ ਤੇ ਸੱਚੀਆਂ ਨੇ ਪਹਿਲਾਂ ਮੈਂ ਬੋਲਿਆ ਕਰਾਂ ਵੀ ਸਾਰੀਆਂ ਘਟਨਾਵਾਂ ਸੱਚੀਆਂ ਗੱਲਾਂ ਤੇ ਆਧਾਰਿਤ ਹਨ ਤਾਂ ਫੇਰ ਮੰਨੋਗੇ? ਮੈਂ ਤਾਂ ਮੰਨਦਾ ਨੀ, ਤੈਨੂੰ ਮੈਂ ਮਨਾ ਕੇ ਲੈਣਾ ਕੀ ਆ? ਤੂੰ ਮੇਰੀ ਲੱਗਦੀ ਆ ਬਹੁਤੀ, ਜਿਹੜੀ ਮੈਂ ਤੈਨੂੰ ਮਨਾ ਕੇ ਤੇ ਫਿਰ ਰੁਸੀ ਹੋਈ ਨੂੰ ਤਾਂ ਲੈ ਕੇ ਜਾਣਾ ਵਾ ਸਹੁਰਿਆਂ ਦੇ ਜਾਂ ਪੇਕਿਆਂ ਦੇ? ਉਹ ਪੇਕਿਆਂ ਦੇ ਤਾਂ ਗਈ ਹੁੰਦੀ ਤਾਂ ਜੀ, ਸਹੁਰਿਆਂ ਦੇ ਲੈ ਕੇ ਆਉਣਾ? ਉਹ ਪਾਉ ਉਹਦੇ ਤੇ ਪੇਕੇ ਹੀ ਹੋਣੇ ਆ, ਮੇਰੇ ਤੇ ਪੇਕੇ ਹੋਣੇ ਆ, ਉਹਦੇ ਸਹੁਰੇ ਹੋਣੇ ਆ। ਹਾਂਜੀ 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 ਹਾਂਜੀ, ਮੈਨੂੰ ਆਪ ਸੋਚਣ ਚ ਮਜਬੂਰ ਕਰਤਾ ਵੀ ਕਿਹਦੇ ਪੇਕੇ ਤੇ ਕਿਹਦੇ ਸਹੁਰੇ ਹਿੱਲੇ ਹੋਏ ਤੁਸੀਂ। ਉਹ ਟੀਟੇ ਆ ਤੈਨੂੰ ਝੱਕ ਲੈ ਕੇ ਤੇਰਾ ਬਾਣ ਕੇ ਕਿਧਰ ਤੁਰਿਆ ਫਿਰਦਾ? ਆ ਸ਼ਾਬਾਸ਼ੇ, ਚਾਹ ਪਾ ਪੀਏ ਆਪਾਂ ਤਾਇਆ ਦੇ ਭਤੀਜੇ। ਹੋ ਮੈਂ ਚਾਚੇ ਦੀ ਭਾਣ ਜੀ, ਮਾਮੀ ਸੱਚ ਚਾਚੇ ਦੀ ਤੇ ਭਤੀਜੀ ਹੁੰਦੀ। ਓ ਤੈਨੂੰ ਵੀ ਰਿਸ਼ਤਿਆਂ ਦਾ ਪਤਾ ਲੱਗਣ ਲੱਗ ਪਿਆ? ਤਾਂ ਜੀ ਪਤਾ ਲੱਗਣ ਲੱਗ ਹੀ ਪੈਣਾ ਸੀ, ਉਹ ਇਹ ਨਾ ਕਹਿੰਦੀ ਹੁਣ ਤੁਹਾਡੇ ਤੋਂ ਹੀ ਸਿੱਖਿਆ, ਤੁਹਾਡੇ ਕੋਲ ਸਿੱਖਿਆ। ਚਲੋ ਕੋਈ ਚੰਗੀ ਚੀਜ਼ ਸਿੱਖੀ ਹੈ ਨਾ, ਸ਼ੁਕਰ ਮਨਾਉਂਦੇ ਆ। ਇਹ ਬਾਪੂ ਤੇਰਾ ਕਹਿੰਦਾ ਵੀ ਮੁੰਡੇ ਸਾਡੇ ਨੂੰ ਕੋਈ ਅਕਲ ਵੀ ਦਿਆ ਕਰ, ਤੁਹਾਨੂੰ ਕਹਿੰਦੇ ਆਹ ਤੇ ਹੋਰ ਕਿਹਨੂੰ ਕਹਿਣਾ ਸੀ ਪਿੰਡ ਦੀ ਪੰਚਾਇਤ ਨੂੰ। ਮੈਂ ਕਿਹਾ ਵੀ ਇਹ ਗੱਲ ਔਖੀ ਆ, ਹੋਰ ਤੂੰ ਕਵੇਂ ਵੀ ਮੈਂ ਤੇਰੇ ਲਈ ਅੰਬਰੋਂ ਤਾਰੇ ਤੋੜ ਕੇ ਲਿਆ ਸਕਦਾ ਤੇ ਉਹ ਮੈਂ ਲਿਆਵਾਂ ਤੇਰੇ ਲਈ ਕਿਉਂ? ਤੂੰ ਕਿਹੜਾ ਮੇਰੀ ਮਸ਼ੂਕ ਲੱਗਦੀ ਤੇ ਮਨ ਚ ਸੋਚਿਆ ਤੇ ਮੈਂ ਕਿਹਾ ਵੀ ਵੱਡੇ ਵੀਰ ਮੈਂ ਤੇਰੇ ਮੁੰਡੇ ਨੂੰ ਅਕਲ ਨਹੀਂ ਦੇ ਸਕਦਾ, ਪੈਸੇ ਜੇ ਤੁਸੀਂ 1000-2000 ਲੈਣਾ ਤੇ ਲੈ ਲਓ ਬੇਸ਼ੱਕ, ਕਿਉਂ ਅਕਲ ਕਿਉਂ ਦੇ ਸਕਦੇ? ਹੋਇਆ ਗੱਲ ਜੇ ਹੋਵੇ ਮਾੜੀ ਮੋਟੀ ਕੋਲ ਤੇ ਫੇਰ ਹੀ ਬੰਦਾ ਉਤੋਂ ਦੇਵੇ ਤੇ ਫੇਰ ਹੀ ਗੱਲ ਬਣਦੀ ਆ, ਤੇ ਜੇ ਕੋਲ ਹੀ ਹੈ ਨੀ ਗੀ ਤੇ ਫਿਰ ਗੱਲ ਬਣਨੀ ਫਿਰ ਕਿਥੋਂ ਕੀ ਆ? ਉਹ ਤਾਇਆ ਜੀ ਗੱਲਾਂ ਜਿਹੜੀਆਂ ਤੁਹਾਡੀਆਂ ਮੈਂ ਸਮਝ ਗਿਆ ਵਾ, ਤੁਸੀਂ ਚਾਹੁੰਦੇ ਨੀ ਗੇ ਮੈਨੂੰ ਮਤਲਬ ਸਿਆਣਾ ਸਮਝਣਾ। ਉਹ ਨਹੀਂ ਚਾਹੁੰਦਾ ਤਾਂ ਮੈਂ ਪੁੱਤ ਹੈ, ਗੱਲ ਚਾਹੁਣ ਤੇ ਨਾ ਚਾਹੁਣ ਦੀ ਨੀ ਗੀ, ਇੱਕ ਗੱਲ ਪੂਰੀ ਧਿਆਨ ਨਾਲ ਸੁਣ ਲਈ, ਇਹ ਬੰਦੇ ਦੇ ਚਾਹਿਆ ਨਾ ਚਾਹਿਆ ਕੁਛ ਨਹੀਂ ਹੁੰਦਾ, ਜੋ ਖੁਦਾ ਦੇ ਚਾਹਿਆ ਉਹਦੇ ਚਾਹਿਆ ਜੋ ਹੋਣਾ। ਬੰਦਾ ਤੇ ਕਈ ਕੁਛ ਚਾਹੁੰਦਾ, ਬੰਦਾ ਤੇ ਮਿੰਟ ਚ ਕੁਛ ਚਾਹੁੰਦਾ, ਮਿੰਟ ਚ ਕੁਛ ਚਾਹੁੰਦਾ, ਬੰਦੇ ਦੀ ਚਾਹ ਤੇ ਕਿਤੇ ਮੁੱਕਦੀ ਆ ਨਹੀਂ? ਇਹ ਤੇ ਤੂੰ ਇਥੋਂ ਅੰਦਾਜ਼ਾ ਲਾ ਲਾ ਵੀ ਸਾਡੀ ਰੋਟੀ ਦੀ ਚਾਹਤ ਆ, ਹੁਣ ਕੱਢ ਕੇ ਬਹਿ ਨਾ ਜਾਇਓ ਪ੍ਰਸ਼ਾਦਾ। ਰੋਟੀ ਦੀ ਚਾਹਤ ਸਾਨੂੰ ਭੁੱਖ ਲੱਗੀ ਆ ਤੇ ਚਾਰ ਨਾਲ ਰੋਟੀ ਲਾ ਪਾ ਅਸੀਂ ਖਾਣ, ਇਹ ਕਿੱਥੇ ਸਵਰਗਾਂ ਚ? ਤੈਨੂੰ ਮੈਂ ਉਦਾਹਰਨ ਦੇਣ ਦਿਆਂ ਤਾਂ ਤੂੰ ਸਾਨੂੰ ਟਿਕਾਣਾ ਪੁੱਛੀ ਜਾ ਤੇ ਰੋਟੀ ਖਾ ਲਈ ਤੇ ਰੋਟੀ ਖਾ ਕੇ ਤੇ ਅਸੀਂ ਸੌ ਗਏ
ਜੀ।
ਜਦੋਂ ਉੱਠੇ ਆ ਫਿਰ ਭੁੱਖ ਲੱਗ ਗਈ ਆ। ਉਹ ਤਾਇਆ ਜੀ ਇੰਨੀ ਭੁੱਖ? ਉਹ ਭੁੱਖ ਵਾਲੀ ਦਵਾਈ ਖਾਂਦੇ ਨਾ ਤਾਂ। ਗੱਲ ਸੁਣਿਆ ਜੇ ਭੁੱਖ ਬਾਬਾ ਕਹਿੰਦੇ ਨਾ ਮੌਤ ਨਾਲੋਂ ਵੀ ਭੈੜੀ ਭੁੱਖਾ, ਮੌਤ ਇੱਕ ਵਾਰ ਆਉਂਦੀ ਭੁੱਖ ਦੋ ਵਾਰ ਵਾਰ ਲੱਗਦੀ। ਕਹਿੰਦਾ ਪਾਵਾ ਵੀ ਤੁਸੀਂ ਬੰਦੇ ਨੂੰ ਰਜਾ ਨਹੀਂ ਸਕਦੇ, ਇਹਨੂੰ ਫਿਰ ਭੁੱਖ ਲੱਗ ਜਾਣੀ, ਇਹਨੂੰ ਪੈਸੇ ਦੀ ਭੁੱਖ, ਇਹਨੂੰ ਦੌਲਤ ਸ਼ੋਹਰਤ ਇੱਜ਼ਤ ਮਾਣ ਕਾਮ ਵਾਸ ਨਾ ਪਤਾ ਨੀ ਕੀ ਕੀ ਬੰਦੇ ਚ ਭਰਿਆ। ਮੈਂ ਤਾਂ ਹੈਰਾਨ ਆ ਰੱਬਾ ਵੀ ਤੂੰ ਵੀ ਬੰਦਾ ਹੀ ਬਣਾਉਣ ਪਿਆ ਸੀ, ਬੰਦਾ ਹੀ ਬਣਾ। ਤੈਨੂੰ ਕਹਿੰਦੇ ਇਹ ਸਕੀਮ ਦੇ ਤੀ, ਮੈਂ ਤਾਂ ਇਸ ਗੱਲ ਦਾ ਹਾਲੇ ਤੱਕ ਨਹੀਂ ਇਲਮ ਹੋਣ ਡਿਆ।
ਤਾਇਆ ਜੀ ਜੇ ਰੱਬ ਨੂੰ ਬੰਦਾ ਨਾ ਬਣਾਉਂਦਾ ਤੇ ਆਪਾਂ ਇੱਥੇ ਨਾ ਹੁੰਦੇ,
ਤਾਂ ਫਿਰ ਕਿਤੇ ਜੱਗ ਚ ਪਰਲੋ ਆ ਚੱਲੀ ਸੀ। ਰੂਹਾਂ ਹੀ ਰੱਖਦਾ ਰੱਬ, ਬੰਦੇ ਨਾ ਬਣਾਉਂਦਾ, ਰੂਹਾਂ ਨਾ ਜੀਂਦੀਆਂ ਤੇ ਨਾ ਮਰਦੀਆਂ, ਮੌਜਾਂ ਲੁੱਟਦੀਆਂ ਗੇ, ਮੌਜਾਂ ਲੁੱਟਦੀਆਂ। ਥੱਲੇ ਧਰਤੀ ਤੇ ਕੋਈ ਨਾ ਬੰਦਾ ਹੁੰਦਾ, ਨਾ ਥੱਲੇ ਇੰਨਾ ਗੰਦ ਪੈਂਦਾ ਤੇ ਸਾਰੇ ਪਾਸੇ ਰੁੱਖ ਬੂਟੇ ਹੁੰਦੇ ਤੇ ਜਾਨਵਰ ਦੀ ਚਲੋ ਹੁੰਦੇ, ਫਿਰ ਵੀ ਡਿਸਕਵਰੀ ਜਾਂ ਉਤੋਂ ਵੇਖਦਾ ਨੀ ਦਾ ਬੰਦਾ ਵੀ ਬਾਂਦਰ ਕੀ ਕਰਨ ਡਿਆ ਤੇ ਕੁੱਤੇ ਬਿੱਲੇ ਕੀ ਕਰਦੇ ਫਿਰਦੇ, ਉਤੋਂ ਵੇਖਦੇ। ਅੱਛਾ ਜਿੱਦਾਂ ਟੈਲੀਵਿਜ਼ਨ ਵੇਖਦੇ ਆਪਾਂ, ਉਤੋਂ ਵੇਖਦੇ ਰੂਹਾਂ ਨਾ ਤੇ ਆਕਾਸ਼ ਚੋਂ ਨਹੀਂ ਪਤਾਲ ਚੋਂ। ਉਹ ਸੁਣਿਆ ਰੱਬ ਦੇ ਕੋਲ ਰਹਿੰਦੇ, ਜਦੋਂ ਜੀ ਕਰਦਾ ਰੱਬ ਨੂੰ ਵੇਖ ਲੈਂਦੇ, ਹੁਣ ਤੇ ਜਦੋਂ ਜੀ ਕਰਦਾ ਮੂੰਹ ਦਬਾਵਾਂ ਵੇਖ ਲਵੇ ਕੋਈ ਵੇਖ ਲਵੇ, ਰੱਬ ਦੇਖਣ ਵਾਲੀ ਤੇ ਗੱਲ ਹੀ ਬੜੀ ਦੂਰ ਦੀ। ਉਹ ਤਾਇਆ ਜੀ ਹਾਲਾਤ ਬੜੇ ਬਦਲ ਗਏ ਨੇ, ਓਹ ਮੂੰਹ ਵੀ ਤੇਰਾ ਬਦਲ ਹੀ ਗਿਆ, ਕੀ ਹੋਇਆ ਮੂੰਹ ਮੇਰੇ ਨੂੰ? ਉਹ ਓਦਾਂ ਹੀ ਬੱਗਾ ਜਿਹਾ ਹੋ ਗਿਆ, ਪਤਾ ਨੀ ਮਿੱਟੀ ਖਾਣ ਲੱਗ ਪਿਆ। ਤੂੰ ਵੀ ਬੱਗਾ ਜਿਹਾ ਕਰ ਲਿਆ ਮਲਕੀਤ, ਮੂੰਹ ਤੇਰਾ ਤਾਂ ਖਰੇ ਪਹਿਲਾਂ ਹੀ ਬੱਗਾ ਜਿਹਾ ਸੀ।
ਇਹ ਤਾਂ ਜੀ ਜਿਹੜਾ ਲਹੂ ਵਧਾਉਣ ਦੇ ਲਈ ਕੀ ਕਰਨਾ ਚਾਹੀਦਾ
ਕਿ ਪੇੜਾ ਮਾਰ ਆਪਦੇ ਮੂੰਹ ਦੇ ਆਪੇ, ਜੇ ਤੂੰ ਨੀ ਮਾਰ ਸਕਦਾ ਤੇ ਮੈਂ ਮਾਰ ਦੇਣਾ। ਉਹ ਲਹੂ ਵਧਾਉਣ ਲਈ ਗੱਲ ਕਰਦਾ, ਲਾਲ ਕਰ ਲਈ ਥੋੜਾ ਰੰਗ, ਉਹ ਲਾਲ ਦੇ ਰੰਗ ਸੀ ਕਿਤੇ ਤੇਰੇ ਤਾਏ ਦਾ। ਉਹ ਮੈਨੂੰ ਕਈਆਂ ਨੇ ਕਹਿਣਾ ਵੀ ਤੇਰੇ ਗੱਲ ਤੇ ਲਹੂ ਲਗਾ, ਉਹ ਮੈਂ ਕਿਹਾ ਸੁਣਿਆ ਲਹੂ ਨੀ ਲਗਾ, ਗੱਲਾਂ ਹੀ ਲੱਗੀਆਂ ਏਦਾਂ ਦੀਆਂ, ਸ਼ਕਰ ਪਾਰਿਆ ਦੀਆਂ, ਲਾਲ ਟਮਾਟਰ ਆ ਗਈਆਂ, ਟਮਾਟਰ ਆ ਗਈਆਂ ਗੱਲਾਂ ਸੀ ਤੁਹਾਡੀਆਂ। ਉਹ ਜਿੱਦਾਂ ਦੀਆਂ ਤੇਰੇ ਤਾਏ ਦੀਆਂ ਗੱਲਾਂ ਸੀ ਓਦਾਂ ਦੀਆਂ ਤਾਂ ਗੱਲਾਂ ਮੈਂ ਅੱਜ ਤੱਕ ਕਿਸੇ ਦੀਆਂ ਵੇਖੀਆਂ ਹੀ ਨਹੀਂ। ਇੰਨੀਆਂ ਖੂਬਸੂਰਤ ਵੀ ਦੱਸਦਾ ਤੁਸੀਂ ਕਹੋ ਖਰੇ ਮਾੜੀਆਂ ਹੀ ਇੰਨੀਆਂ ਇੰਨੀਆਂ ਖੂਬਸੂਰਤ। ਮੈਂ ਕਹਿੰਦਾ ਵੀ ਕੁਛ ਹੀ ਨਾ, ਯੂਸਫ ਨਾਲੋਂ ਵੀ ਸੋਹਣੇ ਸੀ। ਉਹ ਯੂਸਫ ਕੀ ਆ, ਯੂਸਫ ਤੇ ਕੱਖ ਵੀ ਨੀਗਾ, ਉਹ ਯੂਸਫ ਕੀ ਸਾਹਮਣੇ ਆਪਣੇ ਪੰਜਾਬੀਆਂ ਦੇ ਚਿਹਰੇ ਜਿਹੜੇ ਆ ਉਹ ਇੰਨੇ ਸੋਹਣੇ ਤੇ ਸੁਨੱਖੇ ਆ। ਤੇ ਤੁਸੀਂ ਤੇ ਰਿਪ੍ਰੈਜੈਂਟ ਕਰਦੇ ਹੋ ਪੰਜਾਬੀਆਂ ਨੂੰ? ਕੀ ਕਰਦਾ ਰਿਪ੍ਰੈਜੈਂਟ? ਮੈਂ ਨੀ ਕਦੇ ਕਿਸੇ ਨੂੰ ਗਾਲ ਕਪੜਾ ਕੱਢਿਆ, ਮੈਂ ਮੇਰਾ ਨਾਲ ਇਲਜ਼ਾਮ ਲਾਈਆ। ਉਹ ਤਾਇਆ ਗਾਲ ਕਪੜਾ ਨਹੀਂ, ਤੁਸੀਂ ਯਾਨੀ ਕਿ ਪੰਜਾਬੀ ਸਭਿਆਚਾਰ ਦਾ ਇੱਕ ਚਿੰਨ ਹੋ। ਉਹ ਮੈਨੂੰ ਬੰਦਾ ਹੀ ਰਹਿਣ ਦੇ, ਚਿੰਨ ਨਾ ਬਣਾ ਕੇ ਕਿਤੇ ਮੈਨੂੰ ਕੰਧ ਤੇ ਲਵਾ ਦੇ, ਮੈਂ ਬੰਦਾ ਹੀ ਠੀਕ ਆ। ਤੇ ਤੂੰ ਵੀ ਬੰਦਾ ਹੀ ਰਹਿਣ ਤੇ ਗੱਲ ਚੰਗੀ ਆ, ਨਹੀਂ ਤੇ ਮੈਂ ਤੈਨੂੰ ਐਸਾ ਸਾਬੂਦਾਣਾ ਚਾਰੂੰਗਾ ਜਿਹੜਾ ਕਦੇ ਕਿਸੇ ਨੇ ਚਾਰਿਆ ਨਾ ਹੋਵੇ। ਉਹ ਲੋਤਾ ਜੀ ਤੁਸੀਂ ਨਾ ਗੁੱਸੇ ਚ ਵੜਾ ਰਹਿੰਦੇ ਹੋ। ਅੱਛਾ ਜੀ, ਤੇ ਤੁਸੀਂ ਕੋਈ ਉਹ ਗੱਲ ਦੱਸੋ ਜਿਹੜੀ ਪ੍ਰੇਮ ਵਾਲੀ ਤੁਸੀਂ ਕਰਨੇ ਆ। ਮੈਂ ਗੁੱਸੇ ਚ ਰਹਿੰਦਾ ਤੇ ਤੁਸੀਂ ਬੜਾ ਪਿਆਰ ਮੁਹੱਬਤ ਚ ਰਹਿੰਦੇ। ਚੱਲ ਜਾਓ ਤੇ ਗੱਲ ਚੰਗੀ ਆ ਮਿਲਕੀਤ ਹੋਏ। ਉਹ ਵਾਹਵਾ ਚਿਹਰ ਹੋ ਗਿਆ, ਕਦੇ ਕੁਲਦੀਪ ਮਾਣਕੇ ਨੀ ਸੁੜਿਆ, ਉਹ ਤੁਹਾਨੂੰ ਚੱਕ ਜਾਵੇ ਆਪ ਆਣ ਕੇ। ਖੁਦਾ ਮਾਣਕ ਕੁਲਦੀਪ ਲਾਓ ਪੁੱਤ। ਸਰੋਤਿਆਂ ਨੂੰ ਦੱਸਦੀ ਆਪਾਂ ਰਿਕੁਐਸਟ ਐਟ ਹਰਮਨ ਰੇਡੀਓ ਡੋਟ ਕਾਮ ਤੇ ਈਮੇਲ ਕਰਕੇ ਦੋਸਤੋ ਤੁਸੀਂ ਆ ਸਕਦੇ ਹੋ, ਜਾਂ ਫਿਰ ਟੈਲੀਗ੍ਰਾਮ ਤੇ ਹਰਮਨ ਰੇਡੀਓ ਲਿਖ ਕੇ ਸਰਚ ਕਰਕੇ ਸੁਨੇਹਾ ਭੇਜ ਸਕਦੇ ਹੋ। ਉਹ ਲਾ ਦੇ ਮਾਣਕ ਨੇ ਮੈਂ ਗੋਲੀ ਚਲਾ ਦੂ ਇੱਥੇ ਠਾ 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 ਕਰਕੇ।
ਬਦਲੀ ਨੂੰ ਕਦੇ ਦਾਗ ਨਾ ਲਾਵਾਂ। ਸੀਨੀ ਉੱਥੇ ਪਾਵਾਂ ਮੇਲਾ ਅੱਜ ਪਿੰਡ ਦੇ ਟੇਛਣ ਤੇ ਨਾ ਰੁਕਦੀਆਂ ਰੇਲਾਂ ਨਗਰ ਅੜਿਓ ਉਸ ਦਾ ਸਿਰਨਾਵਾ ਪ੍ਰੀਤ ਨਗਰ ਅੜਿਓ ਉਸ ਦਾ ਸਿਰਨਾਵਾ
ਪੰਜਾਬੀ ਦਾ ਇੱਕ ਅਖਾਣ ਹੈ, ਜਿਸਦੀ ਕੋਠੀ ਦਾਣੇ ਉਸਦੇ ਕਮਲੇ ਵੀ ਸਿਆਣੇ। ਸਮਝਿਆ ਜਾਂਦਾ ਹੈ ਕਿ ਜਿਹਦੇ ਕੋਲ ਚਾਰ ਪੈਸੇ ਹਨ, ਜਿਹਦੇ ਕੋਲ ਜ਼ਮੀਨ ਜਾਇਦਾਦ ਹੈ, ਉਹ ਬੰਦਾ ਸਿਆਣਾ ਹੀ ਹੈ। ਇੱਕ ਹੋਰ ਅਖਾਣ ਹੈ, ਆਦਰ ਤੇਰੀ ਚਾਦਰ ਨੂੰ, ਬਹਿਣਾ ਤੇਰੇ ਗਹਿਣੇ ਨੂੰ। ਯਾਨੀ ਕਿ ਜੇ ਤੁਸੀਂ ਲੀੜਾ ਕੱਪੜਾ ਥੋੜਾ ਚੰਗਾ ਪਾਇਆ ਹੋਵੇ ਤੇ ਤੁਹਾਨੂੰ ਹਰ ਥਾਂ ਤੇ ਆਦਰ ਮਾਣ ਮਿਲਦਾ ਹੈ, ਤੇ ਜੇ ਨਾਲ ਦੋ ਚਾਰ ਗਹਿਣੇ ਵੀ ਪਾਏ ਹੋਣ, ਲੱਗੇ ਕਿ ਤੁਸੀਂ ਅਮੀਰ ਆਦਮੀ ਹੋ, ਤਾਂ ਤੁਹਾਨੂੰ ਹਰ ਥਾਂ ਤੇ ਸਭ ਤੋਂ ਅਗਲੀਆਂ ਸੀਟਾਂ ਤੇ ਬਹਿਣ ਲਈ ਜਗ੍ਹਾ ਵੀ ਮਿਲ ਜਾਂਦੀ ਹੈ। ਇਹੋ ਜਿਹੇ ਅਖਾਣ ਸਾਡੇ ਸਮਾਜ ਦੀ ਸੋਚ ਨੂੰ ਦਰਸਾਉਂਦੇ ਹਨ। ਸਾਡੇ ਸਮਾਜ ਦੀ ਇਸੇ ਸੋਚ ਕਰਕੇ ਬਹੁਤ ਸਾਰੇ ਸਿਆਣੇ ਲੋਕ ਹੀਨ ਭਾਵਨਾ ਦਾ ਸ਼ਿਕਾਰ ਹੋ ਜਾਂਦੇ ਹਨ, ਕਿਉਂਕਿ ਸਾਡੇ ਸਮਾਜ ਵਿੱਚ ਆਦਰ ਸਿਰਫ ਪੈਸੇ ਨੂੰ ਦਿੱਤਾ ਜਾਂਦਾ ਹੈ, ਸਿਆਣਪ ਨੂੰ ਨਹੀਂ। ਪਰ ਯਾਦ ਰੱਖੋ, ਕਿਸੇ ਦੀ ਕੋਠੀ ਵਿੱਚ ਜਿੰਨੇ ਮਰਜ਼ੀ ਦਾਣੇ ਹੋਣ, ਪਰ ਜੇ ਉਸ ਘਰ ਵਿੱਚ ਕਮਲੇ ਰਹਿੰਦੇ ਹਨ ਤਾਂ ਉਹ ਕੋਠੀ ਕਿਸੇ ਵੀ ਦਿਨ ਨੂੰ ਖਾਲੀ ਹੋ ਸਕਦੀ ਹੈ। ਇਤਿਹਾਸ ਅਜਿਹੇ ਸਿਆਣੇ ਲੋਕਾਂ ਨਾਲ ਭਰਿਆ ਪਿਆ ਹੈ, ਜਿਨ੍ਹਾਂ ਦੀ ਕੋਠੀ ਵਿੱਚ ਕਿਸੇ ਵੇਲੇ ਇੱਕ ਵੀ ਦਾਣਾ ਨਹੀਂ ਸੀ ਹੁੰਦਾ, ਪਰ ਉਹਨਾਂ ਆਪਣੀ ਸਿਆਣਪ ਦੇ ਨਾਲ ਹਜ਼ਾਰਾਂ ਲੋਕਾਂ ਦੀਆਂ ਕੋਠੀਆਂ ਭਰ ਦਿੱਤੀਆਂ। ਜੇ ਤੁਹਾਡੀ ਕੋਠੀ ਵਿੱਚ ਅੱਜ ਦਾਣੇ ਨਹੀਂ ਹਨ ਪਰ ਤੁਸੀਂ ਸਿਆਣੇ ਹੋ, ਤਾਂ ਅਜਿਹੇ ਅਖਾਣਾਂ ਦੀ ਬਿਲਕੁਲ ਪਰਵਾਹ ਨਾ ਕਰੋ। ਆਪਣੀ ਸਿਆਣਪ ਨਾਲ ਅੱਗੇ ਵਧਣ ਲਈ ਜੋ ਵੀ ਕਰ ਸਕਦੇ ਹੋ ਕਰਦੇ ਰਹੋ। ਇੱਕ ਦਿਨ ਪਾਓਗੇ ਕਿ ਤੁਹਾਡੀ ਕੋਠੀ ਵਿੱਚ ਵੀ ਦਾਣਿਆਂ ਦੀ ਕਮੀ ਨਹੀਂ ਹੈ। ਦਾਣਿਆਂ ਨਾਲ ਭਰੀ ਕੋਠੀ ਦਾ ਮਾਲਕ ਕਮਲਾ ਹੁੰਦਾ ਹੋਇਆ ਵੀ ਸਿਆਣਾ ਤੇ ਅਖਵਾ ਸਕਦਾ ਹੈ, ਪਰ ਖਾਲੀ ਕੋਠੀ ਨੂੰ ਦਾਣਿਆਂ ਨਾਲ ਭਰ ਨਹੀਂ ਸਕਦਾ। ਕੋਠੀਆਂ ਨੂੰ ਦਾਣਿਆਂ ਨਾਲ ਭਰਨ ਦਾ ਕੰਮ ਸਿਆਣੇ ਲੋਕਾਂ ਦਾ ਹੀ ਹੈ। ਵਿਚਾਰ ਅਤੇ ਆਵਾਜ਼ ਸਰਬਜੀਤ ਸਿੰਘ।
ਲੱਗਦਾ ਤੇਰੇ ਬਾਜੋ ਮੇਰੇ ਹਣ ਦੀਏ ਸੌ ਤੇਰੀ ਮੈਨੂੰ ਸੁਣੀ ਸੁਣੀ ਲੱਗਦੀ ਦੁਨੀਆ ਸਾਰੀ ਮੈਨੂੰ ਰਾਂਝਾ ਰਾਂਝਾ ਕਹਿੰਦੀ ਚੁੰਡੀ ਯਾਰਾਂ ਦੀ ਹੁਣ ਤੂੰ ਆਪੇ ਬਣ ਗਈ ਮੇਰੀ ਹੀਰ ਕੁਆਰੀ ਲੈ ਕੇ ਬਾਹਾਂ ਹੌਲੀ ਲੱਗਦੀ ਫੁੱਲਾਂ ਤੋਂ ਮੈਂ ਸੱਜ ਕੇ ਲੱਗਦੀ ਹੂੰ ਵੇਖਣ ਨੂੰ ਤੂੰ ਫੁੱਲਾਂ ਤੋਂ ਭਾਰੀ ਕੋਲ ਕਮਾਨ ਸਹੇਲੀਆਂ ਅੱਖਾਂ ਕਾਲੇ ਮਿਰਗਦੀਆਂ ਹੋ ਸੀਨੇ ਥੱਸਦੀ ਜਾਂਦੀ ਨੀ ਸੁਮੇਂ ਦੀ ਥਾਰੀ ਲੋਕੀ ਸੋਹਣੀ ਕਹਿੰਦੇ ਮੈਂ ਵਾਲਦੀ ਸੋਹਣੀ ਨੂੰ ਨੀ ਕੁੜੀਏ ਤੇਰੇ ਪਾਸ ਇੱਕ ਨਹੀਂ ਸੀ ਹੋਣੀ ਉਹ ਵਿਚਾਰੀ ਤੇਰੀਆਂ ਲਾਲ ਗੁਲਾਬੀ ਗੱਲਾਂ ਸੋ ਕਸ਼ਮੀਰ ਦੇ ਹੋ ਸਿੱਖਾ ਨੱਚਣ ਤੇਰਾ ਸਿੱਖੀ ਜਿਵੇਂ ਕਟਾਰੀ ਤੇਰਾ ਲੱਕ ਹੰਨੜੇ ਜਿਵੇਂ ਸੁਰਾਹੀ ਕੱਚ ਦੀ ਸੱਚ ਅੱਖਾਂ ਲੰਮੀ ਗਰਦਨ ਕਾਲੀ ਕਾਨੀ ਨਾਲ ਸ਼ਿੰਗਾਰੀ ਪੁੱਤਾਂ ਜੱਟਾਂ ਦੇ ਨੇ ਲੁੱਟ ਲਿਆ ਤਖਤ ਲਾਹੌਰ ਦਾ ਉਹ ਲੋਕੀ ਕਹਿਣ ਲੈ ਗਿਆ ਹੁਸਨਾ ਦੀ ਸਰਦਾਰੀ ਸਹਿਬਾ ਵਾਂਗੂ ਵੇਖੀ ਤੂੰ ਕੌਲਾ ਤੋਂ ਹਾਰੀ ਨਾ ਮੈਂ ਸਦਕੇ ਮਿਰਜਾ ਜੱਟ ਮਰਵਾਇਆ ਜੱਗ ਤੋਂ ਮੌਤ ਨਿਆਰੀ ਗੱਲ ਸੁਣ ਮੇਰੀ ਜੀ ਨੂੰ ਪਰਖ ਯਾਰ ਦੀ ਹੋਵੇ ਨਾ ਉਹਦੀ ਛੋਲਿਆਂ ਦੇ ਵੱਢ ਵਰਗੀ ਹੁੰਦੀ ਯਾਰੀ ਵਰਤਾ ਮੌਤ ਕਸੂਤੀ ਮਿਲਦੀ ਕਿਧਰੇ ਠੋਈ ਨਾ ਸੱਚ ਅੱਖਾਂ ਕਰਦਾ ਜਿਹੜਾ ਆਪਣੇ ਮਿੱਤਰਾਂ ਨਾਲ ਗਦਾਰੀ।
ਦੱਸੋ ਤਾਇਆ ਜੀ ਹੁਣ ਤੁਹਾਨੂੰ ਪਸੰਦ ਆਏ ਗੀਤ ਕਿ ਨਹੀਂ? ਲੈ ਮਾਣ ਕੇ ਨੀ ਪਸੰਦ ਆਉਣਾ ਤੇ ਆਉਣਾ ਮੈਨੂੰ ਕਿਹੜਾ ਦੁਰਗਨ ਗਿਲਾ ਨਜ਼ਾਰੇ ਬਣ ਛੇੜੇ ਬਹੁਤ ਆ ਹੀ ਨਜ਼ਾਰਾ ਬਣਿਆ ਏਦਾਂ ਦੇ ਨਜ਼ਾਰੇ ਨਾ ਕਦੇ ਬਜੇ ਤੇ ਨਾ ਕਦੇ ਬਜਣੇ ਓ ਮਲਕੀਰ ਦਾ ਮਲਕੀਰ ਵਰਗੀ ਕਟੀ ਨਾ ਸਾਡੀ ਉਹ ਖੁੱਲ ਗਈ ਰਾਤ ਖੁਰਲੀ ਨਾਲੋਂ ਅੱਛਾ 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 ਜਾਨਵਰਾਂ ਨੂੰ ਤੁਸੀਂ ਤਾਇਆ ਜੀ ਬੰਨ ਕੇ ਬੜਾ ਭੀੜਾ ਬੰਨਦੇ ਹੋ ਮੈਨੂੰ ਪਤਾ ਨਹੀਂ ਕਿਹੜਾ ਦੱਸਦਾ ਸੀਗਾ ਉਹ ਕਿਹੜਾ ਤੈਨੂੰ ਦੱਸਦਾ ਬਾਂਦਰ ਮੂੰਹਾਂ ਜਿਹਾ ਪਤਾ ਨਹੀਂ ਮੈਨੂੰ ਕਿਹੜਾ ਦੱਸਦਾ ਸੀ ਏਦਾਂ ਦਾ ਕੋਈ ਹੋਣਾ ਜਿੱਦਾਂ ਦਾ ਤੂੰ ਆ ਉਦਾਂ ਦਾ ਤੈਨੂੰ ਦੱਸਣ ਵਾਲਾ ਹੋਣਾ ਕੀ ਆਂਦਾ ਕਹਿੰਦੇ ਤਾਏ ਹੋਰ ਜਾਨਵਰਾਂ ਨੂੰ ਪੰਛ ਬੜਾ ਬੰਨਦੇ ਨੇ ਭੀੜਾ ਕਰਕੇ ਜਾਨਵਰਾਂ ਨੂੰ ਅਸੀਂ ਕੀ ਸ਼ੇਰ ਬਘਿਆੜ ਬੰਨੇ ਆ ਸਿੱਧਾ ਨੀ ਕਹਿੰਦਾ ਮੱਝਾਂ ਬੰਨਦਾ ਉਹ ਤੇ ਗੱਲ ਮੈਂ ਕਰਨਾ ਤਾਇਆ ਜੀ ਉਹਨਾਂ ਨੇ ਕਿਹਾ ਵੀ ਕਹਿੰਦੇ ਬਹੁਤ ਭੀੜਾ ਬੰਨਦੇ ਨੇ ਇਹ ਡੰਗਰ ਇਹਨਾਂ ਨੂੰ ਰੱਖਣੇ ਨੀ ਆਉਂਦੇ ਲੋ ਜੀ ਇਹ ਡੰਗਰ ਇਹਨਾਂ ਨੂੰ ਰੱਖਣੇ ਆਉਂਦੇ ਤੁਸੀਂ ਬੜੇ ਸੋਹਣੇ ਅਸੀਂ ਰੱਖੀ ਬੈਠੇ ਤੁਹਾਨੂੰ ਅੱਛਾ ਤੁਹਾਨੂੰ ਲੱਗਦਾ ਕਿ ਅਸੀਂ ਡੰਗਰ ਆ ਉਹ ਨਹੀਂ ਡੰਗਰ ਤੁਸੀਂ ਆਪਣੇ ਆਪ ਨੂੰ ਡੰਗਰ ਕੇ ਨਾ ਫੜਿਆ ਮੋਹ ਤੁਹਾਡੇ ਮੈਂ ਤੁਹਾਨੂੰ ਬੰਦਾ ਸਮਝਦਾ ਤੁਸੀਂ ਮਗਰੋਂ ਆਪਣੇ ਆਪ ਨੂੰ ਡੰਗਰ ਸਮਝਦੇ ਆ ਉਹ ਤਾਇਆ ਜੀ ਤੁਸੀਂ ਜੋ ਕਹਿੰਦੇ ਮੈਂ ਤੁਹਾਨੂੰ ਰੱਖੀ ਫਿਰਦੇ ਆ ਉਹ ਮੈਂ ਤੁਹਾਨੂੰ ਕਿੱਥੋਂ ਕਿਹਾ ਮੈਂ ਕਿਹਾ ਡੰਗਰ ਮੈਂ ਰੱਖੀ ਫਿਰਦਾ ਕਿਹੜਾ ਤੈਨੂੰ ਉਹਦਾ ਕਹਿੰਦਾ ਕਿਹੜਾ ਸੀ ਉਹ ਪਤਾ ਨੀ ਮੈਨੂੰ ਯਾਦ ਨੀ ਹੁਣ ਲੋ ਜੀ ਤੁਹਾਡੀਆਂ ਜਵਾਨੀਆਂ ਜੀ ਯਾਦਾਸ਼ਤਾਂ ਭੱਜੀਆਂ ਫਿਰਦੀਆਂ ਮਤਲਬ ਤੁਸੀਂ ਗਾਂਹ ਕੀ ਕਰ ਲੈਣਾ ਇਹ ਜਿਹੜਾ ਵੀ ਤੈਨੂੰ ਕਹਿੰਦਾ ਨਾ ਚੱਕਦਾ ਠਲਦਾ ਮੈਨੂੰ ਪਤਾ ਕਿਹੜਾ ਹੋਣਾ ਕੋਈ ਜਾਨਵਰਾਂ ਨੂੰ ਜਿੰਨਾ ਅਸੀਂ ਤੇ ਕਰਦੇ ਹਾਂ ਉਹਨਾਂ ਦੇ ਬੰਦਿਆਂ ਨੂੰ ਕਰਦੇ ਹੀ ਨਹੀਂ ਜਦੋਂ ਸੱਚ ਪੁੱਛੇ ਨੇ ਪੁੱਤਰ ਜੀ ਜਿਹੜਾ ਡੰਗਰ ਆ ਨਾ ਇੰਨਾ ਉਹਨਾਂ ਦੀ ਅਸੀਂ ਸੇਵਾ ਕਰਦੇ ਹਾਂ ਇੰਨਾ ਅਸੀਂ ਸੇਵਾ ਕਰਦੇ ਹਾਂ ਇੰਨੀ ਅਸੀਂ ਸੇਵਾ ਕਰਦੇ ਹਾਂ ਬੇਹਿਸਾਬੀ ਰੋਜ਼ ਅਸੀਂ ਆਪ ਨਹਾਈਏ ਚਾਹੇ ਨਾ ਨਹਾਈਏ ਡੰਗਰਾਂ ਨੂੰ ਅਸੀਂ ਨਹਾਉਂਦੇ ਜ਼ਰੂਰ ਕਹਿੰਦੇ ਐਮ ਬੀ ਵਿਰਕ ਨਹੀਂ ਕਹਿੰਦਾ ਆਪਣਾ ਤੇ ਸਾਡਾ ਸਰ ਜਾਂਦਾ ਡੰਗਰਾਂ ਦਾ ਕਹਿੰਦਾ ਔਖਾ ਵਾ ਮੈਂ ਕਹਿੰਦਾ ਵੀ ਡੰਗਰਾਂ ਦਾ ਵਾਕਿਆ ਹੀ ਬੜਾ ਔਖਾ ਵਾ ਕਿਉਂਕਿ ਆਪਦੇ ਤੇ ਤੁਸੀਂ ਪਾਣੀ ਮੂੰਹ ਤੇ ਵੀ ਪਾ ਲਓਗੇ ਜਾਂ ਹੋਰ ਵੀ ਮਾੜਾ ਮੋਟਾ ਤੁਸੀਂ ਮਤਲਬ ਜੋ ਚਾਹੁੰਦੇ ਤੁਸੀਂ ਕਰ ਸਕਦੇ ਆ ਉਹ ਪਰ ਡੰਗਰ ਵਿਚਾਰੇ ਉਹ ਤਾਂ ਬੇਜਵਾਨ ਆ ਉਹਨਾਂ ਨੂੰ ਤੇ ਪੁੱਤ ਕੋ ਪਾਣੀ ਡਾ ਦੂ ਤੇ ਡਾ ਦੂ ਨਹੀਂ ਤੇ ਫਿਰ ਉਹ ਯਾਰ ਸਹੀ ਗੱਲ ਆ ਖੜੇ ਮੂੰਹ ਤੁਹਾਡੇ ਮਲਕੀਤ ਦੇ ਚੁੱਪ ਕਰਕੇ ਬਹਿ ਗਿਆ ਸੁਸਤੀਆਂ ਹੀ ਪਾ ਛੱਡੀਆਂ ਤੁਸੀਂ ਮਲਕੀਤ ਆ ਉਹ ਕਾਕਾ ਮਲਕੀਤ ਆ ਇਹਨੂੰ ਮਾਰ ਇਹਨੂੰ ਗੋਲੀ ਝਾਕੇ ਮਾਰ ਕਿਧਰ ਚੱਲਿਆ ਲਓ ਜੀ ਉਹ ਪਿਸ਼ਾਬ ਕਰਨ ਚੱਲਿਆ ਤਾ ਜੀ ਅੱਛਾ ਜੀ ਕੀ ਇੱਥੇ ਬੀਅਰ ਸਪਲਾਈ ਹੁੰਦੀ ਆ ਮਾਰ ਮਾਰ ਮੈਂ ਚਪੇੜਾਂ ਮਲਕੀਤ ਤੈਨੂੰ ਮੈਂ ਦਾਖਾਂ ਤੈਨੂੰ ਮੈਂ ਦੇ ਦੂ ਇੱਥੇ ਬੈਠੇ ਹੋਏ ਇਹਨੂੰ ਚੱਲ ਰੋਜ਼ਾ ਚੱਲਦੇ ਹਾਂ ਮੈਨੂੰ ਵੀ ਲਈ ਚੱਲੀ ਉਹਨੇ ਚਿਰ ਗੀਤ ਲਾਦੇ ਹੋਏ ਆਪਣਾ ਰਾਂਝੇ ਦਾ ਲਾ ਰਾਂਝੇ ਦਾ ਪਟਕਾ ਗੀਤ ਸੁਣਿਆ ਪਟਕਾ ਹੈਰੀ ਗੈਰਨੀ ਤੇ ਮੈਨੇ ਸੱਚ ਸੁਣਾ ਤੇ ਰੇਡੂਆ ਲਾ ਕੇ ਤੇ ਮੈਨੂੰ ਫੜਾ ਦੇ ਤੇ ਮੈਂ ਜਾਂਦਾ ਜਾਂਦਾ ਸੁਣਦਾ ਜਾਂਦਾ ਚਲੋ ਜੀ ਲਾ ਮਿਲ ਕੇ ਆ ਚੱਲੀਏ ਮਿਲ ਗੀਤ
ਬਟਕਾ ਲੈ ਕੇ ਉਥੋਂ ਫੇਰ ਨੀ ਪੰਜਾਬੀ ਰਾਜ ਮੈਂ ਸੱਜ
ਮੱਝਾਂ ਚਾਰ ਦੇਣੀ ਹੈ ਰਾਂਝੇ ਕੋਲ ਪਜਾਇਆ
ਇੱਕ ਵਾਰੀ ਬਾਦਸ਼ਾਹ ਅਕਬਰ ਦੇ ਦਰਬਾਰ ਵਿੱਚ ਕਮਲਾ ਨਾਮ ਦੀ ਔਰਤ ਨੇ ਸ਼ਿਕਾਇਤ ਦਰਜ ਕਰਵਾਈ ਕਿ ਮੇਰੀ ਗਵਾਂਢਣ ਲਕਸ਼ਮੀ ਨੇ ਮੇਰੇ ਕੋਲੋਂ 2 ਕਿਲੋ ਘਿਓ ਉਧਾਰਾ ਲਿਆ ਸੀ। ਉਸਨੇ ਨਾ ਹੀ ਉਹ ਘਿਓ ਵਾਪਸ ਕੀਤਾ ਹੈ ਤੇ ਨਾ ਹੀ ਉਸਦੇ ਉਹ ਮੈਨੂੰ ਪੈਸੇ ਦੇ ਰਹੀ ਹੈ। ਪਰ ਜਦੋਂ ਲਕਸ਼ਮੀ ਨੂੰ ਪੁੱਛਿਆ ਗਿਆ ਤਾਂ ਉਹ ਕਹਿਣ ਲੱਗੀ ਕਿ ਮਹਾਰਾਜ, ਕਮਲਾ ਝੂਠ ਬੋਲਦੀ ਹੈ। ਮੈਂ ਇਸ ਕੋਲੋਂ 2 ਕਿਲੋ ਘਿਓ ਉਧਾਰਾ ਨਹੀਂ ਲਿਆ, ਬਲਕਿ ਇਸਨੇ ਮੇਰੇ ਕੋਲੋਂ ਲਿਆ ਹੈ। ਜਦੋਂ ਮੈਂ ਇਸ ਕੋਲੋਂ ਉਹ ਵਾਪਸ ਮੰਗਿਆ ਤਾਂ ਇਸਨੇ ਮੇਰੇ ਖਿਲਾਫ ਸ਼ਿਕਾਇਤ ਕਰ ਦਿੱਤੀ ਹੈ। ਕਮਲਾ ਨੇ ਸਫਾਈ ਪੇਸ਼ ਕੀਤੀ, ਮਹਾਰਾਜ, ਮੇਰੇ ਘਰ ਵਿੱਚ 2 ਗਾਵਾਂ ਹਨ, ਲਕਸ਼ਮੀ ਦੇ ਕੋਲ ਸਿਰਫ 1 ਗਾਂ ਹੈ। ਤੁਸੀਂ ਆਪ ਸੋਚੋ ਕਿ ਦੁੱਧ ਘਿਓ ਕਿਹਦੇ ਘਰ ਜ਼ਿਆਦਾ ਹੋਏਗਾ। ਛਾਣਬੀਣ ਤੋਂ ਬਾਅਦ ਪਤਾ ਲੱਗਾ, ਵਾਕਿਆ ਹੀ ਕਮਲਾ ਦੇ ਕੋਲ 2 ਗਾਵਾਂ ਨੇ ਪਰ ਲਕਸ਼ਮੀ ਦੇ ਕੋਲ ਸਿਰਫ 1 ਗਾਂ ਹੈ। ਬਾਦਸ਼ਾਹ ਨੇ ਬੀਰਬਲ ਨੂੰ ਸੱਚਾਈ ਦਾ ਪਤਾ ਲਾਉਣ ਲਈ ਕਿਹਾ। ਬੀਰਬਲ ਨੇ ਉਹਨਾਂ ਦੋਹਾਂ ਔਰਤਾਂ ਨੂੰ ਅੱਧਾ ਅੱਧਾ ਗਲਾਸ ਪਾਣੀ ਦਾ ਭਰ ਕੇ ਦਿੱਤਾ ਤੇ ਕਹਿਣ ਲੱਗਾ, ਜਾਓ ਮੂੰਹ, ਹੱਥ ਅਤੇ ਪੈਰ ਧੋ ਕੇ ਆਓ। ਕੁਝ ਦੇਰ ਬਾਅਦ ਦੋਵੇਂ ਔਰਤਾਂ ਮੂੰਹ ਹੱਥ ਧੋ ਕੇ ਵਾਪਸ ਆਈਆਂ। ਬੀਰਬਲ ਨੇ ਗੌਰ ਨਾਲ ਦੋਹਾਂ ਨੂੰ ਦੇਖਿਆ ਤੇ ਆਪਣਾ ਫੈਸਲਾ ਸੁਣਾ ਦਿੱਤਾ। ਕਹਿਣ ਲੱਗਾ, ਮਹਾਰਾਜ, ਜਿਸ ਔਰਤ ਨੇ ਸ਼ਿਕਾਇਤ ਦਰਜ ਕਰਵਾਈ ਹੈ ਉਹ ਝੂਠ ਬੋਲ ਰਹੀ ਹੈ। ਬਾਦਸ਼ਾਹ ਨੇ ਪੁੱਛਿਆ ਕਿ ਤੈਨੂੰ ਇਸ ਗੱਲ ਦਾ ਕਿਵੇਂ ਪਤਾ ਲੱਗਾ? ਬੀਰਬਲ ਮੁਸਕਰਾਇਆ ਤੇ ਬਾਦਸ਼ਾਹ ਨੂੰ ਉੱਤਰ ਦੇਣ ਦੀ ਬਜਾਏ ਉਹ ਕਮਲਾ ਨੂੰ ਪੁੱਛਣ ਲੱਗਾ, ਮੈਂ ਤੈਨੂੰ ਕਿਹਾ ਸੀ ਕਿ ਮੂੰਹ, ਹੱਥ ਅਤੇ ਪੈਰ ਧੋ ਕੇ ਆਉਣੇ ਹਨ, ਤੂੰ ਕੇਵਲ ਮੂੰਹ ਤੇ ਹੱਥ ਧੋ ਕੇ ਆਈ ਹੈ, ਪੈਰ ਤੇਰੇ ਬਿਲਕੁਲ ਸੁੱਕੇ ਹਨ। ਕਮਲਾ ਬੋਲੀ, ਮਹਾਰਾਜ, ਮੈਨੂੰ ਤੁਸੀਂ ਸਿਰਫ ਅੱਧਾ ਗਲਾਸ ਭਰਿਆ ਹੋਇਆ ਪਾਣੀ ਦਾ ਦਿੱਤਾ ਸੀ, ਉਸ ਨਾਲ ਮਸਾਂ ਮੂੰਹ ਹੱਥ ਹੀ ਧੁੱਪ ਸਕੇ ਹਨ, ਪੈਰ ਕਿਵੇਂ ਧੋਂਦੀ? ਫੇਰ ਬੀਰਬਲ ਨੇ ਲਕਸ਼ਮੀ ਨੂੰ ਪੁੱਛਿਆ, ਤੂੰ ਦੱਸ, ਤੂੰ ਅੱਧੇ ਗਲਾਸ ਪਾਣੀ ਨਾਲ ਮੂੰਹ ਵੀ ਧੋ ਲਿਆ ਏ, ਹੱਥ ਵੀ ਧੋ ਲੈਣੇ ਤੇ ਪੈਰ ਵੀ ਧੋ ਲੈਣੇ, ਤੂੰ ਕਿਸ ਤਰ੍ਹਾਂ ਕੀਤਾ? ਲਕਸ਼ਮੀ ਨੇ ਆਪਣਾ ਗਲਾਸ ਬੀਰਬਲ ਨੂੰ ਫੜਾਉਂਦਿਆਂ ਕਿਹਾ, ਮਹਾਰਾਜ, ਗਲਾਸ ਦੇ ਵਿੱਚ ਪਾਣੀ ਬਹੁਤ ਸੀ, ਜਿਸ ਨਾਲ ਮੇਰਾ ਮੂੰਹ ਵੀ ਧੁੱਪ ਗਿਆ ਏ, ਹੱਥ ਵੀ ਧੁੱਪ ਗਏ, ਪੈਰ ਵੀ ਧੁੱਪ ਗਏ ਤੇ ਇਹਦੇ ਵਿੱਚ ਹਾਲੇ ਵੀ ਪਾਣੀ ਬਾਕੀ ਹੈ। ਬੀਰਬਲ ਬਾਦਸ਼ਾਹ ਨੂੰ ਸੰਬੋਧਨ ਕਰਕੇ ਕਹਿਣ ਲੱਗਾ, ਮਹਾਰਾਜ, ਬੇਸ਼ੱਕ ਕਮਲਾ ਦੇ ਘਰ 2 ਗਾਵਾਂ ਹਨ ਤੇ ਲਕਸ਼ਮੀ ਦੇ ਘਰ ਸਿਰਫ 1, ਪਰ ਤੁਸੀਂ ਵੇਖ ਸਕਦੇ ਹੋ ਕਿ ਕਿਸ ਦੇ ਘਰ ਵਿੱਚ ਬਰਕਤ ਜ਼ਿਆਦਾ ਹੈ। ਦੋਸਤੋ, ਅੱਧ ਤੱਕ ਭਰੇ ਪਾਣੀ ਦੇ ਗਲਾਸ ਨੂੰ ਭਾਵੇਂ ਤੁਸੀਂ ਅੱਧਾ ਭਰਿਆ ਕਹੋ ਤੇ ਭਾਵੇਂ ਅੱਧਾ ਖਾਲੀ, ਇੱਕ ਹੀ ਗੱਲ ਹੈ, ਅੱਧਾ ਖਾਲੀ ਕਹਿਣ ਵਾਲੇ ਨੂੰ ਪਤਾ ਹੈ ਕਿ ਇਹ ਅੱਧਾ ਭਰਿਆ ਹੈ ਤੇ ਅੱਧਾ ਭਰਿਆ ਕਹਿਣ ਵਾਲੇ ਨੂੰ ਵੀ ਇਸ ਗੱਲ ਦੀ ਜਾਣਕਾਰੀ ਹੈ ਕਿ ਹਾਲੇ ਇਹ ਅੱਧਾ ਖਾਲੀ ਹੈ। ਜਦੋਂ ਤੁਸੀਂ ਅੱਧਾ ਕਹਿ ਦਿੱਤਾ ਤਾਂ ਫਿਰ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਉਸਨੂੰ ਅੱਧਾ ਖਾਲੀ ਕਹੋ ਜਾਂ ਅੱਧਾ ਭਰਿਆ। ਅੱਧਾ ਕਹਿਣ ਨਾਲ ਹੀ ਪਤਾ ਲੱਗ ਗਿਆ ਕਿ ਤੁਹਾਡੀ ਜ਼ਿੰਦਗੀ ਵਿੱਚ ਕੁਛ ਅਧੂਰਾ ਹੈ, ਕੁਛ ਕਮੀ ਹੈ ਤੇ ਅਸੀਂ ਸਾਰੀ ਉਮਰ ਉਸ ਅੱਧੇ ਨੂੰ ਭਰਨ ਦੇ ਚੱਕਰ ਵਿੱਚ ਹੀ ਗੁਜ਼ਾਰ ਦਿੰਦੇ ਹਾਂ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਹ ਅਧੂਰਾਪਣ ਹੀ ਇਸ ਦੁਨੀਆ ਦੇ ਚੱਲਦੇ ਰਹਿਣ ਦੀ ਸਭ ਤੋਂ ਵੱਡੀ ਤਾਕਤ ਹੈ। ਪਰ ਸਾਡੇ ਜੀਵਨ ਵਿੱਚ ਸੁੱਖ ਅਤੇ ਆਨੰਦ ਦੀ ਘਾਟ ਵੀ ਇਸੇ ਅਧੂਰੇਪਣ ਦੇ ਅਹਿਸਾਸ ਕਰਕੇ ਹੀ ਹੈ। ਅਸੀਂ ਸੋਚਦੇ ਹਾਂ ਕਿ ਸਾਨੂੰ ਕੱਲ ਆਨੰਦ ਆਵੇਗਾ ਜਦੋਂ ਸਾਡਾ ਗਲਾਸ ਪੂਰਾ ਭਰਿਆ ਹੋਵੇਗਾ, ਪਰ ਉਹ ਕੱਲ ਕਦੇ ਨਹੀਂ ਆਉਂਦਾ, ਕਿਉਂਕਿ 100 ਰੁਪਏ ਦਿਹਾੜੀ ਕਮਾਉਣ ਵਾਲਾ ਸੋਚਦਾ ਹੈ ਕਿ ਜਦੋਂ ਉਹ 200 ਕਮਾਏਗਾ ਤਾਂ ਉਸਦਾ ਜੀਵਨ ਸੁਖੀ ਹੋ ਜਾਏਗਾ, ਤੇ 100 ਕਰੋੜ ਕਮਾਉਣ ਵਾਲਾ ਵੀ ਇਹੋ ਹੀ ਸੋਚਦਾ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਉਸਦੀ ਆਮਦਨ 200 ਕਰੋੜ ਹੋ ਜਾਏ। ਜੇ ਜੀਵਨ ਵਿੱਚ ਸੁੱਖ ਲੈਣਾ ਹੈ, ਆਨੰਦ ਮਾਨਣਾ ਹੈ ਤਾਂ ਇਹ ਹੁਣੇ ਹੈ। ਸ਼ਰਤ ਸਿਰਫ ਇੰਨੀ ਹੈ ਕਿ ਗਿਲਾਸ ਨੂੰ ਅੱਧਾ ਭਰਿਆ ਕਹਿਣ ਦੀ ਥਾਂ ਇਹ ਕਹਿਣਾ ਸ਼ੁਰੂ ਕਰ ਦਿਓ ਕਿ ਗਿਲਾਸ ਵਿੱਚ ਪਾਣੀ ਵਾਧੂ ਹੈ। ਤੁਹਾਡੇ ਗਲਾਸ ਵਿੱਚ ਕਿੰਨਾ ਪਾਣੀ ਹੈ? ਵਿਚਾਰ ਅਤੇ ਆਵਾਜ਼ ਸਰਬਜੀਤ ਸਿੰਘ।
ਤੇ ਦੱਸੋ ਤਾਇਆ ਜੀ ਤੁਹਾਡੇ ਗਲਾਸ ਚ ਕਿੰਨਾ ਪਾਣੀ ਆ? ਉਹ ਸਾਡਾ ਗਲਾਸ ਤਾਂ ਖਾਲੀ ਪਿਆ, ਸਾਡੇ ਗਲਾਸ ਚ ਸਵਾ ਸੱਤਾਂ ਚੁਲਿਆਂ ਦੇ ਪਾਣੀ, ਪਾਣੀ ਤਾਂ ਤੁਹਾਡੀਆਂ ਡੋਲਣਾ ਹੀ ਨਹੀਂ ਆਉਣ ਡਿਆ, ਗਲਾਸਾਂ ਚ ਸਵਾ ਆਉਣਾ। ਹਾਰ ਕੇ ਅਸੀਂ ਜੀਤਾ, ਮੈਂ ਠੀਕ ਨੂੰ ਕਿਹਾ ਵੀ ਭੱਜ ਕੇ ਥੱਲੇ ਜਾ ਕੇ ਤੇ ਜਿੱਥੋਂ ਮੂੰਹ ਧੋਈਦਾ
ਜੀ,
ਜਿਹਨੂੰ ਬਾਸ ਬੇਸਣ ਕਹਿੰਦੇ ਆ, ਤੇ ਉਹ ਮੈਂ ਕਿਹਾ ਬੇਸਣ ਚੋਂ ਜਾਂ ਥੋੜਾ ਜਿਹਾ ਪਾਣੀ ਲੈ ਗਿਆ, ਇਹ ਚਪਣੀ ਜੀ ਲੈ ਆ ਹੱਥ ਦੀ।
ਅੱਛਾ,
ਮੈਂ ਕਿਹਾ ਵੀ ਇਹਦੇ ਚ ਨਕੜ ਬੋ ਕੇ ਮਰ ਜਾ, ਆ ਫੜਿਆ ਮੂੰਹਿਆ ਮਾਰਿਆ ਵੀ ਤੂੰ ਕੋਈ ਭਾਂਡਾ ਲੈ ਕੇ ਆ ਹੱਥ ਧੋਣੇ ਆ ਬਾਂ ਕਾਹਦੇ, ਉਹ ਬਾਥਰੂਮ ਨੀ ਕੀਤਾ।
ਅੱਛਾ 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 ਅੱਛਾ,
ਆ ਤੈਨੂੰ ਗਲਾ ਦਾ ਜੰਗਲ ਪਾਣੀ ਨੂੰ ਆ ਉਤਰੇ ਆ?
ਨਹੀਂ ਤਾਇਆ ਜੀ, ਮੈਨੂੰ ਪਤਾ ਹੀ ਡਿਸ਼ੇ ਤੁਸੀਂ ਜੰਗਲ ਪਾਣੀ ਕਿੱਥੇ ਚਲ ਜਾਣਾ।
ਆਏ ਦਾ ਆਏ ਉੜੇ ਇਧਰੋਂ ਪਤਾ ਨੀ ਲਗਾ, ਥਾ ਛੋਟਾ ਥਾ ਛੋਟਾ, ਮੈਂ ਕਿਹਾ ਇਹ ਖੇਤਰ ਕਿਤੇ ਟੈਲੀਫੋਨ ਚੱਕ ਮੇਰੇ ਮੂੰਹ ਵੱਲ ਕੇ ਵੇਖਦਾ,
ਆ ਤਾਇਆ ਜੀ ਚੱਕ ਲਿਆ,
ਹੈਲੋ ਵਾਹਿਗੁਰੂ ਜੀ ਕੀ ਫਤਿਹ। ਇਹ ਆਪਣੇ ਸੱਜਣ ਦੀ ਆਵਾਜ਼ ਤੇ ਸਿਆਣੀ ਸਿਆਣੀ ਲੱਗਦੀ ਵੀ, ਇੱਕ ਵਾਰ ਫੇਰ ਬੋਲੀ ਮੈਂ ਸਿਆਣ ਕੇ ਵੇਖਦਾ।
ਵਾਹਿਗੁਰੂ ਜੀ ਕਾ ਖਾਲਸਾ,
ਆ ਵਾਹਿਗੁਰੂ ਜੀ ਕੀ ਫਤਿਹ। ਓ ਬੱਲੇ ਆ ਬੱਲਾ ਕੁਲਵਿੰਦਰ ਸਿਆ, ਓ ਬੱਲਾ ਪੰਗੂ ਤੇਰੇ ਪੰਗੂ ਪੰਗੂ ਪੰਗੂ, ਕੈਨੇਡਾ ਤੋਂ ਜਦੋਂ ਵੀ ਲੰਘੋ ਤੇ ਰੇਡੂਏ ਵੱਜਦੀ ਸੀ ਲੰਘੂ। ਉਹ ਪੰਗੂ ਸਾਹਿਬ, ਮੈਂ ਤੇ ਤੁਹਾਨੂੰ ਯਾਦ ਹੀ ਬੇਵਾਹ ਕੀਤਾ ਕਿਸੇ ਨੇ ਆਂਦੇ?
ਨਹੀਂ ਤਾਇਆ ਜੀ, ਮੈਂ ਸੁਣਦਾ ਹੁੰਦਾ ਪ੍ਰੋਗਰਾਮ ਤੁਹਾਡਾ, ਹੁਣ ਤਕਰੀਬਨ ਮਹੀਨਾ ਹੀ ਹੋ ਗਿਆ ਦੁਬਾਰਾ।
ਮਹੀਨਾ ਤੇ ਮਹੀਨਾ ਹੀ ਹੋ ਗਿਆ,
ਲਗਾਤਾਰ ਹੀ ਸੁਣਦਾ ਵਾ ਤੇ ਨਹੀਂ ਲਗਾਤਾਰ ਹੀ, ਮਤਲਬ ਮੇਰੇ ਕਹਿਣ ਦਾ ਮਤਲਬ ਵੀ ਕਿਹੜੇ ਮਹੀਨੇ ਤੋਂ ਆਪਣੀ ਗੱਲ ਨੀ ਹੋਈ।
ਮੈਂ ਵੀ ਉਹ ਹੀ ਕਿਹਾ ਵੀ ਕੁਲਵਿੰਦਰ ਸਿਆ ਨੇ ਬਾਜੀ ਕਰ ਡੇਰਾ ਟੈਲੀਫੋਨ ਕੀਤਾ ਹੀ ਨੀ, ਮੈਂ ਤਾਂ ਤੇਰੀਆਂ ਗੱਲਾਂ ਬਹੁਤ ਜਾਣਿਆਂ ਨੂੰ ਦੱਸਦਾ ਰਹਿਣਾ।
ਹੋਰ ਸਤਿ
ਸ੍ਰੀ ਅਕਾਲ ਭਾਜੀ, ਕੀ ਹਾਲ ਚਾਲ ਨੇ ਭਾਜੀ? ਕੁਲਵਿੰਦਰ ਭਾਜੀ ਬਹੁਤ ਵਧੀਆ ਜੀ, ਬਹੁਤ। ਤੁਸੀਂ ਦੱਸੋ ਇੱਧਰ ਕੰਮ ਕਾਰ ਠੀਕ ਚੱਲ ਰਿਹਾ? ਕੈਨੇਡਾ ਦੀ ਲਾਈਫ ਕਿੱਦਾਂ? ਵਧੀਆ
ਬਸ ਜੀ, ਵਧੀਆ ਵਾ, ਠੀਕ ਠਾਕ।
ਚੰਗਾ ਹੀ ਚਾਹੀਦਾ, ਵਧੀਆ। ਤੂੰ ਦੱਸ ਕਿੱਦਾਂ, ਗੱਡੀ ਸਹੀ ਚੱਲੀ ਜਾਂਦੀ ਆ? ਉਹ ਦਿਨ ਰਾਤ ਇੱਕ ਕੀਤਾ ਪਿਆ, ਉਹ ਸੁਣਿਆ ਕਹਿੰਦਾ ਯਾਰ ਡਰਾਈਵਰ ਦੀ ਪੱਕੀ ਰੋਡ ਨਾਲ ਯਾਰੀ
ਸਹੀ ਆ ਜੀ, ਏਦਾਂ ਹੀ ਆ ਬਸ। ਬਾਕੀ ਤੈਨੂੰ ਪਤਾ ਤੁਸੀਂ ਟਰੱਕ ਚਲਾਇਆ ਹੀ ਤੈਨੂੰ ਪਤਾ,
ਮੈਂ ਜਿੰਨਾ ਚਲਾਇਆ ਮੇਰੇ ਜਿੰਨਾ ਚਲਾਇਆ ਹੀ ਨੀ ਟਰੱਕ, ਇੱਥੇ ਸਾਨੂੰ ਤਾਂ ਦਿੰਦੇ ਕੱਖ ਨੀ ਸੀ ਹੁੰਦੇ। ਤੁਹਾਨੂੰ ਤੇ ਮੈਨੂੰ ਪਤਾ ਨੀ, ਭਾਜੀ ਦਾ ਮੁੰਡਾ ਕਹੇ ਕਹਿੰਦਾ ਟੋਕਰਾ ਪੈਸਿਆਂ ਦਾ ਦਿੰਦੇ ਆ, ਮੈਂ ਕਿਹਾ ਟੋਕਰਾ ਘਰੋਂ ਲਈ ਜਾਂਦੇ ਕਹਿੰਦਾ ਟੋਕਰਾ ਵੀ ਨਾਲ ਹੀ ਦਿੰਦੇ ਆ, ਇਹ ਨਹੀਂ ਟੋਕਰਾ ਉਦਾਂ ਪੈਸਿਆਂ ਦਾ ਦਿੰਦੇ ਆ, ਮੈਂ ਕਿਹਾ ਖਰੇ ਟੋਕਰੇ ਚ ਮਿਣ ਕੇ ਮੈਂ ਫਿਰ ਵੱਡਾ ਟੋਕਰਾ ਲੈ ਆਉਂਦੇ ਛੱਜੂ ਵਾਲਾ, ਉਹਦੇ ਚ ਪੈਸੇ ਪਾ ਲਿਆ ਕਰਾਂ, ਕਹਿੰਦਾ ਸਾਡੇ ਕੋਲ ਟੋਕਰਾ ਹੀ ਹੈ ਭਰ ਦਿਓ ਜੀ।
ਠੀਕ ਹੈ ਤਾਇਆ ਜੀ, ਏਦਾਂ ਵੀ ਲਾਈਫ ਵਧੀਆ ਚੱਲਦੀ ਹੈ, ਜ਼ਿੰਦਗੀ ਸੋਹਣੀ ਚੱਲਦੀ ਹੈ, ਪਿੱਛੇ ਵੀ ਧਿਆਨ ਕੋਈ ਅੰਤ ਨੀ ਮਹਿੰਗਾਈ ਦਾ। ਆਪਾਂ ਕਹਿੰਦੇ ਇੰਡੀਆ ਪੰਜਾਬ ਦੇ ਵਿਚ ਬੁਰਾ ਹਾਲਤ ਆ ਜੀ, ਇੱਥੇ ਵੀ ਓਹੋ ਹੀ ਹਾਲ ਹੋਇਆ ਪਿਆ 6 ਮਹੀਨੇ ਤੋਂ ਲੈ ਕੇ।
ਉਹ ਹੈ ਮਹਿੰਗਾਈ ਦੇ ਸਭ ਥਾਂ ਹੋਈ ਆ, ਮੈਨੂੰ ਤੇ ਇੱਧਰ ਪਤਾ ਨੀ,
ਕੰਮ ਦੇ ਰੇਟ ਓਹੀ ਆ, ਮਤਲਬ ਵਧੇ ਨੀ ਤੇ ਪਰ ਮਹਿੰਗਾਈ ਤਕਰੀਬਨ ਹਰ ਰੋਜ਼ ਹੀ ਵੱਧ ਰਹੀ ਤਾਇਆ ਜੀ, ਹਰ ਰੋਜ਼। ਜਿਵੇਂ ਆਪਾਂ ਕਹਿੰਦੇ ਸੀ ਇੱਥੇ ਦੀ ਤੇਲ ਪੈਟਰੋਲ ਡੀਜ਼ਲ ਏਦਾਂ ਏਦਾਂ ਵਧਾਈ ਜਾਂਦੇ, ਓਦਾਂ ਇੱਥੇ ਹਰ ਚੀਜ਼ ਮਤਲਬ ਘੰਟਿਆਂ ਦੇ ਹਿਸਾਬ ਨਾਲ ਇੱਥੇ ਵੀ ਉਹ ਕੰਮ ਹੀ ਬਣਿਆ ਪਿਆ ਤਾਇਆ ਜੀ, ਅੱਗੇ ਵਾਲੀਆਂ ਗੱਲਾਂ ਨਹੀਂ ਰਹਿ ਗਈਆਂ।
ਉਹ ਹੈਗਾ ਤੇ ਏਦਾਂ ਹੀ ਆ ਵੀ, ਗੱਲ ਤੇਰੀ ਠੀਕ ਆ ਵੀ ਉਹ ਕੰਮ ਏਦਾਂ ਨਾ ਚਾਰੇ ਪਾਸੇ ਹੀ, ਤੇ ਹੁਣ ਹਰ ਚੀਜ਼ ਤੇ ਕੋਈ ਵੀ ਤੁਸੀਂ ਬਣਾ ਲਓ ਉਗਾ ਲਓ ਇਹਦਾ ਖਰਚਾ ਜਿਹੜਾ ਹੁਣ ਵੱਧ ਰਿਹਾ, ਪਰ ਨੁਕਸਾਨ ਇਹ ਆ ਵੀ ਜਿਹੜੀ ਆਮਦਨ ਆ ਬੰਦੇ ਦੀ ਉਹਦੇ 'ਚ ਇੰਨਾ ਵਾਧਾ ਨਹੀਂ ਜਿੰਨਾ ਚੀਜ਼ਾਂ ਦੀ ਖਰੀਦੋ ਫਰੋਖਤ। ਮੈਂ ਕਈ ਵਾਰ ਹੈਰਾਨ ਹੁੰਦਾ, ਮੰਨ ਲਓ ਵੀ ਇੱਕ ਫੈਕਟਰੀ ਆ ਜਿਹੜੇ ਆਪਣੇ ਉਹ ਉਤਪਾਦ ਕਰਦੀ ਆ, ਉਹਦਾ ਉਹ ਰੇਟ ਵਧਾ ਦਿੰਦੀ, ਮੰਨ ਲਓ ਉਹ ਜੇ ਉਹਦਾ ਰੇਟ ਵਧਾ ਦਿੰਦੀ ਆ 25 ਲੱਗੇ, ਵੀ ਜਿਹੜੇ ਬੰਦੇ ਉੱਥੇ ਕੰਮ ਕਰਦੇ ਉਹਨਾਂ ਦੀ ਆਮਦਨ ਵੀ ਤਾਂ ਵਧਣੀ ਚਾਹੀਦੀ ਆ, ਆਮਦਨ ਉੱਥੇ ਰੱਖਦੇ ਆ, ਰੇਟ ਚੱਕ ਦਿੰਦੇ ਆ, ਓਹਦਾ ਕਰਕੇ ਫਿਰ ਜਿਹੜਾ ਬੈਲੈਂਸ ਸੀ ਜਿਹੜਾ ਉਹ ਸਾਰਾ ਵਿਗੜ ਜਾਂਦਾ ਜ਼ਿੰਦਗੀ ਦਾ ਜੀ। ਗਾਣਾ ਇੱਕ ਹੀ ਹਲੇ ਲਾ ਅਸੀਂ ਪਟਕਾਇਆ ਦੇਵ ਨੇ ਸੱਚ ਸੁਣਾਇਆ ਨਾਲ ਹੀ ਤਾਂ ਮੁੜੇ ਵੀ ਇਹਦਾ ਇਹਦਾ ਬਰੰਗ ਚਿੱਠੀ ਮਿਟਦੀ ਆ। ਤਾਇਆ ਹੁਣ ਹੋਰ ਕਿਹੜਾ ਲਾਈਏ, ਮੈਂ ਕਿਹਾ ਵੀ ਗਾਣਾ ਤੁਸੀਂ ਇੱਕ ਲਾਓ, ਜੇ ਤੁਸੀਂ ਗਾਣੇ ਦੋ ਲਾਤੇ ਤੇ ਮੈਂ ਜਾਨ ਕੱਢ ਦੂ। ਆਟੀਟਿਊਡ ਹਲੇ ਰੂਪ ਤੇ ਬਸੰਤ ਕੱਢੀ ਫਿਰਦਾ, ਮੈਂ ਕਿਹਾ ਤੈਨੂੰ ਮੈਂ
ਪੰਜਾਬ ਦੀਆਂ ਬੈਂਕਾਂ ਵਾਂਗੂ ਤਾਂ ਨੀ ਕਿਹੜੇ ਸਿਸਟਮ, ਆਪਾਂ ਜਦੋਂ ਵੀ ਤੁਹਾਨੂੰ ਤੁਸੀਂ ਜਾਂਦੇ ਹੋਵੋਗੇ ਬੈਂਕ ਦੇ ਵਿੱਚ ਲਾਈਨ ਲੱਗੀ ਹੁੰਦੀ ਹੈ, ਜਾਈਦਾ ਵਾ ਜਦੋਂ ਵਾਰੀ ਆਉਂਦੀ ਉਹ ਕਹਿੰਦੇ ਸਿਸਟਮ ਬੰਦ ਹੋ ਗਿਆ,
ਸਿਸਟਮ ਡਾਊਨ ਕਹਿੰਦੇ ਆ, ਮਾਲਕ ਕਹਿੰਦੇ ਨਹੀਂ ਸਿਸਟਮ ਡਾਊਨ। ਮੈਂ ਕਿਹਾ ਵੀ ਇੰਟਰਨੈਟ ਡਾਊਨ
ਕਈ ਵਾਰੀ ਇਦਾਂ ਹੋਈ ਆ ਮੇਰੇ ਨਾਲ ਤਾਂ ਜੀ, ਕਈ ਵਾਰੀ ਇਦਾਂ ਹੋਈ ਆ ਜਦੋਂ 8-10 ਜਣੇ ਮੂਹਰੇ ਹੁੰਦੇ ਸੀ ਜਦੋਂ ਜਾਣਾ ਸਿਰੇ ਤੇ ਸਿਸਟਮ ਡਾਊਨ ਹੋ ਗਿਆ ਜੀ।
ਬਾਹਰ ਦੁਨੀਆ ਤਪਣ ਡਈ ਆ, ਇਹਨਾਂ ਨੂੰ ਠੰਡਾ ਕਮਰਾ ਮਿਲਿਆ, ਇਹ ਤੇ ਪਤਾ ਨੀ ਵੀ ਕਿਹੜੇ ਰੱਬ ਦੇ ਪਰਾਹੁਣੇ ਆਏ ਆ। ਫੇਰ ਵੀ ਜੇ ਸਾਹ ਲਈ ਜਾਣ ਤੇ ਫੇਰ ਤੂੰ ਕੋਈ ਨਿਕੰਮਾ ਬੰਦਾ ਹੀ ਨੀ ਹੋ ਸਕਦਾ। ਨਾਲੇ ਕੁਲਵਿੰਦਰ ਸਿੰਘ ਜੇ ਮੇਰੀ ਜੁੱਤੀ ਨਾ ਨਾ ਕਾਇਮ ਹੋਵੇ ਨਾ ਤੇ ਇਹ ਤੇਰੀ ਗੱਲ ਹੁਣ ਉਹ ਗਾਣੇ ਹੀ ਲਾ ਛੱਡਣੇ ਤੇ ਬੋਲਣੀ ਕਖਣਾ ਮੈਂ ਏਦਾਂ ਕਿੱਦਾਂ ਤਾਇਆ ਜੀ ਧਰਮ ਨਾ ਇਹ ਤੇ ਚਾਹੁੰਦੇ ਆ ਵੀ ਸਾਰੇ ਬੋਲਣਾ ਪਵੇ ਹੀ ਨਾ, ਬਸ ਚੁੱਪ ਕਰਕੇ ਗਾਣੇ ਸੁਣ ਕੇ ਘਰ ਨੂੰ ਚੱਲ ਜਾਈਏ। ਬੋਲਣ ਵਾਸਤੇ ਤੇ ਜੀਭ ਚਾਹੀਦੀ ਆ। ਹਾਂ ਇਹਨਾਂ ਜ਼ਰੂਰ ਆ ਵੀ ਬਦਾਮ ਜਿਹੜਾ ਨਾ ਇਹ ਵੈਸੇ ਹੀ ਚੰਗਾ ਹੁੰਦਾ ਜੇ ਭੇਜ ਕੇ ਖਾਈਏ ਤਾਂ। ਮੈਂ ਹੁਣ ਸਾਡੀ ਉਹਦਾ ਕੁੜਮਣੀ ਚੱਲੀ ਆ ਬਦਾਮ ਉਹ ਪਿਛਲੀ ਵਾਰ ਦੇ ਕਿੱਧਰ ਚੱਲ ਗਏ ਆ ਉਹ ਤਾਇਆ ਜੀ, ਇੱਧਰ ਨੈੱਟ ਦੀ ਕੋਈ ਸਮੱਸਿਆ ਲੱਗਦਾ ਆ ਗਈ ਸੀ, ਨੈਟ ਦੀ ਸਮੱਸਿਆ ਫਿਰ ਠੀਕ ਹੀ ਕਹਿੰਦਾ ਵੀ ਭੰਗੂ ਫਿਰ ਕੋਈ ਨਾ ਕੋਈ ਤਾਂ ਤੁਸੀਂ ਥੋੜੀ ਮੁੜ ਪਾ ਹੀ ਲੈਣੇ ਤੇ ਉਹਨਾਂ ਦੀ ਗੱਲ ਵਿੱਚ ਰਹਿ ਗਈ ਤਾਜੀ ਤੇ ਚਲੋ ਆਪਾਂ ਉਹਨਾਂ ਨੂੰ ਭੰਗੂ ਸਾਹਿਬ ਨੂੰ ਜ਼ਰੂਰ ਕਹਾਂਗੇ ਕਿ ਦੁਬਾਰਾ ਤੁਸੀਂ ਕਾਲ ਕਰ ਲਿਓ ਤੇ ਜਦ ਤੱਕ ਭੰਗੂ ਸਾਹਿਬ ਦੁਬਾਰਾ ਕਾਲ ਕਰਦੇ ਨੇ ਤੇ ਇੱਧਰ ਤਾਜੀ ਨਿਕੇਂਦਰ ਸਿੰਘ ਭਾਜੀ ਹੋਰੀ ਆਪਣੇ ਨਾਲ ਜਾ ਜੁੜੇ ਨੇ, ਜਾ ਜੁੜੇ ਨੇ ਕਿ ਆ ਜੁੜੇ ਨੇ, ਆ ਜੁੜੇ ਨੇ। ਚੱਲ ਮੇਰਾ ਪੌਦਾ ਜੀ ਤੇ ਕਹਿੰਦੇ ਨੇ ਕਿ 65 ਸਾਲਾਂ ਦੇ ਤਾਇਆ ਤੂੰ ਸਾਨੂੰ ਗੁੱਸਾ ਕਾਸ ਤੋਂ ਆਇਆ, ਉਹਨੇ ਗੁੱਸਾ ਤੇ ਨੀ ਕਹਿੰਦੇ ਸਿੰਘ ਜੀ ਮੈਨੂੰ ਕਦੇ ਆਇਆ ਹੀ ਨਹੀਂ, ਮੈਂ ਤੇ ਮੂੰਹ ਤੇ ਥੱਪੜ ਵੀ ਮਾਰ ਲੈਣਾ ਤੇ ਮੈਨੂੰ ਕਦੇ ਗੁੱਸਾ ਨਹੀਂ ਆਇਆ, ਇਹ ਗੱਲ ਪੱਕੀ ਆ ਜੀ। ਗੁੱਸੇ ਵੱਲੋਂ ਤੇ ਆਪਾਂ ਬਚੇ ਹਾਂ ਜੇ ਤੂੰ ਸੱਚ ਪੁੱਛੇ ਤੇ, ਬਾਕੀ ਉਹ ਰੱਬ ਜਾਣਦਾ ਜੀ। ਤੇ ਹੱਸ ਕੇ ਬੋਲਿਆ ਕਰੋ ਕਹਿੰਦੇ ਜੀ, ਨਾ ਮੰਦਾ ਬੋਲ ਕਬੋਲ ਆਪਣੇ ਬੋਲ ਚ ਮਿਸਰੀ ਘੋਲਿਆ ਕਰ। ਆਹਨੇ ਮਿਸਰੀ ਤੇ ਭਾਈ ਘੋਲੀ ਦੀ ਜਿੰਨੀ ਕੇ ਕੋਸ਼ਿਸ਼ ਆ ਸਾਡੀ ਤੇ ਇਹ ਆ ਟੈਲੀਫੋਨ ਚੱਕੋ ਜੀ। ਹੈਲੋ
ਭਾਈ ਸਤਿ ਸ੍ਰੀ ਅਕਾਲ,
ਚਲੋ ਸਾਹਿਬ ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਉਹ ਦੀਪਾ ਬਲੇ ਦੀਪੇ ਦੇ। ਅੱਜ ਤਾਂ ਸਾਡਾ ਟੈਲੀਫੋਨ ਏਦਾਂ ਖੜਕਦਾ ਜਿੱਦਾਂ ਬਿਜਲੀ ਘਰ ਦਾ ਟੈਲੀਫੋਨ ਲੈ ਆਉਂਦਾ ਭੁਲੇਖੇ ਨਾਲ, ਘੜੀ ਕੇ ਪਿੱਛੋਂ ਬਿਜਲੀ ਵਾਲੇ ਉਹਨੂੰ ਕਹਿੰਦੇ ਉਹ ਕਦੋਂ ਆਉਣੀ ਆ, ਕਹਿੰਦੇ ਅੱਜ ਤਾਂ ਨਜ਼ਾਰਾ ਵਜਿਆ ਪਿਆ।
ਗੱਲ ਅੱਗੇ ਵੈਸੇ ਮੈਂ ਕੀਤਾ ਤੇ ਚੱਕਿਆ ਨੀ, ਫਿਰ ਮੈਂ ਕੱਟ ਦਿੱਤਾ, ਮੈਂ ਕਿਹਾ ਲਗਾ ਵਾਰਤਾਲਾਪ ਚੱਲ ਚੱਲਦੇ ਆ।
ਉਹ ਨਹੀਂ ਉਹ ਪਿਸ਼ਾਬ ਕਰਨ ਚਲੇ ਗਏ ਸੀਗੇ, ਸਾਰਾ ਟੋਲਾ ਹੀ ਮਗਰ ਆ ਜਾਂਦਾ ਜਿੱਦਾਂ ਉਹ ਕਹਿੰਦੇ ਨਾ ਵੀ ਜਿੱਧਰ ਗਏ।
ਇਹ ਵੀ ਜ਼ਰੂਰੀ,
ਹਾਂ
ਇਹ ਵੀ ਜ਼ਰੂਰੀ ਹੈ ਤਾਇਆ ਜੀ।
ਉਹ ਨਹੀਂ ਜ਼ਰੂਰੀ ਤੇ ਚਲੋ ਫਿਰ ਹੈ ਹੀ ਹੈ, ਜੇ ਫਿਰ ਜ਼ਰੂਰੀ ਤੇ ਕੁਦਰਤ ਤੇ ਫਿਰ ਤੈਨੂੰ ਪਤਾ ਹੀ ਹੈ
ਫਿਰ ਉਹ ਕੁਦਰਤ ਨੇ ਸਰੀਰ ਦੇ ਨਾਲ ਸਭ ਕੁਝ ਸਭ ਕੁਝ ਖਾਣ ਪੀਣ ਬਣਿਆ ਤੇ ਬਾਥਰੂਮ ਵੀ ਜ਼ਰੂਰੀ ਹੈ।
ਹਾਂਜੀ
ਗੱਲ ਤਾਂ ਜੀ ਮੈਂ ਤਦ ਫੋਨ ਕੀਤਾ ਅੱਜ ਵੀ, ਅੱਜ ਸਿੱਧੂ ਮੂਸੇ ਵਾਲੀ ਦੀ ਯਾਦ ਵਿੱਚ ਮੈਂ ਕਿਹਾ ਯਾਰ ਲੋਕ ਚਾਚੇ ਆਏ ਨਾ ਦੁੱਖ ਪ੍ਰਗਟ ਕਰੀਏ
ਕਰਨਾ
ਸਿੱਧੂ ਮੂਸੇ ਵਾਲਾ ਦੁਨੀਆਂ ਚਲਾ ਗਿਆ
ਕਰਨਾ ਚਾਹੀਦਾ ਅਫਸੋਸ ਤੇ ਕਰਨਾ ਚਾਹੀਦਾ ਗਿਆਨ ਦਾ ਤੇ ਜੇ ਅਸੀਂ ਕਿਉਂਕਿ ਇੱਕ ਸਾਧੂ ਨੇ ਮੈਨੂੰ ਗੱਲ ਕਹੀ ਸੀ ਦੀਪੇ ਉਹ ਮੈਨੂੰ ਅੱਜ ਵੀ ਯਾਦ ਆ ਉਹ ਆਉਂਦਾ ਸੀ ਵੀ ਕਿਤੇ ਨਾ ਕਿਤੇ ਅਸੀਂ ਇੱਕ ਦੇ ਵਾਰਸ ਹਾਂ ਨਾ ਜੇ ਅਸੀਂ ਇੱਕ ਦੇ ਵਾਰਸ ਹਾਂ ਤੇ ਕਿਤੇ ਨਾ ਕਿਤੇ ਸਸਾਏ ਅਸੀਂ ਕਨੈਕਟਡ ਆ ਨਾ ਅਸੀਂ ਅੰਦਰੋਂ ਤੇ ਅਸੀਂ ਸਾਰੇ ਇੱਕ ਦੂਜੇ ਨਾਲ ਜੁੜੇ ਹੀ ਹਾਂ ਨਾ ਤਾਰਾਂ ਸਾਡੀਆਂ ਜੁੜੀਆਂ ਮੰਨ ਲਓ ਵੀ ਇੱਕ ਮਾਲਾ ਦੇ ਅਸੀਂ ਸਾਰੇ ਮਣਕੇ ਹਾਂ ਤੇ ਮਾਲਾ ਦਾ ਮਣਕਾ ਜੇ ਇੱਕ ਵੀ ਮਾਲਾ ਤੋਂ ਵੱਖ ਹੁੰਦਾ ਤੇ ਬਾਕੀ ਮਣਕਿਆਂ ਨੂੰ ਕੋਈ ਫਰਕ ਨਾ ਪਊ ਉਹਦੇ ਵਿੱਚ ਤੇ ਬਹੁਤ ਫਰਕ ਪੈ ਜਾਂਦਾ ਤੇ ਇਨਸਾਨੀਅਤ ਦੇ ਕਹਿੰਦੀ ਆ ਜਦੋਂ ਵੀ ਕੋਈ ਜਾਂਦਾ ਉਹਦਾ ਅਫਸੋਸ ਕਰਨਾ ਚਾਹੀਦਾ ਤੇ ਜਾਗਦਿਆਂ ਦੀ ਤੇ ਜੀਂਦਿਆਂ ਦੀ ਤੇ ਨਿਸ਼ਾਨੀਆਂ ਹੀ
ਜੀ ਜੱਗ ਜੀਉਂਦਿਆਂ ਦੇ ਮਿਲੇ ਆ ਵੀ ਜਦੋਂ ਬੰਦਾ ਬਾ ਕਮਾਲ ਬੰਦਾ ਸੀਗਾ ਤੇ ਬਸ ਦੁੱਖ ਇਸ ਗੱਲ ਦਾ ਤੁਹਾਡੇ ਨਾਲ ਫੋਨ ਤੇ ਦੁੱਖ ਪ੍ਰਗਟ ਇਸ ਲਈ ਕਰ ਰਿਹਾ ਵੀ ਜੋ ਕਿ ਚੀਜ਼ ਦਾ ਵਿਚਾਰਾ ਉਸ ਪਰਿਵਾਰ ਦਾ ਕੱਲਾ ਪੁੱਤ ਸੀਗਾ ਉਹ
ਹਾਂ
ਤੇ ਵਾਕਈ ਬੜਾ ਮਨ ਦੁੱਖ ਹੈ ਜਿਵੇਂ ਪਤਾ ਲੱਗਾ ਉਹਦਾ ਵੀ ਏਦਾਂ ਦਾ ਗੱਲ ਹੋਈ ਹੈ
ਦੁੱਖ ਤੇ ਭਾਈ ਹੁੰਦਾ ਹੀ ਆ ਗੱਲ ਇਹ ਆ ਬਈ ਦੀਪਾ ਸਿਆਂ ਉਹ ਪਤਾ ਨੀ ਮੈਨੂੰ ਕੱਲ ਕਵੇ ਬੰਦਾ ਇੱਕ ਗੱਲ ਕਵੇ ਕਹਿੰਦਾ ਫਿਰ ਸੱਚ ਹੀ ਨੀ ਬੰਦਾ ਬੋਲ ਸਕਦਾ ਕੋਈ ਵੀ ਜੇ ਤੁਸੀਂ ਖੁੱਲ ਕੇ ਬੋਲਦੇ ਆ ਤੇ ਉਹਦਾ ਤੁਹਾਨੂੰ ਦੇਣਾ ਦੇਣਾ ਪੈ ਜਾਂਦਾ ਵੀ ਇਹਦਾ ਮਤਲਬ ਕਹਿੰਦਾ ਡਰ ਕੇ ਰਹੋ ਚੁੱਪ ਰਹੋ ਤੇ ਬਚੇ ਰਹੋਗੇ ਤੇ ਜੇ ਕੋਈ ਗੱਲ ਕਰੋਗੇ ਬੋਲੋਗੇ ਤੇ ਬਸ ਆ ਹਾਲ ਚਾਹ ਹੋ ਜਾਂਦੀ ਹੈ ਹੁਣ
ਜੋ ਵੀ ਗੱਲਬਾਤ ਕਰਦਾ ਸੀ ਉਹ ਫੋਕੇ ਕਰਦਾ ਹੁੰਦਾ ਸੀ ਚਲੋ ਏਜ ਦੇ ਹਿਸਾਬ ਨਾਲ 29 ਸਾਲਾਂ ਦਾ ਸੀ ਜਿਵੇਂ ਉਮਰ ਉਹਦੀ ਇੰਨੀ ਹੈ ਨੀ ਸੀ ਪਰ ਦਿਲ ਦਾ ਬੰਦਾ ਸਾਫ਼ ਸੀਗਾ ਬੰਦਾ ਉਹ ਕਹਿੰਦਾ ਗਾਣੇ ਵਿੱਚ ਕਹਿੰਦਾ ਹੁੰਦਾ ਸੀਗਾ ਜੀ
ਹੰਕਾਰ ਬੜਾ ਮੈਂ ਕਿਹਾ ਹੰਕਾਰੀ ਦਾ ਚਿਹਰਾ ਜਿਹੜਾ ਥੋੜਾ ਹੋਰ ਤਰ੍ਹਾਂ ਦਾ ਹੁੰਦਾ ਇਹ ਜਿਹੜਾ ਕੁਝ ਬੰਦੇ ਹੁੰਦੇ ਆ ਹੰਕਾਰੀ ਨਹੀਂ ਉਹ ਥੋੜੇ ਜਿਹੇ ਓਦਾਂ ਸਿੱਧੇ ਜਿਹੇ ਹੁੰਦੇ ਆ ਯਾਨੀ ਕਹਿ ਲਓ ਵੀ ਉਹ ਸਿੱਧੀ ਜਿਹੀ ਗੱਲ ਕਰਦੇ ਬਾਲਾ ਉਹਨਾਂ ਨੂੰ ਤੋੜ ਮਰੋੜ ਜਾਂ ਉਹਨਾਂ ਨੂੰ ਵਿਹਲ ਵਾਂਗ ਨਹੀਂ ਪਾਉਣੇ ਆਉਂਦੇ ਆ ਇਸ ਕਰਕੇ ਥੋੜਾ ਜਿਹਾ ਇਹ ਫਰਕ ਜ਼ਰੂਰ ਪੈ ਜਾਂਦਾ ਜੀ ਹੈਲੋ ਦੀਪੇ ਕਿੱਥੇ ਚਲ ਗਿਆ ਹੈਲੋ
ਹਾਂ
ਦੀਪੇ ਹਾਂ ਸੁਣ ਰਿਹਾ
ਜੀ ਬਸ ਗੱਲ ਇੱਕੋ ਹੀ ਮੁੱਕਦੀ ਵੀ ਉਹ ਬੰਦਾ ਲੇਜੰਡ ਬੰਦਾ ਸੀਗਾ ਤੇ ਥੋੜੀ ਉਮਰ ਵਿੱਚ ਉਹਨੇ ਦੁਨੀਆਂ ਤੇ ਆਪਣਾ ਨਾਂ ਕਮਾਇਆ ਤੇ ਅੱਜ ਉਹਦੀ ਯਾਦ ਨੇ ਤਾਂ ਜੀ ਗਾਣਾ ਸੁਣਾਉਣਾ ਉਹਨੇ ਆਪਣੇ ਮਾਂ ਤੇ ਲਿਖਿਆ ਸੀਗਾ ਤੇ ਗਾਣਾ ਸੁਣਾ ਦਿਓ ਪਲੀਜ਼ ਮੈਨੂੰ ਉਹ
ਕਿਹੜਾ ਡੀਅਰ ਮਾਮਾ ਤਾਂ ਜੀ ਉਹਨਾਂ ਨੇ
ਹਾਂਜੀ ਬਿਲਕੁਲ ਚਲੋ ਸਭ ਸਹੀ ਹੈ ਤੇ ਗਾਣਾ ਸੁਣਾ ਦਿਓ ਅੱਜ ਵਾਕਿਆ ਵੀ ਉਹਦੀ ਕਲਮ ਉਹਦੇ ਗਾਣੇ ਬਾ ਕਮਾਲ ਸੀਗੇ
ਹਾਂ ਨਹੀਂ ਯਾਦ ਰੱਖਣਾ ਚਾਹੀਦਾ
ਚਲੋ ਠੀਕ ਹੈ ਤਾਂ ਜੀ ਹੋਰ ਵੀ ਆਪਣੇ ਸਰੋਤਿਆਂ ਨੇ ਤੁਹਾਡੇ ਨਾਲ ਗੱਲਬਾਤ ਕਰਨੀ ਹੈ ਜ਼ਿਆਦਾ ਤੁਹਾਡਾ ਟਾਈਮ ਨਾ ਖਰਾਬ
ਕਰਦੇ
ਟਾਈਮ ਚਲੋ ਗੱਲ ਇੱਦਾਂ ਨੀ ਕਹਿ ਹੋਰ ਵੀ ਕਿਸੇ ਨੇ ਵੀ
ਆਪਾਂ ਚਲੋ ਇਹ ਚੰਗਾ ਸੋਚਿਆ ਪਰ ਸਾਨੂੰ ਇਸ ਗੱਲ ਦੀ ਖੁਸ਼ੀ ਆ ਵੀ ਤੁਹਾਡੇ ਹਿਰਦੇ ਚ ਰੱਬ ਹੈ ਪਰਮਾਤਮਾ ਹੈ ਤੇ ਹੋਣਾ ਚਾਹੀਦਾ
ਇਨਸਾਨੀਅਤ ਗੱਲ ਇਹ ਨੀ ਵੀ ਚਲੋ ਉਹ ਅਸੀਂ ਇੱਥੇ ਬੈਠੇ ਆ ਸਾਨੂੰ ਕੀ ਲੈਣਾ ਪਰ ਜਿਹੜੀ ਸਚਾਈ ਆ ਸਚਾਈ ਦੇ ਤੌਰ ਤੇ ਅਸੀਂ ਇਹ ਗੱਲ ਕਰ ਰਹੇ ਵੀ ਜੋ ਵੀ ਹੈ ਉਹਦੇ ਨਾਲ ਮਾੜਾ ਹੋਇਆ ਗਲਤ ਹੋਇਆ
ਜੀ
ਤੇ ਪਰਿਵਾਰ ਦਾ ਇੱਕ ਪੁੱਤ ਸੀਗਾ ਉਹ ਵੀ ਉਹ ਜਿਹਨਾਂ ਨੇ ਕੰਮ ਕੀਤਾ ਉਹਨਾਂ ਨੇ ਸੋਚਿਆ ਨੀ ਵੀ ਉਹ ਵੀ ਕਿਸੇ ਦੇ ਪੋਤੇ ਜਿਹਨਾਂ ਨੇ ਕੰਮ ਇਹ ਕੀਤਾ ਪਰ ਗਲਤ ਹੈ ਜੋ ਵੀ ਹੈ
ਬੁਰਾ ਹਾਂ ਬੁਰਾ ਹਾਂ ਚਲੋ ਭਾਈ ਪਰਮਾਤਮਾ ਗਾਹ ਨਾ ਕਰੇ ਇਦਾਂ ਕਿਸੇ ਨਾ ਹੋਵੇ ਇਹ ਹੀ ਪਰਮਾਤਮਾ ਅੱਗੇ ਅਰਦਾਸ ਕਰ
ਉਹਨਾਂ ਨੂੰ ਜਾਨੀ ਕਿ ਬਲ ਬਖਸ਼ੇ
ਜੀ
ਠੀਕ ਹੈ ਭਾਈ ਜੀ ਥੈਂਕ ਯੂ ਵੈਰੀ ਮਚ
ਕਿਆ ਭਾਈ ਗਬਰੂਆ ਤੇ ਲੈ ਤੈਨੂੰ ਗਾਣਾ ਸੁਣਾ ਦੇਣੇ ਵੀ ਬਹੁਤ ਬਹੁਤ ਸ਼ੁਕਰੀਆ ਵੀ ਦੀਪਾ ਕਹਿੰਦੇ ਹੀ ਬਗਾ ਇਹਦਾ ਨਾਂ ਹੈ ਦੀਪਾ ਮੇਰਾ ਬਹੁਤ ਜੀ ਤੇ ਤਾਜੀ ਇੱਧਰ ਪ੍ਰੋਗਰਾਮ ਦੇ ਵਿੱਚ ਆਪਣੇ ਪਹੁੰਚੇ ਹੋਏ ਦੋਸਤ ਨਗਿੰਦਰ ਸਾਹਿਬ ਜੀ ਦੇ ਨਾਲ ਗੱਲਬਾਤ ਕਰ ਰਹੇ ਸੀ ਆਹ ਤੂੰ ਸ਼ੁਰੂ ਤੋਂ ਪੜ੍ਹ ਇਹਦਾ ਸੁਨੇਹਾ ਵਿੱਚ ਇਹ ਰਹਿ ਗਏ ਜੀ ਕਹਿੰਦੇ 65 ਸਾਲ ਦੇ ਤਾਇਆ ਤੂੰ ਸਾਨੂੰ ਗੁੱਸਾ ਕਾਸ ਤੋਂ ਆਇਆ ਉਹ 65 ਸਾਲ ਦੇ ਤਾਇਆ ਤੂੰ ਸਾਨੂੰ ਗੁੱਸਾ ਮਲਕੀਤ ਹੋਰਾਂ ਤੇ ਆਇਆ ਕਿਉਂਕਿ ਇਹ ਬਦ ਨਹੀਂ ਤੇ ਆ ਇਹਨਾਂ ਬਦ ਨਾਲੋਂ ਜਿਹੜੀ ਬਦਨਾਮੀ ਬੁਰੀ ਕਹਿੰਦੇ ਵੀ ਵੱਧ ਜਿਹੜਾ ਬੰਦਾ ਬੁਰਾ ਬੰਦਾ ਉਹਦੇ ਤੇ ਗੁੱਸਾ ਮੁੜ ਆਉਂਦਾ ਹੀ ਆਉਂਦਾ। ਹੱਸ ਕੇ ਬੋਲਿਆ ਕਰ, ਨਾ ਮੰਦਾ ਬੋਲ ਕਬੋਲ, ਆਪਣੇ ਬੋਲ ਵਿਚ ਮਿਸਰੀ ਘੋਲਿਆ ਕਰ। ਉਹ ਮਿਸਰੀ ਕੋਲ ਹੀ ਨੀ ਘੋਲ ਕਿਸਮ ਦਾ ਹੀ ਹੈ, ਕੀ ਲੈਣਾ ਐਵੇਂ ਆਪਣੀ ਜ਼ਬਾਨ ਖਰਾਬ ਕਰਕੇ। ਅੱਗੇ ਰਸਤਾ ਹੈ ਗੁੰਝਲਦਾਰ, ਬਚਾ ਲੈ ਨਾਮ ਜਪਾ ਕੇ, ਜਪ ਕੇ ਜਪਾ ਕੇ ਕਿੱਥੇ ਬਚ ਸਕਦੇ ਸੀ, ਜਪਾ ਕੇ ਤੇ ਨਹੀਂ ਬਚਿਆ ਜਾ ਸਕਦਾ, ਜਪ ਕੇ ਨਾਮ ਜਪ ਲੈ ਨਿਮਾਣੀ ਜਿੰਦੇ ਮੇਰੀਏ ਆਖੇ ਲੱਗ ਸਾਧੂਆਂ ਦੇ ਹੋ। ਕਹਿੰਦੇ ਐਵੇਂ ਸਮਝੀ ਜਗਤ ਤਾਇਆ, ਇਹ ਲਿਖਿਆ ਹੈ ਭੁਲੱਕੜ ਨੇ ਅਜਮਾ ਕੇ। ਹਾਂ ਨਹੀਂ, ਗੱਲਾਂ ਤੇ ਤੁਹਾਡੀਆਂ ਅਜਮਾਈਆਂ ਹੁੰਦੀਆਂ। ਮੈਂ ਕਦੇ ਵੀ ਜਿਹੜੀ ਗੱਲ ਤੁਹਾਡੀ ਸੁਣਦਾ, ਮੈਨੂੰ ਪਤਾ ਇਹਦੇ ਵਿੱਚ ਤਰਕਵਾ, ਇਹਦੇ ਵਿੱਚ ਅਰਕਵਾ, ਇਹਦੇ ਵਿੱਚ ਮੜਕਵਾ। ਤਰ੍ਹਾਂ ਕਮਲੇ ਨੂੰ ਐਵੇਂ ਨਾ ਕਵਿਤਾ ਲਿਖੀ ਜਾਇਓ, ਕਮਲਿਆ ਤੂੰ ਵੀ ਰਹੀ ਸੀਸ ਨਵਾ ਕੇ। ਹਾਂ ਨਵਾ ਕੇ ਰਹਿਣਾ ਚਾਹੀਦਾ। ਜਿਹੜੇ ਸੀਸ ਝੁਕ ਜਾਂਦੇ ਨੇ ਸਤਿਗੁਰਾਂ ਦੇ ਅੱਗੇ, ਉਹ ਉੱਚੇ ਉੱਠ ਜਾਂਦੇ ਨੇ। ਜੀ ਨਾਮ ਵਾਹਿਗੁਰੂ ਦਾ ਧਿਆ ਕੇ, ਵਕਤ ਨਾ ਖਰਾਬ ਕਰੋ ਢੋਲ ਛਣੇ ਵਜਾ ਕੇ। ਹਾਂ ਉਹ ਕਰਦੇ ਆ, ਮਿਲ ਕੇ ਤੁਸੀਂ ਬਾਤ ਕਰਾ ਜੀ ਲਾਸਟ ਐਵਰੀਥਿੰਗ। ਕਹਿੰਦੇ ਜੀ ਸਰਾਨ ਮਾਣੇ ਵੱਲੋਂ ਸਭ ਸੰਗਤੇ ਤਾਇਆ ਜੀ, ਸਭ ਮੈਂਬਰ ਸਾਹਿਬਾਨ ਨੂੰ ਤੇ ਸਰੋਤਿਆਂ ਨੂੰ ਦਿਲ ਖਿੱਚਵੀਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸਾਡੇ ਵੱਲੋਂ ਵੀ ਦੋਵੇਂ ਅਸੀਂ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਨਿਗਿੰਦਰ ਸਿੰਘ ਜੀ, ਬਹੁਤ ਬਹੁਤ ਸ਼ੁਕਰਾਨਾ ਆਪ ਜੀ ਦਾ। ਜੀ ਦਾਸ ਭੁਲੱਕੜ ਮੋਗਾ ਪੰਜਾਬ ਇਟਲੀ ਤੋਂ। ਛਕੋ ਜੀ ਫਲ ਫਰੂਟ ਤੇ ਕਦੇ ਨਾ ਅੱਕੋ ਜੀ। ਨਹੀਂ ਅਸੀਂ ਨਹੀਂ ਆਖਦੇ ਫਲ ਫਰੂਟ, ਤੁਸੀਂ ਭੇਜੇ ਕੀ ਅੰਬ ਸੇਬ ਜਾਮਨ ਖਰਬੂਜ, ਕਹਿੰਦੇ ਆ ਪਰ ਨਾਮ ਵਾਹਿਗੁਰੂ ਜੀ ਕਾ ਜਪੋ ਜੀ। ਹਾਂ ਕਦੇ ਨਾ ਅੱਕੋ ਜੀ, ਨਹੀਂ ਅੱਕਣਾ ਅਸੀਂ ਕਦੋਂ, ਸੱਚੇ ਪਾਤਸ਼ਾਹ ਸਾਡੇ ਨਾਲ ਆ ਤੇ ਅਸੀਂ ਕਾਹਤੋਂ ਅੱਕਣਾ। ਨਿਗਿੰਦਰ ਸਿੰਘ ਜੀ ਪਰਮਾਤਮਾ ਨਾ ਥਕਾਵੇ ਨਾ ਅਕਾਵੇ, ਅਕਾਲ ਪੁਰਖ ਦੀ ਸਭ ਖੇਡ ਆ ਜੀ, ਉਹਦੀਆਂ ਸਭ ਵਡਿਆਈਆਂ, ਉਹਦੇ ਤੇ ਅਸੀਂ ਸਭ ਡੋਰਾਂ ਛੱਡੀਆਂ। ਮਲਜੀਤ ਸਿੰਘ ਜੀ ਹੋਰੀ ਤੇ ਪਤਾ ਨਹੀਂ ਕਿਹੜੇ ਵਿਘਨਾਂ ਜੀ ਆ ਪਹੁੰਚੇ ਆ। ਤੇ ਪ੍ਰੋਗਰਾਮ ਦੇ ਵਿੱਚ ਤਾਂ ਜੀ ਆਪਣੇ ਨਾਲ ਯੁਵਰਾਜ ਭਾਜੀ ਦੁਆ ਖਤਰ ਵਾਲੇ ਵੀ ਪਹੁੰਚੇ ਨੇ। ਓ ਬਾਲਾ ਯੁਵਾਂ ਦੇ ਰਾਜ, ਯੁਵਾਂ ਦਾ ਰਾਜ ਆਇਆ ਹੇਰ ਬਗਾ ਜੀ। ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕਹਿੰਦੇ ਤਾਂ ਜੀ ਮੱਥਾ ਟੇਕਦਾ ਜੀ, ਜਿਉਂ ਦਾ ਵਾਸਦਾ ਰਹਿ ਮਹਾਰਾਜ ਚੜ੍ਹਦੀ ਗੱਲ ਚ ਰੱਖੇ ਯੁਵਰਾਜ, ਦੁਆ ਕਦਰ ਦੀਆਂ ਤਤੀਆਂ ਮਾਵਾਂ ਨੇ ਤੈਨੂੰ ਲੱਗਣ ਅਮਰੀਕਾ ਕੈਨੇਡਾ ਹੰਗਰੀ ਫੰਗਰੀ ਪੋਲੈਂਡ ਜਾ ਕੇ ਬੈਠੇ ਨੇ। ਤੇ ਕਹਿੰਦੇ ਮੈਂ ਠੀਕ ਹਾਂ ਜੀ, ਤੇ ਚਲੋ ਅਸੀਂ ਹਰੇ ਪੁੱਛਿਆ ਨੀ, ਤੁਸੀਂ ਪਹਿਲਾਂ ਠੀਕ ਦੱਸੀ ਜਾਂਦੇ, ਪਹਿਲਾਂ ਪੁੱਛਦੇ ਲੈਣ ਦਿਓ। ਤੇ ਪਹਿਲਾਂ ਠੀਕ ਦੱਸੀਏ ਦਾ ਮਤਲਬ ਬਹੁਤ ਜ਼ਿਆਦਾ ਠੀਕ ਆ, ਪੁੱਛੇ ਤੇ ਠੀਕ ਦੱਸੀਏ ਤੇ ਫਿਰ ਕਈ ਵਾਰ ਬੰਦਾ ਉਦਾਂ ਵੀ ਕਹਿ ਦਿੰਦਾ ਵੀ ਠੀਕ ਹੀ ਆ। ਤੇ ਹੁਣ ਤਾਂ ਪੁੱਛਣ ਦਾ ਕੋਈ ਤੋਕੇ ਨਹੀਂ ਬਣਦਾ, ਕਿਉਂਕਿ ਤੁਸੀਂ ਹਾਲ ਦੱਸ ਹੀ ਦਿੱਤਾ। ਇਹ ਵੀ ਅਸੀਂ ਫਾਰਮੈਲਿਟੀ ਦੇ ਲਈ ਪੁੱਛਦੇ। ਹੋਰ ਯੁਵਰਾਜ ਸਿੰਘ ਜੀ ਸਿਹਤਾਂ ਠੀਕ ਆ? ਕਹਿੰਦੇ ਮੈਂ ਵੀ ਠੀਕ ਹਾਂ ਜੀ। ਚਲੋ ਮੈਂ ਵੀ ਠੀਕ, ਦਾ ਤਾਂ ਮਤਲਬ ਇਹ ਵੀ ਅਸੀਂ ਵੀ ਠੀਕ ਆ, ਅਸੀਂ ਠੀਕ ਹੈ। ਅਸੀਂ ਤਾਂ ਹਲੇ ਦੱਸਿਆ ਨਹੀਂ ਵੀ ਸਾਡੀ ਸਿਹਤ ਕਿਵੇਂ ਜੀ, ਤੁਹਾਡੀ ਸਿਹਤ ਕਿਵੇਂ? ਅਸੀਂ ਵੀ ਠੀਕ, ਇਹ ਸਾਡਾ ਬਣਨਾ ਸੀ ਅਸੀਂ ਵੀ ਠੀਕ ਆ, ਉਹ ਤੁਸੀਂ ਠੀਕ ਆ, ਅਸੀਂ ਵੀ ਠੀਕ। ਅੱਜ ਸੁਣਾਓ ਕੋਈ ਲੋਲੀ ਦੀ ਗੱਲਬਾਤ। ਉਹ ਲੋਲੀ ਨੇ ਇੱਥੇ ਬੜੀਆਂ ਮਲਾਂ ਮਾਰੀਆਂ, ਲੋਲੀ ਵਿਚਾਰਾ ਠੀਓ ਠਪਾ ਤੋਰਾ ਫਿਰ ਆਪਦਾ ਤੋਰੀ ਫਿਰਦਾ। ਲੋਲੀ ਦੀਆਂ ਗੱਲਾਂ ਤੇ ਉਹਦਾ ਬਹੁਤ ਆ, ਥੋੜੀਆਂ ਨਹੀਂ। ਲੋਲੀ ਦੀ ਇੱਕ ਗੱਲ ਬੜੀ ਮੈਨੂੰ ਯਾਦ ਆਈ ਹੈ, ਸਾਡਾ ਥੋੜੀ ਥੋੜੀ ਮੈਨੂੰ ਯਾਦ ਆ। ਇੱਧਰ ਨਾ ਸੈਲਰ ਸੈਲਰ ਜਦੋਂ ਨਵੇਂ ਬਣੇ ਆ, ਉਹ ਬਾਰ ਬਾਰ ਰਵਾ ਲਾ ਲਓ ਜੀ। ਇੱਥੇ ਮਤਲਬ ਉਹਨਾਂ ਨੇ ਬੰਦੇ ਵੀ ਰੱਖੇ ਆ ਵੀ ਪਹਿਰਾ ਪੂਰਾ ਦਿਨ ਨੂੰ ਕੋਈ ਚੋਰ ਠੱਗ ਨਾ ਟਕਰੇ, ਇਹਨਾਂ ਬੰਦੇ ਰੱਖੇ। ਤੇ ਉਹ ਕਿਤੇ ਸਰਪੰਚ ਸੀ ਅਛਰੂ, ਇਹਨੂੰ ਯਾਲੇ ਨੇ ਪਿਓ ਨੇ ਕਿਹਾ ਵੀ ਲੋਲੀ ਵਾਹਵਾ ਇਹਦਾ ਸੀ, ਵਿਆਹ ਨਹੀਂ ਸੀ ਹਲੇ ਹੋਇਆ ਹੈ, ਉਮਰ 28 ਸਾਲਾਂ ਦਾ ਹੋਊ। ਤੇ ਕਹਿੰਦਾ ਵੀ ਇਹਨੂੰ ਮੁੰਡੇ ਨੂੰ ਕੰਮ ਤੇ ਰਖਾਉਣਾ। ਤੇ ਅਛਰੂ ਕਹਿੰਦਾ ਵੀ ਬੰਦਾ ਉਹਨਾਂ ਨੂੰ ਚਾਹੀਦਾ ਬੜਾ ਦਲੇਰ, ਇਹ ਜੇ ਤੇ ਕਰ ਸਕਦਾ ਨੌਕਰੀ ਦੇ ਖਿਲਾਫ਼ ਗੱਲ ਕਰ ਲੈਣੇ। ਉਹਨਾਂ ਫਿਰ ਝੂਠ ਸਾਹਮਣ ਦੱਸਿਆ, ਉਹਨੇ ਗਾ ਇਹ ਨਾ ਗੱਲ ਕੀਤੀ ਇਹਦੇ ਪਿਓ ਨਾਲ, ਲੋਲੀ ਦੇ ਪਿਓ ਨਾਲ। ਉਹ ਜਾ ਕੇ ਕਹਿੰਦਾ ਪਿਆਰੂ ਕਹਿੰਦਾ ਵੀ ਫਿਕਰ ਨਾ ਕਰੋ ਵੀ ਮੁੰਡੇ ਦੀ ਮੈਂ ਜ਼ਿੰਮੇਵਾਰੀ ਕਿਆ, ਕਹਿੰਦਾ ਵੀ ਦਲੇਰ ਆ। ਉਹ ਕਹਿੰਦਾ ਵੇਖ ਲਿਓ ਵੀ ਉੱਥੇ ਲੁੱਟਾਂ ਖੁਆ ਵਾਲੇ ਆ ਜਾਂਦੇ ਹੁੰਦੇ ਆ, ਉਹ ਮੈਂ ਉੱਥੇ ਖੂਹ 'ਤੇ ਸੀ ਅਤੇ ਗੱਲਾਂ ਚੱਲਣ ਡੀਆਂ। ਹਲੇ ਮੈਂ ਉੱਥੇ ਸੀ ਤੇ ਉਹ ਸਾਰੇ ਉੱਥੇ ਬੈਠੇ ਸੀ, ਭਾਈਆ ਵੀ ਉੱਥੇ ਸੀ। ਮੇਰੇ ਮਨ ਚ ਕਿਉਂਕਿ ਲੋਲੀ ਥੋੜਾ ਹੀ ਮੇਰੇ ਨਾਲ ਛੋਟਾ ਬਾਲਾ ਨੇ
ਜੀ,
ਮੈਂ ਮਨ ਚ ਸੋਚਿਆ ਵੀ ਜੇ ਚੋਟਾ ਕਰਾ ਹੋਜੂਗਾ ਤਾਂ ਫਿਰ ਚੱਕ ਦੇਣਗੇ ਨਾ, ਹੋਰ ਕੀ
ਤਾਂ ਤੁਸੀਂ ਮਰਵਾਉਣਾ ਸੀ ਜਰਾ।
ਉਹਨੇ ਫਿਰ ਚੋਰ ਦਾ ਕੁਦ ਪੁੱਤ ਕਿੱਥੇ ਵੀ ਆ ਗਿਆ, ਜਿਹੜਾ ਆਇਆ ਹੀ ਜਾਨ ਤਲੀ ਤੇ ਧਰ ਕੇ ਆ ਉਹਨੂੰ ਕੀ ਮਾਰਨ ਦਾ ਤੇ ਕੀ ਮਾਰਨ ਦਾ। ਉਹ ਕਹਿੰਦੇ ਵੀ ਰੱਖ ਲਓਗੇ ਤੇ ਇਹਨੇ ਫਿਰ ਅਸ਼ਰੂ ਨੇ ਕਿਤੇ ਗੱਲ ਕੀਤੀ ਤੇ ਉਹ ਕਹਿੰਦੇ ਬੰਦਾ ਰਖਾ ਦਿਓ ਤੁਸੀਂ, ਚੰਗਾ ਜਵਾਨ ਸੀ ਉਹ ਚੱਲ ਮਾ ਤੇ ਹੈ ਆ
ਜੀ,
ਉਹਨੇ ਰੱਖ ਲਓ ਰੱਖ ਲਓ ਤੇ ਅਸੀਂ ਰੱਖ ਲਓ ਤੇ ਲੋਲੀ ਕਹਿੰਦਾ ਵੀ ਅਸਲਾ ਦਿਓ ਵੀ ਮੈਨੂੰ ਕਿਹੜਾ ਤੁਸੀਂ ਰਾਤ ਨੂੰ ਪਹਿਰਾ ਦੇਣਾ, ਅਸਲਾ ਤੇ ਕੋਲ ਹੋਣਾ ਚਾਹੀਦਾ।
ਅੱਛਾ ਬੰਦੂਕਾਂ
ਆਹ ਤੇ ਹੋਰ ਅਸਲਾ ਕੀ ਚਾਹੀਦਾ। ਉਹਨਾਂ ਜਦੋਂ ਕਿਹਾ ਵੀ ਅਸਲਾ ਉਸਲਾ ਕੋਈ ਨੀ, ਤੈਨੂੰ ਡਾਂਗ ਇੱਕ ਦੇਣੀ ਆ ਤੇ ਦੱਸੋ ਹੁਣ ਡਾਂਗ ਨਾਲ ਕਿਹੜਾ ਚੋਰ ਰੋਕਿਆ ਜਦੋਂ ਤੂੰ ਦੱਸ ਦੇ। ਸਹੀ ਗੱਲ ਤਾਂ ਜੀ, ਡਾਂਗ ਨਾਲ ਕਿਤੇ ਚੋਰ ਹੋਦੇ। ਅਗਲੇ 1K-47 ਲੈ ਕੇ ਆ ਜਾਂਦੇ ਆ, ਪਸਤੌਲ ਲੈ ਕੇ ਆ ਜਾਂਦੇ, ਦਨਾਲੀਆਂ ਲੈ ਕੇ ਆਉਂਦੇ ਨੇ, ਇੱਕ ਨਾਲੀ ਵਾਲੀ ਵੀ ਬੰਦੂਕ ਚੱਕ ਲਿਆਉਂਦੇ ਕਈ ਤੇ ਉਧਰ ਲੋਲੀ ਨੂੰ ਦੇ ਤਾ ਡੰਡਾ ਤੇ ਲੋਲੀ ਫਿਰ ਦਿਮਾਗ ਜਿਹੜਾ ਬੜਾ ਕੰਮ ਕਰਦਾ, ਸ਼ਰਾਬ ਰਾਤ ਨੂੰ ਪੀ ਲੈਂਦਾ ਸੀ, ਉਦੋਂ ਪੀਂਦਾ ਸੀ ਪਹਿਲੇ
ਜਵਾਨੀ ਚ ਪੀਂਦਾ,
ਜੰਮਦਾ ਹੀ ਸਮਝ ਲਓ ਤੇ ਪੀਂਦਾ। ਤੇ ਉਹਨੇ ਨਾ ਲਿਆ ਕੇ ਤੇ ਡੰਡਾ ਇਹਨੇ ਨਾ ਬੁੱਕਲ ਮਾਰੀ ਲੋਈ ਦੀ ਤੇ ਡੰਡੇ ਨੂੰ ਇਹਦਾ ਰੱਸੀ ਪਾ ਕੇ ਤੇ ਏਦਾਂ ਮੋਢੇ ਤੇ ਟੰਗ ਲਿਆ ਵੀ ਜਿੱਦਾਂ ਦਨਾਲੀ ਟੰਗਦੇ ਆ ਆਪਾਂ, ਜਾਂ 1K-47 ਟੰਗਦੇ, ਜਾਂ ਕੋਈ ਹਥਿਆਰ ਟੰਗਦੇ ਆ, ਪੁਲਿਸ ਵਾਲੇ ਟੰਗਦੇ
ਜੀ।
ਉਤੋਂ ਦੀ ਇਹਨੇ ਬੁੱਕਲ ਮਾਰ ਲਈ, ਅਗਲਾ ਕੋਈ ਲੰਘਦਾ ਆਉਂਦਾ ਜਾਂ ਕੋਈ ਵੀ ਦੇਖੋ ਤਾਂ ਲੱਗੋ ਵੀ ਇਹਦਾ ਹਥਿਆਰ ਹੈ। ਇਹਦੀ ਮਾਂ ਕਹਿੰਦੀ ਲੋਲੀ ਦੀ ਵੀ ਮੁੰਡਾ ਸਾਡਾ ਗੁੱਸੇ ਹੋ ਕੇ ਚੱਲ ਗਿਆ, ਜਾਂ ਤੂੰ ਰੋਟੀ ਦੇਗਾ ਤੈਨੂੰ ਕਹਿੰਦੀ ਆਹ ਤੇ ਮੈਨੂੰ ਹੋਰ ਪੰਚਾਇਤ ਨੂੰ ਕਹਿਣਾ ਤੇ ਮੈਂ ਉਦੋਂ ਆਮ ਇੱਕ ਦੂਜੇ ਦੇ ਆਖੇ ਲੱਗ ਜਾਂਦੇ ਸੀ, ਹੁਣ ਤਾਂ ਤੂੰ ਜੇ ਭਰਾ ਨੂੰ ਕਿਹਾ ਵੀ ਰੋਟੀ ਦੇ ਆ, ਅਗਲਾ ਕਹਿੰਦਾ ਵੀ ਆਪੇ ਕੋਈ ਨੀ ਖਾ ਲੂ ਨਹੀਂ ਤਾਂ ਆਪੇ ਜਿੱਥੇ ਹੈ ਉਹ ਠੀਕ ਹੀ ਆ, ਉਹਨੂੰ ਕੋਈ ਪੁੱਛਦਾ ਅਗਲਾ ਕਿਸੇ ਨੂੰ। ਜ਼ਮਾਨੇ ਦੀ ਗੱਲ ਆ ਕੇ ਪਿੰਡ 'ਚ ਕਿਸੇ ਨੂੰ ਕਹਿਣਾ ਵੀ ਫਲਾਨੇ ਨੂੰ ਫਲਾਨੇ ਦੀ ਰੋਟੀ ਦੇ ਆ, ਜਾਂ ਆਪਣੇ ਚਾਚੇ ਦੀ ਰੋਟੀ ਜਾਂ ਤਾਂ ਜੋ ਅਗਲਾ ਚੁੱਪ ਕਰਕੇ ਚੱਕਦਾ ਸੀ ਤੁਰ ਪੈਂਦਾ ਸੀ, ਕਦੇ ਇਹ ਨਹੀਂ ਕਹਿੰਦਾ ਵੀ ਬੀਬੀ ਇਹ ਤੂੰ ਚੱਲ ਜਾ ਘਰ ਆਏ ਦੀ ਇੱਜ਼ਤ ਕਰਦੀ
ਜੀ।
ਉਹ ਕਹਿੰਦੇ ਵੀ ਰੋਟੀ ਦੇਵਾਂਗਾ, ਮੈਂ ਕਿਹਾ ਵੀ ਰੋਟੀ ਦੇ ਆਵਾਂਗਾ, ਰੋਟੀ ਕਹਿੰਦੀ ਮੈਨੂੰ ਤੇ ਮੈਂ ਉਹ ਪੂਣਾ ਫੜਿਆ ਤੇ ਮੈਂ ਰੋਟੀ ਦੇਣ ਚਲਿਆ। ਇਹ ਲੋਲੇ ਹੋਰੇ ਇਹਨੇ ਲੱਗਾ ਕੋਈ ਉਪਰਾ ਬੰਦਾ ਆਉਂਦਾ, ਕਿਉਂਕਿ ਨੇਰਾ ਸੀ ਉੱਥੇ ਤੇ ਇਹਨਾਂ ਨੇ ਉਦਾਂ ਵੀ ਕੋਈ ਲੈਟ ਲੂਟ ਪਤਾ ਨੀ ਕੋਈ ਲਾ ਕੇ ਲੈ ਗਿਆ ਰੱਬੀਆਂ ਨੇ, ਤੇ ਪਤਾ ਨੀ ਡਰਦੇ ਲਾਉਂਦੇ ਹੀ ਨਹੀਂ ਸੀ ਵੀ ਆਪ ਲੁਕ ਲੁਕ ਜਾਵਾਂਗੇ ਜਾਂ ਦੂਰੋਂ ਬੰਦਾ ਵੇਖ ਲੂਗਾ। ਇਹ ਤਾਂ ਹਥਿਆਰ ਵਾਲਾ ਆਇਆ ਲੈਟ ਜਗਦੀ ਵੇਖ ਕੇ ਦੇਖ ਲੈਣ ਸਿੱਧੀ ਗੋਲੀ ਸਿਰ 'ਚ ਮਾਰ ਦੇਣੀ। ਇਹਨਾਂ ਲੈਟ ਖਰੇ ਬੰਦ ਕੀਤੀ ਤੇ ਪਤਾ ਨੀ ਹੈ ਨਹੀਂ ਤੇ ਉਹ ਹੁਣ ਮੈਂ ਜਾਣਦਾ ਨਹੀਂ। ਮੈਂ ਜਦੋਂ ਚਲ ਗਿਆ ਤੇ ਮੈਂ ਕਿਹਾ ਅੱਛਾ ਇਹਨੇ ਨਾ ਉਹ ਕੱਢ ਕੇ ਮੋਢੇ ਤੋਂ ਜਿਹੜੀ ਡਾਂਗ ਸੀ ਏਦਾਂ ਗਾਂਹ ਨੂੰ ਕਰ ਦਿੱਤੀ ਮੇਰੇ ਨੂੰ ਚਲਾਉਣ ਲਈ, ਆਪਦੇ ਜਦੋਂ ਦਾ ਬਦੂਕ ਤੇ ਜਦੋਂ ਇਹਨੇ ਗਾਂਹ ਨੂੰ ਕੀਤੀ ਤਾਂ ਲੋਈ ਫੇਰ ਵੀ ਉਹ ਬੁੱਕਲ ਜਿੰਨੀ ਕੁ ਵੱਜਣੀ ਸੀ ਉਨੀ ਸੀ ਤੇ ਉਹ ਬੁੱਕਲ ਦੇ ਵਿੱਚੋਂ ਲੋਈ ਜਿਹੜੀ ਆ ਉਹਦੀ ਬੁੱਕਲ ਲੱਥ ਗਈ। ਲੋਈ ਅੱਧੀ ਕੁ ਲਮਕ ਗਈ ਹੱਥ ਨਾ ਤੇ ਅੱਧੀ ਪੈਰ ਨੂੰ ਜਾ ਲਮਕੀ ਤੇ ਜਿਹੜੀ ਆ ਉਹ ਬੰਦੂਕ ਕਹਿੰਦਾ ਸੀ ਆਪਣੇ ਜਿੱਦੋਂ ਦਾ ਬੰਦੂਕ ਉਹ ਡੰਡਾ ਹੱਥ 'ਚ ਰਹਿ ਗਿਆ। ਤੇ ਮੈਂ ਕਿਹਾ ਵੀ ਕਮਾਂਡਰ ਸਾਹਿਬ ਹਥਿਆਰ ਮੋਢੇ ਨਾਲ ਟੰਗ ਲਓ, ਇਵੇਂ ਤੁਸੀਂ ਬਾਅਦ 'ਚ ਕਾਰਤੂਸਾਂ ਦਾ ਦਿੰਦੇ ਫਿਰੋਂਗੇ ਹਿਸਾਬ ਤੇ ਰੱਖ ਲਓ। ਲੱਗ ਪਿਆ ਮੈਂ ਕਹਿੰਦਾ ਤੂੰ ਬੰਦੂਕ ਫੀਲਿੰਗ ਲੈਂਦਾ ਪੂਰੀ, ਤੂੰ ਬਾਰਡਰ ਦੀ ਸਿਕਿਉਰਿਟੀ ਵਾਲੀ ਹੈ ਤਾਂ ਤੂੰ ਡੰਡਾ ਕਹਿੰਦਾ ਭਰਾਵਾ ਦਿੰਦੇ ਨਹੀਂ ਇਹ, ਤਾਂ ਇਹ ਮੈਂ ਰੱਖਿਆ ਤੇ ਇਹ ਡਰਾਉਣ ਲਈ। ਮੈਂ ਕਿਹਾ ਇਹਦਾ ਫਾਇਦਾ ਤੈਨੂੰ ਕੀ, ਇੱਦਾਂ ਤੂੰ ਬੰਦਾ ਮਾਰ ਲੈਂਗੇ ਨਾ, ਬੰਦਾ ਕੀ ਲੁੱਟਣ ਵਾਲੇ ਤੇ ਗਾਜਰ ਮੂਲੇ ਇੱਦਾਂ ਕੱਢ ਕੇ ਨਾ ਉਹਨੂੰ ਕਹਿੰਦੇ ਪਸਤੌਲ ਆ ਤੇ ਡਰਿਆ ਤਾਂ ਬੰਦਾ ਡਰਿਆ ਜਾਂ ਕਹਿੰਦਾ ਅਸੀਂ ਤਾਂ ਪਿੱਛੇ ਜਾ ਪਤਾ ਨਹੀਂ ਕਿਹੜੇ ਪਿੰਡ 'ਚ ਚੋਰੀ ਕਰ ਲਈ, ਉਹ ਜਿਹੜਾ ਪਚਕਾਰੀ ਵਾਲਾ ਹੁੰਦਾ ਪਸਤੌਲ
ਜੀ
ਉਹਨੂੰ ਵਿਖਾ ਕੇ ਲੁੱਟ ਲਿਆ ਪਟਾਕਿਆਂ ਪਟੂਕਿਆਂ ਜਾਣ। ਉਹ ਡਰ ਜਿਹੜਾ ਬੜੀ ਚੀਜ਼ ਹੁੰਦੀ ਆ, ਰੱਸੀ ਦਾ ਵੀ ਸੱਪ ਨਜ਼ਰ ਆਉਣ ਲੱਗ ਪੈਂਦਾ ਜਿਹੜਾ ਬੜਾ ਡਰਿਆ ਹੋਵੇ, ਤੇ ਜਿਹਨੂੰ ਡਰ ਨਾ ਹੋਵੇ ਤੇ ਉਹ ਸੱਪ ਨੂੰ ਵੀ ਰੱਸੀ ਸਮਝ ਲੈਂਦਾ, ਤੂੰ ਕਹਿਣਾ ਤਾਇਆ ਝੂਠ ਕਹੀ ਜਾਂਦਾ ਖੂਹ ਤੇ ਪਰ ਤਾਈ ਤੇਰੀ ਜਾਨ ਮੇਰੀ ਖਾ ਗਈ ਵੀ ਬਾਲਣ ਲਾਇਆ ਬਾਲਣ ਲਾਇਆ ਬਾਲਣ ਲਾਇਆ। ਉਹ ਮੂੰਹ ਨੇ ਰਾਜਾ ਕੁੱਪ ਨੇਰਾ ਸੀ ਤੇ ਮੈਂ ਬਾਲਣ ਲਿਆ ਲਿਆ ਕਰ ਲਿਆ ਲੱਕੜਾਂ ਕਰ ਲਈਆਂ ਥੋੜ੍ਹਾ ਜਿਹਾ ਸਣ ਗਿਆ ਸੀਗਾ ਥੋੜਾ ਬਹੁਤਾ, ਦੂਸਰਾ ਘਾਹ ਫੂਸ ਜਿਹਾ ਸੀ ਮੈਂ ਇਕੱਠਾ ਕੀਤਾ, ਮੈਂ ਰੱਸੀ ਲੱਭਾ ਤੇ ਮੈਨੂੰ ਰੱਸੀ ਨਾ ਲੱਭੇ ਤੇ ਹਨੇਰਾ ਜਿਹਾ ਮੂੰਹ ਨੂੰ ਤੇ ਉਹ ਸੱਪ ਕਿਤੇ ਪਿਆ, ਪਤਾ ਨੀ ਵੀ ਲਫਨੀਅਰ ਸੀ ਪਤਾ ਨੀ ਵੀ ਚੂਹੇ ਖਾਣਾ ਸੀ, ਤੇ ਮੈਨੂੰ ਲੱਗਾ ਵੀ ਰੱਸੀ ਪਈ ਆ ਕਾਲੀ ਗਈ, ਤੇ ਉਹ ਮੈਂ ਉਹ ਸੱਪ ਚੱਕਿਆ ਤੇ ਉਹ ਗਰਮੀ ਦਾ ਕਿਤੇ ਸਤਾਇਆ ਸੀ, ਮੈਂ ਸੱਪ ਹੀ ਤਾਂ ਰੱਖ ਕੇ ਤੇ ਉਹਦੇ ਉੱਤੇ ਛਾਪੇ ਰੱਖ ਕੇ ਤੇ ਸੱਪ ਨੂੰ ਸੂਤਮੀ ਗੰਢ ਦੇ ਕੇ ਤੇ ਸਿਰ ਤੇ ਲੱਦ ਕੇ ਤੇ ਮੈਂ ਘਰ ਨੂੰ ਬਾਲ ਲੈਣਾ ਹੈ। ਆਹਾ ਲੱਗਣਾ ਤਾਂ ਝੂਠੀ ਆ ਪਰ ਹੈ ਸੱਚ, ਤੇ ਮੈਂ ਕਰ ਲਿਆ ਕੇ ਤੇ ਪੰਡ ਲਿਆ ਕੇ ਸਿੱਟੀ ਸਿੱਟੀ ਤੇ ਤਾਈ ਕਹਿੰਦੀ ਵੀ ਬਾਲਣ, ਤੇਰੀ ਤਾਈ ਕਹਿੰਦੀ ਵੀ ਬਾਲਣ ਅਸੀਂ ਨਾ ਲੈ ਆ, ਤੇ ਖੋਲ ਕੇ ਤੇ ਪਰਾਂ ਰੱਖ ਦੇ। ਜਦੋਂ ਮੈਂ ਖੋਲਿਆ ਤੇ ਸੱਪ ਇਹਦਾ ਤਾਈ ਤੇਰੇ ਦੇ ਪੈਰਾਂ ਥੋਂ ਵੀ ਨਿਕਲ ਕੇ ਤੇ ਉਹ ਪਰਾਂ ਨੂੰ ਬਿਲੇ ਕੇ ਖੂਹ ਘਰ ਨੂੰ ਚਲੇ ਗਿਆ, ਤੇ ਕਹਿੰਦੀ ਮਰ ਜਾਣਿਆ ਵੀ ਸੱਪ ਨੇ ਬਾਲਣ ਬਾਲ ਲਿਆ, ਲੈ ਵੀ ਇਹਨੇ ਆਪਣੇ ਪੇਕਿਆਂ ਨੇ ਦੱਸੀ ਗੱਲ, ਉਹ ਐਸੇ ਨਖਟੂ ਆ ਉਹ ਗੱਲ ਹੀ ਨਾ ਮੰਨਣ, ਕਹਿੰਦੇ ਵੀ ਝੂਠ ਮਾਰੀ ਜਾਣੀ। ਤੇ ਮੈਂ ਕਿਹਾ ਜੀ ਆਪਣੀ ਕੁੜੀ ਦੇ ਨੀ ਸੱਚ ਮੰਨਦੇ ਤੇ ਮੇਰੀ ਇਹਨਾਂ ਨੇ ਸਵਾਹ ਮੰਨਣੀ। ਅੱਛਾ ਉਹਨੂੰ ਦੱਸੇ ਵੀ ਨਿਆਣਾ ਦਾ ਮਾਮਾ ਇਹ ਪ੍ਰਾਹੁਣੇ ਤੁਹਾਡੇ ਨੇ ਸੱਪ ਨਾ ਬਾਲਣ ਬਾਲਿਆਂ ਦਾ, ਉਹ ਕਹੇ ਵੀ ਜਾਣਦੇ ਭੈਣ ਕੇ ਤੇ ਪ੍ਰਾਹੁਣਾ ਤੇ ਅੱਗੇ ਰੱਬ ਥੱਲੇ ਕਰੀ ਫਿਰਦਾ ਤੂੰ ਉਦੋਂ ਵੀ ਤਾਂ ਨਿਕਲੀ। ਉਹ ਕਵੇ ਇਹ ਤੈਨੂੰ ਇਹਨਾਂ ਦਾ ਅਸਰ ਹੋ ਗਿਆ, ਕਹਿੰਦਾ ਕੋਈ ਥਾਲੀ ਚ ਝੂਠਾ ਖਾਂਦੀ ਆ ਤੈਨੂੰ ਹੁਣ ਝੂਠ ਮਾਰਦੀ ਆ ਪੈ ਗਏ। ਉਹ ਮੈਂ ਕਿਹਾ ਵੀ ਤੁਸੀਂ ਪਤਾ ਨੀ ਵੀ ਕੀ ਨਾ ਸਮਝਦੇ ਨੀ ਗੱਲ ਨੂੰ, ਉਹ ਹਰ ਗੱਲ ਹੀ ਝੂਠ ਜਾਂਦੀ ਹੈ, ਮੈਂ ਦੁਨੀਆਂ ਤੁਸੀਂ ਵੇਖੀ ਨੀ ਤੁਹਾਨੂੰ ਤਾਂ ਹਰ ਗੱਲ ਝੂਠੀ ਲੱਗਣੀ, ਤੁਸੀਂ ਕਿਹਾ ਬਾਲਣ ਬੰਨਿਆ ਹੋਵੇ ਤਾਂ ਆਹੋ ਤੁਹਾਡੀ ਜਨਾਨੀ ਤੁਹਾਨੂੰ ਸਤਾਉਂਦੀ ਹੋਵੇ ਤੇ ਤੁਸੀਂ ਬਾਲਣ ਲਿਆਉਣਾ ਹੋਵੇ ਤੇ ਤੁਹਾਨੂੰ ਸੱਪ ਛੱਡ ਕੇ ਤੇ ਬਿੱਛੂ ਡਾਂਗਣਾ ਵੀ ਬੰਨਣਾ ਵੇ ਤੇ ਫਿਰ ਕੋਈ ਨਾ ਕੋਈ ਲੱਭ ਹੀ ਲੈਂਦੇ ਫਿਰ ਹਿਸਾਬ ਕਿਤਾਬ। ਯੂਤੀਆਂ ਤੋਂ ਡਰਦਾ ਤਾਂ ਬੰਦਾ ਕੀ ਨੀ ਕਰਦਾ, ਛੁੱਟੀਆਂ ਤੋਂ ਡਰਦਾ, ਯੂਤੀਆਂ ਕਹਿ ਲਾ ਜਾਂ ਗਾਲਾਂ ਕਹਿ ਲਾ ਭਾਈ ਹਾਲ ਤੇ ਦੇਖਦਾ ਜਾਂ ਕੋਈ ਮੰਨ ਜਾਂਦਾ ਕੋਈ ਮੰਨਦਾ ਨੀ, ਤੇ ਹਾਲ ਤਾਂ ਸਭ ਦੀ ਇੱਕੋ ਜਿਹੀ ਆ। ਤੇ ਇੱਧਰ ਤਾਂ ਜੀ ਜੋ ਜਸਵੰਤ ਰਾਏ ਸਾਹਿਬ ਮੈਲਬੋਰਨ ਵਾਲੇ ਆਏ ਨੇ, ਉਹ ਰਾਏ ਸਾਹਿਬ ਰਾਏ 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 ਵਟੇ ਵਟ ਵਜਾਈ ਇੱਥੇ ਟਕਰੇ ਜੀ ਉੱਥੇ ਟਾਏ, ਕਹਿੰਦੇ ਸਤਿ ਸ਼੍ਰੀ ਅਕਾਲ ਮੰਦੀ ਭਾਜੀ ਤੇ ਤਾਏ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ। ਉਹ ਰਾਏ ਸਾਹਿਬ ਕਿੱਦਾਂ ਸਿੱਧਾ ਔਰਡਾ ਜੀ ਸਿੱਧਾ ਤਾ ਜੀ ਰਾਏ ਸਾਹਿਬ ਦੀ ਬਿਲਕੁਲ ਔਰਡ। ਥੈਂਕ ਯੂ ਭਾਜੀ ਰਾਏ ਸਾਹਿਬ ਤੁਸੀਂ ਸਾਨੂੰ ਯਾਦ ਕਰਦੇ ਹੋ, ਯਾਦ ਕਰੀਏ ਯਾਦ ਕਰੀਏ ਕਿਉਂ ਨਾ, ਉਹ ਬੜਾ ਸੋਹਣਾ ਇੱਕ ਗੀਤ ਆ ਯਾਦ ਤਾਂ ਕਰੀਏ ਜੇ ਕਿਤੇ ਭੁੱਲੇ ਹੋ ਜਾਏ, ਜੇ ਤਾਂ ਭੁੱਲੇ ਨਹੀਂ ਤਾਂ ਯਾਦ ਅਸੀਂ ਕਰਨਾ। ਮੈਂ ਰਾਏ ਸਾਹਿਬ ਤੁਹਾਨੂੰ ਦਿਲ ਚ ਵਸਾਈ ਬੈਠਿਆ, ਰਾਏ ਤੇ ਹੁਕਮਰੀਤ ਇਹ ਛੁੱਟੀ ਨਹੀਂ ਉਹ ਕਰਦੇ, ਹਲੇ ਅਸੀਂ ਕਈ ਵਾਰ ਬਦਨੀ ਤੇ ਹੋ ਜਾਈਦਾ। ਤੇ ਪ੍ਰੋਗਰਾਮ ਦੇ ਵਿੱਚ ਤਾਂ ਜੀ ਗੁਰਵੀਰ ਰਮਾਣਾ ਸਾਹਿਬ ਵੀ ਸੁਣਦੇ ਪਏ ਨੇ ਤੇ ਉਹਨਾਂ ਨੇ ਬਹੁਤ ਸਾਰੇ ਲਿੰਕ ਵੀ ਸਾਨੂੰ ਕੋਈ ਭੇਜੇ ਨੇ, ਕੁਝ ਜਾਣਕਾਰੀਆਂ ਮੈਨੂੰ ਲੱਗਦਾ ਭੇਜਦੇ ਰਹਿੰਦੇ ਨੇ, ਉਹ ਜਾਣਕਾਰੀਆਂ ਜਦੋਂ ਭੇਜਦੇ ਆ ਚੰਗੀ ਗੱਲ ਆ, ਉਹਨਾਂ ਦਾ ਸੁਣਿਆ ਕੀ ਆ। ਕਹਿੰਦੇ ਚਾਚਾ ਜੀ ਮੱਥਾ ਟੇਕਦਾ, ਉਹ ਜਿੰਦਾ ਵਸਦਾ ਰਹੇ ਜਵਾਨੀਆਂ ਮਾਰ ਮਾਰਾ, ਲੰਮੀ ਲੰਮੀ ਉਮਰ ਕਰੇ, ਸੱਚੇ ਪਾਤਸ਼ਾਹ ਤੰਦਰੁਸਤੀਆਂ ਦੇਵੇ, ਪੈਸਾ ਧਨ ਦੌਲਤ ਕੋਠੀਆਂ ਕਾਰਾਂ ਪ੍ਰਾਪਰਟੀ ਇਹ ਤਾਂ ਹੁਣ ਕਹਿਣ ਦੀ ਲੋੜ ਹੀ ਕੋਈ ਨੀ, ਵੀ ਰੱਬ ਨੇ ਕਹਿਣਾ ਵੀ ਹਲੇ ਕੋਈ ਜ਼ਰੂਰਤ ਆ। ਢਿੱਲੋਂ ਸਾਹਿਬ ਮਲਕੀਤ ਕਿੱਦਾਂ ਬਾਗੋ ਬਾਗ, ਮਲਕੀਤ ਕਾਹਦਾ ਬਾਗੋ ਬਾਗ, ਮਲਕੀਤ ਦੀ ਇੱਥੇ ਕਿਹੜਾ ਵੀ ਫਿਰੋਜ਼ਪੁਰ ਚ ਕੋਠੀ ਪਾਈ ਆ ਸੱਤਰ ਪਤਾ ਕੋਟ ਦੀ। ਕਹਿੰਦਾ ਵਾ ਲਿਸਨ ਟੂ ਪੋਡਕਾਸਟ, ਸੀ ਯੂ ਇਨ ਫਿਊ ਡੇਜ਼। ਹਾਂ ਕਹਿੰਦੇ ਮੈਂ ਤਾਂ ਜੀ ਪੋਡਕਾਸਟ ਸੁਣਾਂਗਾ ਤੇ ਜਲਦੀ ਬਾਅਦ ਤੁਹਾਨੂੰ ਮਿਲਾਂਗਾ, ਮੈਨੂੰ ਲੱਗਦਾ ਕਿ ਭਾਜੀ ਉਹਦੀ ਲਾਈਵ ਨਹੀਂ ਸੁਣਦੇ। ਅੱਛਾ ਸਿੱਧਾ ਪ੍ਰਸਾਰਣ ਸੁਣ ਨਹੀਂ ਪਾਉਂਦੇ, ਮੈਨੂੰ ਪਤਾ ਇਹਨਾਂ ਨੇ ਹਥਿਆਰਾਂ ਦੀ ਦੁਕਾਨ ਪਾਉਣੀ ਆ। ਦੁਕਾਨ ਦਾ ਕੀ ਮਤਲਬ, ਦੁਕਾਨ ਦਾ ਮਤਲਬ ਜਿਸ ਹਥਿਆਰ ਮਿਲਦੇ ਹੋਰਗੀ ਦੁਕਾਨ ਤੇ ਉਹਦੀ ਤਾਂ ਜੀ ਕੋਈ ਸਮਾਨ ਮਿਲਦਾ, ਉਹ ਮੈਨੂੰ ਪਤਾ ਖਟੇ ਦੀ ਬੂੰਦੀ ਸ਼ੀਰਨੀ ਬੂੰਦੀ ਟਾਫੀਆਂ ਗੁੜ ਚਾਹ ਖੰਡ ਸਭ ਇਸ ਮਿਲਦਾ ਜੀ। ਇਹਦਾ ਪੁੱਤ ਦੁਕਾਨ ਹਥਿਆਰਾਂ ਦੀ ਹੁੰਦੀ, ਪਿਸਤੌਲ ਲੈਣਾ ਰਫਲ ਲੈਣੀ ਤੇ ਡੰਡਾ ਵੀ ਰੱਖਦੇ ਇਹ, ਜਿਹੜਾ ਬਾਹਲਾ ਸਸਤੀ ਚੀਜ਼ ਕੋਈ ਲੈਣੀ ਉਹ ਡੰਡਾ ਫੜਾ ਦੇ ਲੈ ਫੜੋ, ਲੋਲੀ ਵਾਂਗੂ ਮੋਢੇ ਤੇ ਡਾਂਗੇ ਤੁਰੇ ਫਿਰੋ। ਕਿਰਪਾ ਕਰਕੇ ਨੇ ਮੇਰੇ ਗੀਤ ਅੱਜ ਹੀ ਚਲਾ ਦਿਓ। ਪਹਿਲਾ ਗੀਤ ਉਹਨੇ ਸੁਣਿਆ ਜੀ ਸਿੰਘ ਨਾਲ ਜੋੜੀ ਸੁਖਿੰਦਰ ਸਿੰਘ ਦਾ, ਅੱਛਾ ਦੂਜਾ ਯਾਰਾਂ ਦੇ ਉੱਤੇ, ਹਾਂ ਯਾਰਾਂ ਦੇ ਉੱਤੇ ਮਦਨ ਮੱਦੀ ਦਾ, ਅੱਛਾ ਯਾਰਾਂ ਦੇ ਉੱਤੇ ਕੀ ਰੱਖ ਨਾ ਗਿਆ ਤੇ ਯਾਰਾਂ ਦੇ ਉੱਤੇ ਬੋਝ ਬਾਲਾ, ਯਾਰਾਂ ਦੇ ਉੱਤੇ ਕੀ ਮਿੱਟੀ ਪਾ ਦਿੱਤੀ, ਯਾਰਾਂ ਦੇ ਉੱਤੇ ਹੈ ਕੀ ਤਾਜੀ ਤੂੰ ਸੁਣ ਕੇ ਪਤਾ ਲੱਗੂ। ਕਹਿੰਦੇ ਆਸ਼ਕ ਬਣ ਬੈਠਾ ਕਿਹਨੇ ਕਿਹਾ ਸੀ ਉਦੋਂ ਸੁਣਿਆ ਜਾਨ ਦੁਖਾਂ ਚ ਬਾਪ ਬੈਠਾ ਜਦੋਂ ਆਸ਼ਕ ਬਣ ਬੈਠਾ ਨਾ ਤੇ ਅਰੰਡੀ ਦਾ ਤੇਲ ਰੱਖ ਕੋਲ ਤੂੰ ਸੁਸ਼ਿੰਦਰ ਸਿੰਘ ਦਾ ਤੇ ਅਣਖ ਸੁਰਜੀਤ ਰਾਏ ਦਾ ਉਹ ਸੁਣਿਆ ਸਾਨੂੰ ਗਾਣੇ ਤੇ ਇੱਦਾਂ ਦੱਸਦਾ ਵੀ ਜਿੱਦਾਂ ਡੀਜੇ ਤੇ ਵਿਆਹ ਤੇ ਡੀਜੇ ਲਿਆਂਦਾ ਵਿਆਹ ਮਗਰ ਮਗਰ ਲਾਈ ਤੁਰਿਆ ਉਹ ਮਾਮੇ ਦੀ ਪਸੰਦ ਭੂਆ ਦੀ ਮਾਸੀ ਦੀ ਉਹ ਜਾਣਦੇ ਗੁੱਸਾ ਇਹ ਤੇ ਇੱਕ ਲਾ ਦੇਣ ਤੇ ਬੜੀ ਮਿਹਰਬਾਨੀ ਇਹਨਾਂ ਦੀ ਕਰ ਤੂੰ 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 ਸੱਤ ਅੱਠ ਦੱਸੀ ਪਹਿਲਾਂ ਪੰਜਵਾਂ ਹੈਗਾ ਸਾਪ ਸਾਪ ਨੀ ਹੋਣਾ ਸਾਪ ਹੋਣਾ ਸਾਪ ਲਿਖਿਆ ਦੇਵ ਰਾਜ ਜਸਲ ਦਾ ਲਓ ਜੀ ਹੋਰ ਵੀ ਕੋਈ ਰਹਿ ਗਿਆ ਹਾਂਜੀ ਛੇਵਾਂ ਵੀ ਹੈਗਾ ਲੈ ਮੈਂ ਮਿਲ ਕੇ ਤੇ ਲਿਖੀ ਆ ਮੇਰਾ ਬਹੁਤ ਲਾੜਾ ਸਾਹਦੀਆਂ ਫਰਮਾਇਸ਼ਾਂ ਜੀ ਕਹਿੰਦੇ ਨੋਟ ਤੇ ਫੋਟੋ ਪੱਗ ਵਾਲੇ ਸਰਦਾਰ ਦੀ ਅਤੇ ਨੋਟ ਤੇ ਠੀਕ ਹੈ ਬਾਬਾ ਜੀ ਜੋ ਤੁਸੀਂ ਕਹਿੰਦੇ ਠੀਕ ਹੀ ਕਹਿੰਦੇ ਅਸੀਂ ਹਰ ਗੀਤ ਹਰ ਕੱਪੜਾ ਤੁਹਾਨੂੰ ਸੁਣਾਵਾਂਗੇ ਤੁਸੀਂ ਇਹ ਚੀਜ਼ ਦਾ ਫਿਕਰ ਹੀ ਨਾ ਕਰੋ ਇਹ ਰਵਾਣਾ ਸਾਹਿਬ ਤੁਸੀਂ ਟੈਨਸ਼ਨ ਨਾ ਲਓ ਮਿਲਕੀ ਦਾ ਇਹ ਲਿਖੀ ਵਾਲੀ ਜਿਹੜੇ ਜਿਹੜੇ ਗੀਤ ਆਪਣਾ ਰਵਾਣਾ ਆਉਂਦਾ ਜੀ ਤੇ ਕਹਿੰਦੇ ਸਰਦਾਰ ਬਹਾਦਰ ਸਰਦਾਰ ਗੁਰਵੀਰ ਸਿੰਘ ਰਵਾਣਾ ਫਰੀਦਕੋਟ USA ਤੋਂ ਉਹ ਮੈਂ ਕਿਹਾ ਜੀ USA ਤੋਂ ਅਸੀਂ ਤੁਹਾਡੇ ਨਾਲ ਹਾਂ ਬਾਬਾ ਜੀ ਜੀ ਤੇ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਬਹੁਤ ਧੰਨਵਾਦ ਰਵਾਣਾ ਸਾਹਿਬ ਆਪ ਜੀ ਨੇ ਜਿਹੜਾ ਸੁਨੇਹਾ ਭੇਜਿਆ ਬਲਜਿੰਦਰ ਸਿੰਘ ਭਾਜੀ ਹੋਰੀ ਆਪਾਂ ਨੂੰ ਸੁਣਦੇ ਪਏ ਨੇ ਸਤਿ ਸ਼੍ਰੀ ਅਕਾਲ ਬੋਲਦੇ ਨੇ ਤਾਜੀ ਇਟਲੀ ਤੋਂ ਉਹ ਬਲ ਆ ਬਲਜਿੰਦਰ ਆਈ ਸ਼ਾਵਾ ਤੇ ਵਿਰੋਨਾ ਇਟਲੀ ਤੋਂ ਆਪਾਂ ਨੂੰ ਸੁਣਦੇ ਨੇ ਅੱਛਾ ਇਟਲੀ ਵਾਲਾ ਬਲਜਿੰਦਰ ਸਿੰਘ ਵੀ ਸੁਣਦਾ ਉਹ ਬਲ ਚਾਓ ਚਾਓ ਉਹ ਕਮੋ ਹਤਾਏ ਬਈ ਕਮੋ ਹਤਾਏ ਤੂੰ ਤੋਂ ਮੈਨੇ ਆ ਬੈਨੇ ਬੈਨੇ ਤੂੰ ਤੋਂ ਹੀ ਆ ਸਾਡੇ ਵਾਲੀ ਤੇ ਡੀਅਰ ਮਾਮਾ ਦਾ ਜੀ ਗੀਤ ਦੀ ਜਿਹੜੀ ਫਰਮਾਇਸ਼ ਕੀਤੀ ਆ ਆਓ ਫਿਰ ਸਿੱਧੂ ਮੂਸੇਵਾਲੇ ਦੀ ਆਵਾਜ਼ ਦੇ ਵਿੱਚ ਸੁਣ ਲੈਣੇ ਡੀਅਰ ਮਾਮਾ ਇਸ ਗੀਤ ਦੀ ਜਿਹੜੀ ਆ ਫਰਮਾਇਸ਼ ਜਿਹੜੀ ਆ ਭੇਜੀ ਆ ਉਹ ਦੀਪੇ ਭਾਜੀ ਨੇ ਤੇ ਖਾਸ ਟੂ ਪਾਕ ਨੂੰ ਫੋਲੋ ਕਰਦਾ ਸਿੱਧੂ ਮੂਸੇਵਾਲਾ ਤੇ ਟੂ ਪਾਕ ਦਾ ਵੀ 10 ਕੁ ਸਾਲ ਪਹਿਲਾਂ ਗੀਤ ਆਇਆ ਸੀ ਡੀਅਰ ਮਾਮਾ ਤੇ ਉਹ ਸ਼ਾਇਦ ਤੁਸੀਂ ਕਿਸੇ ਸਰੋਤੇ ਨੇ ਸੁਣਿਆ ਹੋਵੇ ਹਾਂ ਤੇ ਉਹ ਤਾਇਆ ਜੀ ਸਿੰਗਰ ਜਿਹੜਾ ਇਹ ਸਿੱਧੂ ਮੂਸੇਵਾਲਾ ਵੀ ਉਸੇ ਤਰੀਕੇ ਦੇ ਗੀਤ ਗਾਉਂਦਾ ਉਹਨੇ ਵੀ ਡੀਅਰ ਮਾਮਾ ਇੱਕ ਗੀਤ ਕੱਢਿਆ ਸੀ ਕੜਿਆ ਹੋਊਗਾ ਤੂੰ ਆਸਣਾ ਜੀ HN Music
ਕਦੇ ਸੂਰਜ ਵਾਂਗੂ ਤਪਦਾ ਸੂਰਜ ਵਾਂਗੂ ਤਪਦਾ ਕਦੇ ਸ਼ਾਂਤ ਸਵੇਰੇ ਵਰਗਾ ਆ ਮਾਂ ਮੈਨੂੰ ਲੱਗਦਾ ਰਹਿੰਦਾ ਮੈਂ ਜਮਾਂ ਤੇਰੇ ਵਰਗਾ ਤੇ
ਮਾਟੀ ਤੇ ਮੇਰਾ ਜੀ ਕਰਦਾ ਮਾਂ ਚਰਨ ਕੌਰ ਲਿਖਵਾ ਲਾ ਛਾਤੀ ਤੇ ਮੇਰਾ ਜੀ ਕਰਦਾ ਮਾਂ ਚਰਨ ਕੌਰ ਲਿਖਵਾ ਲਾ ਛਾਤੀ
खूबसूरत आवाज दा सफर हरमन रेडियो ऑस्ट्रेलिया मुड़ हाजिर होने आ एक छोटे जे वक्फे तो बाद सुनते रहो आवाज दी खूबसूरत परवाज हरमन रेडियो ऑस्ट्रेलिया फॉर मोर इन्फॉर्मेशन सेंड अस मैसेज ऑन info@harmanradio.com
रोटी हजम नहीं होंगी वरतो गोल्डन ग्रेन फ्लोर मिल्स दा गरेवाल चक्की आटा ताजा घट केमिकल दी वरतों वाली कणक जेड़ी के सीधी खेतां चो मिल च लई जांदी ऑस्ट्रेलिया दा बनिया शुद्ध आटा ताजा खाओ ते तंदुरुस्त रहो आटे तो इलावा ताजा बेसन लड्डुआं लई स्पेशल बेसन मल्टी ग्रेन आटा काबली छोले मसरां दी दाल चना दाल सोयाबीन ते बादाम भी साडे अपने प्रोडक्शन हन वधेरे जानकारी लई विजिट करो गरेवाल गोल्डन ग्रेन .com.au या फोन करो 0428895564
शर्मा जी की गल अजकल नजर नहीं आंदे तुसी
ओ यार की दसा ऑफिस दे अकाउंट्स दी सारी जिम्मेदारी हुण मेरे ते ही है टैक्स फाइलिंग दी डेट्स लागे आ गईयां ने मेनू निकलन दा टाइम ही नहीं मिल रहा
ले बस इन्नी जी गल तुहाडी सारी प्रॉब्लम दा हल हैगा मिनास एंड कंपनी दे अमृतपाल सिंह मिनास जी कोल जो सर्टिफाइड प्रैक्टिसिंग अकाउंटेंट ने टैक्स एंड अकाउंटिंग सर्विसेज दे माहिर ने भावे तुसी करवानी है टैक्स प्लानिंग एंड रिटर्न्स बुक कीपिंग एंड पेरोल कंपनी एंड ट्रस्ट सेटअप GST एंड बेस लॉजमेंट्स ताओ दे ली अज ही कॉन्टेक्ट करो अमृतपाल सिंह मिनास जी नू अपॉइंटमेंट लई हुणे कॉल करो 1300-9411-80 1380
द माइग्रेशन शो ਤੁਸੀਂ ਸੁਣਦੇ ਹੋ ਹਰ ਵੀਰਵਾਰ ਮੇਰੇ ਨਾਲ ਯਾਨੀ ਰਣਵੀਰ ਸਿੰਘ ਨਾਲ
ਤੇ ਰੋਹਿਤ ਮੋਹਨ ਦੇ ਨਾਲ ਲਕਸ਼ ਮਾਈਗ੍ਰੇਸ਼ਨ ਤੋਂ ਅਸੀਂ ਹਾਜ਼ਰ ਹੁੰਦੇ ਹਾਂ ਹਰਮਨ ਰੇਡੀਓ ਤੇ ਸ਼ਾਮ 7 ਵਜੇ ਤੋਂ ਲੈ ਕੇ 8 ਵਜੇ ਤੱਕ ਮਾਈਗ੍ਰੇਸ਼ਨ ਨਾਲ ਜੁੜੇ ਹਰ ਸਵਾਲ ਦਾ ਜਵਾਬ ਲੈ ਕੇ
ਸੋ ਦੋਸਤੋ ਸੁਣਨਾ ਨਾ ਭੁੱਲਿਓ ਦ ਮਾਈਗ੍ਰੇਸ਼ਨ ਸ਼ੋ ਵਿਦ ਰੋਹਿਤ ਮੋਹਨ ਐਂਡ ਰਣਵੀਰ ਸਿੰਘ ਓਨਲੀ ਔਨ ਹਰਮਨ ਰੇਡੀਓ
ਕਿੱਸਾ ਸੱਚੇ ਪਿਆਰ ਦਾ ਉੱਚੇ ਕਿਰਦਾਰ ਦਾ
ਮਾਹੀ ਮੇਰਾ ਨਿੱਕਾ ਜਿਹਾ
ਸਾਡੇ ਪਿੰਡ ਨੂੰ ਲੋਕੀ ਤਖਤ ਹਜ਼ਾਰਾਂ
ਮਾਹੀ ਮੇਰਾ ਨਿੱਕਾ ਜਿਹਾ ਸਟਾਰਿੰਗ ਪੁਖਰਾਜ ਪੱਲਾ ਹਸ਼ਨੀਨ ਚੌਹਾਨ ਜਸਵਿੰਦਰ ਪੱਲਾ ਐਂਡ ਅਨੀਤਾ ਦੇਵਗਨ
ਕੁੜੀ ਕਿਹੋ ਜਿਹੀ ਲੱਗਦੀ ਹੈ
ਯਾਰ ਮੈਨੂੰ ਤਾਂ ਬਹੁਤ ਘੈਂਟ ਲੱਗਦੀ
ਹੈ ਯਾਰ ਮੈਨੂੰ ਬਹੁਤ ਮਨੂਸ ਲੱਗਦੀ ਹੈ ਜਿੰਨੀ ਵਾਰੀ ਵੀ ਤੇਰੇ ਕੋਲ ਫਾਰਮ ਭਰਾਇਆ ਕੋਈ ਕੰਮ ਸਿਰੇ ਨਹੀਂ ਚੜਿਆ
ਨੌਕਰੀ ਲੱਗੇ ਭਾਵੇਂ ਨਾ ਸਾਰੀ ਉਮਰ ਫਾਰਮ ਇਹਦੇ ਹੱਥੋਂ ਹੀ ਭਰਵਾਉਣੇ
ਜੂਨ ਤੋਂ ਤੁਹਾਡੇ ਨਜ਼ਦੀਕੀ ਸਿਨੇਮਾ ਘਰਾਂ ਵਿੱਚ ਫੋਰ ਮੋਰ ਇਨਫੋ ਵਿਜ਼ਿਟ whitehillstudios.com
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ
ਮਾਰਾ
ਮਲਕੀਤ ਨੇ ਰੂਪ ਦੇ ਬਸੰਤ ਦਾ ਕਿੱਸਾ ਜਿਹੜਾ ਉਹ ਸੁਣਾ ਕੇ ਹੀ ਹੜਿਆ, ਪੱਖੀ ਲਾ ਕੇ ਹੜਿਆ। ਇਹਨੂੰ ਕਹਿੰਦੇ ਆ ਮਲਕੀਤ। ਸਹੀ ਗੱਲ ਤਾ ਜੀ, ਇਹਨੂੰ ਮਲਕੀਤ ਇਸੇ ਕਰਕੇ ਕਹਿੰਦੇ ਨੇ ਕਿ ਉਹ ਜਿਹੜੀ ਗੱਲ ਇਹਨੇ ਠਾਣੀ ਹੋਈ ਆ ਨਾ, ਉਹ ਇਹਨੇ ਕਰਕੇ ਹਟਣੀ। ਉਹ ਮੈਨੂੰ ਇਹਦਾ ਪਤਾ ਹੀ ਸੀਗਾ, ਪੱਖੀ ਲੱਗੜਾ ਕੋਈ ਨਾ ਕੋਈ ਵਸੂਲੀ ਪਾਊਗਾ। ਇਹ ਨੀ ਹਟਾਇਆ ਹਟਦਾ, ਇਹ ਨੀ ਟਾਲਿਆ ਟਲਦਾ। ਇਹਨੂੰ ਜਿੰਨਾ ਮਰਜ਼ੀ ਤੂੰ ਜਿਹੜੇ ਕੰਮਾਂ ਤੋਂ ਰੋਕ ਲਾ, ਇਹਨੇ ਉਸੇ ਕੰਮਾਂ ਨੂੰ ਜਾ ਪੈਣਾ ਹੀ। ਚਲੋ ਤਾਇਆ ਜੀ, ਇਹ ਤੇ ਸਨ ਮਲਕੀਤ ਭਾਜੀ ਹੋਰੀ ਜਿਨ੍ਹਾਂ ਨੇ ਇਹ ਗੀਤ ਲਾ ਦਿੱਤਾ। ਤੇ ਬਾਕੀ ਪਿਆਰੇ ਦੋਸਤੋ, ਅਗਰ ਤੁਸੀਂ ਵੀ ਕੋਈ ਗੀਤ ਸੁਣਨਾ ਚਾਹੁੰਦੇ ਹੋ ਤਾਂ request@harmanradio.com ਤੁਸੀਂ ਕਰ ਸਕਦੇ ਹੋ ਜੀ ਸਾਨੂੰ ਸੁਨੇਹਾ, ਜਾਂ ਫਿਰ ਟੈਲੀਗ੍ਰਾਮ ਤੇ ਹਰਮਨ ਰੇਡੀਓ ਲਿਖ ਕੇ ਸਰਚ ਕਰਕੇ ਵੀ ਸੁਨੇਹਾ ਤੁਸੀਂ ਪ੍ਰੋਗਰਾਮ ਭੇਜ ਸਕਦੇ ਹੋ। ਤਾਂ ਅੱਗੇ ਤਾਂ ਜੀ ਜਤਿੰਦਰ ਸਿੰਘ ਭੰਗੂ ਸਾਹਿਬ ਬੜੇ ਚਿਰਾਂ ਬਾਅਦ ਅੱਜ ਸ਼ਾਮਿਲ ਹੋਏ ਨੇ। ਉਹ ਭੰਗੂ ਸਾਹਿਬ, ਉਹ ਭੰਗੂ ਭੰਗੂ ਭੰਗੂ, ਜਦੋਂ ਹੀ ਨੰਗੂ ਹਰਮਨ ਰੇਡੀਓ ਵੇਚਦੀ ਜਾਣ ਕੇ ਨੰਗੂ, ਤੇ ਭੰਗੂ ਸਾਹਿਬ ਤੁਸੀਂ ਤੇ ਸਾਨੂੰ ਭੁਲਾ ਹੀ ਛੱਡੇ ਆ, ਪਤਾ ਨੀ ਕਿੱਧਰ ਨੂੰ ਜਾ ਪਹੁੰਚੇ। ਇੰਨਾ ਤੁਹਾਨੂੰ ਯਾਦ ਕੀਤਾ ਜਿਹੜਾ ਬੇਵਾਈ, ਤੇ ਤੁਸੀਂ ਕਿਤੇ ਭੰਗੜਾ ਦੁਬਾਰਾ ਨੀ ਜੁਆਇਨ ਕਰ ਲਿਆ। ਮੈਨੂੰ ਲੱਗਦਾ ਵੀ ਉਹਨਾਂ ਨੂੰ ਜਿਹੜੀ ਆ ਪੁੱਲ ਦਾ ਅਹਿਸਾਸ ਹੋ ਗਿਆ। ਉਹ ਕਹਿੰਦੇ ਹਨ ਜਦੋਂ ਭੰਗੂ ਨੂੰ ਛੱਡਿਆ ਉਦੋਂ ਦਾ ਹੀ ਸਾਡਾ ਕਹਿੰਦੇ ਹੁਣੇ ਕੋਈ ਪ੍ਰੋਗਰਾਮ ਲੱਗਾ ਹੀ ਨਹੀਂ ਮਗਰੋਂ। ਹਾਂ ਭੰਗੂ, ਇਹ ਗੁਰਦਾਸ ਮਾਨ ਜਿਹੜਾ ਕਹਿੰਦਾ ਨਾ ਮੋਰੇ ਮੋਰੇ ਭੰਗੜਾ ਪਾਉਂਦਾ, ਉਹਦਾ ਵੀ ਘੋਗਾ ਚਿੱਤ ਕਰਾਤਾ ਭੰਗੂ ਸੁਣਾ ਨੇ। ਉਹ ਕਹਿੰਦਾ ਮੈਨੂੰ ਖਾੜਾ ਹੀ ਕੋਈ ਨਹੀਂ ਹੁਣ ਲਾਉਣ ਦਿੰਦੇ, ਜਦੋਂ ਦੀ ਇੱਕ ਗੱਲ ਮੇਰੇ ਮੂੰਹ ਨਿਕਲ ਗਈ ਹੈ। ਉਹਦੇ ਪਿੱਛੇ ਵੀ ਪੰਗੂ ਹੋਰਾਂ ਦੀ ਮਿਲ ਲੱਗਦਾ ਬਾਦ ਦਵਾਈ ਕੰਮ ਕਰ ਗਈ ਹੈ। ਲਓ ਜੀ, ਉਹ ਨਾਲ ਦੇ ਕਹਿੰਦੇ ਆ ਉਹ ਚੰਦਰਿਓ ਜਿਹੜਾ ਗੁਰਦਾਸ ਮਾਨ ਨੂੰ ਲੱਕੋਂ ਲੈ ਗਿਆ, ਆਪਣਾ ਕੀ ਔਕਾਤ ਆ, ਉਹਨਾਂ ਨੇ ਰੱਖ ਲਓ ਫੇਰ। ਮੈਨੂੰ ਲੱਗਦਾ ਵੀ ਫੇਰ ਯਾਰ ਟੱਕਰਿਆ ਹੀ ਉਹ ਭੰਗੜੇ ਨੂੰ ਇਹਨੇ। ਤਾਇਆ ਜੀ, ਮਨਦੀਪ ਭਾਜੀ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਨੇ ਤੁਹਾਡੇ? ਉਹ ਹਾਲ ਤੇ ਪੰਗੂ ਸਾਹਿਬ ਠੀਕ ਆ, ਚਾਲ ਤੇ ਤੁਹਾਨੂੰ ਪਤਾ ਹੀ ਆ ਸਾਡੀ ਟੇਢੀ ਟੇਢੀ ਚਾਲ ਚੱਲਦੇ ਅਸੀਂ। ਤੇ ਬਾਕੀ ਕਹਿੰਦੇ ਜੀ ਮੈਂ ਵੀ ਠੀਕ ਹਾਂ ਜੀ। ਚਲੋ ਠੀਕ ਹੀ ਚਾਹੀਦਾ, ਸਤਿਗੁਰਾਂ ਦੀ ਕਿਰਪਾ ਹੋ ਜਾਏ ਜੇ ਤੇ ਪੰਗੂ ਸਾਹਿਬ ਉਹਨੂੰ ਚਾਹੀਦਾ, ਹੋਰ ਕੀ ਆ। ਕਹਿੰਦੇ ਜੀ ਡਰਾਈਵਿੰਗ ਕਰ ਰਿਹਾ ਜੀ ਤੇ ਮੈਂਡੀ ਭਾਜੀ ਅੱਜ ਤੇਜੀ ਪੰਨੂ ਦਾ ਗਾਣਾ ਲਾ ਦਿਓ, ਅਨਟੱਚੇਬਲ। ਕਿਹੜਾ ਬਲ? ਅਨਟੱਚੇਬਲ। ਅੱਛਾ ਉਹ ਲਾ ਦਿੰਦੇ ਆ ਮਲਕੀਤ, ਆਪਣੇ ਕੋਲ ਹੈਗੀ ਤੇ ਪੰਗੂ ਗੀਤ ਹੀ ਉਹ ਸੁਣਦਾ ਜਿਹੜੇ ਕਦੇ ਕਿਸੇ ਨੇ ਸੁਣੇ ਨਹੀਂ। ਇਹ ਭੰਗੂ ਦੇ ਗੀਤਾਂ ਦੀ ਜਿਹੜੀ ਲਿਖਤ ਆ ਨਾ, ਇਹ ਮੈਨੂੰ ਲੱਗਦਾ ਵੀ ਇਹ ਇਵੇਂ ਕਿਵੇਂ ਨਹੀਂ। ਸਹੀ ਗੱਲ ਤਾਂ ਜੀ, ਜਿਹੜੇ ਅਪ ਟੂ ਡੇਟ ਗਾਣੇ ਸੁਣਦੇ ਨੇ, ਹਟ ਜਾ ਭੰਗੂ ਸੁਣੋ, ਗੀਤ ਸੁਣ ਬਿੰਦ ਰੱਖੀ ਦਾ। ਆਹਾ, ਕਿਹੜਾ? ਆ ਕੋਈ ਵੀ ਸੁਣ ਲਾ, ਸਾਰੇ ਕਹਿੰਗੇ ਉਹਦੇ। ਤੇ ਭੰਗੂ ਸਾਹਿਬ ਨੂੰ ਤਾਂ ਵੈਸੇ ਪੰਮੀ ਬਾਈ ਸੁਣਨਾ ਚਾਹੀਦਾ, ਕਿਉਂ? ਕਿਹੜੀ ਗੱਲੋਂ? ਵਿਸ਼ਾਬ ਨੀ ਆਉਂਦਾ? ਉਹ ਕਹਿੰਦਾ ਪਾਣੀ ਗੜੋਂ ਪਰਾਉਂਦੀਆਂ। ਮਲਕੀਤ ਨੂੰ ਖਰੇ ਉਹਦਾ ਹੀ ਨੀਂਦ ਆਉਣ ਲੱਗ ਪਈ। ਉਹ ਮਰ ਜਾਏ ਕਿਤੇ, ਉੱਠ ਕੇ ਬਹਿ ਜਾ, ਉੱਥੇ ਤੁਰਿਆ ਤੂੰ ਸਾਡੇ ਬਿਮਾਰ ਜਿਹਾ ਬਲ ਦਮਾਹੂ, ਕਦੇ ਇੱਥੇ ਹੀ ਜਾ ਡਿੱਗਦਾ, ਕਦੇ ਉੱਥੇ ਹੀ ਜਾ ਡਿੱਗਦਾ। ਮੰਗੇ ਰੋੜੇ ਵਾਲਾ ਤੇਰਾ ਹਾਲ ਹੋਇਆ, ਉੱਠ ਕੇ ਬਹਿ। ਉਹਦਾ ਇਹ ਹਾਲ ਹੋਇਆ, ਉਹ ਕਦੇ ਇੱਥੇ ਮੰਜੀ ਡਾ ਕੇ ਪੈ ਜਾ ਕਰੇ। ਉੱਥੇ ਗੁਲਾਬ ਮੈਨੂੰ ਕਹਿੰਦਾ, ਗੁਲਾਬ ਕੌਣ? ਉਹ ਗੁਲਾਬ ਉਹਦਾ ਪਿਓ, ਹੋਰ ਗੁਲਕੰਦ ਵਾਲਾ। ਗੁਲਾਬ ਕਹਿੰਦਾ ਵੀ ਇਹਨੂੰ ਕਦੇ ਦਿਖਾ ਹਾਂ ਤੇਰਾ ਜਾਣ ਪਛਾਣ ਵਾਲਾ ਕੋਈ ਹਕੀਮ ਹੋਵੇ। ਉਹ ਹਕੀਮ ਸੀ ਨਾਨਾ ਤੇਰਾ, ਹਕੀਮ ਸੀ। ਹਾਂਜੀ 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 ਸੀ ਉਹ ਹਕੀਮ, ਉਹ ਕੋਟੀ ਦਾ। ਪਰ ਉਹ ਜਾਣ ਦਾ ਹੀ ਕਾਲਾ ਆ ਲੈਂਦੀ। ਉਹ ਤਾਇਆ ਜੀ ਫਿਰ ਤੁਸੀਂ ਮੇਰੀ ਬਦਨਾਮੀ ਵਿੱਚ ਕਾਹਦੋ ਕਰੀ ਜਾਂਦੇ, ਮੈਂ ਕਿਹੜਾ ਨਾਲ ਉਹਨਾਂ ਦੇ ਛਿਲੇ ਕੱਢਦਾ ਰਿਹਾ। ਉਹਨੂੰ ਛਿਲੇ ਤੇਰੇ ਅੱਗੇ ਕੱਢ ਨੀ ਸਕਦੇ, ਤੁਹਾਡੇ ਅੱਗੇ ਤਾਂ ਸਿਵਿਆਲ ਨੂੰ ਲੰਘ ਨੀ ਸਕਦੇ, ਤੇ ਉੱਥੇ ਬਹਿ ਕੇ ਭਗਤੀ ਕਰਨੀ ਪੈਂਦੀ, ਛੱਡੋ ਗੱਲਾਂ ਹੋਰ ਨੇ। ਮੈਨੂੰ ਕਹਿੰਦਾ ਵੀ ਦਵਾਈ ਲਾ, ਮੈਂ ਉਹਦੇ ਕੋਲ ਆਇਆ ਤੇ ਉਹ ਕਹਿੰਦਾ ਵੀ ਅੱਖਾਂ ਉਖਾਂ ਨੂੰ ਚੈੱਕ ਕੀਤੀਆਂ, ਨਬਜ਼ ਨੂੰ ਚੈੱਕ ਕੀਤੀ, ਤੇ ਕਹਿੰਦਾ ਵੀ ਇਹਨੂੰ ਤ੍ਰਿਫਲਾ ਚੂਰਨ ਦਿਓ, ਲੱਦਣ ਦੀਆਂ ਕਰਦਾ। ਉਦਾਂ ਕਹਿੰਦੇ ਵੀ ਗੱਲ ਕਹਿ ਕੇ ਗਵਾਉਣ ਵਾਲੀ ਗੱਲ ਆ, ਤੁਹਾਨੂੰ ਦੱਸਣ ਤ੍ਰਿਫਲਾ ਚੂਰਨ ਵਾਤ ਪਿੱਤ ਦੇ ਕਫ ਇਹਨਾਂ ਨੂੰ ਦੰਦਾ ਹੀ ਅੜਾ।
ਅੱਛਾ,
ਤ੍ਰਿਫਲਾ ਦਾ ਕੀ ਮਤਲਬ? ਤਿੰਨ ਫਲ, ਤ੍ਰਿਫਲਾ। ਤੁਹਾਨੂੰ ਵੀ ਨੀ ਸੀ ਪਤਾ? ਪਤਾ ਕਿਆ ਪਤਾ, ਇਹ ਕਰਕੇ ਤਾਂ ਮੈਂ ਤੈਨੂੰ ਪੁੱਛਿਆ। ਤ੍ਰਿਫਲਾ, ਤਿੰਨ ਫਲ ਇਹਦੇ ਪੈਂਦੇ ਆ, ਕਿਹੜੇ ਪੈਂਦੇ ਆ ਕਿਹੜੇ ਨਹੀਂ ਪੈਂਦੇ, ਇਹ ਆਪਣੇ ਲਈ ਮਸਲਾ ਹੀ ਨਹੀਂ। ਤੇ ਉਹ ਬੜਾ ਤੱਤੇ ਪਾਣੀ ਨਾ ਰਾਤ ਨੂੰ ਨਿਰਣੇ ਕਾਲਜੇ, ਨਿਰਣਾ ਕਾਲਜਾ ਰਾਤ ਕਿਹੜੀ ਹੁੰਦੀ ਹੈ? ਜਦੋਂ ਖਾ ਲਿਆ ਦੋ ਘੰਟੇ ਬਾਅਦ ਕਾਲਜਾ ਨਿਰਣਾ ਹੀ ਹੋ ਜਾਂਦਾ। ਸਵੇਰ ਨੂੰ ਰੋਟੀ ਤੋਂ ਬਾਅਦ, ਸਵੇਰੇ ਨਹੀਂ ਲੈਣਾ ਕਾਲਜਾ, ਨੋ ਮਾਰਨਾ ਨਿਰਣੇ ਕਾਲਜੇ ਖਵਾ। ਫਿਰ ਉਹਨੇ ਜਦੋਂ ਖਾਧਾ ਨਾ ਰਾਤ ਤ੍ਰਿਫਲਾ, ਤੇ ਸਵੇਰ ਨੂੰ ਉਹ ਬਾਗੀਆਂ ਪਾਵੇ ਤੇ ਜਿਹੜੀ ਨੇਹਟੀ ਸੀ, ਕਿਉਂਕਿ ਨੇਹਟੀ ਜਿਹੜੀਆਂ ਸਾਡੀਆਂ ਅੰਤੜੀਆਂ ਇਹਦੇ ਚ ਗੰਦ ਮੰਦੀ ਜਮੀ ਜਾਂਦੇ ਸਰੀਰ ਚ ਆਨੇ ਸਿਰ ਤੇ ਜਿਹੜੀਆਂ ਅੰਤੜੀਆਂ ਵਾਧੇ ਚ ਹੁੰਦੀਆਂ, ਢਿੱਡ ਚ ਹੁੰਦੀਆਂ, ਇਹ ਫਿਰ ਜਿਹੜੀ ਤ੍ਰਿਫਲਾ ਫਿਰ ਉਹਨੂੰ ਸਾਫ਼ ਕਰ ਲੈ ਜੀ। ਜਦੋਂ ਸੁਸਤ ਤੁਸੀਂ ਕਿਉਂ ਹੁੰਦੇ? ਜਦੋਂ ਖਾਧਾ ਪੀਤਾ ਤੁਹਾਡੇ ਸਰੀਰ ਨੂੰ ਲੱਗਣਾ ਹੀ ਨਹੀਂ, ਉਹ ਬਿਮਾਰ ਤੇ ਤੁਸੀਂ ਆਪੇ ਦੇਖਣ ਨੂੰ ਲੱਗ ਜਾਣਾ। ਵੈਸੇ ਮੈਨੂੰ ਤਾਂ ਤੈਨੂੰ ਵੀ ਤ੍ਰਿਫਲਾ ਹੀ ਚਾਰਨ ਦੀ ਲੋੜ ਲੱਗਦੀ ਆ। ਖਾ ਲਾਂਗੇ ਤ੍ਰਿਫਲਾ, ਉਦਾਂ ਨੁਕਸਾਨ ਤਾਂ ਨੀ ਕੋਈ ਕਰਦਾ? ਨਹੀਂ, ਨੁਕਸਾਨ ਤਾਂ ਨੀ ਕਰਦਾ, ਫਾਇਦੇ ਉਹਦੇ ਨੇ। ਖਾਣਾ ਉਹ ਤੱਤੇ ਪਾਣੀ ਨਾ ਪੈਂਦਾ। ਤੱਤੇ ਪਾਣੀ ਨੂੰ ਕੀ ਕਹਿੰਦਾ? ਤੱਤੇ ਤੱਕ ਤੱਤਾ ਕਰ ਲਾਂਗੇ ਪਾਣੀ। ਪਾਣੀ ਤੱਤਾ ਕਰਨ ਦੀ ਲੋੜ ਆ? ਬਾਹਰ ਨਿਕਲ ਕੇ ਦੇਖਣਾ, ਇੱਥੇ ਤਾਂ ਦੁਨੀਆਂ ਤੱਤੀ ਹੋਈ ਬੈਠੀ ਆ। ਅਜੇ ਟੈਂਕੀਆਂ ਦੇ ਵਿੱਚੋਂ ਉਬਲਦੇ ਪਾਣੀ, ਆਲੂ ਛੱਡੀਏ ਤੇ ਆਲੂ ਸ਼ਾਮਾਂ ਤੱਕ ਉਬਲਣ ਲੱਗ ਜਾਣਗੇ। ਊਂ ਕਹਿਣ ਡਿਆ ਵੀ ਪਾਣੀ ਹਲੇ ਤੱਤੇ ਕਰਨ ਦੀ ਲੋੜ ਆ, ਟੂਟੀ ਛੱਡੋ, ਤ੍ਰਿਫਲਾ ਪਾਓ, ਪੀਓ ਤੇ ਘਰ ਨੂੰ ਜਾਓ, ਹੈ ਮਲਕੀਤ। ਉਹ ਫਿਰ ਜਦੋਂ ਉਹਨੇ ਦੱਸਿਆ ਇਹਦਾ ਫਿਰ ਗੁਲਾਬ ਆਉਂਦਾ, ਮੇਰਾ ਮੁੰਡਾ ਦੇ ਦਿਨੋ ਦਿਨ ਠੀਕ ਹੋਈ ਜਾਂਦਾ
ਜੀ।
ਤੇ ਮੈਂ ਕਿਹਾ ਜੀ ਇਹਨੇ ਹੁਣ ਨੀ ਠੀਕ ਹੋਣਾ, ਹੋਣਾ ਇਹਨੇ ਪਰੋਂ ਨੂੰ ਆ। ਆ ਤਾਂ ਨਾਨਾ ਸਾਡਾ ਬਹੁਤ ਵੈਦ ਸੀ, ਆਹ ਵੈਦ ਸੀ, ਸਵਾਹ ਸਤਾਂ ਚੁਲਿਆ ਸੀ, ਓਦਾਂ ਹੀ ਸਵਾਹ ਚੋਂ ਫੜ ਫੜ ਚੁਣੀਆਂ। ਮੈਨੂੰ ਕਹਿੰਦਾ ਬਈ ਪਾਥੀਆਂ ਲਿਆ ਕੇ, ਤੇ ਮੈਂ ਕਿਹਾ ਮਾਸੜਾ ਵੀ ਪਾਥੀਆਂ ਕਰਨੀਆਂ। ਕਹਿੰਦਾ ਤੂੰ ਲੈ ਕੇ ਦਿਆ। ਪਾਥੀਆਂ ਲੈਣ ਦੀਆਂ, ਪਾਥੀਆਂ ਨੂੰ ਅੱਗ ਲਾ ਕੇ ਗੂ ਥੋੜ ਗਏ, 10 ਪਾਥੀਆਂ ਨੂੰ ਅੱਗ ਲਾ ਕੇ ਤੇ ਉਹਦੀ ਸਵਾਹ ਬਣਾ ਲਈ। ਸਵਾਹ ਬਣਾ ਕੇ ਤੇ ਉਹ ਡੋਲੂ ਜਾਂ ਕਮੰਦਰ ਜਿਹਾ ਉਹ ਭਰ ਲਿਆ, ਤੇ ਜਨਾਨੀਆਂ ਆਈਆਂ ਦੋ, ਕਹਿੰਦੀਆਂ ਜੀ ਬਾਬਾ ਜੀ ਵੀ ਉਹ ਨੌ ਸੀ ਖਰੇ ਨਾਲ ਉਹਦੀ, ਇਹਦੇ ਨਿਆਣਾ ਨੀ ਕੁਛ ਹੁੰਦਾ, ਕੋਈ ਦਵਾਈ ਦਾ ਉਹ ਸਵਾਹ ਦੀਆਂ ਪੁੜੀਆਂ ਬਣਾ ਕੇ ਕਹਿੰਦਾ ਵੀ ਲੋਹਾ ਪਸੰਦ, ਚਾਂਦੀ ਪਸੰਦ, ਹੀਰਾ ਪਸੰਦ, ਤੇ ਆਹ ਜਿਹੜੀ ਮੋਤੀ ਪਸੰਦ, ਤੇ ਵਿੱਚ ਅਕਰਕਾਰਾ, ਸਾਲਮ ਪੰਜਾ, ਸਾਲਮ ਮਿਸ਼ਰੀ, ਪਤਾ ਨੀ ਕੀ ਕੀ ਦੱਸੀ ਗਿਆ ਹੁਣ ਸਾਰਾ। ਕਹਿੰਦਾ ਇਹਦੇ ਵਿੱਚ ਪਾ ਕੇ ਤੇ ਕਹਿੰਦਾ ਇਹ ਭਸਮਾਂ ਪਾ ਕੇ ਤੇ ਬਣਾਈ ਦਵਾਈ, ਤੇ ਸਵੇਰੇ ਨਿਰਣੇ ਕਾਲ ਜੇ ਇੱਕ ਪੂੜੀ ਖਾ ਲੈਣੀ ਆ, ਤੇ ਦੋ ਤੁਸੀਂ ਫਿਰ ਦੱਸਿਓ ਮੈਨੂੰ ਵੀ ਇਹ ਮਹੀਨੇ ਦੋ ਮਹੀਨੇ ਤੱਕ ਜੇ ਖੁਸ਼ਖਬਰੀਆਂ ਨਾ ਆਈਆਂ ਤੇ ਕਹਿ ਦੇ।
ਅੱਛਾ,
ਤੇ ਮੈਂ ਉਹਦੇ ਮੂੰਹ ਵੱਲ ਵੇਖਾਂ, ਕਿਉਂਕਿ ਇਹ ਜਿੰਨੀਆਂ ਭਸਮਾਂ ਉਹਨੇ ਗਣਾਈਆਂ ਇਹ ਗਰੀਬ ਨੇ ਅੱਗ ਬਲ ਬਲ ਕੇ ਕੀਤੀਆਂ। ਪਾਥੀਆਂ ਨੂੰ ਅੱਗ ਲਾ ਕੇ ਦੱਸੀ ਜਾਵੇ ਸੋਨਾ ਚਾਂਦੀ ਪਸੰਦ, ਤੇ 5000 ਰੁਪਇਆ ਉਹਨੂੰ ਫੜ ਲਿਆ। ਹੈ ਨਾਨਾ ਸੀ ਤੇਰਾ? ਮੈਂ ਉਹਨੂੰ ਕਿਹਾ ਮਰਨਾ ਨੋੜਾ ਔਖੇ ਹੋ ਗਏ ਜੀ। ਔਖੇ ਤੇ ਨਹੀਂ ਹੋਇਆ, ਫਿਰ ਔਖੇ ਹੋਇਆ ਨੀ, ਔਖਾ ਕਰ ਤੇ ਗਿਆ ਨਾ। ਸਾਡੇ ਸਾਹਮਣੇ ਬੈਠੇ ਤੇ ਸਾਡੇ ਨਾਨੇ ਦੀ ਬੇਇੱਜ਼ਤੀ ਤੁਸੀਂ ਕਰਨਾ ਆ, ਅਤੇ ਕੇਸ ਕਰ ਦਿਓ ਮੇਰੇ ਤੇ। ਮੈਂ ਤਾਂ ਸੱਚ ਦੱਸਦਾ, ਮੈਂ ਸਿੱਧੂ ਮੂਸੇਵਾਲੇ ਨੂੰ ਸੱਚ ਹੀ ਦੱਸੂਗਾ, ਕਿਹਨੇ ਗੋਲੀ ਮਾਰਨੀ ਮੇਰੇ, ਮਾਰ ਦੋ, ਮੈਂ ਦੱਸਦਾ ਕਿਹਨੇ। ਪੱਛੀ ਲੱਗੇ, ਸੱਚ ਬੋਲਣ ਵਾਲੇ ਨੂੰ ਮਿਲਦੀਆਂ ਗੋਲੀਆਂ। ਉਹਨੂੰ ਕਹਾ ਸੱਚ ਬੋਲ, ਤੇ ਪਤਾ ਨੀ ਮਿਲੇਗਾ ਕੀ ਤੇ ਮਿਲੇਗੀ ਤਰੱਕੀ, ਮੈਂ ਝੂਠ ਬੋਲੇ ਪਤਾ ਨੀ, ਮੈਂ ਤੇ ਉਹਦੇ ਗਾਣੇ ਦੋ ਸੁਣੇ, ਉਹ ਬਾਲਾ ਬਾਕੀ ਗੀਤ ਸੀ ਉਹਦੇ। ਆ ਜਿਹੜਾ ਪੁੱਤ ਸੱਚ ਬੋਲੇਗਾ ਤੇ ਤੈਨੂੰ ਮਿਲੂ 995 ਤੇ ਕਰੇਗਾ ਤਰੱਕੀ, ਤੈਨੂੰ ਹੇਠ ਮਿਲੂਗੀ। ਹਾਂ ਉਹ ਤਾਂ ਗੀਤ ਬੜਾ ਕਮਾਲ ਆ। ਤੇ ਉਹ ਮੈਂ ਫਿਰ ਵੇਖਿਆ, ਮੈਂ ਕਿਹਾ ਵੀ ਲੈ ਬਣ ਜਾਣਾ ਕਿਤੇ ਹਕੀਮ। ਇਹਨਾਂ ਕਿਹੜਾ ਵੀ ਉੱਥੇ ਲੈਬਾਰਟਰੀ 'ਚ ਟੈਸਟ ਕਰਾਉਣਾ ਵੀ ਸਾਰੀਆਂ ਭਸਮਾਂ ਹੈਗੀਆਂ ਕਿ ਨਹੀਂ। ਤੇ ਮੈਂ ਕਿਹਾ ਵੀ ਉਹ ਮਾਸੜਾ ਵੀ ਇਹ ਤੂੰ ਝੂਠ ਉੜਦੇ ਪਤਾਲ ਮਾਰੀ ਜਾਂਦਾ, ਇਹਨਾਂ ਉਹਨੂੰ ਕੋਈ ਫਰਕ ਪੈਣਾ? ਕਹਿੰਦਾ ਤੂੰ ਵੇਖ ਲਈ। ਲੈ ਵੀ ਮੈਂ ਉੱਥੇ ਰਿਹਾ 3 ਮਹੀਨੇ, 3 ਮਹੀਨੇ ਸਾਡੇ ਰਿਹਾ ਉੱਥੇ ਤੂੰ ਨਾਨਿਆਂ ਦੇ ਨਾਨਕਿਆਂ ਦੇ। ਉਦੋਂ ਜੇ ਤਾਂ ਪਹਿਲੀ ਗੱਲ ਤੇ ਜਾਈਦਾ ਨਹੀਂ ਸੀ, ਜੇ ਜਾਈਦਾ ਸੀ ਤੇ 4-5 ਮਹੀਨੇ ਦਾ ਹਰੇਕ ਪ੍ਰਾਹੁਣਾ ਰਹਿ ਕੇ ਆਉਂਦਾ ਹੀ ਸੀ। ਲੈ ਵੀ 2 ਮਹੀਨਾ ਇੱਕ ਨਹੀਂ ਹੋਇਆ ਤੇ ਇਹ ਆ ਗਈ ਉਹ ਡੱਬਾ ਲੈ ਕੇ ਬਰਫੀ ਦਾ। ਕਹਿੰਦੀ ਚਾਚਾ, ਕਹਿੰਦੀ ਸੀ ਇਹ ਤੁਹਾਨੂੰ? ਮੈਨੂੰ ਉਹਨੇ ਕਿਉਂ ਚਾਚਾ ਕਹਿਣਾ, ਮੈਂ ਹਲੇ ਵਿਆਹਿਆ ਵੀ ਨਹੀਂ ਸੀ। ਨਾਨੇ ਤੇਰੇ ਕਹਿੰਦੀ ਚਾਚਾ ਜੀ ਨੌ ਸਾਡੀ ਉਲਟੀਆਂ ਲਾਪੀ ਕਰਨ, ਖੁਸ਼ਖਬਰੀ ਹੋ ਗਈ ਹੈ, ਆਹ ਚੱਕੋ ਡੱਬਾ ਬਰਫੀ ਦਾ। ਮੈਂ ਕਿਹਾ ਤੇ ਕਿਹਾ ਵੀ ਉਹ ਗੈਸ ਗੂਸ ਬਣੀ ਤੋਂ ਭਾਵਾਂ ਕਰੀ ਜਾਂਦੀ ਹੋਵੇ, ਤੇ ਸੱਸ ਵੀ ਵੇਖ ਕੀ ਨਖਰੇ ਕਰਦੀ ਤੇ ਡੱਬਾ ਲੈ ਆਈ। ਨਾਨਾ ਤੇਰਾ ਕਹਿੰਦਾ ਵੀ ਕੁੜੀਏ ਡੱਬਾ ਰੱਖ ਜਾ, ਤੇ ਬਾਅਦ ਦੇ ਵਿੱਚ ਉਹ ਕਹਿੰਦਾ ਵੀ 3-4 ਮਹੀਨੇ ਬਾਅਦ ਕਹਿੰਦਾ ਸਕੈਨ ਸਕੂਨ ਕਰਾ ਲਿਓ। ਤੇ ਕਹਿੰਦਾ ਉਹ ਬਾਅਦ 3-4 ਮਹੀਨੇ ਸਕੈਨ ਕਰਾ ਕੇ ਕਿਹੜਾ ਉਹ ਦੱਸਣ ਲੱਗੇ ਵੀ ਹਾਂ ਠੀਕ ਜਾਂ ਗੱਲ, ਜਦੋਂ ਉਲਟੀਆਂ ਆਈਆਂ ਲੱਗ। ਮੈਂ ਕਿਹਾ ਜਿਹੜੀ ਸਵਾਹ ਖਾਧੀ ਉਹਦੇ ਨਾਲ ਆਉਣ ਲੱਗ ਪਈਆਂ ਹੋਣੀਆਂ, ਸਵਾਹ ਨਾਲ ਤਾਂ ਦਿਲ ਪੱਟ ਹੁੰਦਾ ਹੀ ਆ ਬੰਦੇ ਦਾ। ਉਹ ਡੱਬਾ ਲੈ ਕੇ ਜੋ ਕੋਈ ਮੈਨੂੰ ਕਹਿੰਦਾ ਹੁਣ, ਮੈਂ ਕਿਹਾ ਵੀ ਮੈਂ ਹੁਣ ਤੈਨੂੰ ਕੀ ਦੱਸ ਦਵਾਂ, ਮੈਂ ਕਿਹੜਾ ਹੁਣ ਵੀ ਅਲਟਰਾਸਾਊਂਡ ਚੱਕੀ ਫਿਰਦਾ ਵੀ ਮੈਂ ਤਾਂ ਨਹੀਂ ਲੱਗਦਾ ਇਹ ਗੱਲ। ਕਹਿੰਦਾ ਵੀ ਸਵਾਦ ਹੀ ਪੂਰੀ ਨਾ ਆਰਾਮ ਕੇ ਫਿਰ ਇੱਥੋਂ ਆਏ ਨਾ। ਉਦੋਂ ਮੈਨੂੰ ਪਤਾ ਲੱਗਾ, ਕਹਿੰਦਾ ਇਹ ਚੀਜ਼ ਹੁੰਦੀ ਆ ਬੰਦੇ ਦੇ ਵਿਸ਼ਵਾਸ ਦੀ। ਇਹਨਾਂ ਨੂੰ ਵਿਸ਼ਵਾਸ ਆ ਵੀ ਇਹ ਬੰਦਾ ਜਿਹੜਾ ਦਵਾਈ ਦਿੰਦਾ ਇਹ ਦਵਾਈ ਜਿਹੜੀ ਅਸਰ ਕਰਦੀ ਕਰਦੀ ਆ।
ਅੱਛਾ
5,000 ਰੁਪਈਆ ਕਹਿੰਦਾ ਮੈਂ ਉਸ ਵਿਸ਼ਵਾਸ ਦਾ ਲਿਆ ਵਾ, ਇਹ ਸਵਾਦ ਆ ਨਹੀਂ ਲਿਆ। ਸਵਾਦ ਕਹਿੰਦਾ ਤੂੰ ਆਪਦੇ ਹੱਥੋਂ ਦੇ ਦਿੰਦਾ, ਤੂੰ ਕਹਿਣਾ ਸੀ ਵੀ ਇਹਨਾਂ ਕੁਛ ਨਹੀਂ ਹੋਣਾ ਸਟੋਗਾ। ਮੈਂ ਕਿਹਾ ਵੀ ਸ਼ਾਬਾਸ਼। ਕਹਿੰਦਾ ਵੀ ਇਹ ਬੰਦੇ ਦੀ ਮਿਹਨਤਾ ਜਿਹੜੀ ਤੈਨੂੰ ਪੈਸੇ ਕਹਿਣ ਦਿਆ, ਪੈਸੇ ਦਵਾਈ ਦੇਣੀ ਆ। ਗੱਲ ਡਾਕਟਰਾਂ ਦੇ ਵੀ ਇੱਦਾਂ ਹੀ ਆ, ਡਾਕਟਰ ਪੈਸੇ ਦਵਾਈ ਤਾਂ ਹੁੰਦੀ 5-7 ਰੁਪਈਆਂ ਦੀ, ਇਹ ਪੈਸੇ ਇਸੇ ਚੀਜ਼ ਦੇ ਲਈ ਦੇ ਵੀ ਜਿਹੜਾ ਇਹਨਾਂ ਨੇ ਮਹਾਰਤ ਹਾਸਲ ਕੀਤੀ ਜਾਂ ਵਿਸ਼ਵਾਸ ਹਾਸਲ ਕੀਤਾ ਜਾਂ ਕੁਛ ਲਾ ਲਓ। ਹੁਣ ਤੈਨੂੰ ਕੀ ਦੱਸੀਏ
ਜੀ, ਸਹੀ ਗੱਲ ਤਾਂ ਜੀ, ਵੈਸੇ ਤੁਹਾਡੀ ਗੱਲ ਸਹੀ ਹੈ। ਤੇ ਪ੍ਰੋਗਰਾਮ ਦੇ ਵਿੱਚ ਤਾਂ ਜੀ ਇੱਧਰ ਸੁਖਪ੍ਰੀਤ ਭਾਜੀ ਹੋਰ ਵੀ ਜੁੜ ਚੁੱਕੇ ਨੇ।
ਅੱਬਲ ਲੈ ਸੁਖਾਂ ਦੇ ਪ੍ਰੀਤ ਲੈ, ਇਹਨੂੰ ਹੁਣੇ ਸੋਹਣਿਆ ਯਾਦ ਹੀ ਕਰਦਾ ਹਟਿਆ। ਮੈਂ ਕਿਹਾ ਵੀ ਸੁਖਪ੍ਰੀਤ ਨੇ ਰਾਏ ਆ ਨਾ ਜਦੋਂ, ਮੈਂ ਕਿਹਾ ਰਾਏ ਰਾਏ ਜਾਣ ਵਾਲੇ ਆ, ਇਹ ਸੁਖਪ੍ਰੀਤ ਕਿਤੇ ਗਿਆ ਗਿਆ? ਅੱਬਲ ਲੈ ਸੱਦ ਕੇ ਉਹ ਸ਼ੇਰ ਜਵਾਨਾ, ਤੈਨੂੰ ਕੀ ਮਾਨ ਸਨਮਾਨ ਦਈਏ, ਮੇਰੇ ਹਿਸਾਬ ਨਾਲ ਦਈਏ, ਤੂੰ ਆ ਜਾਣਾ ਸਾਡੇ ਕੋਲ ਤੇ ਤੈਨੂੰ ਸੁਖਪ੍ਰੀਤ ਸਰਪੰਚ ਵੀ ਸਨਮਾਨਿਤ ਕਰਨ ਨੂੰ ਫਿਰਦੀ ਆ। ਤੂੰ ਆ ਜਾ, ਸਹੀ ਆ ਜਾ ਤੇ ਇੱਦਾਂ ਪੁੱਛਦੇ ਜਿੱਦਾਂ ਧਮਕੀ ਦੇਣ ਡਿਆ ਹੁੰਦੇ। ਉਹ ਭਰਾਵਾ ਤੈਨੂੰ ਲੱਗਦਾ ਸਾਡੇ ਬੋਲਬਾਣੀ ਥੋੜ੍ਹੀ ਜੀ ਇੱਦਾਂ ਦੁਆਬਿਆਂ ਦੀ ਇੱਦਾਂ ਦੀ ਆ, ਪਰ ਅਸੀਂ ਧਮਕੀ ਨਹੀਂ ਦੇਣਾ, ਅਸੀਂ ਤੁਹਾਨੂੰ ਪਿਆਰ ਨਾਲ ਕਹਿ ਰਹੇ ਜੇ ਆ ਜਾਏ ਤੇ ਤੈਨੂੰ ਅਸੀਂ ਬਹੁਤ ਮਾਨ ਸਨਮਾਨ ਦਿਆਂਗੇ। ਇਹ ਹੁਣ ਤੂੰ ਵੇਖ ਲਾ ਵੀ ਕਦੋਂ ਕੁ ਟਾਈਮ ਕੱਢੇਗਾ ਆਪਦੇ ਲਈ, ਟਾਈਮ ਕੱਢ ਮਿੱਤਰਾ
ਜੀ। ਵਾਕਿਆ ਤਾਂ ਜੀ ਗੱਲ ਤੁਹਾਡੀ ਸਹੀ ਹੈ, ਟਾਈਮ ਤੇ ਜਿਹੜਾ ਉਹ ਕੱਢਣਾ ਚਾਹੀਦਾ। ਲਓ ਫਿਰ ਅੱਗੇ ਗੀਤ ਤੇਜੀ ਪੰਨੂ ਦੀ ਆਵਾਜ਼ ਦੇ ਵਿੱਚ ਫਿਰ ਆਪਾਂ ਦੋਸਤੋ ਸੁਣਾ ਦਿੰਦੇ ਤੁਹਾਨੂੰ ਪ੍ਰੋਗਰਾਮ ਦੇ ਵਿੱਚ। ਤੇ ਅਗਰ ਤੁਸੀਂ ਵੀ ਕੋਈ ਗੀਤ ਸੁਣਾਉਣਾ ਚਾਹੁੰਦੇ ਹੋ ਤਾਂ ਰਿਕੁਐਸਟ @harmanradio.com ਤੇ ਈਮੇਲ ਕਰ ਸਕਦੇ ਹੋ, ਜਾਂ ਫਿਰ ਟੈਲੀਗ੍ਰਾਮ ਤੇ ਹਰਮਨ ਰੇਡੀਓ ਲਿਖ ਕੇ ਸਰਚ ਕਰਕੇ ਵੀ ਪ੍ਰੋਗਰਾਮ ਦੇ ਵਿੱਚ ਸੁਨੇਹਾ ਜਿਹੜਾ ਉਹ ਭੇਜਿਆ ਜਾ ਸਕਦਾ। ਆਓ ਫਿਰ ਸੁਣਦੇ ਹਾਂ ਅਨਟੱਚੇਬਲ ਗੀਤ ਤੇਜੀ ਪੰਨੂ ਦੀ ਆਵਾਜ਼ ਦੇ ਵਿੱਚ। ਲਾ ਲਾ ਗੱਲ ਕਰਨੀ
ਦੇ ਫਿਰੇ ਲੱਭਦੀ ਬਹਾਨੀ ਬਹੁਤੀਆਂ ਨੀ ਪਾਉਂਦਾ ਮੁੰਡਾ ਪੋਸਟ ਤਾਰਿਕਾ ਨੇ ਕਹਿੰਦੀ ਮੈਸੇਜ ਮੈਂ ਕੀਤਾ ਸੀ ਕਰਦਾ ਨੀ ਪੱਟੂ ਖੋਰੇ ਮੇਰੇ ਤੋਂ ਇਲਾਵਾ ਕਿਹੜੀ ਸੋਚਣ ਤੇ ਲੱਟੂ ਮੈਂ ਤਾਂ ਹਾਰ ਹੰਬ ਗਿਆ ਵਿਆਹ ਨੇ ਲੈ ਕੇ ਤਾਂ ਛੱਡੂ ਚੱਲੇ ਹੋਏ ਰੌਣਕ ਜੱਟ ਭਰਿਆ ਬਰੂਦ ਦੇਖੀ ਇੰਡਸਟਰੀ ਚ ਪਾਉਂਦਾ ਮੈਂ ਖਰੂਦ ਉੱਤੇ ਵਰਦਿਆਂ ਸਾਡੀ ਇਹੀ ਆ ਪਛਾਣ ਰੌਲਾ ਪਾ ਕੇ ਨਾ ਮੈਂ ਕਰਾਂ ਦਲੇਰੀ ਦਾ ਐਲਾਨ ਮੋਦ ਬਾਹਰ ਬੰਦਿਆਂ ਤੇ ਸਿਰ ਦਾ ਆਉਂਦਾ ਨੀ ਨਾ ਚਾਰ ਦਿਨ ਦਾ ਜੇ ਚੌਨੀ ਏ ਪਲਿੰਗ ਨੀ ਨਾ ਕਰ ਮੈਨੂੰ ਰਿੰਗ ਜਾ ਲੱਭ ਲਾ ਕੋਈ ਹੋਰ ਨੀ ਛੱਤੀ ਨੀ ਉਹ ਜੱਟ ਹੱਥ ਆਉਂਦੇ ਲਿਖਾਇਆ ਕਰਾਉਂਦੇ ਦਿਲਾਂ ਪਿਆ ਚੋੜਨੀ ਜਿਹਦੇ ਗੱਭਰੂ ਤੇ ਅੱਖੀਆਂ ਟਕਾਵੇ ਨੇੜੇ ਨੇੜੇ ਜਾਵੇ ਕੋਈ ਗੱਭਰੂ ਦਾ ਤੋੜਨੀ ਗੱਭਰੂ ਦਾ ਤੋੜਨੀ ਉਹ ਗੱਭਰੂ ਦਾ ਤੋੜਨੀ
ਜੀ ਇਹ ਖੂਬਸੂਰਤ ਗੀਤ ਤੁਸੀਂ ਸੁਣਿਆ ਜੀ ਤੇਜੀ ਸੰਧੂ ਦੀ ਆਵਾਜ਼ ਦੇ ਵਿੱਚ ਪੰਨੂ ਦੀ ਆਵਾਜ਼ ਦੇ ਵਿੱਚ ਮਾਫ ਚਾਹੁੰਦੇ ਜੀ ਉਹ ਪੰਨੂ ਹੋਇਆ ਜਾਂ ਸੰਧੂ ਹੋਇਆ ਗਾਉਂਦੇ ਤਾਂ ਸਭ ਇੱਕੋ ਜਿਹਾ ਹੀ ਆ ਤੇ ਪ੍ਰੋਗਰਾਮ ਦੇ ਵਿੱਚ ਤਾਂ ਜੀ ਅੱਗੇ ਵੇਲਾ ਹੋ ਗਿਆ ਕਿ ਛੁੱਟੀ ਬ੍ਰੇਕ ਦਾ ਬ੍ਰੇਕ ਤੋਂ ਬਾਅਦ ਆਪਾਂ ਅਗਲੇ ਦੋਸਤਾਂ ਦੇ ਨਾਲ ਗੱਲਾਂ ਬਾਤਾਂ ਦੀ ਜਿਹੜੀ ਆਵਾਜ਼ ਪਾਵਾਂਗੇ ਤਾਂ ਪਿਆਰੇ ਦੋਸਤੋ ਤੁਸੀਂ ਵੀ ਜੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਹੋ ਤਾਂ ਰਿਕੁਐਸਟ @harmanradio.com ਤੇ ਈਮੇਲ ਕਰ ਸਕਦੇ ਹੋ ਜਾਂ ਫਿਰ ਟੈਲੀਗ੍ਰਾਮ ਤੇ ਹਰਮਨ ਰੇਡੀਓ ਲਿਖ ਕੇ ਸਰਚ ਕਰਕੇ ਸੁਣਿਆ ਜਿਹੜਾ ਉਹ ਭੇਜ ਸਕਦੇ ਹੋ ਕਿੱਧਰ ਨੂੰ ਚੱਲਿਆ ਬ੍ਰੇਕ ਨੀ ਲੈਣੀ ਕੋਈ ਅੱਗੇ ਤੁਸੀਂ ਬੋਲਦੇ ਤਾਂ ਕੁਛ ਨੀ ਅੱਗੇ ਵੀ ਬ੍ਰੇਕਾਂ ਵਰਗਾ ਤੁਹਾਡਾ ਹਿਸਾਬ ਆ ਮਾਰ ਕੇ ਥੱਪੜ ਤਾਂ ਮੈਂ ਦੰਦਲ ਦਊਂਗਾ ਪਾ ਤੇ ਫਿਰ ਤੁਸੀਂ ਕਹਿਣਾ ਵੀ ਕਿੱਥੇ ਆ ਉਹ ਜਦੋਂ ਉਹ ਪਤਾ ਨੀ ਵੀ ਇੱਧਰ ਆ ਮੈਨੂੰ ਹੁਣ ਪਿੰਡ ਦਾ ਬਾਹਮਣੀ ਆ ਪਿੰਡ ਚ ਸੀ ਕੋਈ ਦੇ ਰਿਹਾ ਗਾ ਲੜ ਪਿਆ ਅਸੀਂ ਉੱਥੇ ਗਏ ਸੀਗੇ ਪਤਾ ਨੀ ਵੀ ਗੱਡਾ ਖਰੇ ਵੇਖਣ ਗਏ ਸੀ ਗੱਡਾ ਖਰੇ ਬਣਵਾਉਣ ਗਏ ਸੀ ਉਹਨੂੰ ਯਾਦ ਨਹੀਂ ਮੈਂ ਤੇ ਪਾਖਰ ਨਾਲ ਤੇ ਲਾਨਡਾ ਦੋ ਜਣੇ ਤੇ ਪਾਖਰਾਂ ਦਾ ਵੀ ਖੜਾ ਦਈਏ ਮੈਂ ਕਿਹਾ ਵੀ ਖੜਾ ਦੇਣੇ ਮੈਂ ਮੋਹਰੇ ਹੋ ਗਿਆ ਮੈਂ ਕਿਹਾ ਗੱਭਰੂ ਉਹ ਲੜਾਈ ਨੀ ਚੰਗੀ ਹੁੰਦੀ ਉਹ ਹੜ ਜਾ ਪਾਸੇ ਇਹਨੇ ਨਾ ਲਿਆ ਕੇ ਮੇਰੇ ਲੱਤ ਨਾ ਮਾਰਦੀ ਤੇ ਬੰਦੇ ਨੇ ਆਹ ਦੋਵੇਂ ਲੜਦੇ ਇੱਕ ਨੇ ਮੈਨੂੰ ਫਿਰ ਪਤਾ ਸੀ ਵੀ ਆਹ ਜਿਹੜੀ ਚੀਜ਼ ਹੁੰਦੀ ਨਾ ਆਹ ਕਰਾਟੇ ਵਾਲੀ ਇੱਥੇ ਇੱਥੋਂ ਹੱਥ ਸ਼ੁਰੂ ਹੁੰਦਾ ਮੈਂ ਇੱਥੇ ਧੌਣ ਦੇ ਇਸੇ ਨਾੜੀ ਹੁੰਦੀ ਹੈ ਉਹ ਬੰਦੇ ਦੇ ਜਿਹੜੇ ਟਿਕਾਣੇ ਵੱਜਵੇ ਤਾਂ ਉਹਨੂੰ ਬੇਸੁਰਦੀ ਹੋ ਜਾਂਦਾ ਮੈਂ ਇੱਥੋਂ ਲਿਆ ਕੇ ਕਰਾਟਾ ਇੱਦਾਂ ਧੌਣ ਲਾਈ ਦੀ ਤਲਵਾਰ ਨਾਲ ਇੱਦਾਂ ਮਾਰ ਕੇ ਠਾ ਦੇਣੀ ਜਦੋਂ ਉਹਦੇ ਛੱਡੀ ਨਾ ਤੇ ਉਹਨੂੰ ਧੁੰਦਣੀ ਜੀ ਆ ਗਈ ਤੇ ਉੱਠ ਕੇ ਕਹਿੰਦਾ ਮੈਂ ਤੇ ਇਹ ਕਹਿੰਦਾ ਰੇੜੂਆ ਸੁਣ ਲਿਆ ਸੀ ਇੱਥੇ ਕਿੱਦਾਂ ਆ ਗਿਆ ਮੈਂ ਕਿਹਾ ਆ ਜਾ ਤੈਨੂੰ ਹੁਣ ਫਿਰ ਲੈ ਜਾਂਦੇ ਹਾਂ ਉਹ ਸੁੱਧ ਬੋਲਦੀ ਭੁੱਲ ਗਈ ਨਾਲ ਦਾ ਫਿਰ ਵੇਖੇ ਮੂੰਹ ਵੱਲ ਮੈਂ ਕਿਹਾ ਸੁਣਿਆ ਮੈਂ ਤੇ ਤੁਹਾਨੂੰ ਇੱਥੋਂ ਨਾਸਾ ਇੱਥੇ ਇੱਥੇ ਧੌਣ ਦੀ ਨਾੜੀ ਨੱਪ ਕੇ ਤੁਹਾਨੂੰ ਬੇਹੋਸ਼ ਕਰ ਸਕਦਾ ਇੰਨੇ ਗੁਣ ਆਉਂਦੇ ਗੁਣ ਆਉਂਦੇ ਲਾ ਤਾਇਆ ਜੀ ਇਹ ਕਿੱਥੋਂ ਸਿੱਖਿਆ ਉਹ ਇਹ ਵੀ ਉਹ ਨਾੜੀ ਵਿਗਿਆਨ ਮੈਂ ਜਾਣਦਾ ਇੱਥੇ ਕੋਈ ਆਇਆ ਸੀ ਖੂਹ ਸਾਡੇ ਦਿਨ ਮੰਦਾ ਬੜਾ ਮਾਤੜਾ ਸੀ ਤੇ ਇੱਧਰੋਂ ਜਾ ਕੇ ਚਾਚੋਵਾਲ ਤੇ ਤੰਗਾ ਟੋੜੀ ਤੇ ਯਾਫਰਾਪੁਰ ਤੇ ਫਾਜ਼ਿਲਾਬਾਦ ਤੇ ਹੇਰਾਂ ਟੋਟਾਂ ਮੱਲੀਆਂ ਉੱਚੀਆਂ ਤੇ ਨਵੀਆਂ ਤੇ ਇੱਧਰੋਂ ਜਾਂਦੇ ਹੋਏ ਕਿੱਥੇ ਜਾ ਗਿਆ ਸੰਘਿਆਂ ਦਾ ਕਾਲਾ ਕਾਲਾ ਸੰਘਿਆ ਇੱਧਰ ਨੂੰ ਨਹੀਂ ਜਾਣਾ ਸੀ ਉਹ ਸਾਡੇ ਖਤਿਆਂ ਬਾਈ ਦੀ ਨੰਘਿਆ ਤੇ ਮੈਨੂੰ ਕਹਿੰਦਾ ਬਈ ਚਾਹ ਅਸੀਂ ਪੀਂਦਾ ਮੈਂ ਸੀ ਲੱਛੂ ਸੀ ਤੇ ਪਾਖਰ ਸੀ ਤੇ ਧੋਰਾ ਸੀ ਤੇ ਖਰੇ ਡੋਲਾ ਵੀ ਨਾਲ ਹੀ ਸੀ ਇਹ ਨਾਲ ਹੀ ਕਹਿੰਦੇ ਤੁਹਾਡੇ ਅਤੇ ਯਾਰ ਨਾਲ ਹੀ ਹੁੰਦੇ ਆ ਤਾਂ ਹੋਰ ਕਿਸੇ ਛੱਡਿਆ ਆਉਂਦੇ ਕਿਤੇ ਉਹ ਜਦੋਂ ਨਾ ਹਮਾਰਾ ਆਇਆ ਜਿੱਥੇ ਗਾ ਹਾ ਟਾਹਲੀਆਂ ਆਈਆਂ ਦੇ ਕੋਲ ਤੇ ਉਹ ਕਹਿੰਦਾ ਚਾਹ ਮੈਂ ਚਾਹ ਫੜਾ ਦਿੱਤੀ ਤੇ ਉਹ ਮੈਂ ਕਿਹਾ ਵੀ ਤੂੰ ਕੰਮ ਕਰਦਾ ਕੀ ਕਰਦੇ ਬਾਬਾ ਕਿਤੇ ਚੱਲੇ ਕਹਿੰਦਾ ਇੱਧਰ ਕਿਸੇ ਬੁੜੀ ਨੂੰ ਦਰੰਗ ਹੋਇਆ ਤੇ ਉਹਦਾ ਇੱਕ ਪਾਸਾ ਨੀ ਚੱਲਦਾ ਤੇ ਕਹਿੰਦਾ ਵੀ ਉਹ ਮੈਂ ਕਿਹਾ ਦਵਾਈ ਦਾ ਦਾਰੂ ਦੇਣ ਚਲੇ ਕਹਿੰਦਾ ਦਵਾਈ ਦਾਰੂ ਨੀ ਇਹ ਨਾੜਾਂ ਹੀ ਹੁੰਦੀਆਂ ਵੀ ਜਦੋਂ ਕਹਿ ਲਓ ਵੀ ਸੁੱਚ ਨਾ ਪੀਏ ਤੇ ਬਲਬ ਜਗ ਪੈਂਦਾ ਇਹ ਨਾੜਾਂ ਗਾਂਹ ਦੀਆਂ ਕਿਸੇ ਨਾ ਕਿਸੇ ਨਾਲ ਅੰਗ ਪੈਰ ਨਾਲ ਜੁੜੀਆਂ ਹੁੰਦੀਆਂ ਇਹ ਦਿਮਾਗ ਦੀ ਨਾੜੀ ਇੱਕ ਪਾਸੇ ਵਾਲੀ ਜਿਹੜੀ ਹੈ ਲੈਫਟ ਬਰੇਨ ਰਾਈਟ ਬਰੇਨ ਜਿਹੜਾ ਉਹ ਫੰਕਸ਼ਨਿੰਗ ਜਿਹੜੇ ਵਿੱਚ ਉਹਦੇ ਵਿੱਚ ਫਰਕ ਪੈਂਦਾ ਕਹਿੰਦਾ ਵੀ ਇਹਦੀ ਧੌਣ ਤੇ ਆਹ ਨਾੜੀ ਤੇ ਕਹਿੰਦਾ ਇਹਨੂੰ ਸੁੱਖ ਵਾਰ ਮਰਿਆ ਤੇ ਕਹਿੰਦਾ ਵੀ ਉਹ ਨਾੜ ਤੁਰ ਪੈਣਗੇ ਮੈਂ ਵੀ ਹੈ ਇਹਦਾ ਲੱਛੂ ਨੂੰ ਜਿਹੜੀ ਆ ਉਹ ਚੂੜਾ ਖਰੇ ਉਤਰਿਆ ਸੀ ਰੱਬ ਜਾਣੇ ਤੇ ਇਹ ਵੀਹ ਦਿਨ ਹੋ ਗਿਆ ਇਹ ਕਹੀ ਜਾਂਦਾ ਸੀ ਵੀ ਮੈਂ ਚੂੜੇ ਦੀ ਦਵਾਈ ਲੈਣੀ ਆ ਮੈਂ ਇੱਦਾਂ ਦੀ ਉਹਦਾ ਮੈਂ ਕਿਹਾ ਬਾਬੇ ਹੁਣੇ ਪਰਖ ਲੈਂਦੇ ਵੀ ਇਹਨੂੰ ਆਉਂਦਾ ਕੁਛ ਨਹੀਂ ਮੈਂ ਕਿਹਾ ਵੀ ਇਹਦੀ ਯਾਦ ਉਹਨੇ ਜਦੋਂ ਵੇਖਿਆ ਹੱਥ ਲਾ ਕੇ ਤੇ ਉਹਦਾ ਇਹਦਾ ਰੀੜ ਦਾ ਜਿਹੜਾ ਮਨ ਕਹਿੰਦਾ ਕਹਿੰਦਾ ਇੱਕ ਸਾਈਡ ਨੂੰ ਹੋਇਆ
ਅੱਛਾ
ਮੈਂ ਉਹ ਸਕੈਨਰ ਸੈਂਟਰ ਹੀ ਸੀ ਉਹ ਤੁਰਿਆ ਫਿਰਦਾ ਇੱਦਾਂ ਨਹੀਂ 5-7 ਹਜ਼ਾਰ ਰੁਪਏ ਦੀ ਐਮ ਆਰ ਆਈ ਕਰਾਉਂਦੇ ਨਾ ਆਪਾਂ ਉਹ ਕਹਿੰਦਾ ਵੀ ਪਾਸੇ ਹੋ ਜਾਓ ਐਮ ਆਰ ਆਈ ਦੀ ਲੋੜ ਕੋਈ ਜਦੋਂ ਪਾ ਲਿਆ ਨੇ ਉਹਨੂੰ ਕਹਿੰਦਾ ਇੱਕ ਲੱਤ ਇੱਦਾਂ ਤਾਂ ਨੂੰ ਚੱਕ ਫਿਰ ਇਹਨੂੰ ਰੱਖ ਫਿਰ ਦੂਸਰੀ ਚੱਕ ਇੱਦਾਂ ਲੰਮਾ ਪੈ ਕੇ 2-3 ਵਾਰੀ ਉਹਨੇ ਇੱਦਾਂ ਕਰਾ ਕੇ ਤੇ ਮੂਧਾ ਪਾ ਕੇ ਤੇ ਇੱਦਾਂ ਇੱਦਾਂ ਜਿੱਦਾਂ ਆਪਾਂ ਕੱਪੜਾ ਨਿਚੋੜੀਦਾ ਇੱਦਾਂ ਹਾਂਜੀ ਲੀੜਾ ਨੀ ਕੋਈ ਧੋ ਕੇ ਤਾਂ ਨਿਚੋੜੀਦਾ ਇੱਦਾਂ ਉਹਨੇ ਮੂੰਹ ਉਧਰ ਨੂੰ ਕਰਕੇ ਟੂਈ ਉਧਰ ਨੂੰ ਕਰਕੇ ਤਾਂ ਪਟਾਕਾ ਜਿਹਾ ਜਦੋਂ ਪਾਇਆ ਕੜਾਕ ਜਿਹੀ ਹੋਈ ਆ ਮੈਂ ਕਿਹਾ ਲਾ ਕੰਮ ਹੋ ਗਿਆ ਲੱਛੀ ਦਾ ਮੈਂ ਕਿਹਾ ਹੁਣ ਪਹਿਲਾਂ ਤਾਂ ਕਦੇ ਚੂਹਾ ਸੀ ਤੇ ਮੈਨੂੰ ਲੱਗਦਾ ਵੀ ਰੀੜ ਦੀ ਹੱਡੀ ਤੋੜ ਕੇ ਰੱਖ ਦਿੱਤੀ ਤੇ ਜਦੋਂ ਕੜਾਕ ਦੇਣੀ ਹੋਈ ਜਿਹੜਾ ਮਣਕਾ ਸੀ ਉਹ ਆਪਣੇ ਟਿਕਾਣੇ ਤੇ ਆ ਗਿਆ ਤੇ ਲੱਛੂ ਉੱਠ ਕੇ ਬਹਿ ਗਿਆ ਮੈਂ ਕਿਹਾ ਵੀ ਲੱਛੂ ਬਚ ਗਿਆ ਹੈਗਾ ਕਹਿੰਦਾ ਮੇਰੇ ਤੇ ਜਿੱਦਾਂ ਕਾਇਆ ਹੀ ਇੱਦਾਂ ਹੋ ਗਈ ਜਦੋਂ ਸਰੀਰ ਹਲਕਾ ਹੋ ਗਿਆ ਮਹਿਸੂਸ ਨਹੀਂ ਹੁੰਦਾ ਭਾਰ ਕੋਈ ਤੇ ਲੈ ਵੀ ਉਦੋਂ ਬਾਅਦ ਚ ਲੱਛੂ ਨੇ ਕਦੇ ਮੂੰਹ ਨੀ ਕਿਹਾ ਵੀ ਮੈਨੂੰ ਕੋਈ ਦਰਦ ਆ ਜਾਂ ਤਕਲੀਫ
ਅੱਛਾ
ਬੰਦੇ ਏਦਾਂ ਦੇ ਹੁੰਦੇ ਤੇ ਮੈਂ ਕਿਹਾ ਵੀ ਗੁਣ ਬੰਦੇ ਤੋਂ ਲੈਣਾ ਚਾਹੀਦਾ ਜੇ ਕੋਈ ਬੰਦਾ ਗੁਣ ਜਾਣਦਾ ਤੇ ਉਹਦੇ ਪੈਰੀ ਆ ਕੇ ਡਿੱਗ ਕੇ ਨਾ ਕਿਸੇ ਤਰੀਕੇ ਨਾਲ ਕੋਈ ਗੁਣ ਉਦੋਂ ਲੈ ਲੈਣਾ ਚਾਹੀਦਾ ਗੁਣ ਵੰਡਣ ਨਾਲ ਵਾਧਾ ਵੀ ਆ ਤਾਂ ਪਹਿਲੀ ਗੱਲ ਹੈ ਛੇਤੀ ਕੀਤੇ ਕੋਈ ਗੁਣ ਪੱਛੀ ਲੱਗਣਾ ਦਿੰਦਾ ਹੀ ਨਹੀਂ ਜੇ ਸੱਚ ਪੁੱਛੀ
ਜੀ
ਵਿਰਲਾ ਵਾਂਝਾ ਜਿਹੜਾ ਜਾਣਦਾ ਵਾ ਉਹ ਕਹਿੰਦਾ ਵੀ ਮੈਂ ਇਹਨੂੰ ਸੌਖੀ ਹਾਂ ਤੇ ਮੈਂ ਉਹਨੂੰ ਫਿਰ ਪ੍ਰਤਿਆ ਕੇ ਕਿਉਂਕਿ ਕੋਈ ਚੀਜ਼ ਜੇ ਤੁਸੀਂ ਕਿਸੇ ਤੋਂ ਲੈਣਾ ਨਾ ਗੁਣ ਬੜਾ ਨੀਵਾਂ ਹੋਣਾ ਪੈਂਦਾ ਬਹੁਤ ਨਿਮਰਤਾ ਰੱਖਣੀ ਪੈਂਦੀ ਦਿਲ ਜਿੱਤਣਾ ਪੈਂਦਾ ਉਸਤਾਦ ਦਾ ਚੇਲੇ ਨੂੰ ਗੁਣ ਫੇਰ ਮਿਲਦੇ ਮੈਂ ਚਾਹ ਚੂ ਚਾਈ ਤੇ ਬੜਾ ਸਤਿਕਾਰ ਕੀਤਾ ਸ਼ਾਮੇ ਮੈਂ ਕਿਹਾ ਬਹਿ ਗਿਆ ਫਿਰ ਉਹਨੂੰ ਮੈਂ ਪੁੱਛਿਆ ਮੈਂ ਉਹਨੇ ਫਿਰ ਮੈਨੂੰ ਦੱਸਿਆ ਸਾਰੇ ਵੱਲ ਕਹਿੰਦਾ ਇੱਥੇ ਕਾ ਨਾੜਾ ਨੀ ਆ ਉਹ ਮੇਰੀ ਨਾ ਨੱਪ ਦਿਓ ਤਾ ਜੀ ਉਹ ਦਿਖਾਉਣਾ ਤੈਨੂੰ ਨੱਪ ਕੇ ਤੇ ਤੈਨੂੰ ਮੈਂ ਬੇਹੋਸ਼ ਕਰਕੇ ਕੀ ਲੈਣਾ ਉਹ ਇਹਨੂੰ ਮੜਾ ਇੱਦਾਂ ਨੱਪਦਾ ਤੇ ਬੰਦਾ ਨਾਲ ਹੀ ਜਿੱਦਾਂ ਸੁੱਚ ਬੰਦ ਕਰਕੇ ਤੇ ਬਲਬ ਬੁੱਝ ਜਾਂਦਾ ਇੱਦਾਂ ਬੰਦਾ ਨਾਲ ਹੀ ਥੱਲੇ ਡਿੱਗ ਪੈਂਦੇ
ਅੱਛਾ
ਲਾ ਉਹ ਮੈਨੂੰ ਇੰਨਾ ਗਾਉਣ ਆਉਂਦਾ ਮੈਂ ਕਿਸੇ ਨੂੰ ਜੱਫੀ ਪਾ ਕੇ ਤੇ ਨਾੜ ਨੱਪ ਕੇ ਪਿੱਛੋਂ ਧੋਣ ਤੇ ਤੇ ਬੰਦਾ ਸਿੱਟ ਕੇ ਤੇ ਲੰਮਾ ਪਾ ਕੇ ਤੇ ਉਹਨੂੰ ਬੇਸੁਰਦ ਕਰ ਸਕਦਾ ਜੀ
ਅੱਛਾ ਜੀ
ਉਹ ਫਿਰ ਤਾਂ ਹਜੇ ਗੋਣੀ ਤੁਹਾਡੇ ਕੋਲ ਬੜਾ ਆਹ ਮੈਂ ਦੱਸਦਾ ਤਾਂ ਨੀ ਵੀ ਚੋਰ ਡਾਕੂ ਆ ਗਿਆ ਅਗਲਾ ਤੇ ਜੱਫੀ ਪਾ ਕੇ ਬੰਦਾ ਸਮਾ ਕੇ ਤੇ ਚੇਜੇ ਵੀ ਜੋ ਸਮਾਨ ਕੱਢ ਕੇ ਤੇ ਉੱਡਦਾ ਬਣੋ ਹਾਂ ਹਾਂ ਇਹਦੇ ਵੀ ਮੂੰਹ ਵੱਲ ਕਿੱਦਾਂ ਵੇਖਦੇ ਮੇਰੇ ਵੱਲ ਵੀ ਜਿੱਦਾਂ ਮੈਂ ਝੂਠ ਮਾਰਦਾ ਹੁੰਦਾ ਨਹੀਂ ਨਹੀਂ ਆ ਵੈਸੇ ਸੋਚਦੇ ਆ ਨਹੀਂ ਸੋਚਦੇ ਨੀ ਤੁਸੀਂ ਤਾਂ ਵੇਖਦੇ ਆ ਇੱਦਾਂ ਜਿੱਦਾਂ ਤੁਹਾਨੂੰ ਸ਼ੱਕ ਆ ਕਿਸੇ ਚੀਜ਼ ਦਾ ਨਹੀਂ ਨਹੀਂ ਸ਼ੱਕ ਨੀ ਤਾਂ ਜੀ ਹੋਊ ਇੱਦਾਂ ਦੀ ਗੱਲ ਉਹ ਨਾੜੀ ਵਿਗਿਆਨ ਕਿਤੇ ਐਸੇ ਆ ਸਾਰੀਆਂ ਨਾੜਾਂ ਜਿਹੜੀਆਂ ਵਾ ਇਹ ਸਮਝ ਲਓ ਵੀ ਤਾਰਾਂ ਆਈਆਂ ਸਰੀਰ ਚ ਆਪਾਂ ਜੇ ਰੋਬੋਟ ਬਣਾਉਂਦੇ ਹਾਂ ਉਹਦੀਆਂ ਤਾਰਾਂ ਆਈਆਂ ਜੇ ਹੱਥ ਨਹੀਂ ਕੰਮ ਕਰਦਾ ਤਾਂ ਤਾਰ ਕਿਸੇ ਨੂੰ ਕਹਿੰਦਾ ਫ੍ਰੈਕਚਰ ਹੋ ਗਈ ਹੈ ਜਿਹਨੂੰ ਉਹਦੀ ਵਾਇਰਿੰਗ ਕਰਨੀ ਆਉਂਦੀ ਆ ਉਹ ਕੱਢ ਦੂਗਾ ਨੀਲੀ ਤਾਰ ਕੱਢ ਕੇ ਤੇ ਦੁਬਾਰਾ ਪਾ ਦੋ ਚੱਲ ਪਊਗੀ ਐਡਾ ਘਰ ਆ ਉਹਦੇ 'ਚ ਕੋਈ ਲਾਈਟ ਬੁੱਝੀ ਹੋਵੇ ਜਾਂ ਪੱਖਾ ਹੋਵੇ ਜਾਂ ਕੋਈ ਹੋਵੇ ਤਾਂ ਉਹ ਵੇਖਦੇ ਨਾ ਮਿਸਤਰੀ ਵੀ ਇੱਥੋਂ ਤਾਰਾਂ ਟੁੱਟੀ ਆ ਜਾਂ ਇਹਦੇ 'ਚ ਕਰੰਟ ਆਉਂਦਾ ਕਿ ਨਹੀਂ ਆਉਂਦਾ ਸਾਰਾ ਜਿਹੜਾ ਨਾੜੇ ਵਿਗਿਆਨ ਆ ਨਾ ਬਹੁਤਾ ਇਹ ਹੁਣ ਦਾ ਨੇਗਾ ਇਹਨੂੰ ਸਦੀਆਂ ਹੋ ਗਈਆਂ ਹੁਣ ਤਾਂ ਕੁਛ ਸਿੱਖਦਾ ਹੀ ਨਹੀਂ ਇਹਨੂੰ ਗਾਉਣ ਵਾਲੇ ਵੀ ਹੁਣ ਤਾਂ ਦੁਨੀਆਂ ਦਾ ਜਲ ਗਿਆ
ਤੁਹਾਨੂੰ ਪਤਾ
ਅੱਲਾ ਉਹ ਮੈਨੂੰ ਤਾਂ ਪਤਾ ਹੀ ਆ ਤੁਹਾਨੂੰ ਤਾਂ ਤਾਜੀ ਹਰ ਚੀਜ਼ ਹੀ ਪਤਾ ਹੁੰਦੀ ਉਹ ਜਾਂ ਚਪੇੜਾ ਨਾ ਹਾਰੇ ਇੱਧਰ ਅਮਨ ਗਿੱਲ ਸਾਹਿਬ ਤਾਂ ਜੀ ਆਏ ਨੇ ਕਹਿੰਦੇ ਸਤਿ ਸ਼੍ਰੀ ਅਕਾਲ ਤਾਇਆ ਜੀ ਉਹ ਬਲਿਆ ਗਿੱਲੋ ਗਿੱਲ 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 ਜਿਹਨੇ ਜਿੱਤਿਆ ਸਾਡਾ ਦਿਲ ਉਹ ਗਿੱਲ ਕੀ ਹਾਲ ਚਾਲ ਆ ਸਿੱਧਾ ਔਰ ਰੈਡਾ
ਜੀ
ਕਹਿੰਦੇ ਕੀ ਹਾਲ ਨੇ ਤੁਹਾਡੇ ਤਾਇਆ ਜੀ ਹਾਲ ਚਾਲ ਗਿੱਲ ਸਾਹਿਬ ਚੰਗੇ ਤੁਸੀਂ ਆਪਣਾ ਸੁਣਾਓ ਤੁਸੀਂ ਦੱਸੋ ਕਿੱਦਾਂ ਔਰ ਰੈਡਾ
ਜੀ ਕਹਿੰਦੇ ਮੈਂ ਠੀਕ ਹਾਂ ਤਾਜੀ ਹਾਜ਼ਰੀ ਕਬੂਲ ਕਰੋ ਜੀ
ਹਾਜ਼ਰੀ ਬਾਬਾ ਜੀ ਆਪ ਜੀ ਦੀ ਕਬੂਲ ਆ ਇਹ ਤਾਂ ਕਬੂਲ ਆ ਕਬੂਲ ਆ ਕਰੀ ਜਾਂਦੇ ਹਾਂ
ਤੇ ਬਹੁਤ ਬਹੁਤ ਸ਼ੁਕਰੀਆ ਗਿੱਲ ਸਾਹਿਬ ਆਪ ਜੀ ਦਾ ਵੀ ਪ੍ਰੋਗਰਾਮ ਦੇ ਵਿਚ ਸ਼ਾਮਲ ਹੋਣ ਦੇ ਲਈ। ਤੇ ਪਰਮਜੀਤ ਸਿੰਘ ਧਾਰੀਵਾਲ ਸਾਹਿਬ ਪਹੁੰਚ ਚੁੱਕੇ ਨੇ। ਓਬਾ ਲਿਆ ਤੇਰੇ ਧਾਰੀਵਾਲ ਆਲਾ ਵੀ ਕੱਢਿਆ ਵੀ ਟੈਮ ਉਹ ਸਾਡੇ ਬਗੇ ਨੇ ਆਹਾ ਉਹ ਮੀਂਹ ਤੋਂ ਬਚੇ ਆ ਕੇ ਨਹੀਂ ਤੁਹਾਡੇ ਤਾਂ ਮੀਂਹ ਨੀ ਪਛੀ ਲੱਗਣਾ ਪੈਣੋ ਹੜਦਾ ਦੱਸ ਕੇ ਤੁਹਾਨੂੰ ਚੱਲੀਏ ਆਹੋ ਮੀਂਹ ਜਿਹੜਾ ਨਾ ਉਹ ਮੈਨੂੰ ਲੱਗਦਾ ਨੀ ਵੀ ਇਹ ਮੀਂਹ ਤੋਂ ਬਚਾਊਗਾ ਕੰਮ। ਕਹਿੰਦੇ ਸਤਿ ਸ੍ਰੀ ਅਕਾਲ ਤਾਇਆ ਜੀ ਮਨਦੀਪ ਭਾਜੀ ਤੇ ਤਾਇਆ ਸੁਖ ਬਿਖਨ ਪ੍ਰੀਤ ਆਲੂ ਵਾਲੀਆ ਗੰਡੀ ਪਿੰਡੀਏ ਨੂੰ ਲੈ ਉਦਣ ਤਾਂ ਬੜੀ ਹੋਣੀ ਤੂੰ ਗੱਲ ਕਹਿ ਤੀ ਬਿਖਨ ਸਿੰਘ ਤਾਸ਼ਪੁਰੀ ਨੂੰ ਅੱਜ ਤੈਨੂੰ ਕੀ ਹੋ ਗਿਆ ਮੈਨੂੰ ਪਹਿਲਾਂ ਇਹ ਸੀ ਵੀ ਤਾਂ ਲਿਖਿਆ ਲਿਖਾਇਆ ਹੁੰਦਾ ਇਹ ਸੁਖ ਬਿਖਨ ਪ੍ਰੀਤ ਵਾਲੀ ਗੱਲ ਇਹ ਜਦੋਂ ਇਹਨੇ ਕੱਲ ਲਿਖਿਆ ਤੇ ਮੈਂ ਕਿਹਾ ਵੀ ਨਹੀਂ ਫਿਰ ਖੜੇ ਪੈਰ ਹੀ ਲਿਖਦਾ
ਜੀ
ਇਹ ਸਿੱਧੂ ਮੂਸੇਵਾਲੇ ਵਾਂਗੂ ਖੜੇ ਪੈਰ ਹੀ ਲਿਖਦਾ ਜੀ। ਕਹਿੰਦੇ ਤਾਇਆ ਜੀ ਤੁਹਾਡੇ ਜਵਾਨੀ ਵੇਲੇ ਦੇ ਖਾਧੇ ਹੋਏ ਬਦਾਮ ਹੁਣ ਤੱਕ ਤੁਹਾਡੇ ਵਿੱਚ ਬੋਲਦੇ ਨੇ ਓਲ ਮੇਰੀਆਂ ਖੁਰਾਕਾਂ ਕਿਤੇ ਤੁਸੀਂ ਖਾ ਲੈਣੀਆਂ ਕਿਤੇ ਹੋਏ ਉਹ ਬੱਲੇ ਤੇਰੇ ਗੱਲ ਤੇਰੀ ਠੀਕ ਹੀ ਜਵਾਨੀ ਚ ਬਦਾਮ ਤੇ ਖਾਧੇ ਥੋੜੇ ਜਿਹਾ ਭਾਵੇਂ ਮੈਂ ਕਾਟਿਆ ਤੇ ਪਰ ਮੂੰਗਫਲੀ ਜਿਹੜੀ ਆ ਬਦਾਮਾਂ ਦੀ ਵੀ ਮਾਂ ਲਾਲਾ ਮਾਂ ਇੰਨੀ ਜਾਨ ਮੂੰਗਫਲੀ ਚ ਮੂੰਗਫਲੀ ਰਾਤ ਨੂੰ ਭੇ ਲੈਣੀ ਸਵੇਰ ਨੂੰ ਖਾਣੀ ਤੇ ਮੂੰਗਫਲੀ ਦੀਆਂ ਹੋਲਾਂ ਭੁੰਨ ਭੁੰਨ ਖਾਣੀਆਂ ਮੂੰਗਫਲੀ ਨੂੰ ਅੱਗ ਤੇ ਰੱਖ ਕੇ ਤੇ ਪਕਾ ਕੇ ਖਾਣ ਦਾ ਹੀ ਉਹ ਸਵਾਦ ਆ ਨਾ ਇਟ ਇਜ਼ ਵੈਰੀ ਗੁੱਡ ਤੇ ਮੂੰਗਫਲੀ ਮੈਂ ਬੜੀ ਖਾਧੀ ਛੋਲੇ ਮੇਰੇ ਜਿੰਨੇ ਖਾਣੇ ਨੀ ਛੋਲੇ ਤੇ ਮੇਰੇ ਜਿੰਨੇ ਮੇਲਾ ਦਾ ਘੋੜਾ ਵੀ ਨੀ ਖਾਂਦਾ ਉਹਨਾਂ ਬਹੁਤ ਛੋਲੇ ਖਾਧੇ ਮੈਂ ਜਿੱਦਾਂ ਕਹਿ ਲਾ ਵੀ ਅੱਧੇ ਲਾਏ ਹੁੰਦੇ ਸੀ ਖੇਤਾਂ ਚ ਖੇਤਾਂ ਚ ਲਾਦੇ ਛੋਲੇ ਹੋਰ ਸਿਰ ਨੂੰ ਲਾਏ ਉਹਨੇ ਵੀ ਜਾਂ ਸਿਰ ਤੇ ਗਾਏ ਜਾਂ ਕੋਠੇ ਤੇ ਗਾਏ ਤਾਂ ਪੈਰੀਆਂ ਚ ਪੁੱਤ ਲਾਈ ਦੇ ਸੀ ਮੋਠ ਬੜਾ ਹੁੰਦਾ ਸੀ ਅੱਛਾ ਮੋਠ ਵੀ ਖਾਂਦੇ ਰਹੇ ਉਹ ਸੁਦਾ ਗਰਮੀ ਦੀ ਥਾਂ ਵਾ ਮੋਠ ਖਾ ਕੇ ਪੀੜੀਆ ਕਰਾ ਲਾ ਖਾਂਦੇ ਰਹੇ ਮੋਠ ਵੀ ਬਸ ਥੋੜੇ ਖਾਧੇ ਮੈਂ ਜ਼ਿਆਦਾ ਖਾਧੀ ਆ ਮੂੰਗੀ ਤੇ ਆ ਜਿਹੜਾ ਕੀ ਆ ਮਾਰਾ ਮੂੰਗਫਲੀ ਤੇ ਛੋਲੇ ਜਿਹੜੇ ਬੰਦੇ ਨੇ ਇਹ ਚੀਜ਼ਾਂ ਖਾ ਲਈਆਂ ਨਾ ਮੇਰੇ ਤੋਂ ਸੈਨ ਕਰਾ ਲਓ ਸਰਪੰਚਣੀ ਦੀ ਮੋਹਰ ਲਾ ਲੂੰ ਕਿਉਂਕਿ ਮੇਰੇ ਤੋਂ ਆਪਦੀ ਤਾਂ ਕੋਈ ਮੋਹਰ ਹੈ ਨਹੀਂ ਗੀ ਤੇ ਸੈਨ ਕਰਾ ਦੂੰ ਪੰਚ ਵਾਲੇ ਥਾਂ ਦੇ ਜੇ ਬੰਦਾ ਕੋ ਬੁੱਢਾ ਹੋ ਗਿਆ ਤਾਂ ਮੈਨੂੰ ਕਹਿ ਦਿਓ ਜੇ ਬਿਮਾਰ ਹੋ ਗਿਆ ਤਾਂ ਮੈਨੂੰ ਕਹਿ ਦਿਓ ਕਿਹੜੀ ਚੀਜ਼ ਮੂੰਗਫਲੀ ਛੋਲੇ ਤੇ ਮੂੰਗੀ ਤੇ ਜਿਹੜਾ ਖਾ ਗਿਆ ਨਾ ਮੈਂ ਗੱਲਾਂ ਪਰੰਪਾਰੀ ਹੋਣਗੀ ਅੱਛਾ ਬਸ ਆ ਜੀ ਇਹ ਡਾਇਟ ਪਲਾਨ ਤੁਸੀਂ ਦੱਸ ਸਾਹਿਬ ਦਾ ਆਹੋ ਜੀ ਅਸੀਂ ਖਾਧੀ ਸੀ ਤੇ ਹੋਰ ਕਿਹਾ ਜੀ ਆਮ ਤੌਰ ਤੇ ਤੇ ਇਹ ਜਿਹੜਾ ਬੰਦਾ ਖਾ ਲੈਂਦਾ ਉਹ ਖਾ ਕੇ ਫਿਰ ਦੱਸਦਾ ਵੀ ਹਾਂ ਕਹਿੰਦੇ ਜਾਂ ਵਾਹ ਪੈ ਜਾਣੇ ਜਾਂ ਰਾਹ ਪੈ ਜਾਣੇ ਜਦੋਂ ਰਾਹ ਪਾਉਂਗੇ ਤੁਹਾਨੂੰ ਲੱਗ ਜੂ ਪਤਾ ਵੀ ਇਹਦੇ ਵਿੱਚ ਕੀ ਆਨੰਦ ਆ ਕੀ ਸਵਾਦ ਆ ਤੇ ਕੀ ਨਹੀਂ ਜੀ ਤੇ ਲਓ ਫਿਰ ਤਾਂ ਜੀ ਅੱਗੇ ਪ੍ਰੋਗਰਾਮ ਦੇ ਵਿੱਚ ਜਿਹੜਾ ਸੁਨੇਹਾ ਉਹ ਆਪਣੇ ਸਰੋਤਿਆਂ ਦੇ ਸਾਰੇ ਆਪਾਂ ਪੜ੍ਹ ਦਿੱਤੇ ਤੇ ਹੁਣ ਆਪਾਂ ਗੀਤ ਸੁਣਾ ਦਈਏ ਆਹ ਗੀਤ ਸੁਣਾ ਰਮਾਣੇ ਨੂੰ ਜੀ ਰਮਾਣਾ ਸਾਹਿਬ ਨੇ ਤਾਂ ਜੀ ਪਹਿਲਾ ਗੀਤ ਜਿਹੜਾ ਸੁਣਨਾ ਚਾਹਿਆ ਸੁਖਸ਼ਿੰਦਰ ਸ਼ਿੰਦੇ ਦੀ ਆਵਾਜ਼ ਦੇ ਵਿੱਚ ਆਹਾ ਸੁਖਸ਼ਿੰਦਰ ਸ਼ਿੰਦਾ ਮਿਲ ਗੀਤ ਓਏ ਆਪਾਂ ਸੁਖਸ਼ਿੰਦਰ ਸ਼ਿੰਦਾ ਰੱਖਿਆ ਪ੍ਰੋਗਰਾਮ ਜੀ ਨੇ ਸੁਖਸ਼ਿੰਦਰ ਸ਼ਿੰਦੇ ਦਾ ਗੀਤ ਸੁਣਾ ਦਿਓ ਟੀਟੂ ਸਾਹਿਬ ਜਿਹੜੇ ਸਾਹਿਬ ਗੀਤ ਕਹਿੰਦੇ ਸ਼ਿੰਦੇ ਦਾ ਸੁਣਾ ਦੋਗੇ ਕਿ ਨਹੀਂ ਮੂੰਹ ਵੇਖ ਲਓ ਇਹਨਾਂ ਦਾ ਕਿੱਦਾਂ ਦਾ ਕੀਤਾ ਮਿਲ ਗਈ ਉਹਨਾਂ ਇਹ ਸੋਹਣਾ ਗੀਤ ਸੁਣਾਉ ਜਿਹੜਾ ਉਹਨਾਂ ਨੇ ਕਿਹਾ ਜੀ ਤਾਇਆ ਜੀ ਇਹ ਸੋਹਣਾ ਗੀਤ ਹੀ ਸੁਣਾਉਣਾ ਆਪਾਂ ਮਾੜਾ ਕਾਹਦੋਂ ਸੁਣਾਉਣਾ ਆਹ ਸਿੰਘ ਨਾਲ ਜੋੜੀ ਜੱਚਦੀ ਹੈ ਇਹ ਦਲਜੀਤ ਦੁਸਾਂਝ ਹੈ ਨਾਲ ਇਹਦੇ ਵਿੱਚ ਚਲੋ ਉਹ ਵੀ ਆ ਜਾਏ ਤੇ ਆਪਾਂ ਨੂੰ ਕਿਹੜਾ ਉਹਦੇ ਨਾਲ ਕੋਈ ਲੜਾਈ ਹੈ ਤੇ ਲਾ ਦੂ
ਸਿੰਘ ਲੱਗਦਾ
ਕਿਤੇ ਵੀ ਕਿਆ ਕਿਤੇ ਸ਼ਾਵਾਈਏ ਬਈ ਆ ਬਲਿਆ ਪਿਛੇ ਕਾਕਾ ਨਿਆਣੇ ਜਿਹਾ ਵੇਲਾ ਕਿੰਨੇ ਤੇਜ ਨਿਆਣੇ ਜਿਹਾ ਨਾਲ ਹੀ ਮਗਰ ਬੋਲੇ ਨਿਆਣੇ ਜਿਹਾ ਹੁਣ ਨਿਆਣੇ ਜਿਹਾ ਇੱਦਾਂ ਕਰਦੇ ਪਛੀ ਲਗੜੇ ਬਹੁਤ ਜਦੋਂ ਸਾਡਾ ਹੈਪੀ ਹੈ ਮੈਂ ਨਾ ਇਹਨੇ ਉਹ ਲਾ ਮਤਲਬ ਐਲਟ ਕਰਨੀ ਜਿਹੜੀ ਸਿਰੇ ਦੀ ਕਿੰਨੀ ਕਹਿਣਾ ਤੁਸੀਂ ਕਿਤੇ ਨਿੱਕੇ ਹੁੰਦੇ ਕਿੰਨੀਆਂ ਕਿਰਤਾਂ ਕਰਦੇ ਉਹ ਮੈਂ ਤਾਂ ਬੜੀ ਬਲਾ ਸੀ ਨਿੱਕਾ ਹੁੰਦਾ ਮੈਂ ਬਾਲਾ ਭੋਲਾ ਸੀ ਭੋਲਾ ਸੀ ਹਾਂ ਬਾਲਾ ਉਹ ਸੋਹਣਾ ਹੀ ਸੀ ਮੈਨੂੰ ਤਾਂ ਕਾਲਜੀਏ ਕੁੜੀਆਂ ਚਾ ਕੇ ਤੇ ਕਾਲਜ ਲੈ ਜਾਂਦੀਆਂ ਉਹ ਮੈਨੂੰ ਸਾਡੀ ਮਾਂ ਦੱਸੇ ਬੀਬੀ ਕਹਿੰਦੀ ਕਾਲਜ ਲੈ ਗਿਆ ਇੱਕ ਵਾਰ ਤੈਨੂੰ ਜਾ ਕੇ ਕੁੜੀਆਂ ਕਦੇ ਕੁੜੀਆਂ ਲੜ ਪਈਆਂ ਇੱਕ ਦੂਜੇ ਜੂੰਡੀਓ ਜੂੰਡੀ ਹੋ ਗਈਆਂ ਮੈਂ ਚੱਕਣਾ ਮੈਂ ਚੱਕਣਾ ਅੱਛਾ ਉਹ ਲੜ ਪਈਆਂ ਤੇ ਗੁੱਤਮ ਗੁੱਤੀ ਹੋ ਗਈਆਂ ਤੇ ਜਿਹੜੀ ਮੈਡਮ ਸੀ ਕਦੇ ਪ੍ਰੋਫੈਸਰ ਸੀ ਜਿਹੜੀ ਉਦੋਂ ਦੀ ਹਿਸਟਰੀ ਦੀ ਇਹ ਤਾਂ ਹਾ ਹੀ ਜਾਣ ਡੀ ਸੀ ਉਹ ਕਹਿੰਦੇ ਚੱਕਣਾ ਹੀ ਮੈਂ ਅੱਛਾ ਉਹ ਕਹਿੰਦੇ ਆ ਕੁੜੀਆਂ ਕਹਿੰਦੀਆਂ ਮੈਂ ਕਿਹੜਾ ਉਸ ਮੈਨੂੰ ਤਾਂ ਸੁਰਤ ਹੀ ਨਹੀਂ ਸੁਰਤ ਹੁੰਦੀ ਤੇ ਮੈਂ ਉਹਨਾਂ ਨੂੰ ਲੜਾਈ ਹਟਾ ਦਿੰਦਾ ਉਹ ਜਿਹੜੇ ਹੇਠ ਆ ਰਹੀ ਆ ਕਹਿੰਦੇ ਆਦੋ ਘਰ ਲੈ ਗਈ ਘਰ ਜਾ ਕੇ ਆਪਣੇ ਪਰਾਹੁਣੇ ਨੂੰ ਕਹਿੰਦੇ ਜੇ ਮੁੰਡਾ ਜੰਮਣਾ ਤਾਂ ਆਪਾਂ ਏਦਾਂ ਦਾ ਜੰਮਣਾ ਨਹੀਂ ਤੇ ਬਿਨਾਂ ਨਿਆਣੇ ਦੇ ਰਹਿਣ ਨੂੰ ਆਪਾਂ ਤਿਆਰ ਅੱਛਾ ਵਿਖਾਉਣ ਲੈ ਗਈ ਆਹੋ ਉਦੋਂ ਕਿਹੜਾ ਫੋਟੋਆਂ ਹੁੰਦੀਆਂ ਜਿਹੜੀ ਫੋਟੋ ਲੈ ਗਈ ਉਹ ਮੈਨੂੰ ਹੀ ਲੈ ਗਈ ਨਾਲ ਲਿਜਾ ਕੇ ਤੇ ਵਿਖਾ ਕੇ ਤੇ ਸਾਡੇ ਘਰ ਛੱਡ ਗਈ ਬੀਬੀ ਸਾਡੇ ਨੂੰ ਕਹਿੰਦੀ ਤੂੰ ਕਰਮਾਂ ਵਾਲੀ ਆ ਏਦਾਂ ਦੇ ਕਦੇ ਵਾਰ ਵਾਰ ਨਹੀਂ ਜੰਮਦੇ ਅੱਛਾ ਤਾਂ ਜੀ ਇੰਨਾ ਹੀ ਜ਼ਿਆਦਾ ਲੈ ਹੋਰ ਕੀ ਉਹ ਤੀਜੇ ਚੌਥੇ ਦਿਨ ਹੀ ਲੈ ਜਾਂਦੀਆਂ ਸੀ ਕੁੜੀਆਂ ਦੇ ਕਾਲਜ, ਤਾਂ ਹੀ ਉਹਦਾ ਮੈਂ ਕਾਲਜ ਗਿਆ ਨੀ ਆਪ, ਨਿਕਾਹ ਹੁੰਦਾ ਹੀ ਕਾਲਜ ਦੇ ਮੈਂ ਦਰਸ਼ਨ ਕਰ ਬੈਠਾ ਕਾਲਜ ਦੇ ਦਰਸ਼ਨ। ਤੇ ਤੁਸੀਂ ਸਕੂਲੇ ਪੜ੍ਹੇ? ਉਹ ਸਕੂਲੇ ਤਾਂ ਪੁੱਤ ਜਿੰਨਾ ਚਾਹ ਤਾਇਆ ਪੜ੍ਹਦਾ ਰਿਹਾ ਸਕੂਲ ਦੇ ਵਿੱਚ ਨਾ, ਉਹਨਾਂ ਤੇ ਕੋਈ ਦੁਨੀਆਂ ਤੇ ਪੜ੍ਹਿਆ ਵੀ ਨਹੀਂ ਹੋਣਾ। ਇਹ ਮੈਡਮ ਜਿਹੜੀ ਸੀ ਪੜ੍ਹਨ ਨੂੰ ਮੈਂ ਠੀਕ ਠਾਕ ਹੀ ਸੀ, ਹਾਂ ਪੜ੍ਹਾਉਣ ਵਾਲੇ ਵੀ ਗਾਉਂ ਠੀਕ ਠਾਕ ਹੀ ਸੀ ਤੇ ਮੈਂ ਠੀਕ ਠਾਕ ਹੀ ਹੋਣਾ, ਕਿਉਂਕਿ ਪੜ੍ਹਾਈ ਜਿਹੜੀ ਆ ਉਹ ਪੜ੍ਹਾਉਣ ਵਾਲਿਆਂ ਦੇ ਉੱਤੇ ਨਿਰਭਰ ਕਰਦੀ ਆ, ਨਾ ਕਿ ਪੜ੍ਹਨ ਵਾਲਿਆਂ ਦੇ ਉੱਤੇ।
ਜੀ
ਲੈ ਵੀ ਉਹ ਮੈਨੂੰ ਆਂਦੀ ਮੈਡਮ ਜੀ ਸੀ ਉੱਥੇ ਜਿਹੜੀ ਪੜ੍ਹਾਉਂਦੀ ਹੁੰਦੀ ਸੀ, ਗੁੱਸੇਖੋਰੀ ਵਾਲੀ ਸੀ ਹੱਦੋਂ ਵੱਧ ਹੀ, ਕਹਿੰਦੇ ਹੁੰਦੇ ਗੁੱਸਾ ਤੇ ਉਹਦਾ ਸਭ ਨੂੰ ਹੀ ਆਉਂਦਾ, ਪਰ ਉਹ ਥੋੜ੍ਹੀ ਜਿਹੀ ਜ਼ਿਆਦਾ ਹੀ ਕਰ ਜਾਂਦੀ ਸੀ ਤੇ ਨਲੈਕਾਂ ਨੂੰ ਤੇ ਉਹ ਸਮਝ ਲਓ ਵੀ ਉਹ ਨਲੈਕਾਂ ਦੀ ਤਾਂ ਮਰੇਸ਼ ਪੂਰੀ ਸੀ, ਤਾਂ ਛੱਡਦੀ ਕੁਛ ਨਹੀਂ। ਤੇ ਤੁਸੀਂ ਉਹ ਮੈਂ ਨਾ ਨਲੈਕਾਂ ਜੀ ਆਉਂਦਾ ਸੀ ਨਾ ਬਾੜਿਆਂ ਜੀ ਆਉਂਦਾ ਸੀ, ਦਰਮਿਆਨੇ ਜਿਹਾ ਥਾਂ ਬੈਠਾ ਵੀ ਮੈਂ ਵਿਚਕਾਰ ਜਿਹਾ ਹੁੰਦਾ ਸੀ ਤੇ ਮੈਨੂੰ ਇੱਕ ਵਾਰੀ ਇਹ ਨੱਥਾ ਕਹਿੰਦਾ ਆ ਵੀ ਮੂਹਰੇ ਆਪਾਂ ਬੈਠਿਆ ਕਰਨਾ, ਤੇ ਮੈਂ ਕਿਹਾ ਮੂਹਰੇ ਕਿ ਉੱਥੇ ਆਪਾਂ ਨੂੰ ਸੇਬ ਸੰਤਰੇ ਮਿਲਣੇ ਆ ਵੀ ਉਹ ਜਿਹੜਾ, ਉਹ ਕਹਿੰਦਾ ਮੂਹਰੇ ਜਦੋਂ ਬੈਠ ਗਏ ਤੇ ਮਾਸਟਰਾਂ ਨੂੰ ਲੱਗਦਾ ਵੀ ਪੜ੍ਹੇ ਪੁੜੇ ਪੜ੍ਹਨ ਵਾਲੇ ਆ, ਪਿਛਲੇ ਵਾਲਿਆਂ ਦੇ ਛਿੱਤਰ ਫਿਰਦੇ ਆ। ਲੈ ਵੀ ਨੱਥੇ ਨੇ ਨਿੱਕੀ ਉਮਰ ਚ ਹੀ ਆਬਜ਼ਰਵੇਸ਼ਨ ਕਰ ਲਈ ਸੀ ਵੀ ਛਿੱਤਰ ਪੈਣਾ ਪਿੱਛਿਓਂ ਪੈਣਾ, ਜਦੋਂ ਮੈਂ ਵੀ ਅਹਿਸਾਸ ਕੀਤਾ ਵੀ ਪਿੱਛਿਓਂ ਮੈਡਮ ਠਾ ਠਾ ਕੇ ਪੀੜਾਂ ਮਾਰੀ ਜਾਂਦੀ ਆ ਤੇ ਹੱਥ ਨੂੰ ਜਿਹੜੇ ਉਹਦੇ ਖੁਰਕ ਜੀ ਆਉਂਦੀ ਤੇ ਉਹ ਨਿਆਣੇ ਮਾਰ ਮਾਰ ਥੱਪੜੀ ਦੀ ਕਰਦੀ, ਮੈਨੂੰ ਫਿਰ ਪਤਾ ਲੱਗ ਗਿਆ ਵੀ ਮੂਹਰੇ ਪੈਣ ਦੇ ਫਾਇਦੇ ਹੀ, ਮੈਂ ਮੂਹਰੇ ਪੈਣ ਲੱਗ ਗਿਆ। ਨੁਕਸਾਨ ਮੈਨੂੰ ਉਦੋਂ ਹੋਇਆ ਜਦੋਂ ਡੀ ਓ ਜੀ ਆਏ ਸਾਡੇ, ਡੀ ਓ ਜੀ ਆ ਡੀ ਓ ਸਾਹਿਬ ਆਏ, ਉਹ ਕਹਿੰਦੇ ਵੀ ਉਹ ਜਿਹੜਾ ਸਾਡਾ ਮਾਸਟਰ ਜੀ ਹੈੱਡ ਮਾਸਟਰ, ਉਹਨੇ ਕਿਹਾ ਵੀ ਪਿਛਲੇ ਦਿਨ ਲੈ ਕੇ ਹੁੰਦੇ ਉਹਨੂੰ ਮੋਹਰਿਆਂ 'ਚ ਉਠਾਉਣਾ, ਥਾਂ ਹੀ ਮੈਨੂੰ ਲਿਆ ਡੀ ਓ ਜੀ ਨੇ। ਉਹ ਕਹਿੰਦਾ ਕਾਕਾ ਪੰਜਾਬ ਦੀ ਰਾਜਧਾਨੀ ਹੋਈ ਲੈਂਦਾ ਦੱਸ ਤੂੰ, ਮੈਂ ਕਿਹਾ ਜੀ ਸ਼ਿਮਲਾ, ਕਹਿੰਦਾ ਕਿਹੜੀ, ਮੈਂ ਕਿਹਾ ਜੀ ਸ਼ਿਮਲਾ, ਤੇ ਉਹ ਮਾਸਟਰ ਸਾਡਾ ਕਹਿੰਦਾ ਜੀ ਕੋਈ ਹੋਰ ਸਵਾਲ ਪੁੱਛ ਲਓ, ਔਖਾ ਯਾਰ ਪੁੱਛ ਲਿਆ ਤੁਸੀਂ ਸੌਖਾ ਪੁੱਛ ਲਓ, ਤੇ ਉਹ ਕਹਿੰਦਾ ਪੰਜਾਬ ਦੇ ਜ਼ਿਲ੍ਹੇ ਕਹਿੰਦੇ, ਮੈਂ ਕਿਹਾ ਜੀ ਹੋਊਗਾ 33-34। ਅੱਛਾ ਲਓ ਜੀ, ਉਹ ਵੀ ਗਲਤ ਨਹੀਂ ਕਿਹਾ, ਉਹ ਕਹਿੰਦਾ ਵੀ ਮਾਸਟਰ ਕਹਿੰਦਾ ਜੀ ਕੋਈ ਸੌਖਾ ਜਿਹਾ ਪੁੱਛ ਲਓ, ਤੁਸੀਂ ਔਖੇ ਔਖੇ ਕਿਉਂ ਪੁੱਛਦੇ ਆ। ਉਹ ਕਹਿੰਦਾ ਚਲ ਸਭ ਤੋਂ ਸੌਖਾ ਪੁੱਛ ਲੈਣਾ ਵੀ ਇਹ 1 ਤੋਂ ਲੈ ਕੇ 100 ਵਿੱਚ ਇਹ ਕਿੰਨੇ ਆਉਂਦੇ ਆ। ਅੱਛਾ ਮੈਂ ਕਿਹਾ ਉਹ ਮੈਨੂੰ ਤਾਂ ਹੁਣ ਤੱਕ ਨਹੀਂ ਪਤਾ, ਉਦੋਂ ਕੀ ਪਤਾ ਹੁਣ, ਤੇ ਮੈਂ ਕਿਹਾ ਆ ਹੀ ਜਾਂਦੇ ਹੁਣੇ ਆ ਵੀ 100 ਵਾਰ ਕਹਿੰਦਾ
100 ਚ 100 ਵਾਰ ਹੀ ਹੈਗੇ,
ਮੂੰਹ ਚੋਂ ਜੋ ਨਿਕਲਿਆ ਮੈਂ ਕਹੀ ਗਿਆ। ਲੈ ਵੀ ਡੀ ਓ ਜੀ ਕਹਿੰਦਾ ਵੀ ਤੂੰ ਪੜ੍ਹਾਉਂਦਾ ਚੱਜਦਾ ਨਹੀਂ ਤੇ ਨਿਆਣੇ ਨੇ ਤਾਂ ਕੋਈ ਵੀ ਜਵਾਬ ਸਹੀ ਨਹੀਂ ਦਿੱਤਾ, ਔਖੇ ਤੋਂ ਔਖਾ ਵੀ ਸੌਖੇ ਤੋਂ ਔਖਾ ਵੀ। ਤੇ ਉਹ ਕਾਕਾ ਤੇਰਾ ਨਾਂ ਕੀ ਆ? ਮੈਂ ਕਿਹਾ ਜੀ ਸਰਦਾਰ ਬਿਸ਼ਨ ਸਿੰਘ। ਤੇ ਸਾਡਾ ਮਾਸਟਰ ਕਹਿੰਦਾ ਚਲੋ ਇੱਕ ਸਵਾਲ ਦਾ ਜਵਾਬ ਤਾਂ ਸਹੀ ਦਿੱਤਾ। ਉਹ ਜੀ ਬਾਅਦ 'ਚ ਉਹਨੂੰ ਪਤਾ ਨਹੀਂ ਕਿੰਨੀ ਲਾਭ ਆ ਉਹਦੀ ਹੋਈ ਕਿ ਨਾ ਹੋਈ ਮਾਸਟਰ ਦੀ, ਤੇ ਮਾਂ ਜੀ ਨੇ ਮੈਨੂੰ ਕੰਨ ਫੜਾ ਲਿਆ, ਮੇਰਾ ਮਾਲਕਾ ਸਿਰ ਮੂਹਰੇ ਖੂਨ ਆ ਗਿਆ। ਕਿੱਦਾਂ? ਜਦੋਂ ਮੁਰਗਾ ਬਣਾ ਲਿਆ ਤੇ ਸਿਰ ਨੂੰ ਹੀ ਆਉਣਾ ਖੂਨ, ਹੋਰ ਕਿੱਧਰ ਨੂੰ ਆਉਣਾ। ਤੇ ਲਾਲ ਰੰਗ ਮੇਰਾ ਅੱਗੇ ਹੁੰਦਾ ਸੀ, ਉੱਥੋਂ ਲਾਲ ਸੂਆ ਰੰਗ ਹੋ ਗਿਆ, ਨਾਸਾਂ ਵਿੱਚੋਂ ਦੀ ਲਹੂ ਚੋਈ ਜਾਵੇ ਸਮਝਿਆ, ਨਜ਼ੀਰ ਫੁੱਟਿਆ।
ਅੱਛਾ
ਫੁੱਟੀ ਜਾਣੀ ਸੀ ਉੱਤੋਂ, ਗਰਮੀ ਇੰਨੀ ਤੇ ਬਣਾਇਆ। ਕਹਿੰਦਾ ਤੂੰ ਇਹ ਮੇਰੀ ਬੇਇੱਜ਼ਤੀ ਕਰਾਈ। ਮੈਂ ਬੇਇੱਜ਼ਤੀ ਕਿਉਂ ਕਰਾਈ ਹੈ? ਮੈਨੂੰ ਜਿੰਨਾ ਕੁਛ ਪਤਾ ਮੈਂ ਦੱਸੀ ਗਿਆ, ਮੈਂ ਚੁੱਪ ਤਾਂ ਕੀਤਾ ਹੀ ਨਹੀਂ। ਨਿਆਣੇ ਤਾਂ ਚੁੱਪ ਹੀ ਨਹੀਂ ਹੁੰਦੇ, ਸਵਾਲ ਪੁੱਛੀ ਜੇ ਨਹੀਂ ਆਉਂਦਾ ਤਾਂ ਚੁੱਪ ਹੀ ਕਰ ਜਾਂਦੇ, ਨਾ ਹਾਂ ਨਾ ਨਾ। ਮੈਂ ਕਿਹਾ ਕੜਕ ਦੇ ਜਵਾਬ ਮੈਂ ਦਿੱਤੇ, ਉਹ ਮੈਨੂੰ ਕੀ ਪਤਾ ਵਿੱਚੋਂ ਸਹੀ ਆ ਗੱਲ ਦਾ। ਲੈ ਉਹਨੂੰ ਮੇਰੀ ਝਾਂਬੀ ਲਾਈ, ਉਹ ਮੈਨੂੰ ਕਹਿੰਦਾ ਤੈਨੂੰ ਇਸ ਕਲਾਸ 'ਚ ਰੱਖਣਾ, ਤੈਨੂੰ ਪਿੱਛੇ ਕਰ ਦੇਣਾ। ਉਹ ਤਾਂ ਕਰਮਾ ਵਾਲੀ ਇੱਕ ਮੈਡਮ ਜੀ ਆਏ ਜਿਹੜੀ ਸੀਗੀ, ਉਹ ਕਹਿੰਦੀ ਵੀ ਨਾ 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 ਨਾ, ਮੈਂ ਤਾਂ ਰੱਖਣਾ ਨਹੀਂ। ਕਹਿੰਦੀ ਮਾਤਾ ਦਾ ਮਾਲ ਮੈਨੂੰ ਦੇ ਜਾਂਦੇ ਆ। ਉਹ ਕਲਾਸ ਦੀ ਹੈੱਡ ਮਾਸਟਰ ਨਹੀਂ ਸੀ ਜਿਹੜੀ ਪਿਛਲੀ ਸੀ, ਉਹ ਕਹਿੰਦੀ ਗੰਦ ਪੁੱਲ ਸਾਡੇ ਵੱਲ ਨੂੰ ਸਿੱਟੀ ਜਾਓ। ਗੰਦ ਪੁੱਲ ਉਹ ਜਦੋਂ ਨਹੀਂ, ਕਹਿੰਦੀ 5-7 ਅੱਗੇ ਵਿਦਿਆਰਥੀ ਤੁਸੀਂ ਮਾਸਟਰ ਜੀ ਮੇਰੀ ਕਲਾਸ 'ਚ ਪਾ ਦਿੱਤੇ, ਅਤੇ ਮੇਰੀ ਕਲਾਸ 'ਚ ਜਿਹੜੇ ਪੜ੍ਹਦੇ ਸੀ ਉਹ ਵੀ ਪੜ੍ਹਨੋਂ ਹਟ ਗਏ। ਕਹਿੰਦੀ ਅਸੀਂ ਨਹੀਂ ਇਹ ਗੰਦ ਪਹਿਲੋਂ ਲੈਣਾ, ਇੱਥੇ ਹੀ ਰੱਖੋ। ਇਹਨਾਂ ਦੀ ਤੂੰ ਤੂੰ ਮੈਂ ਹੋ ਗਈ। ਇਹ ਕਹਿੰਦਾ ਕੋਈ ਨਹੀਂ, ਫਿਰ ਮੈਂ ਤੈਨੂੰ ਦੱਸੂੰਗਾ। ਉਹ ਕਹਿੰਦੀ ਦੱਸ ਲਈ ਜਦੋਂ ਮਰਜ਼ੀ, ਮੈਂ ਨਹੀਂ ਦੱਸਦੀ। ਅਤੇ ਮੈਂ ਵੀ ਕਿਹਾ ਸੀ ਮਾਇਆ ਮਾਸਟਰ ਨੂੰ, ਮੈਂ ਇੱਥੇ ਰੱਖ ਲਓ ਜੀ, ਕਿਉਂ ਤੁਸੀਂ ਲੜਾਈ ਪਾਉਣੀ? ਉਹ ਫਿਰ ਮੈਨੂੰ ਰੱਖ ਛੱਡਿਆ। ਫਿਰ ਉੱਦਾਂ ਮੈਂ ਥੋੜ੍ਹਾ ਜਿਹਾ ਹੁਸ਼ਿਆਰ ਹੋ ਗਿਆ, ਮੈਂ ਸ਼ਰਮ ਮਹਿਸੂਸ ਕੀਤੀ। ਜਿਹੜੇ ਬੰਦੇ ਨੇ ਸ਼ਰਮ ਮਹਿਸੂਸ ਕੀਤੀ ਨਾ, ਉਹ ਕੁਛ ਨਾ ਕੁਛ ਕਰ ਹੀ ਗਿਆ ਨਾ। ਤੁਸੀਂ ਕੀ ਕੀਤਾ? ਉਹ ਮੈਂ ਕੀ ਕਰਨਾ, ਅਲਟਾਂ ਕੀਤੀਆਂ ਮਾਮਾ ਮਾਸਟਰ ਦੇ, ਮਤਲਬ ਲੂਣ ਉਹਨੂੰ ਕਹਿੰਦੇ, ਮੈਂ ਸਾਰੀਆਂ ਕੰਧਾਂ 'ਤੇ ਲੂਣ 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 ਲੈ ਕੇ ਮੈਂ ਉਹਨੂੰ ਸਵੇਰੇ ਫੜ ਲਿਆ, ਕਹਿੰਦਾ ਤੇਰੇ ਕੰਮ ਆ ਲੂਣ ਤੂਣ ਲਿਖਿਆ। ਮੈਂ ਕਿਹਾ ਮੈਨੂੰ ਕਹਿੰਦਾ ਮੈਨੂੰ ਕੀ ਲੋੜ ਆ ਲੂਣ ਲਿਖਣ ਦੀ, ਕਹਿੰਦਾ ਲੋੜ ਤੈਨੂੰ ਮੈਂ ਖਿੱਚਿਆ ਪਿਆ। ਉਹ ਅਸਲ ਚ ਹੁੰਦਾ ਨਾ ਜਿਹਨਾਂ ਲੜਾਈ ਹੋਵੇ ਸ਼ੱਕ ਦੀ ਸਵੇਰੇ ਉਹਤੇ ਜਾਂਦੀ ਜਦੋਂ ਪਹਿਲਾਂ ਜਾਂਦੀ। ਦੋ ਬੰਦੇ ਲੜ ਪਏ ਆ ਤੇ ਜੇ ਦੂਸਰੀ ਵਾਰ ਕੋਈ ਹੋ ਤੀਜਾ ਵੀ ਉਹਨੂੰ ਥੱਪੜ ਥੁੱਪੜ ਮਾਰ ਜਾਵੇ ਨਾ ਰਾਹ ਚ, ਜਿਹੜੇ ਲੜੇ ਸੀ ਤੇ ਉਹਦੇ ਤੇ ਕੇਸ ਬਣਨਾ ਵੀ ਤੂੰ ਬਾਈ ਮਾਰ ਕੇ ਗਿਆ। ਤੇ ਉਹ ਤੁਸੀਂ ਤਾਂ ਲਿਖਿਆ ਹੀ ਸੀ ਲੂਣ, ਉਹ ਮੈਂ ਤੇ ਫਿਰ ਲਿਖਿਆ ਹੀ ਸੀ, ਲਿਖਣਾ ਹੀ ਸੀਗਾ, ਮੈਨੂੰ ਝੰਬਿਆ ਹੀ ਉਹਨੇ। ਉਹ ਨਿਆਣੇ ਹੁੰਦੇ ਸੀ, ਨਿਆਣਿਆਂ ਨੂੰ ਅਕਲ ਨਹੀਂ ਹੁੰਦੀ ਸੀ। ਇੱਜ਼ਤ ਰਿਸਪੈਕਟ ਜਿਹੜੀ ਆ ਉਹ ਮਾਸਟਰ ਦੀ ਹੋਣੀ ਚਾਹੀਦੀ ਆ, ਕਿਉਂਕਿ ਉਹ ਪਿਓ ਮਾਂ ਤੋਂ ਬਾਅਦ ਹੀ ਇਹ ਕੁਛ ਸਿਖਾਉਂਦਾ ਤੇ ਉਹ ਤੁਹਾਡਾ ਪ੍ਰੋਫੈਸਰ ਤੇ ਉਹ ਤੁਹਾਡਾ ਮਾਸਟਰ ਹੁੰਦਾ।
ਜੀ ਸਹੀ ਗੱਲ ਤਾਂ ਜੀ। ਤੇ ਹੁਣ ਤੇ ਆਪਾਂ ਲੈ ਸਕਦੇ ਤਾਏ ਜੀ ਆਪਾਂ ਬ੍ਰੇਕ, ਉਹ ਲੈ ਸਕਦਾ ਬ੍ਰੇਕ, ਬ੍ਰੇਕ ਤੁਹਾਨੂੰ ਬਿੜਾ ਨੀ, ਤੈਨੂੰ ਟੱਟੀ ਆਉਂਦੀ, ਲਾ ਲਾ ਮੇਰੇ ਮੂੰਹ ਵਾਲੀ ਵੀ। ਤਾਏ ਜੀ ਦਿਆਲ ਸਾਹਿਬ ਨੇ ਇੱਕ ਵਾਰੀ ਆਪਾਂ ਗੱਲ ਕਰ ਲਈ, ਕਹਿੰਦੇ ਤਾਏ ਜੀ ਸਤਿ ਸ਼੍ਰੀ ਅਕਾਲ ਬੰਦੀ ਭਾਈ, ਸਤਿ ਸ਼੍ਰੀ ਅਕਾਲ। ਉਹ ਬੱਲੇ ਦਿਆਲ ਆਇਆ
ਜੀ,
ਉਹ ਬੱਲੇ ਦਿਆਲ,
ਉਹ ਦਿਆਲ 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 ਆ, ਕੀ ਆ ਤੇਰਾ ਹਾਲ ਆ ਦਿਆਲ ਜੀ ਹਾਏ।
ਤੇ ਬਲਜਿੰਦਰ ਭਾਜੀ ਕਹਿੰਦੇ ਤਾਏ ਜੀ ਮੈਂ ਵੀ ਕਾਲਾ ਸਿੰਘ ਤੋਂ ਹੀ ਆ।
ਉਹ ਬਲਜਿੰਦਰ ਸਿੰਘ ਆ ਇਟਲੀ ਆ
ਜੀ।
ਤੂੰ ਦੱਸਿਆ ਇਹਨੂੰ, ਸਾਡੇ ਆਪਣੇ ਇਲਾਕੇ ਦਾ ਨਿਕਲਿਆ ਜਾਣ ਦੇ ਗੁੱਸਾ, ਤੂੰ ਦੱਸਣਾ ਤੂੰ, ਅਸੀਂ ਤੈਨੂੰ ਕਾਲਾ ਸੰਘਿਆ ਕਿਹਾ ਤਾਂ ਤੂੰ ਬੋਲਿਆ, ਤੂੰ ਨਾ ਆਪ ਦੱਸੀ ਵੀ ਕਾਲੇ ਸੰਘਿਆ। ਕਹਿੰਦਾ ਹੁਣ ਤਾਇਆ ਨਾ ਕੋਈ ਮੋਬਾਈਲ ਮੋਬਾਈਲ ਮੰਗਾ ਲਵੇ। ਉਹ ਕਾਲਾ ਸੰਘਿਆ ਤਾਂ ਸਾਰਾ ਹੀ ਮੈਨੂੰ ਜਾਣਦਾ, ਕਾਲੇ ਸੰਘਿਆ ਦੇ ਤਾਂ ਮੈਨੂੰ ਸਾਰੇ ਹੀ ਜਾਣਦੇ ਆ। ਕਾਲਾ ਸੰਘਿਆ ਤਾਂ ਕਿਤੇ ਬਹੁਤ ਦੱਖਣ ਦਿੱਲੀ ਆ ਲਾਗੇ, ਤੇ ਕਾਲਾ ਸੰਘਿਆ ਲੈ ਵੀ ਮੁੰਡਿਆ ਬੰਦਾ ਆਪਣਾ ਇਕੱਲਾ ਪਿਆ ਹੋ। ਇਹ ਆਪਣੇ ਇਲਾਕੇ ਦੇ ਤਾਜੀ ਮਾਣ ਜਿਹਾ ਹੁੰਦਾ ਜਦੋਂ ਆਪਣੇ ਭਰਾ ਸੁਣਦੇ ਨੇ, ਮਾਣ ਜਿਲ੍ਹਾ ਹੁੰਦਾ ਯਾਰ ਇਲਾਕੇ ਦਾ ਪੁੱਤ, ਬੜਾ ਅਸਰ ਹੁੰਦਾ। ਬਾਹਰ ਜਾ ਕੇ ਵੀ ਜੇ ਕੋਈ ਬੰਦਾ ਇਲਾਕੇ ਵਾਲਾ ਮਿਲ ਜਾਵੇ ਤੇ ਬੰਦੇ ਨੂੰ ਚਾਅ ਚੜ ਜਾਂਦਾ, ਹੁਣ ਬਲੈਟੀ ਜਾਣਦੇ ਸਾਰੇ ਵੀ ਇਲਾਕੇ ਦਾ ਕੋਈ ਬੰਦਾ ਮਿਲੇ ਤੇ ਬੰਦੇ ਨੂੰ ਕਿੰਨੀ ਖੁਸ਼ੀ ਹੁੰਦੀ
ਜੀ।
ਤੇ ਲਓ ਫਿਰ ਬ੍ਰੇਕ ਤੋਂ ਬਾਅਦ ਆ ਜੀ, ਫਿਰ ਮਿਲਦੇ ਆ। ਮਿਲਣਾ ਕਿਸੇ ਇੱਥੇ ਬੈਠੇ ਜਾਣਾ ਹੀ ਕਿਸੇ।
ਖੂਬਸੂਰਤ ਆਵਾਜ਼ ਦਾ ਸਫ਼ਰ, ਹਰਮਨ ਰੇਡੀਓ ਆਸਟ੍ਰੇਲੀਆ ਮੁੜ ਹਾਜ਼ਰ ਹੋਣੇ ਆ ਇੱਕ ਛੋਟੇ ਜਿਹੇ ਵਕਫੇ ਤੋਂ ਬਾਅਦ। ਸੁਣਦੇ ਰਹੋ ਆਵਾਜ਼ ਦੀ ਖੂਬਸੂਰਤ ਪਰਵਾਜ਼, ਹਰਮਨ ਰੇਡੀਓ ਆਸਟ੍ਰੇਲੀਆ। ਫੋਰ ਮੋਰ ਇਨਫੋਰਮੇਸ਼ਨ ਸੈਂਡ ਅਸ ਮੈਸੇਜ ਔਨ info@harmanradio.com।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564।
10 to 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404527518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Kissa sacche pyar da, ucche kirdaar da.
Mahi mera nikka jeha.
Saade pind nu loki takht hazara.
माही मेरा निक्का जेहा स्टारिंग पुखराज पल्ला हसनीन चौहान जसविंदर पल्ला एंड अनीता देवगन
कुड़ी के मुझे लग दी
यार मैं तो बहुत कैंट लग दी
यार मेनू फार्मनूस लग दी जिनी वरी भी देखो फार्म भराया कोई काम सिरे नहीं चढ़िया
नौकरी लगे भावे ना सारी उम्र फार्म एदे हथों भरवाउणे
जून तो तुहाडे नजदीकी सिनेमा घरां विच फॉर मोर इन्फो विजिट whitehillstudios.com
शर्मा जी की गल अजकल नजर नहीं आते तुसी
ओ यार की दसा ऑफिस दे अकाउंट्स दी सारी जिम्मेदारी हुन मेरे ते ही है टैक्स फाइलिंग दी डेट्स लागी आ गईयां ने ता मेनू निकलन दा टाइम ही नहीं मिल रहा
ले बस इन्नी जी गल तुहाडी सारी प्रॉब्लम दा हल हैगा मिनास एंड कंपनी दे अमृतपाल सिंह मिनास जी कोल जो सर्टिफाइड प्रैक्टिसिंग अकाउंटेंट ने टैक्स एंड अकाउंटिंग सर्विसेज दे माहिर ने आमे तुसी करवानी है टैक्स प्लानिंग एंड रिटर्न्स बुककीपिंग एंड पेरोल कंपनी एंड ट्रस्ट सेटअप जीएसटी एंड बेस लॉजमेंट्स ताओ दे ली अज ही कांटेक्ट करो अमृतपाल सिंह मिन्हा जी नू अपॉइंटमेंट लई हुणे कॉल करो 1300-9411-80 1300-9411-80
अपनी बिजनेस दी तरक्की लई तुसी भी हरमन रेडियो दीयां सेवावां हासिल कर सकदे हो हरमन रेडियो ते अपनी बिजनेस दी ऐड देण लई जां किसे भी पसंदीदा प्रोग्राम नू स्पॉन्सर करन लई संपर्क करो accounts@harmanradio.com जां harmanradio.com ते एडवर्टाइजमेंट सेक्शन च विजिट करो
रहे तुलिया तरप हला तेरी पिंडी लुट्टी दुलिया हो पिंडी लुट्टी दुलिया दित्ती अट नाल अट खड़का तेरिया तख्तों बख्तों बन के हो पालियां ने लाहौर वाले रा तेरी माता लत्ती बन लई तेरी माता लत्ती बन लई पालिए लाहौर वाले रा तेरी इज्जत मिट्टी रोल के इज्जत मिट्टी रोल के तेरी दित्ती तौन चुका तैनू मारिया लाल शराब ने हाय मारिया लाल शराब ने तैनू मारिया लाल शराब ने हो नहीं दुलिया तैनू चा जे दुलिया बच्चा मर्द दा नाले मुगला मत्था ला कहंदे हौसला मर्द ना हार दे हौसला मर्द ना हार दे जिंद हस के अणख लई वार दे ओ सुन उठ कर दुलिया ओए
ਵਾਹ ਵਾਹ ਦਿਲਿਆ ਵਾਹ ਦਿਲਿਆ ਨਜ਼ਾਰਾ ਲਿਆ ਛੱਡਿਆ ਦੁੱਲੇ ਭੱਟੀ ਦੀ ਵਾਰ ਜਦੋਂ ਸੁਣੀਆ ਤੇ ਨਜ਼ਾਰਾ ਬਹਿਆ ਪੂਰਾ ਜੀ ਤਾਇਆ ਜੀ ਬਹੁਤ ਸਵਾਦ ਆਇਆ ਜੀ ਵਾਰਾਂ ਜਿਹੜੀਆਂ ਤਾਇਆ ਜੀ ਆਪਣੇ ਸਭਿਆਚਾਰ ਦਾ ਇੱਕ ਬੜਾ ਹਿੱਸਾ ਨੇ ਉਹ ਵਾਰ ਤੇ ਕਿਸੇ ਨੂੰ ਗਾਉਣੀ ਨਹੀਂ ਆਉਂਦੀ ਜਿਹੜੇ ਪੁਰਾਣੇ ਖੁੰਡਾ ਉਹਨਾਂ ਨੂੰ ਆਉਂਦੀ ਵਾਰ ਹੋਈ ਕਲੀ ਹੋਈ ਕਲੀਆਂ ਦਾ ਬਾਦਸ਼ਾਹ ਗਿਲਦੀ ਮਨ ਭਾਵੇਂ ਕਿ ਬਾਹਲੀਆਂ ਕਲੀਆਂ ਦੀ ਚਲੋ ਨਹੀਂ ਗਾਈਆਂ ਪਰ ਕਲੀਆਂ ਦਾ ਬਾਦਸ਼ਾਹ ਕਿਉਂਕਿ ਜਿੱਦਾਂ ਹੁਣ ਕਲੀ ਗਾਈ ਆ ਉਦਾਂ ਕੋਈ ਗਾ ਸਕਦਾ ਹੀ ਨਹੀਂ ਲੈ ਵਿਆਹ ਤੇ ਆਪਣਾ ਸੋਹਣਾ ਯੌਲ ਨਹੀਂ ਜੀ ਉਹ ਬਲਾ ਯੌਲ 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 ਆ ਜਾ ਰਲ ਮਿਲ ਕੇ ਖਾ ਲਈਏ ਮਿੱਠੇ ਚੌਲ ਕਨਾ ਆ ਕਿਹੜਾ ਗਬਰੂ ਬਾਈ ਤਾਇਆ ਜੀ ਕਹਿੰਦੇ ਸਤਿ ਸ੍ਰੀ ਅਕਾਲ ਤਾਇਆ ਜੀ ਮਨਦੀਪ ਆ ਜੀ ਮਲਕੀਤ ਭਾਈ ਤੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਸੁਣਨ ਵਾਲਿਆਂ ਦਾ ਤੇ ਫਤਿਹ ਅਸੀਂ ਇਧਰੋਂ ਅੱਜ ਕਰ ਦਿੰਦੇ ਹਾਂ ਤੇ ਯੌਲ ਸਾਹਿਬ ਆਪ ਜੀ ਦੇ ਨਾਲ ਆ ਸੂਬੇਦਾਰ ਸਾਹਿਬ ਕੌਣ ਆ ਤਾਇਆ ਜੀ ਕਹਿੰਦੇ ਅੱਜ ਸਾਡੇ ਪੁੱਤਰ ਅਮਨਰੀਤ ਸਿੰਘ ਯੌਲ ਦਾ 24ਵਾਂ ਜਨਮ ਦਿਨ ਆ ਗਬਰੂ ਚੌਵੀਆਂ ਦਾ ਜੀ ਬੱਲੇ ਇਹ ਤੇ ਮਤਲਬ ਮੁਸਬੁੜ ਗਬਰੂ ਕੇ ਬੜਾ ਰੂਪ ਆ ਮੁੰਡੇ ਦੇ ਬਹੁਤ ਸੋਹਣਾ ਲੱਗ ਰਿਹਾ ਏਦਾਂ ਦਾ ਸੀ ਜਦੋਂ ਇਹਦੇ ਚੌਵੀਆਂ ਦਾ ਮੈਂ 18 ਦਾ ਏਦਾਂ ਦਾ ਹਾਂ ਤੁਸੀਂ ਕਹਿਣਾ ਹੀ ਤੁਸੀਂ ਆਪਣੀਆਂ ਅਸੀਸਾਂ ਦੇਵੋ ਤੇ ਅਰਦਾਸ ਕਰੋ ਵਾਹਿਗੁਰੂ ਹਮੇਸ਼ਾ ਤੰਦਰੁਸਤੀਆਂ ਬਖਸ਼ੇ ਜੀ ਬਹੁਤ ਬਹੁਤ ਧੰਨਵਾਦ ਆਪ ਜੀ ਦਾ ਜੌਲ ਤੇ ਨਾਗਰਾ ਪਰਿਵਾਰ ਵੱਲੋਂ ਬਹੁਤ ਬਹੁਤ ਵਧਾਈਆਂ ਹੋਣ ਜੀ ਦੇਖੋ ਜੀ ਸਾਡੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਗਬਰੂ ਨੂੰ ਅਮਨਰੀਤ ਸਿੰਘ ਯੌਲ ਇਹ ਯੌਲ ਜਿਹੜੇ ਆ ਮੈਂ ਜਿੰਨਾ ਵੀ ਵਾਹ ਯੌਲਾਂ ਨਾਲ ਪਿਆ ਯੌਲ ਦਿਲ ਦੇ ਸਾਫ਼ ਬੜੇ ਮਿਹਨਤੀ ਹੁੰਦੇ ਕਈ ਕਹਿੰਦੇ ਹੁੰਦੇ ਇਹਦਾ ਫਰਕ ਕੀ ਪੈਂਦਾ ਤਾਇਆ ਬਈ ਕੋਈ ਢਿੱਲੋਂ ਆ ਕੋਈ ਯੌਲ ਆ ਕੋਈ ਗਿੱਲ ਵਾ ਕੋਈ ਸਿੱਧੂ ਆ ਕੋਈ ਕੋਈ ਆ ਕੋਈ ਕੁਛ ਆ ਹੈ ਜੀ ਫਰਕ ਇਹ ਪੈਂਦਾ ਹੁੰਦਾ ਇਹਨੂੰ ਕਹਿੰਦੇ ਫੈਮਿਲੀ ਨੇਮ ਜਦੋਂ ਤੁਸੀਂ ਪਾਸਪੋਰਟ ਤੇ ਵੇਖੋਗੇ ਫਸਟ ਨੇਮ ਮਿਡਲ ਨੇਮ ਲਾਸਟ ਨੇਮ ਐਂਡ ਫੈਮਿਲੀ ਨੇਮ ਹੁਣ ਜਦੋਂ ਤੁਸੀਂ ਫੈਮਿਲੀ ਨੇਮ ਦੇ ਵਿੱਚ ਯੌਲ ਲਿਖੋਗੇ ਇਹਦਾ ਮਤਲਬ ਕੀ ਆ ਇਹਦਾ ਮਤਲਬ ਆ ਵੀ ਤੁਸੀਂ ਤੁਹਾਡਾ ਪਰਿਵਾਰ ਇਹਨਾਂ ਦਾ ਵੱਡ ਵਡੇਰੇ ਤੁਹਾਡੇ ਕੌਣ ਰਹਿ ਆ ਉਹਨੇ ਯੌਲ ਵੀ ਤੁਸੀਂ ਯੌਲਾਂ ਦੇ ਟੱਬਰ ਦੇ ਵਿੱਚੋਂ ਯੌਲਾਂ ਦੇ ਪਰਿਵਾਰ ਚੋਂ ਹੁਣ ਜਿੱਥੇ ਫੈਮਿਲੀ ਨੇਮ ਪਰਿਵਾਰ ਦਾ ਨਾਮ ਵੱਡ ਵਡੇਰਿਆਂ ਦਾ ਨਾਮ ਤੁਹਾਡੇ ਨਾਲ ਆ ਜੁੜਿਆ ਇਹਦਾ ਮਤਲਬ ਕੀ ਹੈ ਇਹਦਾ ਮਤਲਬ ਵੱਡ ਵਡੇਰੇ ਤੁਹਾਡੇ ਅੰਗ ਸੰਗ ਆ ਕਿਤੇ ਗਏ ਨਹੀਂ ਜਠੇਰੇ ਵੱਡ ਵਡੇਰੇ ਇਹ ਤੁਹਾਡੇ ਸਦਾ ਨਾਲ ਆ ਤੇ ਜਦੋਂ ਤੁਸੀਂ ਕਹਿੰਦੇ ਆ ਅਮਨਰੀਤ ਸਿੰਘ ਯੌਲ ਇਹਦੇ ਵਿੱਚ ਅਮਨਰੀਤ ਤੇ ਹੈ ਹੀ ਹੈ ਇਹਦੇ ਵਿੱਚ ਉਹਦੇ ਬਾਪ ਦਾ ਵੀ ਪਿਆਰ ਆ ਇਹਦੇ ਵਿੱਚ ਉਹਦੇ ਦਾਦੇ ਦਾ ਵੀ ਪਿਆਰ ਆ ਉਹਦੇ ਪੜਦਾਦੇ ਦਾ ਵੀ ਪਿਆਰ ਆ ਉਹਦੇ ਨਕੜ ਦਾਦੇ ਦਾ ਵੀ ਪਿਆਰ ਆ ਇਹਦੇ ਵਿੱਚ ਉਹ ਸਾਰੇ ਹੀ ਟੱਬਰ ਜਿਨ੍ਹਾਂ ਨੇ ਮਤਲਬ ਕਹਿ ਲਓ ਵੀ ਆਪਣੇ ਟੱਬਰ ਦੇ ਵਿੱਚ ਇੱਕ ਸੰਯਮ ਪਿਆਰ ਮੁਹੱਬਤ ਤੇ ਇੱਕ ਵਿਸ਼ਵਾਸ ਬਣਾਈ ਰੱਖਿਆ ਇਸ ਕਰਕੇ ਅਮਨਰੀਤ ਸਿੰਘ ਮੁਬਾਰਕਾਂ ਤੇ ਤੈਨੂੰ ਬਹੁਤ ਜ਼ਿਆਦਾ ਕਿਉਂਕਿ 24ਵਾਂ ਜਨਮ ਦਿਨ ਆ ਬੜਾ ਖਾਸ ਜਨਮ ਦਿਨ ਹੁੰਦਾ 24ਵਾਂ ਤੇ 25ਵਾਂ ਕਿਉਂਕਿ ਇਹ ਉਹ ਦਿਨ ਹੁੰਦੇ ਆ ਜਦੋਂ ਬੰਦਾ ਪੂਰੇ ਪਰ ਜਿਹੜੇ ਆ ਖੋਲ੍ਹ ਕੇ ਉਡਾਰੀਆਂ ਮਾਰਦਾ ਅਤੇ ਉਹਨੂੰ ਰੋਕਣਾ ਵੈਸੇ ਤਾਂ ਚਾਹੀਦਾ ਹੀ ਨਹੀਂ ਕਿਉਂਕਿ ਉਹ ਇੰਨੀ ਕੁ ਉਮਰ ਦੇ ਵਿੱਚ ਉਹ ਆਪ ਹੀ ਸਿਆਣਾ ਹੋ ਜਾਂਦਾ ਵੀ ਮੈਂ ਉਡਾਰੀ ਮਾਰਨੀ ਕਿੱਧਰ ਨੂੰ ਸ਼ਿਕਾਰੀਆਂ ਤੋਂ ਵੀ ਬਚਣਾ ਕਿਉਂਕਿ ਸ਼ਿਕਾਰੀ ਜਿਹੜੇ ਆ ਇਸ ਉਮਰ 'ਚ ਤਾਂ ਗਲਾਈ ਬੈਠੇ ਹੁੰਦੇ ਕਿਉਂਕਿ ਜਦੋਂ ਇਸ ਉਮਰ ਦੇ ਨਿਆਣੇ ਹੱਸਦੇ ਆ ਖੇਡਦੇ ਆ ਨੱਚਦੇ ਆ ਫਨ ਕਰਦੇ ਆ ਉਹ ਜਿਹੜੇ ਕੋਈ ਮਲਕੀਤ ਵਰਗੇ ਹੁੰਦੇ ਆ ਸੜਨ ਮਚਣ ਵਾਲੇ ਆ ਨਾ ਉਹ ਵੇਖ ਕੇ ਉਹ ਕਹਿੰਦੇ ਵੀ ਲੈ ਇਹ ਕੱਲ੍ਹ ਦਾ ਜੰਮਿਆ ਵੇਖ ਕੇ ਨਮੋ ਗਿਆਨ ਲੈਣ ਦੇ ਫਲਾਣਾ ਕਿਉਂਕਿ ਕਿਸੇ ਨੂੰ ਨਾ ਖੁਸ਼ ਬੰਦਾ ਵੇਖ ਕੇ ਕੋਈ ਖੁਸ਼ ਨਹੀਂ ਇਹ ਦੁਨੀਆਂ ਦਾ ਦਸਤੂਰ ਹੀ ਹੋ ਗਿਆ ਮੈਂ ਤਾਂ ਹੈਰਾਨ ਹੁੰਦਾ ਵੀ ਤੁਸੀਂ ਭਾਈ ਖੁਸ਼ ਹੋ ਕੇ ਕਿਸੇ ਨੂੰ ਕਿਉਂ ਨਹੀਂ ਖੁਸ਼ ਹੁੰਦੇ ਖੁਸ਼ ਹੋਇਆ ਕਰੋ ਇਹ ਹਰ ਇੱਕ ਦੀ ਖੁਸ਼ੀ 'ਚ ਖੁਸ਼ ਹੋਵੋ ਜਿਵੇਂ ਹੁਣ ਆਪਣਾ ਨਰਿੰਦਰ ਯੌਲ ਆ ਜਨਮ ਦਿਨ ਅਮਨਰੀਤ ਦਾ ਅਤੇ ਉਹਨੂੰ ਕਿੰਨੀ ਖੁਸ਼ੀ ਉਹਨੂੰ ਉਹਦੇ ਨਾਲੋਂ ਵੀ ਜ਼ਿਆਦਾ ਖੁਸ਼ੀ ਹੈ ਇਹ ਹੁੰਦਾ ਪਿਆਰ ਪਰਿਵਾਰ ਦਾ ਯਾਨੀ ਪਰਿਵਾਰ ਨਾ ਵੀ ਹੁੰਦਾ ਉਦਾਂ ਹੀ ਜਾਣਦੇ ਹੁੰਦੇ ਸੁਭਾਵਕ ਮੈਂ 100% ਗਰੰਟੀ ਨਾਲ ਕਹਿ ਸਕਦਾ ਵੀ ਯੌਲ ਨਰਿੰਦਰ ਤਾਂ ਵੀ ਇੰਨਾ ਹੀ ਖੁਸ਼ ਅਤੇ ਇੰਨਾ ਚਾਅ ਮਨਾਉਂਦਾ ਕਿਸੇ ਦੀ ਖੁਸ਼ੀ ਵਿੱਚ ਖੁਸ਼ ਹੋ ਜਾਓ ਸੁਣਿਓ ਅਤੇ ਜਿੱਦਣ ਤੁਸੀਂ ਕਿਸੇ ਦੀ ਖੁਸ਼ੀ 'ਚ ਖੁਸ਼ ਹੋਣ ਲੱਗ ਪਏ ਮਨ ਮਿਟਾਵ ਕੋਈ ਰਹਿਣਾ ਹੀ ਨਹੀਂ ਦੁੱਖ ਤਕਲੀਫ ਕੋਈ ਰਹਿਣਾ ਨਹੀਂ ਪਰਮਾਤਮਾ ਨੇ ਤੁਹਾਨੂੰ ਸਭ ਕੁਛ ਦੇ ਦੇਣਾ ਜੋ ਤੁਸੀਂ ਚਾਹੁੰਦੇ ਹਾਂ ਉਹ ਵੀ ਜੋ ਤੁਸੀਂ ਨਹੀਂ ਵੀ ਚਾਹੁੰਦੇ ਤੁਹਾਡੇ ਪਿਆਰ ਦਾ ਤੁਹਾਡਾ ਸਤਿਕਾਰ ਦਾ ਇਹਦੀ ਬਦੌਲਤ ਕੁਦਰਤ ਵੈਸੇ ਤੁਹਾਡੇ 'ਤੇ ਮਿਹਰਬਾਨ ਹੋ ਜਾਂਦੀ ਜੀ ਕਿਉਂਕਿ ਉਹ ਬਾਪ ਜਿਹੜਾ ਪਰਮਾਤਮਾ ਉਹਦੇ ਬੱਚੇ ਨੂੰ ਜਿਹੜਾ ਪਿਆਰ ਕਰੂਗਾ ਉਹ ਫਿਰ ਉਹ ਤੁਹਾਨੂੰ ਵੀ ਪਿਆਰ ਕਰੇਗਾ, ਕਿਉਂਕਿ ਤੁਸੀਂ ਵੀ ਉਹਦੇ ਉਨੇ ਬੱਚੇ ਹਾਂ, ਇੱਕ ਦੂਜੇ 'ਚ ਪਿਆਰ ਮੁਹੱਬਤ ਰਹੇ, ਤਫਾ ਕੇ ਰਹੇ। ਮਹਾਰਾਜ ਤੇ ਲੰਮੀ ਉਮਰ ਦੇਵੇ, ਸਭ ਜੋ ਕਾਰਜ ਦੇ ਉਹ ਜੋ ਉਹਨੇ ਉਲੀਕੇ ਹੋਏ ਪਰਮਾਤਮਾ ਉਹਦੇ ਵਿੱਚ ਸਾਥ ਦੇਵੇ, ਤਾਂ ਮਾਂ ਪਿਓ ਦੀ ਇੱਜ਼ਤ ਉਹ ਕਰੀ ਕਾਕਾ, ਆਪਣੇ ਭੈਣ ਭਰਾਵਾਂ ਦੇ ਨਾਲ ਪ੍ਰੇਮ ਬਣਾ ਕੇ ਰੱਖੀ, ਤਾਇਆਂ ਚਾਚਿਆਂ ਤੋਂ ਆਸ਼ੀਰਵਾਦ ਲੈਂਦਾ ਰਹੀ। ਬਸ ਅਸੀਂ ਤਾਂ ਹੱਥ ਜੋੜ ਕੇ ਇਹ ਅਰਦਾਸ ਹੀ ਕਰ ਸਕਦੇ ਹਾਂ ਸੱਚੇ ਪਾਤਸ਼ਾਹ ਕਿ ਤਰੱਕੀਆਂ ਕਰੇ ਸ਼ੇਰ ਬਗਾ, ਤੇ ਆਪਣਾ ਬਾਕੀ ਜਿੰਨਾ ਮਰਜ਼ੀ ਚਾਹ ਖੁਸ਼ੀਆਂ ਮਨਾ, ਨਸ਼ੇ ਪੱਤੇ ਤੋਂ ਬਚਣਾ। ਬਸ ਅਸੀਂ ਤਾਂ ਨੌਜਵਾਨਾਂ ਨੂੰ ਇਹ ਕਹਿੰਦੇ ਹੁੰਦੇ ਕਿ ਨਸ਼ੇ ਪੱਤੇ ਤੋਂ ਬਚਣਾ, ਹੋ ਖਾਓ ਅੜਾਓ ਘੁੰਮੋ ਫਿਰੋ ਹੱਸੋ ਗਾਓ ਜੋ ਕਰਨਾ ਕਰੋ, ਬਸ ਇੱਕ ਚੀਜ਼ ਉਸ ਤੋਂ ਬਚਣਾ, ਬਾਕੀ ਸਭ ਤੁਹਾਡੇ ਨਾਲ ਹੀ ਹੈ ਪਰਮਾਤਮਾ। ਬਹੁਤ ਬਹੁਤ ਸ਼ੁਕਰੀਆ ਇੱਕ ਵਾਰੀ ਫਿਰ ਤੋਂ ਜੌਲ ਪਰਿਵਾਰ ਨੂੰ ਤੇ ਨਾਗਰਾ ਪਰਿਵਾਰ ਨੂੰ ਲੱਖ ਲੱਖ ਨਹੀਂ ਕਰੋੜ ਕਰੋੜ ਵਧਾਈਆਂ ਹੋਣ, ਕਿਉਂਕਿ ਲੱਖ ਦਾ ਅੱਜ ਕੱਲ੍ਹ ਆਉਂਦਾ ਕੀ ਹੈ। ਬਹੁਤ ਸ਼ੁਕਰੀਆ ਜੀ ਨਰਿੰਦਰ ਜੌਲ ਸਾਹਿਬ, ਆਪ ਜੀ ਆਪਣੀਆਂ ਖੁਸ਼ੀਆਂ ਜਿਹੜੀਆਂ ਸਾਡੇ ਨਾਲ ਸਾਂਝੀਆਂ ਕੀਤੀਆਂ
ਜੀ।
ਤੇ ਲਓ ਜੀ ਅੱਗੇ ਪ੍ਰੋਗਰਾਮ ਦੇ ਵਿੱਚ ਜਸਪਾਲ ਸਿੰਘ ਤਾਇਆ ਜੀ, ਜੈਨਪੁਰੀ ਸਾਹਿਬ ਵੀ ਪਹੁੰਚੇ ਨੇ। ਉਹ ਲੈ ਜੈਨਪੁਰੀ ਸਾਹਿਬ ਤੁਹਾਨੂੰ ਤੇ ਅਸੀਂ ਵੇਖ ਵੇਖ ਕੇ ਅੱਗੇ ਹੀ ਕਹਿੰਦਾ, ਉਹ ਮੈਂ ਕਿਹਾ ਕਦੇ ਜੈਨਪੁਰੀ ਸਾਹਿਬ ਆਏ ਨਹੀਂ, ਜਦੋਂ ਤਾਂ ਸਿਆਲਾਂ ਨੂੰ ਤੌੜੀ ਤੇ ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ ਖਾਂਦੇ ਨਾ, ਉਦੋਂ ਫਿਰ ਜਦੋਂ ਪੋਸਟਾਂ ਪਾਉਂਦੇ ਤਾਂ ਮੈਨੂੰ ਹੈਪੀ ਕਹੋ ਵੀ ਦੇਖ ਚਾਚੇ ਨੇ ਕੀ ਪਾਇਆ। ਮੈਂ ਚਾਚਾ ਤੇਰਾ ਹੈ ਹੀ ਬਾਲਾ ਹੋਰਾ, ਚਾਚਾ ਤੇਰਾ ਕਹਿੰਦਾ ਵੀ ਖਾ ਪੀ ਕੇ ਆਨੰਦ ਲੈਣੇ ਆ, ਤੇ ਨਾਲੇ ਲੋਕਾਂ ਨੂੰ ਵੀ ਕਹਿਣਾ ਵੀ ਆਹ ਦੇਖ ਲਓ ਮੌਕਾ ਆਏਗਾ। ਤੇ ਮੈਂ ਕਿਹਾ ਵੀ ਇੱਥੇ ਮਿਲਣ ਆਉਣ ਲੱਗੇ ਨੂੰ ਪਤਾ ਨੀ ਵੀ ਕਿੰਨਾ ਜੈਨਪੁਰ ਦੂਰ ਪੈਂਦਾ। ਤਾਇਆ ਜੀ ਪਹਿਲਾਂ ਆਏ ਤਾਂ ਸੀਗੇ, ਕੋਈ ਆਏ ਤਾਂ ਸੀਗੇ, ਇੱਕ ਵਾਰ ਆਏ ਆ, ਸੌ ਵਾਰ ਸਦਕੇ ਕਰਾਂਗੇ ਨਾ। ਕਹਿੰਦੇ ਆਪ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤਾਇਆ ਜੀ, ਸਾਡੇ ਵੱਲੋਂ ਵੀ ਆਪ ਨੂੰ ਤੇ ਕਾਂਗਰਸ ਤੇ ਅਕਾਲੀਆਂ ਨੂੰ ਕੁਛ ਨੀ। ਕਹਿੰਦੇ ਸਾਡੇ ਲੀਡਰਾਂ ਦਾ ਕੋਈ ਜਵਾਬ ਨੀ, ਮੌਤ ਤੇ ਵੀ ਰਾਜਨੀਤੀ ਆ, ਉਹ ਭਰਾਵਾ ਕੋਈ ਕਿਸੇ ਦਾ ਨੀ ਦੁੱਖ ਮਨਾਉਂਦਾ ਆਪਣੇ ਜੈਨਪੁਰੀ ਸਾਹਿਬ ਤੇ ਉਹਨੂੰ ਸੇਕ ਆ ਜਿਹਨਾਂ ਦੇ ਜਿਹੜਾ ਅੱਗ ਦੇ ਨੇੜੇ ਆ, ਜਿਹੜਾ ਜਿੰਨਾਂ ਜਿੰਨਾਂ ਨੇੜੇ ਉਹਨੇ ਉਹਨਾਂ ਸੇਕ, ਜਿੰਨਾਂ ਜਿੰਨਾਂ ਦੂਰ ਉਹ ਬਸ ਉਹ ਸਭ ਪਖੰਡ ਕਰਨ ਵਾਲੇ ਬਹੁਤੇ ਹੁੰਦੇ ਆ, ਇਹ ਦਿਲੋਂ ਦੁੱਖ ਤੇ ਉਹਨੂੰ ਹੋਣਾ ਜਿਹਨਾਂ ਦਾ ਜਾਂਦਾ ਜੀ। ਮੈਂ ਤਾਂ ਕਹਿੰਦੇ ਕਹਿਣਾ ਉਹਨਾਂ ਨੂੰ ਜਾਣ ਹੀ ਨਹੀਂ ਸੀ ਦੇਣਾ ਚਾਹੀਦਾ ਮੂਸੇ ਵਾਲੇ ਦੇ ਸੰਸਕਾਰ ਤੇ, ਬੇਸ਼ਰਮੀ ਦੀਆਂ ਹੱਦਾਂ ਟੱਪ ਗਏ। ਲੋਕ ਇਹ ਸੋਚਦੇ ਨੇ ਕਿ ਲੋਕ ਸਾਰੇ ਮੂਰਖ ਹੀ ਨੇ, ਅਸੀਂ ਅਕਲ ਵਾਲੇ ਹਾਂ ਭਾਈ। ਆਹੋ ਮੈਨੂੰ ਪਤਾ, ਮੈਂ ਬਹੁਤ ਲੀਡਰ ਵੇਖੇ ਐਵੇਂ ਬਖਾਂਡੀਆਂ ਕਰਦੇ ਰੋਈ ਜਾਂਦੇ ਬਿਨਾਂ ਮਤਲਬ ਵਿਖਾਉਂਦੇ ਆ ਵੀ ਅਸੀਂ ਤੁਹਾਡੇ ਬੜੇ ਦੁੱਖੀ। ਚਲੋ ਦੁੱਖ ਆ ਵੀ ਜਾਂਦਾ, ਇਹ ਨਹੀਂ ਗੱਲ ਵੀ ਲੀਡਰ ਵੀ ਬੰਦੇ ਆ, ਦੁੱਖ ਆ ਵੀ ਜਾਂਦਾ, ਪਰ ਜਿਹੜਾ ਦਿਖਾਵਾ ਹੁੰਦਾ ਉਹ ਹੋਰ ਤਰ੍ਹਾਂ ਦਾ। ਲੋਕ ਸਮਝ ਜਾਂਦੇ, ਜਿਵੇਂ ਜੈਨਪੁਰੀ ਸਾਹਿਬ ਕਹਿੰਦੇ ਵੀ ਅਸੀਂ ਜਾਣ ਸਮਝ ਲੈਂਦੇ ਵੀ ਇਹ ਸਭ ਦਿਖਾਵਾ, ਰੋਣਾ ਨਿਕਲ ਵੀ ਸਕਦਾ, ਇਹ ਨਹੀਂ ਕੋਈ ਗੱਲ ਵੀ ਮਤਲਬ ਹਰ ਵਾਰ ਕੋਈ ਪਖੰਡੀ ਕਰੇ, ਪਰ ਪਖੰਡ ਦਾ ਤੇ ਅਸਲ ਦਾ ਜਿਹੜਾ ਉਹ ਆਡੀ ਪਛਾਣਿਆ ਜਾਂਦਾ, ਕਿਉਂਕਿ ਤੁਹਾਡਾ ਚਿਹਰਾ ਜਿਹੜਾ ਨਾ ਇਹ ਸਭ ਕੁਝ ਸੱਚ ਦੱਸਦਾ। ਤੁਸੀਂ ਹਾਵ ਭਾਵ ਨਕਲੀ ਪੈਦਾ ਕਰ ਸਕਦੇ ਹੋ, ਕਿਉਂਕਿ ਐਕਟਰ ਕੀ ਕਰਦੇ ਨੇ, ਤੁਸੀਂ ਦੇਖੋ ਰੋਂਦੇ ਆ, ਇੱਦਾਂ ਲੱਗਦਾ ਵੀ ਸੱਚੀ ਇਹ ਦੁਖੀ ਬਹੁਤ, ਹੱਸਦੇ ਆ ਇਹਨਾਂ ਲੱਗਦਾ ਸੱਚੀ ਬੜੇ ਖੁਸ਼ ਹੋ। ਫਿਲਮ ਦੇ ਵਿੱਚ ਐਕਟਿੰਗ ਕਰਨਗੇ, ਜੇ ਮਹਾਂਮਾਰੀ ਦਿਖਾਈ ਆ ਤਾਂ ਇੱਦਾਂ ਰੋਂਦੇ, ਸੱਚੀ ਮਹਾਂਮਾਰੀ ਤੇ ਜਿੱਦਾਂ ਰੋਂਦਾ ਬੰਦਾ, ਉਹ ਐਕਟਿੰਗ ਜਾਣਦੇ ਹੁੰਦੇ ਆ, ਉਹ ਹਾਵ ਭਾਵ ਚਿਹਰੇ ਤੇ ਉਦਾਂ ਦੇ ਕਰ ਲੈਂਦੇ, ਉਹਨੂੰ ਤੁਸੀਂ ਫੜਨਾ ਬੜਾ ਮੁਸ਼ਕਿਲ ਆ। ਪਰ ਜਿਹੜਾ ਆਮ ਬੰਦਾ ਤੇ ਉਹ ਐਕਟਰਾਂ ਵਾਲੀ ਐਕਟਿੰਗ ਕਰਨ ਨੂੰ ਪੈ ਗਿਆ ਤੇ ਉਹ ਆਡੀ ਪਤਾ ਲੱਗੂ, ਅੱਖਾਂ ਚੋਂ ਹੰਝੂ ਤਾਂ ਕੱਢ ਲਓ, ਪਰ ਚਿਹਰਾ ਦੱਸੂਗਾ ਵੀ ਅੰਦਰੋਂ ਕੋਈ ਬਹੁਤਾ ਦੁਖੀ ਨਹੀਂ। ਦੁੱਖ ਜਿਹੜੀ ਆ ਉਹ ਦਾ ਮੈਂ ਦੱਸਿਆ ਵੀ ਜਿਹਦੇ ਤੇ ਬੀਤਦੀਆਂ ਦੁੱਖ ਹੁੰਦਾ ਉਹਨੂੰ ਹੀ ਆ, ਤੂੰ ਮੈਂ ਜਿੰਨੇ ਵੀ ਆ ਇਹ ਹਮਦਰਦੀ ਆ ਸਾਡੀ, ਦੁੱਖ ਜੇ ਸੱਚ ਪੁੱਛੇ ਤੇ ਉਹਨਾਂ ਨੂੰ ਹੋਣਾ ਜਿਹਨਾਂ ਦੇ ਜਾਣੀ ਸਾਡੀ ਹਮਦਰਦੀ ਹੈ। ਚਲੋ ਹਮਦਰਦੀ ਤੇ ਸਭ ਨੂੰ ਰੱਖਣੀ ਵੀ ਚਾਹੀਦੀ ਹੈ, ਕਿਉਂਕਿ ਵੇਲਾ ਹੀ ਐਸਾ ਜਵਾਨ ਤੇ ਪੁੱਤ ਦੀ ਮੌਤ ਤੇ ਕੋਈ ਸਿਆਸਤ ਨਹੀਂ ਹੋਣੀ ਚਾਹੀਦੀ, ਕੋਈ ਬੁਰਾ ਸ਼ਬਦ ਨਹੀਂ ਹੋਣਾ ਚਾਹੀਦਾ। ਨਿੰਦਣ ਵਾਲੇ ਪਹਿਲਾਂ ਨਿੰਦੇ ਸੀ, ਪਰ ਮੈਂ ਕਹਿੰਦਾ ਸ਼ਾਬਾਸ਼ ਜਿਹੜਾ ਇੱਦਾਂ ਨਹੀਂ ਕੀਤਾ, ਨਹੀਂ ਤਾਂ ਬਹੁਤੇ ਕਹਿਣ ਨੂੰ ਕਹਿ ਵੀ ਦਿੰਦੇ ਨੇ ਵੀ ਚੰਗਾ ਹੋਇਆ ਇੱਦਾਂ ਹੋਇਆ ਫਲਾਨਿਆਂ ਇੱਦਾਂ ਹੋਇਆ ਕਹਿ ਦਿੰਦੇ ਨੇ। ਲੋਕ ਮੈਂ ਹੈਰਾਨ ਹੁੰਦਾ, ਇਹ ਨਹੀਂ ਵੇਖਦੇ ਵੀ ਬੰਦਾ ਚਲ ਗਿਆ, ਕਹਿ ਦਿੰਦੇ ਵੀ ਅੰਤ ਹੋ ਗਿਆ, ਅੱਤ ਬੜੀ ਚੱਕੀ ਸੀ ਇਹਨੇ, ਫਲਾਨਾ ਬੜਾ ਕਹਿ ਦਿੰਦੇ ਨੇ। ਪਰ ਮੈਂ ਸ਼ੁਕਰ ਮਨਾਉਣਾ ਚੰਗਾ ਵੀ ਇੱਦਾਂ ਦੇ ਕੋਈ ਬੋਲ ਕਬੋਲ ਵਾਲੇ ਹੈ ਹੋਣਗੇ ਤਾਂ ਸਹੀ, ਭਾਵ ਥੋੜ੍ਹੇ ਹੋਣਗੇ, ਮੂਰਖ ਥੋੜ੍ਹੇ ਹੁੰਦੇ ਆ, ਚੰਗੇ ਜ਼ਿਆਦੇ ਹੋਣ ਤਾਂ ਚੰਗਿਆਂ ਦੀ ਗੱਲ ਕਰਨੀ ਚਾਹੀਦੀ ਆ, ਕਮਲੇ ਥੋੜ੍ਹੇ ਹੋਣ ਤਾਂ ਕਮਲਿਆਂ ਨੂੰ ਛੱਡੀ ਦੇਣੀ ਚਾਹੀਦੀ
ਜੀ।
ਬਹੁਤ ਬਹੁਤ ਸ਼ੁਕਰੀਆ ਆਪਣੇ ਜੈਨਪੁਰੀ ਸਾਹਿਬ, ਤੁਹਾਡੀ ਗੱਲ ਮੈਂ ਦਰੁਸਤ ਕਰਨਾ
ਜੀ।
ਪੰਜਾਬ ਗੀਤ ਗੁਰਦਾਸ ਮਾਨ ਦਾ ਰਹਿ ਜੀ ਸੁਣਨਾ ਚਾਹੁੰਦੇ ਨੇ। ਲਓ ਜੀ ਗੁਰਦਾਸ ਮਾਨ ਮਲਕੀਤ ਦਾ ਸੁਣਾ ਦੇ ਮੇਰਾ ਸ਼ੇਰ ਵਗਿਆ ਗੁਰਦਾਸ ਮਾਨ ਗੀਤ ਕਿਹੜਾ ਪੰਜਾਬ ਜੀ, ਪੰਜਾਬ ਗੀਤ ਦੀ ਉਹਨਾਂ ਨੇ ਫਰਮਾਇਸ਼ ਕੀਤੀ ਹੈ।
ਤਾਂ ਪਿਆਰੇ ਦੋਸਤੋ ਤੁਸੀਂ ਵੀ ਜੇ ਕੋਈ ਗੀਤ ਦੀ ਫਰਮਾਇਸ਼ ਕਰਨਾ ਚਾਹੁੰਦੇ ਹੋ ਤਾਂ ਪ੍ਰੋਗਰਾਮ ਦੇ ਵਿੱਚ ਤੁਸੀਂ ਹਰਮਨ ਰੇਡੀਓ ਆਸਟ੍ਰੇਲੀਆ ਤੇ ਸੁਣ ਸਕਦੇ ਹੋ ਗੀਤ। ਪੰਜਾਬ ਗੀਤ ਤੋਂ ਬਾਅਦ ਫਿਰ ਆਪਾਂ ਹਾਜ਼ਰ ਹੁੰਦੇ ਹਾਂ। ਰਿਕੁਐਸਟ ਐਟ ਹਰਮਨ ਰੇਡੀਓ ਈਮੇਲ, ਤਾਂ ਟੈਲੀਗ੍ਰਾਮ ਤੇ ਤੁਸੀਂ ਹਰਮਨ ਰੇਡੀਓ ਲੈ ਕੇ ਸਰਚ ਕਰਕੇ ਵੀ ਸੁਨੇਹਾ ਭੇਜ ਸਕਦੇ। ਆਓ ਸੁਣੀਏ ਜੀ, ਲਓ ਪੰਜਾਬ ਦੀ ਅਰਦਾਸ ਨੰਗ ਅਰਦਾਸ ਮਾਨ ਦੀ ਜਵਾਨੀ।
ਸ਼ਹੀਦਾਂ ਬਾਕੀ ਉਡਾਉਣ ਖਿੱਲੀ ਜੀ ਕਿਹਦਾ ਕਿਹਦਾ ਬਦਲੂ ਇਤਿਹਾਸ ਦਿੱਲੀ 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 ਜੀ
ਤੂੰ ਬੇਨਤੀ ਗੁਰਾਂ ਨੇ ਦੱਸ ਦੀ ਸੁਣ ਲਾ ਤੂੰ ਬੇਨਤੀ ਗੁਰਾਂ ਨੇ ਦੱਸ ਦੀ ਵਾਹ 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 ਗੁਰਾਂ ਨੇ ਦੱਸ ਨੇ ਕਰਤੀ ਬੇਨਤੀ ਤੇ ਸਾਡੀ ਵੀ ਆਹੀ ਬੇਨਤੀ ਪ੍ਰਵਾਨ ਕਰੋ ਵੀ ਭਾਈ ਆਓ ਆਓ ਜਾਓ ਨੱਚੋ ਗਾਓ ਹੱਸੋ ਖੇਡੋ ਆਉਂਗੇ ਤੇ ਗੱਲਬਾਤ ਬਣੂਗੀ ਆਉਣੇ ਸੇ ਹੀ ਗੱਲ ਬਣੂਗੀ ਤੇ ਇਧਰ ਦਾ ਜੀ ਲਾਡੀ ਭਾਜੀ ਪਰਥ ਵਾਲੇ ਪਹੁੰਚ ਚੁੱਕੇ ਨੇ ਉਹ ਵੀਡੀਓ ਕਾਲ ਵਾਲੇ ਲਾਡੀ ਉਹ ਤੈਨੂੰ ਸਾਡਾ ਪਾਲਾ ਯਾਦ ਕਰ ਕਰਕੇ ਅੱਧਾ ਹੋ ਗਿਆ ਅੱਧੇ ਦਾ ਮਤਲਬ ਇਹ ਨੀ ਵੀ ਵਧਿਆ ਗਿਆ ਅੱਧੇ ਦਾ ਮਤਲਬ ਵੀ ਸੁੱਕ ਗਿਆ ਸੜ ਗਿਆ ਸੁੱਕੇ ਰੁੱਖਾਂ ਦੇ ਉੱਤੇ ਬਚਦੇ ਨੀ ਆਲਣੇ ਸੁੱਕੇ ਰੁੱਖਾਂ ਦੇ ਆਲਣੇ ਕਿੱਥੋਂ ਬਚਣਗੇ ਤੇ ਆਲਣੇ ਨੀ ਬਚਣੇ ਤੇ ਉੱਥੇ ਪਿਆਰ ਸਵਾਹ ਬਚਣਾ ਤੂੰ ਉਹਨੂੰ ਵੀਡੀਓ ਕਾਲ ਕਰ ਲਾ ਤੇਰੇ ਵਿਯੋਗ ਜੇ ਤੇ ਕਮਲਾ ਹੋਇਆ ਫਿਰਦਾ ਜਿਵੇਂ ਹੀਰ ਕਮਲੀ ਹੋ ਗਈ ਸੀ ਜਦੋਂ ਸਜਦੇ ਕਾਣੇ ਨਾਲ ਵਿਆਹੀ ਗਈ ਤੇ ਉਧਰ ਰਾਂਝਾ ਕਮਲਾ ਹੋ ਗਿਆ ਸੀ ਜਦੋਂ ਉਹਨੂੰ ਉਹਦੀ ਮੰਗ ਉਹਦੀ ਟੁੱਟ ਕੇ ਤੇ ਦੂਸਰੇ ਪਾਸੇ ਲੈ ਏਦਾਂ ਉਹ ਪਿਆਰ ਹੀ ਤੈਨੂੰ ਪਤਾ ਨੀ ਕਿਹੜਾ ਸੱਸੀ ਪੁੰਨੂ ਵਾਲਾ ਕਰੀ ਬੈਠਾ ਮੈਨੂੰ ਕਹਿੰਦਾ ਵੀ ਜੇ ਲਾਡੀ ਦਾ ਟੈਲੀਫੋਨ ਦਾ ਤਾਇਆ ਉਹਨੂੰ ਕਹਿ ਦੇ ਕਹਿ ਮੈਂ ਕਿਹਾ ਉਹਨੂੰ ਕੀ ਦੇਣਾ ਵਿਚਾਰੇ ਨੇ ਸਤਿ ਸ਼੍ਰੀ ਅਕਾਲ ਢਿੱਲੋਂਬਾਈ ਦੇ ਸਤਿਕਾਰਯੋਗ 65 ਸਾਲ ਦੇ ਧਨੌਲੇ ਵਾਲੇ ਸਰਦਾਰ ਸੁੱਖੋ ਬਿਖਨਪ੍ਰੀਤ ਜੀ ਨੂੰ ਤੇ ਨਾਲ ਉਮਰ ਵੀ ਨਾਲ ਹੀ ਲਿਖੀ ਫਿਰਦੇ ਆ ਜੀ ਬਲਿਆ ਤੇਰੇ ਸ਼ੇਰ ਵਗਿਆ ਬਾਈ ਤੇ ਕਹਿੰਦੇ ਜੀ ਤਾਇਆ ਜੀ ਮੈਂ ਜਦੋਂ ਦਾ ਹਰਮਨ ਰੇਡੀਓ ਸੁਣਦਾ ਉਸ ਟਾਈਮ ਪਟਿਆਲਾ ਸਟੂਡੀਓ ਦੇ ਵਿੱਚ ਤੁਸੀਂ ਮਨਜੀਤ ਚਿੰਗਿਆੜਾ ਨਿਮਨ ਨੂਰ ਹਰਪ੍ਰੀਤ ਕਾਲੋਂ ਬਲਰਾਜ ਪੰਨੂ ਗੁਰਦੀਪ ਗਰੇਵਾਲ ਨਾਲ ਪ੍ਰੋਗਰਾਮ ਕਰਦੇ ਸੀ ਉਹ ਬਲ ਲਾੜ ਤੂੰ ਕਿਤੇ ਦਫ਼ਾ ਪੁਰਾਣਾ ਖੋਣਾ ਬਾਈ ਤੂੰ ਤਾਂ ਸਾਰੇ ਬੰਦੇ ਗਿਣਾਤੇ ਜਿਹੜੇ ਬਹਿਲਾਂ ਲੱਗੇ ਸੀ ਪ੍ਰੋਗਰਾਮ 'ਚ ਬਈ ਸੱਦ ਕੇ ਬਈ ਸਾਨੂੰ ਨਹੀਂ ਇਹ ਗੱਲ ਦਾ ਪਤਾ ਵੀ ਲਾੜ ਬੋਲ ਕੀ ਕਰਦਾ ਜੀ ਤੇ ਇਹ 8-9 ਸਾਲ ਪੁਰਾਣੀ ਗੱਲ ਹੈ ਬਟ ਤੁਸੀਂ ਅੱਜ ਤੱਕ 20-65 ਦੇ ਹੀ ਹੋ ਗਏ ਹੋ ਤੇ ਮੈਂ ਪਹਿਲਾਂ ਹੀ ਪਹਿਣਾ ਦਾ ਕਿ ਇਹ ਬਦਾਮ ਤੇ ਮੂੰਗਫਲੀ ਦਾ ਹੀ ਰਾਜ ਹੈ ਤੇ ਅੱਗੇ ਉਮਰ ਵੱਧ ਹੀ ਨਹੀਂ ਅਸਲ ਦੇ ਬਈ ਉਮਰ ਦੇ ਅੱਗੇ ਵੱਧਦੀ ਆ ਪਰ ਗੱਲ ਇਹ ਆ ਵੀ ਮੈਨੂੰ ਨਾ ਕਦੋਂ ਮੈਂ ਜੰਮਿਆ ਬਾਲਾ ਪਤਾ ਨਹੀਂ ਤੇ ਕਿਸੇ ਨੂੰ ਵੀ ਨੀ ਪਤਾ ਹੁੰਦਾ ਆਪਣੇ ਜੰਮੇ ਦਾ ਤਾਂ ਜੀ ਮਾਪੇ ਦੱਸਦੇ ਨੇ ਮਾਪਿਆਂ ਨੂੰ ਵੀ ਨੀ ਬਾਲਾ ਚੇਤਾ ਬਾਰਾਂ ਬਾਰਾਂ ਤੇਰਾਂ ਤੇਰਾਂ ਦੇ ਜਵਾਕ ਹੁੰਦੇ ਸੀ ਇੰਨਾ ਵਿਚਾਰੇ ਕਿੱਥੇ ਬੁੜੀਆਂ ਵੀ ਚੇਤੇ ਰੱਖਦੀਆਂ ਕਿਹੜਾ ਕਦੋਂ ਜੰਮਿਆ ਇੰਨਾ ਕੁ ਮੈਨੂੰ ਪਤਾ ਵੀ ਮੈਂ ਇੰਨੀ ਕੁ ਮੇਰੀ ਉਮਰ ਹੋਊ ਮੈਂ ਆਪਣਾ ਨਾ ਸ਼ੀਸ਼ੇ ਚ ਵੇਖ ਕੇ ਹਿਸਾਬ ਜਿਹਾ ਲਾ ਲੈਣਾ ਪੈਂਟਾਂ ਕਿਦਾਂ ਤੋਂ ਜਵਾਨਾ ਲੱਗਦਾ ਤੇ ਫਿਰ ਜਦੋਂ ਮੈਂ ਲੱਗਦਾ ਹੀ ਪੈਂਟਾਂ ਦਾ ਤੇ ਮੈਂ ਸ਼ਰਟਾਂ ਸਤਾਰਾਂ ਦਾ ਹੋ ਕੇ ਲੈਣਾ ਕੀ ਆ ਤੇ ਪੈਨਸ਼ਨ ਤੇ ਪੈਂਟਾਂ ਨੂੰ ਵੀ ਮਿਲੀ ਜਾਂਦੀ ਹੈ ਜੇ ਲੈਣ ਤੇ ਆਈਏ ਤੇ ਪਰ ਆਪਾਂ ਨੇ ਪੈਨਸ਼ਨ ਲੈਣੀ ਜੀ ਪੈਨਸ਼ਨ ਹੀ ਲੈਣੀ ਜਿੱਦਣ ਪੈਨਸ਼ਨ 5-7 ਹਜ਼ਾਰ ਹੋਈ ਉਦੋਂ ਪੈਨਸ਼ਨ ਨੂੰ ਅਪਲਾਈ ਕਰਨਾ ਉਦੋਂ ਵੀ ਕੱਲਾ ਅਪਲਾਈ ਕਰਨਾ ਲੈਣੀ ਫਿਰ ਨਹੀਂ ਤੇ ਪਰ ਜੇ ਕਦੇ ਹੋਵੇ 10-12 ਹਜ਼ਾਰ ਉਦੋਂ ਕਵਾਂਗੇ ਵੀ ਹਾਂ ਹੁਣ ਪੈਨਸ਼ਨ ਦੇ 10-12 ਹਜ਼ਾਰ ਕਿੱਥੋਂ ਹੋ ਜਾਊ ਤਾਂ ਇਹ ਕੈਨੇਡਾ ਨਹੀਂ ਕੈਨੇਡਾ ਤਾਂ ਫਿਰ ਆਪਾਂ ਕਿਹੜਾ ਵੀ ਉੱਥੇ ਇਹਨਾਂ ਦੇ ਆਸ ਤੇ ਰੋਟੀ ਖਾਂਦਾ ਮੰਤਰੀਆਂ ਦੇ ਸਿਰ ਤੇ ਅਸੀਂ ਤਾਂ ਰੋਟੀ ਆਪਦੀ ਖਾਈ ਜਾਈ ਪਲੀਜ਼ ਕਹਿੰਦੇ ਪਲੇ ਦਾ ਸੌਂਗ ਗੁੱਸੇ ਗਿਲੇ ਵਾਰਿਸ ਭਰਾਵਾਂ ਦਾ ਆਹ ਗਾਣਾ ਤੇ ਉਹਦਾ ਤੁਸੀਂ ਚੰਗਾ ਕਿਹਾ ਲਾਲ ਇਹ ਡੈਡੀਕੇਟ ਮੈਨੂੰ ਲੱਗਦਾ ਵੀ ਯਸਪਾਲ ਮਾਲੂਪੁਰੀ ਨੂੰ ਕਰ ਛੱਡਿਆ ਜੀ ਏਦਾਂ ਹੀ ਆ ਕਿ ਸਾਨੂੰ ਲੱਗਦਾ ਮਲਕੀਤ ਉਹ ਇਹਨਾਂ ਨੂੰ ਗੁੱਸੇ ਗਿਲੇ ਸੁਣਾ ਦੇ ਮੇਰਾ ਪੁੱਤ ਇਹਦੇ ਜਿੱਦਾਂ ਖਾਣ ਵਾਲੀ ਚੀਜ਼ ਮੰਗੀ ਹੁੰਦੀ ਏਦਾਂ ਲੱਗਦਾ ਸੁਣਾ ਦੀਏ ਫਿਰ ਤੈਨੂੰ ਉਹ ਜੇ ਤੈਨੂੰ ਸੁਣਾ ਦੀਏ ਤਾਂ ਮੰਨੇ ਬਾਬਿਆਂ ਨੂੰ ਕਹਿੰਦਾ ਚੱਲ ਲਾ ਦੇ ਨਹੀਂ ਜੀ ਸਾਹਿਬ ਤੁਹਾਡੀਆਂ ਵਾਕਿਆ ਨਾ ਗਾਲ ਹੀ ਕਿਸੇ ਨੂੰ ਕਰਨੀ ਚਾਹੀਦੀ ਤੇ ਨਾ ਧੀ ਭੈਣ ਨੂੰ ਮਾੜਾ ਹੀ ਗੱਲ ਬੋਲਣਾ ਹੀ ਚਾਹੀਦਾ। ਬਹੁਤ ਇਹਨਾਂ ਬੰਦੇ ਇਹ ਨੀ ਵੇਖਦੇ ਦਾਰੂ ਸਿੱਕਾ ਪੀ ਲੈਂਦੇ ਆ, ਜਿਉਂ ਫਿਰ ਲੱਗਦੇ ਕਮਲ ਘੋਟਣ ਫਿਰਲਾ, ਇਹ ਨੀ ਸੋਚਦੇ ਵੀ ਧੀ ਕਿੱਥੇ ਬੈਠੀ ਹੈ ਤੇ ਪਿਓ ਕਿੱਥੇ ਬੈਠਾ ਤੇ ਪੁੱਤ ਕਿੱਥੇ ਬੈਠਾ, ਫਿਰ ਮਾਰੀ ਗਿਆ। ਦਾਰੂ ਨੂੰ ਕਿਉਂ ਮਾੜਾ ਕਿਹਾ ਗਿਆ? ਕਿਉਂਕਿ ਦਾਰੂ ਬੰਦੇ ਦੀ ਅਕਲ ਨੂੰ ਖਾ ਜਾਂਦੀ, ਕਿਉਂਕਿ ਮੱਧ ਹੋਸ਼ ਤੇ ਅਸੀਂ ਪਹਿਲਾਂ ਹੀ ਆ। ਬੰਦੇ ਦੀ ਅੱਧੀ ਉਮਰ ਜਿਹੜੀ ਆ ਉਹ ਸੌਣ ਚੋਂ ਚਲੇ ਜਾਂਦੀ, ਕਿਉਂਕਿ 8-9 ਘੰਟੇ ਤੇ ਲਗਭਗ ਸਾਰੇ ਸੌਂਦੇ ਹੀ ਆ
ਜੀ,
ਤੇ ਲਾ ਲਓ ਅੱਧੀ ਨਹੀਂ ਤੇ 100 ਸਾਲ ਦਾ ਜੇ ਬੰਦਾ ਤੇ 40 ਸਾਲ ਤੇ ਉਹ ਸੌਂਦਾ ਹੀ ਹੈ, 40 ਸਾਲ ਜੇ ਸੌਂਦਾ ਤੇ ਰਹਿ ਗਈ ਉਹਦੀ 60
ਜੀ।
60 ਦੇ ਵਿੱਚੋਂ ਵੀ ਮੇਰੇ ਹਿਸਾਬ ਨਾਲ ਵੀ ਜੇ ਉਹ ਨਸ਼ਾ ਪਤਾ ਨਹੀਂ ਕਰਦਾ ਤੇ ਫਿਰ ਉਹਦੀ ਉਮਰ 60, ਜਿਹੜਾ ਨਸ਼ਾ ਕਰਦਾ ਉਹ ਫਿਰ ਦਿਨੇ ਹੀ ਸੁੱਤਾ ਸੁੱਤੇ ਦਾ ਮਤਲਬ ਉਹਨੂੰ ਊ ਨਹੀਂ ਪਤਾ, ਉਹ ਮੂਹ ਛਕਿਆ ਤੇ ਉਹਦੀ 60 ਵੀ ਗਈ ਤੇ ਜੀਵਨ ਚ ਆਇਆ ਖੱਟਿਆ ਪਾਇਆ ਕਿ ਕੱਖ ਵੀ ਨੀ, ਬਸ ਉੜਦੀਆਂ ਪਤਾਲ ਲੈ ਕੇ ਤੇ ਹੋ ਗਿਆ ਤਾਂ ਹੋ ਗਿਆ ਹੋ ਗਿਆ। ਜੀਵਨ ਦੇ ਵਿੱਚ ਫਿਰ ਖੱਟਣ ਪਾਉਣ ਨੂੰ ਕਿਸੇ ਲਈ ਕੁਛ ਰਹਿੰਦਾ ਨਹੀਂ। ਇਹ ਕਰਕੇ ਸੱਜਣੋ ਉਹ ਸੌ ਗਿਆ, ਉਦੋਂ ਸੌ ਗਿਆ ਫਿੜੇ ਮੂੰਹ ਤੇਰੇ ਉੱਠ ਕੇ ਬਹਿ ਜਾ, ਤੇਰੇ ਮਾਰ ਕੇ ਚਪੇੜਵਾਂ ਕੰਨ ਤੇਰਾ ਲਾਲ ਕਰ ਲਓ। ਉਹ ਤਾਇਆ ਜੇ ਨੀਂਦ ਆਉਂਦੀ ਲੱਗਦਾ, ਲਓ ਜੀ ਨੀਂਦ ਦੀਆਂ ਗੱਲਾਂ ਕਰਦੇ ਤੇ ਨੀਂਦ ਦੀ ਗੱਲ ਕੀਤੀ ਕਿ ਨੀਂਦ ਦੀਆਂ ਗੋਲੀਆਂ ਦਿੱਤੀਆਂ ਤੁਹਾਨੂੰ, ਉੱਠ ਕੇ ਨੀ ਪੈਂਦੇ ਪੱਛੇ ਲੱਗਦੇ ਹੈ ਕਿਹੜੇ ਰੁਕਦੇ ਉਹਨਾਂ। ਇਸ ਕਰਕੇ ਜ਼ਰੂਰੀ ਆ ਗੱਲ ਹੀ ਭੁਲਾ ਦਿੱਤੀ ਆ ਵੀ ਸੋਹਣਾ ਜਿਹੜਾ ਇਹ ਥੋੜਾ ਤੇ ਜਾਗਣਾ ਜ਼ਿਆਦਾ, ਜਿੱਦਾਂ ਦਿਨੇ ਵੀ ਜਾਗਦੇ ਰਿਹਾ ਕਰੋ, ਇਹਨਾਂ ਵੀ ਅੱਖਾਂ ਬੰਦ ਕਰਕੇ ਤੁਰੇ ਕੋ ਪਤਾ ਹੀ ਕੱਖ ਨਹੀਂ ਕੀ ਹੋਇਆ ਕੀ ਨਹੀਂ ਹੋਇਆ। ਚੰਗੇ ਮਾੜੇ ਲਈ ਜੇ ਕੋਈ ਬੋਲੀਏ ਇਹਨਾਂ ਦੇ ਇਹਦਾ ਮਤਲਬ ਤੁਹਾਨੂੰ ਸੁਰਤ ਨਹੀਂ, ਤੁਸੀਂ ਬੇਸੁਰਤੀ ਤੁਰੇ ਫਿਰਦੇ ਆ ਤੇ ਬੇਸੁਰਤ ਬੰਦੇ ਦੀ ਕੋਈ ਵੈਲਿਊ ਨਹੀਂ। ਕਿਆ ਕਰਕੇ ਵੇਖ ਲਓ ਜੇ ਵੈਲਿਊ ਹੈ, ਸ਼ੂਨੀਆ ਨਹੀਂ ਹੋਏਗਾ ਜੀ। ਸਹੀ ਗੱਲ ਤਾਂ ਜੀ ਵੈਲਿਊ ਬਣਾਉਣੀ ਹੈ ਤੇ ਕਿਤੇ ਨਾ ਕਿਤੇ ਸੱਚ ਨਾਲ ਖੜਨਾ ਪਊਗਾ। ਸੱਚ ਨਾਲ ਖੜਨਾ ਕੰਡਿਆਂ ਦੇ ਤੁਰਨ ਬਰਾਬਰ ਹੀ ਹੋਊ ਜੀ। ਸੱਚ ਨਾਲ ਕਿਤੇ ਐਵੇਂ ਨਹੀਂ ਖੜਿਆ ਜਾਂਦਾ ਜੇ ਤੁਸੀਂ ਫਿਰ ਐਵੇਂ ਤੇ ਨਹੀਂ। ਉਹ ਗੱਲ ਜਿੱਦਾਂ ਭਗਵੰਤ ਮਾਨ ਸੁਣਾਉਂਦਾ ਸੀ, ਮੈਂ ਉਹਦੀ ਗੱਲ ਚੰਗੀ ਕੀਤੀ, ਸੱਚ ਨਾਲ ਤੁਰਨਾ ਬੜਾ ਮੁਸ਼ਕਿਲ। ਗੁਰੂ ਨਾਨਕ ਪਾਤਸ਼ਾਹ ਜੀ ਜਦੋਂ ਜਾਣ ਡਿਆ ਸੀ ਕਹਿੰਦੇ ਰਾਹ ਦੇ ਵਿੱਚ ਬੰਦੇ ਜਿਹੜੇ ਆ ਦੋਵਾਂ ਚੌਂ ਪਿੰਡਾਂ ਦੇ ਇਕੱਠੇ ਹੋ ਗਏ, ਕਹਿੰਦੇ ਬਾਬਾ ਜੀ ਜੇ ਅਸੀਂ ਤੁਹਾਡੇ ਨਾਲ ਜਾਣਾ। ਮਹਾਰਾਜ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਵੀ ਭਾਊ ਭਾਜੀ ਵੀ ਸਾਰਿਆਂ ਨੂੰ ਕਹਿੰਦੇ ਵੀ ਪਿਆਰਿਓ ਵੀ ਅਸੀਂ ਜਿੱਥੇ ਜਾਣਾ ਉਹ ਸੱਚ ਦੇ ਰਾਹ ਤੇ ਤੁਰਨਾ, ਪੈਂਡੇ ਬੜੇ ਔਖੇ ਆ ਤੇ ਤੁਸੀਂ ਇਹ ਝੱਲਣੇ ਤੁਹਾਡੇ ਲਈ ਬਹੁਤ ਔਖੇ
ਜੀ।
ਤੁਸੀਂ ਇਹ ਤੋਂ ਆਪਣਾ ਭਾਈ ਕਬੀਲਦਾਰ ਬੰਦੇ ਤੁਸੀਂ ਅਸੀਂ ਤੇ ਯੋਗੀ ਚੱਲੇ ਬੜੇ ਨਗਰ ਵੱਸਦਾ ਭਲਾ। ਉਹ ਕਹਿੰਦੇ ਨਹੀਂ ਜੀ ਬਾਬਾ ਜੀ ਤੁਰਾਂਗੇ। ਉਹ ਕਹਿੰਦੇ ਪੈਂਡੇ ਔਖੇ ਆ, ਦੁੱਖ ਤਕਲੀਫਾਂ ਬੜੀਆਂ ਆਉਣਗੀਆਂ, ਜਾਓ ਤੁਸੀਂ ਮੁੜ ਜਾਓ। ਆਉਂਦੇ ਜੀ ਮੁੜਦੇ ਨਹੀਂ, ਅਸੀਂ ਤਾਂ ਨਾ ਗਏ। ਤੁਰ ਪਏ ਜੀ, ਨਾਲ ਤੁਰ ਪਏ, ਨਾਲ ਮਰਦਾਨਾ ਉਹਦੇ ਨਾਲ ਤੁਰੇ ਜਾਂਦੇ ਤੇ ਰਾਹ ਦੇ ਵਿੱਚ ਕੀ ਆਇਆ ਤੇ ਸੋਨੇ ਚਾਂਦੀ ਦੇ ਕਹਿੰਦੇ ਵੀ ਘੋੜੇ ਆ ਗਿਆ, ਸੋਨੇ ਚਾਂਦੀ ਪਿਆ ਰਾਹਾਂ 'ਚ ਦੇਖਿਆ ਤੇ ਜਿਹੜੇ ਤੋਂ ਕੋਈ ਮਜ਼ਕੀਤਰ ਗਿਆ ਸੀ ਉਹ ਕਹਿੰਦੇ ਵੀ ਲੈ ਬਣ ਗਈ ਗੱਲ। ਉਹਨਾਂ ਨੇ ਸੋਨਾ ਚਾਂਦ ਸੋਨਾ ਇਕੱਠਾ ਚਾਂਦੀ ਕੱਠੀ ਕੀਤੀ ਤੇ ਉਹ ਕਹਿੰਦੇ ਵੀ ਚਲੋ ਭਾਈ ਬੁੱਤੇ ਜੋਗਾ ਕੰਮ ਹੋ ਗਿਆ, ਸਾਧੂਆਂ ਨੇ ਆਉਣ ਨਾਲ ਫਾਇਦਾ ਹੋ ਗਿਆ। ਉਹਨਾਂ ਚਾਂਦੀ ਚੱਕੀ ਤੇ ਮੁੜ ਗਿਆ। ਗਾਂ ਜਿਹੜੇ ਨਾਲ ਦੇ ਸੀ ਉਹ ਕਹਿੰਦੇ ਭਾਈ ਤੁਸੀਂ ਵੇਖ ਲਓ ਵੀ ਚਾਂਦੀ ਲਓ ਤੇ ਚੱਲ ਜਾਓ, ਭਾਵੇਂ ਵੀ ਅਸੀਂ ਅੱਗੇ ਜਾਣਾ ਵਾ, ਰਾਹ ਬੜੇ ਸਖ਼ਤ ਆ ਜਾਣੇ ਵਾ। ਤੇ ਬਾਬਾ ਜੀ ਚਾਂਦੀ ਵਾਲੇ ਨਹੀਂ, ਅਸੀਂ ਤਾਂ ਤੁਹਾਡੇ ਨਾਲ ਤੁਰਨ ਵਾਲੇ ਤੇ ਤੁਹਾਡੇ ਨਾਲ ਤੁਰਾਂਗੇ, ਅਸੀਂ ਦੁੱਖ ਸੁੱਖ ਵੀ ਤੁਹਾਡੇ ਨਾਲ ਆ। ਉਹਦੇ ਚਲੋ ਫਿਰ ਤੁਰ ਪਏ। ਵਾਹਵਾ ਅੱਧੇ ਕਿਤੇ ਮੁੜ ਗਏ ਚਾਂਦੀ ਲੈ ਕੇ ਤੇ ਜਿਹੜੇ ਅੱਧੇ ਰਹਿ ਗਏ ਉਹ ਫਿਰ ਜਦੋਂ ਦੇਖਿਆ ਤਾਂ ਰਾਹ ਦੇ ਵਿੱਚ ਸੋਨੇ ਦੇ ਸੋਨੇ ਦੀਆਂ ਸ਼ਰਫੀਆਂ ਪਈਆਂ, ਸੋਨਾ ਪਿਆ ਤੇ ਉਹ ਜਿਹੜੇ ਰਹਿ ਗਏ ਮੇਰੇ ਅੱਗੇ ਉਹਨਾਂ ਨੇ ਕਿਹਾ ਵੀ ਲਓ ਵੇ ਬਾਬਾ ਸੋਨਾ ਮਿਲ ਗਿਆ ਤੇ ਸਾਧਾਂ ਨੇ ਜਾ ਕੇ ਆਪਾਂ ਲੈਣਾ ਕੀ, ਚੱਕੋ ਸੋਨਾ ਚੱਲੀਏ। ਤੇ ਜਿਹੜੇ ਅੱਧਿਆਂ ਦੇ ਵਿੱਚੋਂ ਅੱਧੇ ਬਚੇ ਉਹ ਅੱਧੇ ਜਲਵਾ ਚਾਂਦੀ ਨੂੰ ਸੋਨੇ ਨੂੰ ਪੈ ਗਿਆ, ਸੋਨੇ ਨੂੰ ਪੈ ਗਿਆ ਟੁੱਟ ਕੇ। ਉਹਨਾਂ ਕਿਹਾ ਵੀ ਲਓ ਬੁੱਤੇ ਜੋਗਾ ਹੋ ਗਿਆ, ਚੰਗੇ ਰਹੇ ਚਾਂਦੀ ਨੂੰ ਲਈ ਸੋਨਾ ਮਿਲ ਗਿਆ ਤੇ ਬੰਦੇ ਰਹਿ ਗਿਆ 10। ਬਾਬਾ ਜੀ ਕਹਿੰਦੇ ਵੀ ਤੁਸੀਂ ਵੀ ਵੇਖ ਲਓ ਭਾਈ, ਗਾਂ ਪੈਂਡੇ ਬੜੇ ਮੁਸ਼ਕਲ ਆ, ਮਨ 'ਚ ਸੋਚਣ ਵੀ ਇਦੋਂ ਮੁਸ਼ਕਲ ਤਾਂ ਅਸੀਂ ਚਾਹੁੰਦੇ ਹਾਂ, ਪਿਛਲੀ ਮੁਸ਼ਕਲ ਨਾਲੋਂ ਆਹ ਮੁਸ਼ਕਲ ਜ਼ਿਆਦਾ ਵਧੀਆ ਰਹੀ, ਅਗਲੀ ਉਦੋਂ ਵੀ ਚੰਗੀ ਰਹੂ। ਮਨ 'ਚ ਬਰਾ ਆ ਗਿਆ, ਪਾਪ ਲਾਲ 'ਚ ਆ ਗਿਆ, ਗਾਂ ਗਏ ਤੇ ਖੀਰੇ ਪੈ। ਜਿਹੜੇ 10 ਸੀ 10 ਦੇ 10 ਵੀ ਮੁੜ ਗਏ। ਉਹ ਕਹਿੰਦੇ ਵੀ ਇਦੋਂ ਗਾਂ ਕੀ ਹੋਣਾ, ਹੁਣ ਖੀਰੇ ਲੈ ਤੂੰ ਮੁੜ ਗਿਆ ਤੇ ਰਹਿ ਗਿਆ ਮਰਦਾਨਾ। ਤੇ ਮਹਾਰਾਜ ਕਹਿੰਦੇ ਵੀ ਉਹ ਮਰਦਾਨਿਆ ਤੂੰ ਵੀ ਕੁਛ ਲੈ ਲੈਂਦਾ, ਤੂੰ ਤੇ ਮੈਂ ਨਾਲ ਹੀ ਤੁਰਿਆ ਫਿਰਦਾ, ਤੂੰ ਨੀ ਮੁੜਿਆ, ਹੀਰੇ ਕਿ ਗਾਂ ਕੁਛ ਹੋਰ ਵੀ ਤੂੰ ਲੱਭਦਾ। ਆਂਦਾ ਮਹਾਰਾਜ ਜੀ ਗਾਂ ਤਾਂ ਮੈਨੂੰ ਪਤਾ ਦੁੱਖ ਹੀ ਆਉਣੇ, ਜੋ ਆਉਣਾ ਸੀ ਉਹ ਲੈ ਗਿਆ। ਉਹ ਆਂਦਾ ਵੀ ਤੂੰ ਹੀ ਚੱਕਿਆ ਬਈ। ਆਂਦਾ ਮਹਾਰਾਜ ਮੈਂ ਤੇ ਕਮਲੇ ਇਹ, ਇਹਨਾਂ ਨੇ ਤਾਂ ਸੋਨੇ ਚਾਂਦੀ ਨੂੰ ਪੈ ਗਏ, ਆਏ ਸੋਨਾ ਚਾਂਦੀ ਲਈ ਸੀ, ਇਹਨਾਂ ਨਾਲ ਕੀ ਤੁਰਨਾ ਸੀ, ਇਹਨਾਂ ਦੇ ਮਨ ਚ ਇਹ ਸੀ ਵੀ ਕੁਛ ਲੱਭੂਗਾ ਤਾਂ ਜਾ ਲਾਂਗੇ, ਤਾਂ ਬਹੁਤੇ ਤਾਂ ਤੁਰਦੇ ਹੀ। ਤੇ ਮਹਾਰਾਜ ਮੈਂ ਇਹਨਾਂ ਨੂੰ ਕਿਤੇ ਨੀ ਆ, ਮੈਂ ਤੁਹਾਡੇ ਨਾਲ ਆ। ਜਿਹੜਾ ਹੀਰੇ ਮੋਤੀ ਜਿਹਦੀ ਬਦੌਲਤ ਮਿਲੇ, ਜਦੋਂ ਉਹ ਮੇਰੇ ਨਾਲ ਆ, ਹੀਰੇ ਮੋਤੀ ਦੇਣ ਵਾਲਾ ਮੇਰੇ ਨਾਲ ਆ, ਤੇ ਮੇਰੇ ਤੋਂ ਅਮੀਰ ਕਿਹੜਾ ਹੋ ਸਕਦਾ। ਉਹ ਕਹਿੰਦੇ ਮਰਦਾਨਿਆਂ ਦੀ ਸਾਵਾ ਜੀ, ਇੱਥੇ ਕੱਟ ਹੋ ਹੀ ਸਕਦਾ। ਕਹਿੰਦੇ ਵੀ ਰੱਬ ਨਾਲ ਜਦੋਂ ਬੰਦਾ ਜੁੜਦਾ ਬਹੁਤ ਲਾਲਚ ਆਉਂਦਾ, ਪੈਸਾ ਇੰਨਾ ਆ ਜਾਂਦਾ ਬੰਦੇ ਕੋਲ, ਉਹਨੂੰ ਰੱਬ ਵੀ ਭੁੱਲ ਜਾਂਦਾ। ਇਹ ਉਸੇ ਤਰੀਕੇ ਦੇ ਨਾਲ ਹੀ ਹੈ ਜਿੱਦਾਂ ਜਿਹੜੇ ਤੁਰੇ ਲੋਕਾਂ ਨੂੰ ਜੋ ਮਿਲ ਗਿਆ ਉਹ ਫਿਰ ਬਾਬੇ ਨਾਨਕ ਨੂੰ ਭੁੱਲ ਗਿਆ। ਪਰ ਮਰਦਾਨਿਆਂ ਨੂੰ ਜਿਹੜਾ ਇਹਨਾਂ ਦਾ ਤਿਆਗ ਕਰਦਾ ਰਹਿੰਦਾ, ਰੱਬ ਨਾਲ ਜੁੜਿਆ ਰਹਿੰਦਾ, ਉਹਨੂੰ ਫਿਰ ਜੋ ਮਿਲਦਾ ਨਾ ਇਹ ਫਿਰ ਉਹ ਹੀ ਜਾਣਦਾ ਕਿ ਤੂੰ ਮੈਂ ਜਿਹੜਾ ਉਹਦਾ ਸਮਝ ਸਕਦਾ।
ਤਾਇਆ ਜੀ ਬਹੁਤ ਸਹੀ ਗੱਲ ਤੁਸੀਂ ਕਹੀ, ਬਹੁਤ ਪਿਆਰੀ ਸੀ ਗੱਲ। ਤੇ ਗੁਰਵੀਰ ਸਿੰਘ ਰਮਾਣਾ ਕਹਿੰਦੇ ਮੈਂ ਵੀ ਪਟਿਆਲੇ ਤੋਂ ਜੀ ਸੁਣਦਾ ਜੀ, ਪਟਿਆਲੇ ਤੋਂ ਓਬਾ ਲਿਆ ਤੇਰੇ ਹੀ ਹੇਰ ਵਗਿਆ ਪੱਟੀ ਪਲਾਸ ਆਲਾ, ਇਹਦਾ ਮਤਲਬ ਪਟਿਆਲੇ ਤੋਂ ਕਦੇ ਤੋਂ ਫਰੀਦਕੋਟ ਤੋਂ ਕਹਿ ਦੇਣਾ। ਤੇ ਕਹਿੰਦੇ ਗੁਰਦੀਪ ਗਰੇਵਾਲ ਤੁਹਾਡੇ ਨਾਲੋਂ ਚੰਗੀ ਸੀ, ਮੇਰਾ ਗਾਣਾ ਫੱਟ ਦੇਣੇ ਲਾ ਦਿੰਦੀ ਸੀ। ਉਹ ਹਾਂ ਉਹ ਤਾਂ ਚੰਗੀ ਬਹੁਤ ਵਿਚਾਰੀ। ਤੇ ਗਾਣਾ ਤੁਸੀਂ ਦੱਸੋ ਭਾਜੀ, ਆਪਾਂ ਤਾਂ ਲਾ ਦਿੱਤਾ ਤੁਹਾਡਾ ਗੀਤ। ਉਹਨੇ ਜਿਹੜੇ ਸੱਤ ਅੱਠ ਦੱਸੇ ਕਹਿੰਦਾ ਤੂੰ ਕੱਲਾ ਕੱਲਾ ਲਾਈ ਤੁਰਿਆ। ਤੇ ਉਹ ਤਾਇਆ ਜੀ ਫਿਰ ਗੀਤ ਬਹੁਤ ਜ਼ਿਆਦਾ ਹੋ ਜਾਣਗੇ। ਉਹ ਬਹੁਤ ਕਹਿੰਦੇ ਕਿੰਨੇ ਕੁ ਹੋਈ ਚੱਲਿਆ, ਲਾ ਦੇ ਤੂੰ ਲਾ ਜੀ ਦਾ ਹੁੰਦਾ ਕੋਈ ਹੈ ਕਹਿੰਦਾ, ਚਲੋ ਮੈਂ ਅਗਲਾ ਗੀਤ ਉਹਨਾਂ ਦਾ ਲਾ ਦਿੰਦਾ ਕੋਈ ਲਾ ਦੇ। ਤੇ ਗੁਰਵਿੰਦਰ ਸਿੰਘ ਨਿਊਜ਼ੀਲੈਂਡ ਵਾਲੇ ਕਹਿੰਦੇ ਤਾਇਆ ਬਿਸ਼ਨ ਸਿੰਘ ਜੀ, ਮੈਂਡੀ ਭਾਜੀ, ਟੀਟੂ ਭਾਜੀ ਦੋਵੇਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ, ਭਾਤੀ ਸ਼੍ਰੀ ਅਕਾਲ ਸਾਡੇ ਵੱਲੋਂ ਵੀ। ਗੁਰਵਿੰਦਰ ਸਿੰਘ ਸਿੱਧਾ ਔਰ ਲੈ ਵੀ ਤੈਨੂੰ ਯਾਦ ਕਰਦੇ ਹਟੇ। ਮੈਂ ਕਿਹਾ ਵੀ ਆਇਆ 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 ਤੇ ਗੁਰਵਿੰਦਰ ਸਮਝ ਲਓ ਆਇਆ ਹੀ ਆਇਆ। ਕਹਿੰਦੇ ਜੀ ਗਾਣਾ ਉਹ ਜਾਣੇ ਵਾਲੇ ਹੋ ਸਕੇ ਤੋਂ ਲੌਟ ਕੇ ਆਉਣਾ, ਮੁਕੇਸ਼ ਦੀ ਆਵਾਜ਼ ਦੇ ਵਿੱਚ ਸੁਣਨਾ ਚਾਹੁੰਦੇ ਨੇ। ਮੁਕੇਸ਼ ਦੀ ਆਵਾਜ਼ 'ਚ ਹੀ ਸੁਣਾਉਂਦੇ ਨੇ, ਜਦੋਂ ਗਾਇਆ ਹੀ ਮੁਕੇਸ਼ ਨੇ ਤਾਂ ਮੁਕੇਸ਼ ਦੀ ਆਵਾਜ਼ 'ਚ ਹੀ ਸੁਣਾਵਾਂਗੇ। ਉਹ ਮਿਲ ਗਈ ਤਾਂ ਜਾਣੇ ਵਾਲੇ ਲਾ ਦੇ ਮੇਰਾ ਬਹੁਤ, ਉਹ ਜਾਣੇ ਵਾਲੇ ਅੱਗੇ ਕਿ ਲੌਟ ਕੇ ਆਇਆ ਕਿਉਂ ਨਹੀਂ। ਉਹ ਬਹੁਤ ਮਤਲਬ ਗੀਤ ਭਾਵਨਾ ਵਾਲਾ, ਭਾਵੁਕ ਕਰਨ ਵਾਲਾ, ਮੈਨੂੰ ਲੱਗਦਾ ਵੀ ਇਹਨਾਂ ਨੇ ਉਹਨਾਂ ਨੂੰ ਮਤਲਬ ਡੈਡੀਕੇਟ ਕੀਤਾ ਸਿੱਧੂ ਮੂਸੇਵਾਲੇ ਹੁਣਾਂ ਨੂੰ ਜੀ। ਲਾ ਦਿੰਦੇ ਵੀ ਸੁਣਿਆ ਮਲਕੀਤ, ਇਹ ਸ਼ੇਰ ਵਗਿਆ ਇਹਦਾ ਗੀਤ ਹੈ ਤਾਂ ਬੜਾ ਭਾਵਨਾ ਦਾ ਭਰਿਆ ਹੋਇਆ। ਚਲੋ ਸੁਣਨਾ ਵੀ ਚਾਹੀਦਾ ਸਾਨੂੰ, ਆਓ ਫਿਰ ਇਹ ਗੀਤ ਹੀ ਸੁਣ ਲਈ ਜੀ। ਲੈ ਗੁਰਵਿੰਦਰ ਸਿੰਘ ਜਲਦੀ ਦੇ ਨਾਲ ਹੀ ਆਪਾਂ ਤੁਹਾਨੂੰ ਚਲਾ ਦੇਣਾ, ਬੜਾ ਲੰਬਾ ਟਾਈਮ ਲਾਉਣਾ ਜੀ।
ਕੁਛ ਬੇਹੱਦ ਮੁਸ਼ਕਿਲ ਹੋਤਾ ਹੈ, ਹਮ ਇੱਕ ਦੂਸਰੇ ਦੇਸ਼ ਕੀ ਇੱਕ ਦੂਸਰੀ ਧਰਤੀ ਕੀ ਕਾਮਨਾ ਕਰਤੇ ਹੈ ਆਪਣੇ ਬੜੇ ਸਪਨੋ ਕੋ ਸਾਕਾਰ ਕਰਨੇ ਕੇ ਲੀਏ, ਔਰ ਪੂਰੀ ਜ਼ਿੰਦਗੀ ਭਟਕਤੇ ਰਹਤੇ ਹੈ ਏਕ ਅਦਤ ਜ਼ਿੰਦਗੀ ਕੀ ਤਲਾਸ਼ ਮੇਂ, ਘਰ ਬਾਰ ਛੂਟਾ, ਮਾਂ ਬਾਪ ਛੂਟੇ, ਦੋਸਤ ਯਾਰ ਛੂਟੇ, ਔਰ ਇਹ ਸਭ ਖੋ ਕਰ ਵੀ ਸ਼ਾਇਦ ਮੰਜ਼ਿਲੋਂ ਕਾ ਦੀਦਾਰ ਅਭੀ ਬਾਕੀ ਹੈ। ਕੋਈ ਕਹਿ ਸਕਤਾ ਹੈ ਹਮਾਂ ਤੋਂ ਫਿਰ ਵਾਪਸ ਕਿਉਂ ਨਹੀਂ ਲੌਟ ਗਏ। ਮੇਰੇ ਇੱਕ ਪ੍ਰਿਯ ਕਵੀ ਮੰਗਲੇਸ਼ ਡਬਰਾਲ ਕੀ ਚੰਦ ਪੰਕਤੀਆਂ ਯਾਦ ਆਤੀ ਹੈ ਕਿ ਮੈਨੇ ਸ਼ਹਿਰ ਕੋ ਦੇਖਾ ਔਰ ਮੁਸਕਰਾਇਆ, ਮੈਨੇ ਸ਼ਹਿਰ ਕੋ ਦੇਖਾ ਔਰ ਮੁਸਕਰਾਇਆ, ਵਹਾਂ ਕੋਈ ਕੈਸੇ ਰਹਿਤਾ ਹੈ ਇਹ ਜਾਣਨੇ ਮੈਂ ਗਿਆ ਔਰ ਵਾਪਸ ਨਹੀਂ ਲੌਟਾ। ਗਲੀ ਕੇ ਮੁਹਾਨੇ ਪਰ ਜਬ ਮੈਂ ਲੌਟਤਾ ਥਾ ਤੋ ਮਾਂ ਆਪਣੇ ਆਸ਼ੀਰਵਾਦ, ਪਿਆਰ, ਸੁਰੱਖਿਆ ਕਵਚ ਵਾਲੇ ਹੱਥ ਵਿਦਾ ਕੇ ਲਈ ਉਠਾ ਕਰ ਹਮੇਸ਼ਾ ਮੁਝੇ ਵਿਦਾ ਕਰਦੀ ਥੀ, ਪਰ ਆਜ ਲਗਤਾ ਹੈ ਗਲੀ ਕੇ ਉਸੀ ਮੁਹਾਨੇ ਪਰ ਉਸਕੀ ਮਮਤਾ ਅਭੀ ਵੀ ਮੇਰੀ ਪ੍ਰਤੀਕਸ਼ਾ ਕਰ ਰਹੀ ਹੈ, ਉਸਦੇ ਵੋ ਹੱਥ ਰੋਕਤੇ ਥੇ ਸ਼ਾਇਦ ਜਾਣੇ ਕੇ ਲਈ ਨਹੀਂ ਕਹਿਤੇ ਥੇ।
जाने वाले हो सके तो लौट के आना, हो जाने वाले हो सच को लौट आना ये घाट तू ये बात कहीं भूल जाना
ਜੀ ਖੂਬਸੂਰਤ ਗੀਤ ਤੁਸੀਂ ਸੁਣਿਆ ਜੀ ਮੁਕੇਸ਼ ਦੀਆਂ ਆਵਾਜ਼ਾਂ ਦੇ ਵਿੱਚ ਉਮੀਦ ਹੈ ਕਿ ਇਸ ਗੀਤ ਦਾ ਤੁਸੀਂ ਭਰਪੂਰ ਆਨੰਦ ਲਿਆ ਹੋਏਗਾ ਪਿਆਰੇ ਦੋਸਤੋ ਅਗਰ ਤੁਸੀਂ ਵੀ ਕੋਈ ਗੀਤ ਸੁਣਨਾ ਚਾਹੁੰਦੇ ਹੋ ਬਹੁਤ ਸਾਰੇ ਗੀਤ ਸਾਡੇ ਜ਼ਿਹਨ ਦੇ ਵਿੱਚ ਹੁੰਦੇ ਆ ਜਿਹੜੇ ਆਪ ਜੀ ਬੜੇ ਪਿਆਰੇ ਲੱਗਦੇ ਨੇ ਉਹ ਗੀਤ ਤੁਸੀਂ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਰਿਕੁਐਸਟ @ harmanradio.com ਤੇ ਈਮੇਲ ਕਰਕੇ ਜਾਂ ਫਿਰ ਟੈਲੀਗ੍ਰਾਮ ਤੇ ਹਰਮਨ ਰੇਡੀਓ ਦੇ ਉੱਤੇ ਸਰਚ ਕਰਕੇ ਉਹ ਜਾਣ ਵਾਲਾ ਇੱਥੇ ਕਿਹੜਾ ਆਉਂਦਾ ਪੁੱਤ ਦੁਨੀਆ ਜਿਹੜੀ ਆ ਏ ਐਸ ਸੀ ਆ ਇਹ ਖੇਡ ਤਮਾਸ਼ਾ ਹੈ ਸਾਰਾ ਆਪਣੇ ਬਣਾਇਆ ਇਹਦੇ ਵਿੱਚ ਜਿੰਨੀਆਂ ਤੁਸੀਂ ਖੁਆਇਸ਼ਾਂ ਸੁਪਨੇ ਉਮੰਗਾਂ ਤਰੰਗਾਂ ਬਹੁਤ ਕੁਛ ਲੈ ਕੇ ਬੈਠਾ ਬੰਦਾ ਭੁੱਲ ਜਾਂਦਾ ਵੀ ਮੈਂ ਥੋੜ੍ਹੇ ਵਕਤ ਲਈ ਇੱਥੇ ਆਇਆ ਉਹ ਤਾਂ ਬਹੁਤ ਲੰਮੀਆਂ ਹੀ ਜਿਹੜੀਆਂ ਉਹ ਪਲੈਨਿੰਗਾਂ ਬਣਾ ਕੇ ਬੈਠਾ ਹੁੰਦਾ ਵੀ ਮੈਂ ਇੱਦਾਂ ਕਰੂੰ ਆਹ ਕਰੂੰ ਉਹ ਕਰੂੰ ਆਹ ਖਰੀਦੂ ਪਰ ਕੋਈ ਪਤਾ ਨਹੀਂ ਵੀ ਕਦੋਂ ਦੁਨੀਆ ਦੇ ਉੱਤੇ ਬੰਦੇ ਨੂੰ ਚਿੜ ਜਾਣਾ ਇਸ ਕਰਕੇ ਕਦੇ ਵੀ ਕਿਸੇ ਨੂੰ ਦੁਖੀ ਨਾ ਕਰੋ ਜ਼ਿੰਦਗੀ ਜੀ ਲਓ ਜਿੰਨੀ ਜੀ ਸਕਦੇ ਹਾਂ ਵਧੀਆ ਜੀ ਲਓ ਮਰਨ ਵੇਲੇ ਮੂੰਹ ਤੁਹਾਡਾ ਮਲਕੀਤ ਦੇ ਮੂੰਹ ਵਰਗਾ ਨਾ ਹੋਵੇ ਮੈਂ ਤਾਂ ਇਹ ਕਹਿਣਾ ਆਪੇ ਹੋਰ ਤਰ੍ਹਾਂ ਦਾ ਮੂੰਹ ਕਰ ਲੈਂਦਾ ਕਦੇ ਵੀ ਜ਼ਿੰਦਗੀ ਦੀ ਨਿਰਾਸ਼ ਹੋ ਕੇ ਨਾ ਮਰੋ ਮਰਨ ਨੂੰ ਸਦਾ ਸਵੀਕਾਰ ਕਰੋ ਮਰਨ ਤੋਂ ਕਦੇ ਨਾ ਡਰੋ
ਕਿਉਂਕਿ ਮਰਨ ਤੇ ਪਰਮਾਨੰਦ ਮਿਲਦਾ, ਗੁਰੂ ਦੀ ਬਾਣੀ ਵੀ ਕਹਿੰਦੀ ਆ। ਜੱਗ ਜਿਹੜਾ ਮਰਨ ਤੋਂ ਡਰਦਾ, ਉਹ ਕਿਉਂ ਡਰਦਾ? ਕਿਉਂਕਿ ਉਹਨੂੰ ਪਤਾ ਮੈਂ ਕੁਛ ਚੰਗਾ ਤਾਂ ਕੁਛ ਵੀ ਨਹੀਂ ਕੀਤਾ, ਤੇ ਨਾਲ ਮੇਰੇ ਕੀ ਜਾਣਾ, ਉਹ ਮੇਰਾ ਪਾਪ ਹੀ ਜਾਣਾ। ਜਿਹਨੇ ਚੰਗੇ ਕਰਮ ਕਮਾਏ, ਚੰਗਾ ਕੀਤਾ, ਉਹਨੂੰ ਮਰਨ ਤੋਂ ਕਾਹਦਾ ਡਰ? ਉਹਨੂੰ ਕਹਾ ਵੀ ਜਿੱਥੇ ਮਰਜ਼ੀ ਲੈ ਜਾਈਆਂ ਬਸ ਜੀ। ਤੇ ਜੈਨਪੁਰੀ ਸਾਹਿਬ ਕਹਿੰਦੇ ਤਾਇਆ ਜੀ ਗੱਲ ਸਿਰੇ ਨਹੀਂ ਲਾਈ। ਤਾਇਆ ਜੀ ਕਹਿੰਦੇ ਗੱਲ ਸਿਰੇ ਨਹੀਂ ਲਾਈ, ਜਦੋਂ ਅੱਗੇ ਜਾਂਦੇ ਨੇ ਤਾਂ ਗੁਰੂ ਨਾਨਕ ਜੀ ਕਹਿਣ ਲੱਗੇ ਕਿ ਮਰਦਾਨਿਆ ਖੱਫਣ ਥੱਲੇ ਮੁਰਦਾ ਸਰੀਰ ਪਿਆ, ਉਹ ਖਾਣਾ ਪੈਣਾ ਤੈਨੂੰ। ਮਰਦਾਨਾ ਜੀ ਕਹਿੰਦੇ ਸੱਤ ਵਚਨ ਕਹਿ ਕੇ ਅੱਗੇ ਵਧੇ, ਕਫਨ ਚੁੱਕਿਆ ਤੇ ਥੱਲੇ ਫੁੱਲ ਪਿਆ ਸੀ, ਗੁਰੂ ਸਾਹਿਬ ਜੀ ਨੇ ਸੀਨੇ ਨਾਲ ਲਾ ਲਿਆ। ਮੈਂ ਇਸ ਤਰ੍ਹਾਂ ਸੁਣਿਆ ਸੀ ਜੀ। ਹਾਂ ਨਹੀਂ ਅੱਗੇ ਤੇ ਬਹੁਤ ਆ, ਇਹ ਗੱਲ ਤੁਹਾਡੀ ਠੀਕ ਆ ਵੀ ਜਿਹੜਾ ਅੱਗੇ ਕੀ ਹੋਇਆ, ਜਿਹੜਾ ਤੁਸੀਂ ਕਿਹਾ ਮਰਦਾਨੇ ਦੀ ਗੱਲ, ਬਹੁਤ ਬਹੁਤ ਚੰਗਾ ਕੀਤਾ ਤੁਸੀਂ, ਗਾਹ ਵੀ ਸੁਣਾਉਂਦਾ। ਮੈਂ ਤੁਹਾਨੂੰ ਦੱਸਿਆ ਵੀ ਜਿੱਥੋਂ ਮੁੜ ਗਿਆ, ਜਿੱਥੋਂ ਮਰਦਾਨਾ ਜੀ ਨੇ ਇਹ ਗੱਲ ਕਹਿ ਦਿੱਤੀ, ਉਸ ਤੋਂ ਬਾਅਦ ਮੁਸ਼ਕਲਾਂ ਤੇ ਮਰਦਾਨਾ ਜੀ ਨੂੰ ਆਈਆਂ। ਜਦੋਂ ਮਰਦਾਨੇ ਨੇ ਕਿਹਾ ਮਤਲਬ ਇਹ ਵੇਖਦਾ ਵੀ ਇਹ ਖਾਣਾ, ਦੇਖੋ ਇਹ ਗੁਰੂਆਂ ਦੇ ਇਮਤਿਹਾਨ ਇੱਕ ਵਾਰ ਨਹੀਂ, ਗੁਰੂਆਂ ਨੇ ਇਮਤਿਹਾਨ ਹਰੇਕ ਤੋਂ ਲਿਆ ਵੀ ਕਿੰਨਾ ਇਹ ਨਿਭਾਊ ਨਾਲ ਤੋੜ ਨਿਭਾਊ। ਇਹ ਉਹਨਾਂ ਦੇ ਨਾਲ ਹੀ ਨਹੀਂ ਗਿਆਨਪੁਰੀ ਸਾਹਿਬ, ਇਹ ਸਾਡੇ ਨਾਲ ਵੀ ਏਦਾਂ ਹੋਣਾ। ਜਿਹੜਾ ਰੱਬ ਦੇ ਘਰ 'ਚ ਦਾਖਲਾ ਲੈ ਲਿਆ, ਉਹਨੇ ਇਮਤਿਹਾਨ ਤੁਹਾਡਾ ਲੈ ਕੇ ਵੇਖਣਾ ਵੀ ਤੁਸੀਂ ਕਿੰਨੇ ਕੁ ਖਰੇ ਉਤਰਨੇ, ਤੇ ਜੇ ਖੋਟੇ ਨਿਕਲੇ ਤੇ ਫਿਰ ਸਾਥ ਨਹੀਂ ਚੱਲ ਸਕਦੇ। ਜਿੱਥੇ ਮਰਦਾਨੇ ਨੇ ਜੋ ਕੌਤਕ ਉਹਨਾਂ ਵੇਖਿਆ, ਮੈਂ ਤਾਂ ਕਹਿੰਦਾ ਉਹਨਾਂ ਇਹ ਆਪਾਂ ਕਹਿੰਦੇ ਧੰਨ ਮਰਦਾਨਾ ਜਿਹਨਾਂ ਨੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ, ਪਰ ਧੰਨ ਮਰਦਾਨਾ ਕਿਉਂਕਿ ਇੰਨਾ ਸਫ਼ਰ ਨਾਲ ਤੈਅ ਕੀਤਾ, ਬਹੁਤ ਮੁਸ਼ਕਲਾਂ ਚੱਲੀਆਂ। ਗੁਰੂ ਮਹਾਰਾਜ ਤੇ ਪ੍ਰਤੱਖ ਸਭ ਜਾਣਦੇ ਸੀ, ਮਰਦਾਨਾ ਜ਼ਰਾ ਭੋਲਾ ਪੰਛੀ, ਉਹਦੇ ਤੇ ਕੋਈ ਵੀ ਜਦੋਂ ਚਾਹੇ ਉਹ ਕੌਡਾ ਰਾਸ਼ਿਸ਼ ਹੋਵੇ, ਚਾਹੇ ਵੜੀ ਕੰਧਾਰੀ ਹੋਵੇ, ਤਾਂ ਵਿਚਾਰੇ ਨੂੰ ਸੋਨੀਆਂ ਤਾਂ ਮਰਦਾਨੇ ਨੂੰ ਪੈਂਦੀਆਂ, ਪਰ ਪਿਆਰ ਮਰਦਾਨਾ ਜੀ ਦਾ ਇੰਨਾ ਸੀ। ਨਾਨਕ ਪਾਤਸ਼ਾਹ ਜੀ ਕਹਿੰਦੇ ਜਿਹੜਾ ਇਹਨੂੰ ਕੁਛ ਕਹਿੰਦਾ ਸਾਡੇ ਹਿਰਦੇ 'ਤੇ ਦੁੱਖ ਲੱਗਦਾ, ਅਤੇ ਫਿਰ ਉਹਨੂੰ ਗੁਰ ਗਿਆਨ ਮਰਦਾਨੇ ਨੂੰ ਵੀ ਨਾਲ ਹੀ ਮਿਲਦਾ ਸੀ, ਕਿਉਂਕਿ ਜਦੋਂ ਕਿਸੇ ਨੂੰ ਸਮਝਾ ਰਹੇ ਨੇ ਤਾਂ ਮਰਦਾਨਾ ਕਿਹੜਾ ਉੱਠ ਕੇ ਚੱਲ ਜਾਂਦਾ ਸੀ, ਨਾਲ ਹੀ ਹੁੰਦਾ ਸੀ। ਕਿੰਨਾ ਭਾਗਾਂ ਵਾਲਾ ਗੁਰੂ ਦੇ ਬਚਨ ਜੀ ਨੇ ਸੁਣੇ ਤਾਂ ਉਹ ਅਮਰ ਆ, ਐਸੇ ਲੋਕ ਅਮਰ ਆ ਜਿਹਨਾਂ ਨੇ ਗੁਰੂਆਂ ਦੀ ਸੁਣੀ, ਜਿਹਨਾਂ ਨੇ ਸੁਣੀ ਕਿਸੇ ਦੀ ਨਹੀਂ। ਅਮਰ ਛੱਡੋ, ਉਹਦੇ ਪੱਲੇ ਕੁਛ ਨਹੀਂ ਰਹਿੰਦਾ। ਅੰਤ ਨੂੰ ਮਾਇਆ ਤੇ ਮਿੱਟੀ ਹੋ ਜਾਣੀ, ਮਿੱਟੀ ਦੀ ਤੇਰੀ ਇਹ ਆ, ਮਿੱਟੀ ਦੀ ਤੇਰੀ ਸਰੀਰ ਆ। ਹੁਣ ਬੰਦਾ ਕਿੱਡਾ ਤਕੜਾ ਸੀ, 29-30 ਸਾਲ ਦਾ, ਪੱਟ ਤੇ ਥਾਪੀਆਂ ਮਾਰਦਾ ਸੀ, ਲਕਾਰੇ ਮਾਰਦਾ, ਆਖਿਰ ਨੂੰ ਕੀ ਹੋਇਆ? ਵਿਚਾਰਾ ਮਿੱਟੀ ਦੀ ਤੇਰੀ ਬਣ ਗਿਆ। ਕਿੱਥੇ ਹੁਣ ਥਾਪੀਆਂ ਵੱਜਣੀਆਂ? ਕਦੇ ਵੀ ਨਹੀਂ। ਇਹ ਤੇ ਸਮਾਂ ਜਿਹੜਾ ਇਹ ਬੜੇ ਬੜੇ ਰਾਜਿਆਂ ਮਹਾਰਾਜਿਆਂ ਨੂੰ ਥੱਲੇ ਸੁੱਟ ਲੈਂਦਾ, ਤੇ ਤੂੰ ਮੈਂ ਤੇ ਕੀ ਜੀ ਕਿਹੜੀ, ਆਪਾਂ ਨੂੰ ਲੱਗਦਾ ਫਸਲਾਂ ਨਹੀਂ, ਕਿੰਨੇ ਖੱਬੀ ਖਾਂ ਵਾ, ਕੋਈ ਖੱਬੀ ਖਾਂ ਨਹੀਂ, ਅਸੀਂ ਤੇ ਜੀਰੋ ਹਾਂ, ਅਸੀਂ ਕੱਖ ਵੀ ਨਹੀਂ ਗੇ ਕਿਸੇ ਦੇ ਲਈਏ, ਨਹੀਂ ਵੀ ਅਸੀਂ ਥੋੜ੍ਹਾ ਜਿਹਾ ਕਿਸੇ ਨੂੰ ਕੋਈ ਪਿੰਡ 'ਚ ਜਾਣਾ ਲੱਭਦੇ ਤਗਲਾ, ਉਹ ਕਹਿੰਦਾ ਵੀ ਮਿਲੇਗਾ, ਕੋਈ ਨਹੀਂ। ਪਰ ਨਹੀਂ, ਜਾਣ ਪਹਿਚਾਣ ਇਹ ਸਭ ਮਿੱਟੀ ਆ, ਤੁਹਾਨੂੰ ਕੋਈ ਜਾਣਦਾ ਕਿ ਨਹੀਂ ਜਾਣਦਾ ਇਹ ਕੋਈ ਮੈਟਰ ਹੀ ਨਹੀਂ ਕਰਦਾ, ਇਹ ਕਿਤੇ ਸੰਬੰਧ ਹੀ ਨਹੀਂ ਇਹਦਾ ਕੋਈ ਅੰਦਰਲੀ ਖੁਸ਼ੀ। ਤੇ ਬਾਕੀ ਰਮਾਣਾ ਸਾਹਿਬ ਕਹਿੰਦੇ ਧੰਨਵਾਦ ਢਿੱਲੋਂ ਤੇ ਟੀਟੂ ਜਿਹੜੇ ਤੁਹਾਨੂੰ ਚੱਲ ਗਏ। ਅੱਛਾ, ਮੈਂ ਕਿ ਮੇਰੇ ਜੋ ਪੈਦ ਨਿਕਲਦੀ ਆ, ਕਮਾਲ ਹੀ ਆ, ਮਤਲਬ ਕੀ ਤੁਹਾਨੂੰ ਚੱਕਦਾ ਸਾਲਦਾ ਹੀ ਰਮਾਣਾ, ਹਰਜਾ ਤੂੰ ਰਮਾਣੇ ਹਰਜਾ ਬਾਜ ਆਇਆ। ਤੇ ਲਓ ਇਹਦੇ ਨਾਲ ਹੀ ਤਾਂ ਜੀ ਪ੍ਰੋਗਰਾਮ ਦੀ ਵੀ ਸਮਾਪਤੀ ਹੈ, ਇੱਥੇ ਜਾਂਦੇ ਜਾਂਦੇ ਕੋਈ ਗੀਤ ਜਿਹੜਾ ਤੁਸੀਂ ਸੁਣਨਾ ਚਾਹੋ, ਉਹ ਮੈਂ ਤੇ ਇੱਥੇ ਕਿਹੜਾ ਸੁਣਨਾ, ਕੋਈ ਚੱਜਦਾ ਗੀਤ ਕੋਈ ਲਾ ਕੇ ਜਾਓ, ਕੋਈ ਹਾਸੇ ਵਾਲਾ, ਪਿਆਰ ਵਾਲਾ, ਮੁਹੱਬਤ ਵਾਲਾ, ਜੋਸ਼ ਵਾਲਾ, ਜੇ ਆਪਾਂ ਹੁਣ ਰੋਣ ਵਾਲੀਆਂ ਗੱਲਾਂ ਕੀਤੀਆਂ, ਰੋਣ ਵਾਲਾ ਹੀ ਛੱਡ ਕੇ ਚੱਲ ਗਿਆ ਤੇ ਫਿਰ ਦਿਲ ਜਿਹੜਾ ਉਦਾਸ ਹੋ ਜਾਣਾ। ਆਪਾਂ ਗੀਤ ਸੁਣਨਾ ਵਾ, ਚਲੋ ਉਹ ਲਾ ਦੇ ਨਾ, ਉਦਾਸ ਨਾ ਹੋਰ ਆਲਮ ਲਾਰ ਦਾ ਮੇਰਾ ਪੁੱਤ, ਫਿਰ ਉਹ ਗੀਤ ਲਾ ਦੇ, ਮਲਕੀਤ ਆਲਮ ਲਾਰ ਦੇ ਤਵੇ ਕੱਢ ਮੇਰਾ ਪੁੱਤ, ਉਹਦੇ ਵਿੱਚੋਂ ਬੁਲਾਉਣੀ ਜੀ ਆਲਾ ਮਲਕੀਤ ਕਿਹੜਾ ਆ ਜਿਹੜਾ ਕੀ ਆ ਬੋਲ ਮਿੱਟੀ ਦੇ ਬਾਵੇ, ਹਾਂ ਬੋਲ ਮਿੱਟੀ ਦਿਆ ਬਾਵਿਆ, ਓਏ ਤੈਨੂੰ ਦੁੱਖਾਂ ਨੇ ਮਾਰ ਮੁਕਾ ਲਿਆ, ਓਏ ਮੇਰਾ ਸੋਹਣਾ ਮਾਹੀ ਆਇਆ, ਓਏ ਉਹ ਬੋਲ ਮਿੱਟੀ ਦੇ ਆ ਬਾਵੇ ਆਵੇ ਤੇਰਾ ਦੁਖਾਂ ਨੂੰ ਇਹ ਲਾ ਯਾਰੀ ਸੁਣੀਏ ਅਮਾ ਜੀ ਤੇ ਫਿਰ ਕੱਲ ਨੂੰ ਹੋਣਾ ਉਹਨੇ ਫਟੇ ਜਾ ਗਬਰੂ
ਮਾਲ ਦੇ ਪੁਰਾਇਆ ਫਰੈਸ਼ ਮਾਈਗ੍ਰੇਸ਼ਨ ਤੋਂ ਮੈਂ ਰੋਹਿਤ ਮੋਹਨ
ਤੇ ਮੈਂ ਰਣਬੀਰ ਸਿੰਘ। ਮਾਈਗ੍ਰੇਸ਼ਨ ਨਾਲ ਜੁੜੇ ਕਿਸੇ ਵੀ ਮੁੱਦੇ ਤੇ ਜੇ ਤੁਸੀਂ ਸਾਡੇ ਨਾਲ ਚਰਚਾ ਕਰਨਾ ਚਾਹੁੰਦੇ ਹੋ ਤੇ ਹੁਣ ਲਕਸ਼ ਮਾਈਗ੍ਰੇਸ਼ਨਸ ਹਰਮਨ ਰੇਡੀਓ ਦੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਤੇ ਵੀਰਵਾਰ ਸ਼ਾਮੀ 7 ਤੋਂ 8 ਵਜੇ ਦੇ ਵਿੱਚ ਲਾਈਵ ਹੋਣਗੇ।
ਕਿੱਸਾ ਸੱਚੇ ਪਿਆਰ ਦਾ, ਉੱਚੇ ਕਿਰਦਾਰ ਦਾ,
ਮਾਹੀ ਮੇਰਾ ਨਿੱਕਾ ਜਿਹਾ। ਸਾਡੇ ਪਿੰਡ ਨੂੰ ਲੋਕੀ ਤਖਤ ਹਜ਼ਾਰਾਂ
ਹੀ ਮੇਰਾ ਨਿੱਕਾ ਜਿਹਾ ਸਟਾਰਿੰਗ ਪੁਖਰਾਜ ਪੱਲਾ, ਹਸ਼ਨੀਨ ਚੌਹਾਨ, ਜਸਵਿੰਦਰ ਪੱਲਾ ਐਂਡ ਅਨੀਤਾ ਦੇਵਗਨ।
ਕੁੜੀ ਕਿਹੋ ਜੀ ਲੱਗਦੀ ਹੈ
ਯਾਰ? ਮੈਨੂੰ ਤਾਂ ਬਹੁਤ ਘੈਂਟ ਲੱਗਦੀ
ਹੈ ਯਾਰ। ਮੈਨੂੰ ਫਾਰਮਨੂਸ ਲੱਗਦੀ ਹੈ। ਜਿੰਨੀ ਵਾਰੀ ਵੀ ਤੇਰੇ ਕੋਲ ਫਾਰਮ ਭਰਾਇਆ ਕੋਈ ਕੰਮ ਸਿਰੇ ਨਹੀਂ ਚੜਿਆ।
ਨੌਕਰੀ ਲੱਗੇ ਭਾਵੇਂ ਨਾ, ਸਾਰੀ ਉਮਰ ਫਾਰਮ ਇਹਦੇ ਹੱਥੋਂ ਭਰਵਾਉਣੇ।
ਜੂਨ ਤੋਂ ਤੁਹਾਡੇ ਨਜ਼ਦੀਕੀ ਸਿਨੇਮਾ ਘਰਾਂ ਵਿੱਚ। ਫਾਰ ਮੋਰ ਇਨਫੋ ਵਿਜ਼ਿਟ whitehillstudios.com।
ਸ਼ਰਮਾ ਜੀ ਕੀ ਗੱਲ, ਅੱਜ ਕੱਲ ਨਜ਼ਰ ਨਹੀਂ ਆਉਂਦੇ ਤੁਸੀਂ?
ਉਹ ਯਾਰ ਕੀ ਦੱਸਾਂ, ਆਫਿਸ ਦੇ ਅਕਾਊਂਟਸ ਦੀ ਸਾਰੀ ਜ਼ਿੰਮੇਵਾਰੀ ਹੁਣ ਮੇਰੇ ਤੇ ਹੀ ਹੈ। ਟੈਕਸ ਫਾਈਲਿੰਗ ਦੀਆਂ ਡੇਟਸ ਲੱਗੀ ਆ ਗਈਆਂ ਨੇ ਤਾਂ ਮੈਨੂੰ ਨਿਕਲਣ ਦਾ ਟਾਈਮ ਹੀ ਨਹੀਂ ਮਿਲ ਰਿਹਾ।
ਲੈ ਬਸ ਇੰਨੀ ਜੀ ਗੱਲ, ਤੁਹਾਡੀ ਸਾਰੀ ਪ੍ਰੋਬਲਮ ਦਾ ਹੱਲ ਹੈਗਾ ਮਿਨਾਸ ਐਂਡ ਕੰਪਨੀ ਦੇ ਅੰਮ੍ਰਿਤਪਾਲ ਸਿੰਘ ਮਿਨਾਸ ਜੀ ਕੋਲ, ਜੋ ਸਰਟੀਫਾਈਡ ਪ੍ਰੈਕਟਿਸਿੰਗ ਅਕਾਊਂਟੈਂਟ ਨੇ, ਟੈਕਸ ਐਂਡ ਅਕਾਊਂਟਿੰਗ ਸਰਵਿਸਿਜ਼ ਦੇ ਮਾਹਿਰ ਨੇ। ਭਾਵੇਂ ਤੁਸੀਂ ਕਰਵਾਉਣੀ ਹੈ ਟੈਕਸ ਪਲੈਨਿੰਗ ਐਂਡ ਰਿਟਰਨਸ, ਬੁੱਕ ਕੀਪਿੰਗ ਐਂਡ ਪੇਰੋਲ, ਕੰਪਨੀ ਐਂਡ ਟਰਸਟ ਸੈਟਅਪ, GST ਐਂਡ ਬੇਸ ਲੋਜਮੈਂਟਸ, ਤਾਂ ਉਹਦੇ ਲਈ ਅੱਜ ਹੀ ਕੰਟੈਕਟ ਕਰੋ ਅੰਮ੍ਰਿਤਪਾਲ ਸਿੰਘ ਮਿਨਾਸ ਜੀ ਨੂੰ। ਅਪਾਇੰਟਮੈਂਟ ਲਈ ਹੁਣੇ ਕਾਲ ਕਰੋ 1300-9411-80, 1300-9411-80।
ਰੋਟੀ ਹਜ਼ਮ ਨਹੀਂ ਹੁੰਦੀ? ਵਰਤੋ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ, 24 ਘੰਟੇ 7 ਦਿਨ।